ಪದ ಸ್ಟೀಲ್ ಸ್ಟ್ರೀಟ್ ಬ್ಲಾಟೌನ್ ಸಿಡ್ನಿ
ಸಿಡಿ ಬ್ಯಾಟರೀಸ್
ಸಿಡಿ ಬ್ಯಾಟರೀಸ್
ಸಿಡಿ ಬ್ಯಾಟರೀಸ್ ತುಸಿ ತೋಲೇ ಹೋ ಅಪನಾ ಹರ್ಮನ್ ರೇಡಿಯೋ 24 ಘಂಟೆ 7 ದಿನ ಆಸ್ಟ್ರೇಲಿಯಾ ದಾ ಪಹಿಲಾ ಪಂಜಾಬಿ ರೇಡಿಯೋ ಹರ್ಮನ್ ರೇಡಿಯೋ 24 ಘಂಟೆ 7 ದಿನ
ಹರ್ಮನ್ ರೇಡಿಯೋ
आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी
हरमन रेडियो ते एक बार फिर मैं हाजिर हां जी अमरदीप कौर हमेशा वांग प्रोग्राम लहरा लैके हमेशा वांग इस करके क्योंकि अज दिन हैगा जी मंगलवार ते मंगलवार वाले दिन आपां जुड़दे हुंदे आं मेलबर्न तो ते अज फिर मेलबर्न तो मैं एक बार फिर हाजिर हां तुहाडी खिदमत दे विच हरमन रेडियो दे इस मंच तो प्रोग्राम लहरा लैके प्रोग्राम सुनण वाले सारे दोस्तां नूं श्रोतियां नूं अमरदीप कोलों बहुत ही प्यार भरी सत श्री अकाल गुड मॉर्निंग आदाब नमस्कार ते वाहिगुरू जी का खालसा वाहिगुरू जी की फतेह जी ਸੋ ਦਿਨ ਦੀ ਜਿਵੇਂ ਮੈਂ ਗੱਲ ਕੀਤੀ ਹੈ ਜੀ ਦਿਨ ਅੱਜ ਮੰਗਲਵਾਰ ਸਾਲ 2017 ਦੇ ਮਾਰਚ ਮਹੀਨੇ ਦੀ ਹੋ ਗਈ ਹੈ 7 ਤਰੀਕ ਤੇ ਨਾਨਕ ਸ਼ਾਹੀ ਸੰਮਤ 548 ਦੇ ਫੱਗਣ ਮਹੀਨੇ ਦੀ ਅੱਜ 24 ਤਰੀਕ ਹੋ ਚੁੱਕੀ ਹੈ ਤੇ ਘੜੀਆਂ ਵੱਲ ਵੀ ਨਜ਼ਰ ਮਾਰ ਲੈਂਦੇ ਹਾਂ ਘੜੀਆਂ ਕਹਿੰਦੀਆਂ ਜੀ ਮੈਲਬਰਨ ਸਿਡਨੀ ਤੇ ਕੈਨਬਰਾ ਦੇ ਵਿਚ ਇਸ ਵੇਲੇ ਜਿਹੜਾ ਜੀ ਉਹ ਹੋ ਗਿਆ 8:01 ਤੇ ਜਿਹੜੇ ਬਾਕੀ ਸ਼ਹਿਰ ਹੈ ਜੀ ਸਟੇਟ ਦੇ ਵਿਚ 5:01 ਤੇ ਬ੍ਰਿਸਬੇਨ ਦੇ ਵਿਚ 1 ਹੋ ਚੁੱਕੇ ਆ ਤੇ ਤੁਹਾਡੇ ਮੁਲਕਾਂ ਆਉਂਦੇ ਆ ਪਹਿਲਾਂ ਤਾਂ ਸਾਡੇ ਮੁਲਕ ਹੈ ਜੀ ਨਿਊਜ਼ੀਲੈਂਡ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿਚ ਇਸ ਵੇਲੇ 10:02 ਸਾਡੇ ਤੋਂ 2 ਘੰਟੇ ਅੱਗੇ ਚੱਲ ਰਹੇ ਆ ਉਹ ਤੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ 6:02 ਸ਼ਾਮ ਦੇ ਹੋ ਚੁੱਕੇ ਆ 6 ਮਾਰਚ ਉੱਥੇ ਚੱਲ ਰਿਹਾ ਸੋਮਵਾਰ ਦਾ ਦਿਨ ਸੋਮਵਾਰ ਦੀ ਸ਼ਾਮ ਪੈ ਚੁੱਕੀ ਹੈ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਅਜੇ ਦੁਪਹਿਰ ਦਾ ਸਮਾਂ ਜੀ 1:02 ਹੋਏ ਆ ਸੋਮਵਾਰ ਦੇ ਤੇ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ 2:02 ਹੋਏ ਆ ਇਸ ਵੇਲੇ ਤੇ ਉੱਥੇ ਵੀ ਬਾਅਦ ਦੁਪਹਿਰ ਦਾ ਸਮਾਂ USA ਦੇ ਲਾਸ ਏਂਜਲਸ ਸ਼ਹਿਰ ਦੇ ਵਿਚ 1:02 ਹੋਏ ਆ ਉੱਥੇ ਸਮਾਂ ਜਿਹੜਾ ਵੈਨਕੂਵਰ ਵਾਲਾ ਹੀ ਆ ਤੇ ਸੋਮਵਾਰ ਦੀ ਦੁਪਹਿਰ ਚੱਲ ਰਹੀ ਆ ਤੇ USA ਦੇ ਮਿਆਮੀ ਸ਼ਹਿਰ ਦੇ ਵਿਚ ਸ਼ਾਮ ਦੇ 4:02 ਇਸ ਵੇਲੇ ਹੋ ਚੁੱਕੇ ਆ ਉੱਥੇ ਵੀ ਸੋਮਵਾਰ ਦੀ ਸ਼ਾਮ ਪਈ ਹੋਈ ਆ ਤੇ ਚੀਨ ਦੇ ਹਾਂਗਕਾਂਗ ਸ਼ਹਿਰ ਦੇ ਵਿਚ 5:02 ਹੋ ਚੁੱਕੇ ਆ 7 ਮਾਰਚ ਉੱਥੇ ਚੜਿਆ ਤੇ ਉੱਥੇ ਸਮਾਂ ਜਿਹੜਾ ਜੀ ਲਗਭਗ ਪਰਥ ਵਾਲਾ ਪੁਰਤਗਾਲ ਦੇ ਲਿਸਬਨ ਸ਼ਹਿਰ ਦੇ ਵਿਚ ਰਾਤ ਪੈ ਚੁੱਕੀ ਹੈ 9:03 ਸੋਮਵਾਰ ਦੀ ਰਾਤ ਚੱਲ ਰਹੀ ਹੈ ਇਟਲੀ ਦੇ ਵਿਚ ਵੀ ਸੋਮਵਾਰ ਦੀ ਰਾਤ ਹੈ ਪਰ ਸਮਾਂ ਜਿਹੜਾ ਜੀ ਉੱਥੇ 10:03 ਹੋ ਚੁੱਕਿਆ ਤੇ ਦੁਬਈ ਦੇ ਵਿਚ ਦੋਸਤੋ ਇਸ ਵੇਲੇ 7 ਮਾਰਚ ਦਾ ਦਿਨ ਚੜ ਚੁੱਕਿਆ ਯਾਨੀ ਮੰਗਲਵਾਰ ਉੱਥੇ ਵੀ ਚੜ ਗਿਆ ਪਰ ਉੱਥੇ ਸਮਾਂ ਜਿਹੜਾ ਕਾਫੀ ਅਰਲੀ ਮਾਰਨਿੰਗ ਆ ਕਾਫੀ ਜਿਹੜੀ ਅਜੇ ਸਵੇਰ ਜਿਹੜੀ ਆ ਕਾਫੀ ਹਨੇਰੀ ਆ ਤੇ 1:03 ਜਿਹੜਾ ਉੱਥੇ ਸਮਾਂ ਹੋ ਗਿਆ ਤੇ ਭਾਰਤ ਚਲੀਏ ਤਾਂ ਭਾਰਤ ਦੇ ਵਿਚ ਇਸ ਵੇਲੇ 2:33 ਯਾਨੀ ਵੱਡਾ ਤੜਕਾ ਭਾਰਤ ਚ ਵੀ ਅਜੇ ਚੱਲ ਰਿਹਾ ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੇ ਇਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਪ੍ਰੋਗਰਾਮ ਲੈ ਰਾਹੀਂ ਹਰਮਨ ਰੇਡੀਓ ਦੇ ਮੰਚ ਤੇ ਜੁੜਦੇ ਅਮਲ ਹੁੰਦੇ ਹੋ ਤੁਹਾਨੂੰ ਤਾਂ ਇੱਕ ਵਾਰ ਫਿਰ ਬਹੁਤ ਹੀ ਜੀਆਂ ਨੂੰ ਬਹੁਤ ਪਿਆਰ ਭਰੀ ਜੀਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਵਾਰ ਫੇਰ ਤੋਂ ਤੇ ਦੁਆ ਅਰਦਾਸ ਤੁਹਾਡੇ ਲਈ ਹਮੇਸ਼ਾ ਇਹੀ ਕਿ ਤੁਸੀਂ ਹੱਸਦੇ ਵਸਦੇ ਰਹੋ ਤੇ ਦੋਸਤੋ ਅੱਜ ਪ੍ਰੋਗਰਾਮ ਦੇ ਵਿਚ ਕੀ ਹੋਣ ਜਾ ਰਿਹਾ ਇਹਦੇ ਬਾਬਤ ਗੱਲ ਕਰ ਲੈਂਦੇ ਹਾਂ ਪ੍ਰੋਗਰਾਮ ਦੇ ਵਿਚ ਪਹਿਲੇ ਹਿੱਸੇ ਦੇ ਵਿਚ ਖ਼ਬਰਾਂ ਦਾ ਜਿਹੜਾ ਸਿਲਸਿਲਾ ਲੈ ਕੇ ਆਉਣਾ ਅੱਜ ਉਹਦੇ ਵਿਚ ਮੇਰੇ ਨਾਲ ਮਿੰਟੂ ਬਰਾੜਪੁਰੀ ਖ਼ਬਰਾਂ ਦੇ ਸਿਲਸਿਲੇ ਦੇ ਵਿਚ ਸ਼ਾਮਲ ਹੋਣਗੇ ਐਡੀਲੇਡ ਸਟੂਡੀਓ ਤੋਂ ਤੇ ਖ਼ਬਰਾਂ ਤੋਂ ਬਾਅਦ ਇੱਕ ਖਾਸ ਅਸੀਂ ਜਾਣਕਾਰੀ ਜਿਹੜੀ ਆ ਲੈ ਕੇ ਆਉਣੀ ਆ ਸੋ ਲਕਸ਼ੇ ਮਾਈਗ੍ਰੇਸ਼ਨ ਤੇ ਆਇਲਟਸ ਦਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਦੇ ਵਿਚ ਸੋ ਉਹਦੇ ਬਾਬਤ ਤੁਹਾਨੂੰ ਜਾਣਕਾਰੀ ਜਿਹੜੀ ਆ ਜੀ ਅੱਜ ਦੇਣ ਦੇ ਲਈ ਪ੍ਰੋਗਰਾਮ ਦੇ ਵਿਚ ਹਾਜ਼ਰ ਹੋਣਗੇ ਰੋਹਿਤ ਜੀ ਸੋ ਅੱਜ ਅਸੀਂ ਉਹਨਾਂ ਤੋਂ ਜਾਣਕਾਰੀ ਲਵਾਂਗੇ ਕਿ ਆਇਲਟਸ ਦੀਆਂ ਜਿਹੜੀਆਂ ਕਲਾਸਿਸ ਆ ਉਹ ਕਿਸ ਢੰਗ ਦੇ ਨਾਲ ਮਦਦ ਕਰ ਸਕਦੀਆਂ ਸਾਡੇ ਸਟੂਡੈਂਟਸ ਵੀਰਾਂ ਨੂੰ ਤੇ ਉਹਨਾਂ ਵੱਲੋਂ ਕਿਹੜੇ ਕਿਹੜੇ ਜਿਹੜੇ ਪ੍ਰੋਗਰਾਮਸ ਆ ਉਹ ਇਹਦੇ ਬਾਬਤ ਚਲਾਏ ਗਏ ਆ ਸੋ ਤੁਹਾਡੇ ਲਈ ਜਾਣਕਾਰੀ ਆ ਤੇ ਤੁਸੀਂ ਜ਼ਰੂਰ ਉਹ ਸੁਣਿਓ ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਮੇਰੇ ਨਾਲ ਸਿਮਰਦੀਪ ਹਾਜ਼ਰ ਹੋਣਗੇ ਤੇ ਅਗਲੇ ਹਿੱਸੇ ਦੇ ਵਿੱਚ ਕਿਸੇ ਖਾਸ ਵਿਸ਼ੇ ਤੇ ਕਰਾਂਗੇ ਗੱਲਾਂ ਬਾਤਾਂ ਤੇ ਪ੍ਰੋਗਰਾਮ ਦੇ ਵਿੱਚ ਬਹੁਤ ਅਹਿਮ ਹੋਣਗੀਆਂ ਜੀ ਤੁਹਾਡੀਆਂ ਗੱਲਾਂ ਬਾਤਾਂ ਤੁਹਾਡੇ ਵਿਚਾਰ ਤੁਹਾਡੇ ਮੈਸੇਜ ਸੋ ਤੁਸੀਂ ਸਾਨੂੰ ਆਪਣੇ ਮੈਸੇਜ ਭੇਜ ਸਕਦੇ ਹੋ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਸਾਡਾ ਈਮੇਲ ਪਤਾ ਇਸ ਤੋਂ ਇਲਾਵਾ ਤੁਸੀਂ ਸਾਨੂੰ ਟੈਲੀਗ੍ਰਾਮ ਕਰ ਸਕਦੇ ਹੋ ਮੈਸੇਜ ਤੇ ਉਹ ਤੁਸੀਂ ਭੇਜਣਾ 9175080144 ਸਾਡਾ ਟੈਲੀਗ੍ਰਾਮ ਦਾ ਜਿਹੜਾ ਨੰਬਰ ਹੈ ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਕਾਲ ਕਰਨ ਲਈ ਸਾਡਾ ਨੰਬਰ ਹੈ ਜੀ 02-8599-2811 ਸੋ 0 ਤੋਂ ਲਗਾ ਕੇ 8599-2811 ਸੋ ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਦੋਸਤੋ ਤੇ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਜਿਹੜਾ ਜੀ ਉਹ ਵੀ ਚੱਲਦਾ ਰਹਿਣਾ ਤੇ ਤੁਹਾਡੇ ਜਿਹੜੇ ਵਿਚਾਰ ਆ ਤੁਹਾਡੇ ਜਿਹੜੇ ਸੁਨੇਹੇ ਆ ਉਹ ਵੀ ਪ੍ਰੋਗਰਾਮ ਦੇ ਵਿੱਚ ਚੱਲਦੇ ਰਹਿਣੇ ਆ ਤੇ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਸਾਂਝ ਪਾ ਚੁੱਕੇ ਅਸੀਂ ਉਹਨਾਂ ਨੂੰ ਵੀ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਆ ਤੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਜਿਹੜੇ ਮੈਸੇਜਿਸ ਆ ਉਹ ਲਵਾਂਗੇ ਬਹੁਤ ਜਲਦੀ ਇੱਕ ਗੀਤ ਤੋਂ ਬਾਅਦ ਤੇ ਅਗਲੇ ਸਿਲਸਿਲੇ ਵਿੱਚ ਮਿਲਦੇ ਆ ਦੁਬਾਰਾ ਫਿਲਹਾਲ ਸੁਣਦੇ ਆ ਪ੍ਰੋਗਰਾਮ ਦਾ ਪਹਿਲਾ ਗੀਤ ਤੇ ਜਲਦੀ ਆਉਂਦੇ ਆ ਵਾਪਸ ਤੁਸੀਂ ਜੁੜੇ ਰਹੋ ਬਣੇ ਰਹੋ ਹਰਮਨ ਰੇਡੀਓ ਤੇ
ਰੱਬ ਦੇ ਕਰਿਆ ਸੁਣੀ ਗਈ ਅਰਦਾਸ ਬਾਹਰਲੇ ਮੁਲਕ ਦਾ ਜੁਗਾੜ ਆਇਆ ਰੱਬ ਦੇ ਕਰਿਆ ਸੁਣੀ ਗਈ ਅਰਦਾਸ ਬਾਹਰਲੇ ਮੁਲਕ ਦਾ ਜੁਗਾੜ ਆਇਆ ਹੁਣ ਥੋੜੇ ਚਿਰ ਚ ਪਵਾਉਂਦਾ ਵੇਖੀ ਕੁੰਦ ਬਾਪੂ ਹੁਣ ਥੋੜੇ ਚਿਰ ਚ ਪਵਾਉਂਦਾ ਵੇਖੀ ਕੁੰਦ ਬਾਪੂ ਡੀਸੀ ਨਾਲ ਵੱਧ ਕੇ ਕਮਾਊ ਤੇਰਾ ਕੁੰਦ ਬਾਪੂ ਡੀਸੀ ਨਾਲ
ਦੋਸਤੋ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ ਜੀ ਜੈਲੀ ਦੀ ਆਵਾਜ਼ ਦੇ ਵਿੱਚ ਤੇ ਉਮੀਦ ਕਰਦੇ ਹਾਂ ਗੀਤ ਜ਼ਰੂਰ ਪਸੰਦ ਆਇਆ ਹੋਣਾ ਤੇ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜੇ ਆ ਜੀ ਈਮੇਲ ਦੇ ਜ਼ਰੀਏ ਵੀ ਤੇ ਟੈਲੀਗ੍ਰਾਮ ਦੇ ਜ਼ਰੀਏ ਅਸੀਂ ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਰਾਜ ਮਹਿੰਦਰ ਸਿੰਘ ਸਾਡੇ ਨਾਲ ਸ਼ਾਮਿਲ ਹੋ ਗਏ ਆ ਤੇ ਬਹੁਤ ਬਹੁਤ ਸਵਾਗਤ ਰਾਜ ਮਹਿੰਦਰ ਸਿੰਘ ਜੀ ਤੁਹਾਡਾ ਤੇ ਇਹਨਾਂ ਨੇ ਇੱਕ ਵਿਚਾਰ ਵੀ ਸਾਂਝਾ ਕੀਤਾ, ਕਹਿੰਦੇ ਗੁਰਮੁਖਾਂ ਦੀ ਸੰਗਤ ਚ ਕਈ ਕੁਲਾਂ ਦਾ ਗੁਰਮੁਖਾਂ ਦੀ ਸੰਗਤ ਕਈ ਕੁਲਾਂ ਦਾ ਉਧਾਰ ਕਰ ਦਿੰਦੀ ਹੈ, ਆਪ ਤਰੇ ਸਗਲੇ ਕੁਲ ਤਾਰੇ। ਬਿਲਕੁਲ ਜੀ, ਬਹੁਤ ਕੀਮਤੀ ਤੇ ਬਹੁਤ ਖੂਬਸੂਰਤ ਵਿਚਾਰ, ਸਵੇਰੇ ਪ੍ਰੋਗਰਾਮ ਦਾ ਜਿਹੜਾ ਪਹਿਲਾ ਵਿਚਾਰ ਤੁਸੀਂ ਸਾਨੂੰ ਭੇਜਿਆ, ਬਹੁਤ ਬਹੁਤ ਧੰਨਵਾਦ ਰਾਜਮਹਿੰਦਰ ਸਿੰਘ ਜੀ। ਤੇ ਅੱਗੇ ਸੁਖਵਿੰਦਰ ਸੌਂਦ ਸਾਡੇ ਨਾਲ ਸ਼ਾਮਿਲ ਹੋਇਆ ਈਮੇਲ ਦੇ ਜ਼ਰੀਏ, ਸਤਿ ਸ੍ਰੀ ਅਕਾਲ ਬੁਲਾ ਰਹੇ, ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਦੋਸਤੋ, ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜਿਹੜਾ ਆਪਣਾ ਰਾਬਤਾ ਉਹ ਬਣਾਈ ਰੱਖੋ। ਆਪਾਂ ਵੱਧਦੇ ਹਾਂ ਜੀ ਅਗਲੇ ਸਿਲਸਿਲੇ ਵੱਲ, ਤੇ ਪ੍ਰੋਗਰਾਮ ਦਾ ਅਗਲਾ ਸਿਲਸਿਲਾ ਜਿਹੜਾ ਜੀ ਉਹ ਹੈਗਾ ਖਬਰਾਂ ਦਾ। ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਐਡੀਲੇਡ ਸਟੂਡੀਓ ਤੋਂ ਮਿੰਟੂ ਬਰਾੜਪੁਰੀ ਸ਼ਾਮਲ ਹੋ ਚੁੱਕੇ ਆ, ਤੇ ਅਸੀਂ ਉਹਨਾਂ ਨੂੰ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਪ੍ਰੋਗਰਾਮ ਚ। ਜੀ ਬਰਾੜ ਸਾਹਿਬ, ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਹਾਂ ਜੀ ਉਹ ਪ੍ਰੋਗਰਾਮ ਦਾ ਜਿਹੜਾ ਆਨੰਦ ਲੈ ਰਹੇ ਹੋਣੇ।
ਜੀ ਜੀ ਬਿਲਕੁਲ, ਸਤਿ ਸ੍ਰੀ ਅਕਾਲ ਵੀ ਤੁਹਾਡੀ ਪਹੁੰਚ ਗਈ, ਤੇ ਆਨੰਦ ਬਿਲਕੁਲ ਲੈ ਰਹੇ ਆ ਜੀ ਸਰੋਤੇ, ਤੇ ਉਹਨਾਂ ਦੇ ਜਿਹੜੇ ਸੁਨੇਹੇ ਜਦੋਂ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਜਾਂਦੇ ਆ ਤੇ ਪਤਾ ਲੱਗ ਜਾਂਦਾ ਕਿ ਉਹ ਬਿਲਕੁਲ ਤਿਆਰ ਬਰ ਤਿਆਰ ਸੁਣ ਰਹੇ ਆ ਪ੍ਰੋਗਰਾਮ। ਤੇ ਬਰਾੜ ਸਾਹਿਬ, ਅੱਜ ਤੁਸੀਂ ਕਿੱਦਾਂ ਫੀਲ ਕਰ ਰਹੇ ਹੋ, ਕਿੰਨੀ ਕੁ ਇੰਪਰੂਵਮੈਂਟ ਜਿਹੜੀ ਉਹ ਆਪਣੇ?
ਕਾਫੀ ਵਧੀਆ ਜੀ, ਤੇ ਤਕਰੀਬਨ ਕੱਲ ਨੂੰ ਮੈਂ ਵੇਟ ਕਰ ਰਿਹਾ ਐਕਸਪਰਟ ਨੂੰ ਮਿਲਣ ਦੀ, ਤੇ ਉਸੇ ਦੀ ਰਿਪੋਰਟ ਤੋਂ ਬਾਅਦ ਹੀ ਅਸਲ ਗੱਲ ਪਤਾ ਲੱਗਣਾ। ਪਰ ਜਿਹੜੀ ਇੱਕ ਫੀਲਿੰਗ ਹੁੰਦੀ ਆ ਉਹ ਮੈਂ ਕਾਫੀ ਵਧੀਆ, ਕੱਲ ਸਾਰਾ ਦਿਨ ਤਕਰੀਬਨ ਸਿੱਖ ਗੇਮਾਂ ਲਈ ਅਸੀਂ ਫੰਡ ਇਕੱਠੇ ਕੀਤੇ, ਕੁਝ ਕੁ ਏਰੀਆ ਚ ਵਰਜੀਨੀਆ ਏਰੀਆ ਚ ਸਬਜ਼ੀ ਦੇ ਬਹੁਤ ਸਾਡੇ ਨਵੇਂ ਜਿਹੜੇ ਕਿੱਤਾਕਾਰ ਸ਼ੁਰੂ ਹੋਏ ਆ ਪੰਜਾਬੀ ਮੁੰਡੇ, ਉਹਨਾਂ ਕੋਲ ਗਏ, ਹੋਰ ਕਾਫੀ ਕੰਮ ਕੀਤੇ। ਤਾਂ ਉਦੋਂ ਹੀ ਹੁੰਦਾ ਜੀ ਕੰਮ ਜਦੋਂ ਤੁਹਾਡੀ ਸਿਹਤ ਫਿੱਟ ਹੋਵੇ, ਸੋ ਕਾਫੀ ਠੀਕ ਆ ਜੀ।
ਜੀ, ਸੋ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਇਹੀ ਕਰਦੇ ਹਾਂ ਜੀ ਕਿ ਤੁਸੀਂ ਹੋਰ ਜਲਦੀ ਬਿਹਤਰ ਹੋਵੋ, ਹੋਰ ਸੁਧਾਰ ਹੋਵੇ ਸਿਹਤ ਦੇ ਵਿੱਚ। ਤੇ ਖਬਰਾਂ ਦੇ ਸਿਲਸਿਲੇ ਵੱਲ ਵੱਧਦੇ ਆ, ਤੇ ਅੱਜ ਜਿਹੜੀ ਖਬਰ ਮੈਂ ਸਭ ਤੋਂ ਪਹਿਲਾਂ ਲੈਣੀ ਚਾਹਾਂਗੀ, ਅਸੀਂ ਕੱਲ ਵੀ ਗੱਲ ਕੀਤੀ ਸੀ ਜੀ ਕਿ ਅਮਰੀਕਾ ਦੇ ਵਿੱਚ ਨਸਲੀ ਹਮਲੇ ਜਿਹੜੇ ਆ ਉਹਨਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ, ਤੇ ਕੱਲ ਇੱਕ ਤੀਸਰਾ ਹਮਲਾ ਜਿਹੜਾ ਸੀ ਉਹ ਇੱਕ ਸਿੱਖ ਨੌਜਵਾਨ ਦੀ ਪਰਾਏ ਦੇ ਉੱਤੇ ਹੋਇਆ ਸੀਗਾ। ਸੋ ਉਸ ਹਮਲੇ ਨੂੰ ਲੈ ਕੇ ਵਾਸ਼ਿੰਗਟਨ ਦੇ ਵਿੱਚ ਇਹ ਘਟਨਾ ਵਾਪਰੀ ਸੀ, ਤਾਂ ਇਸ ਹਮਲੇ ਦੀ ਜਾਂਚ ਜਿਹੜੀ ਆ ਜੀ ਉਹ FBI ਕਰੇਗੀ। ਸੋ FBI ਏਜੰਸੀ ਜਿਹੜੀ ਆ ਖੁਫੀਆ ਏਜੰਸੀ ਅਮਰੀਕਾ ਦੀ, ਤੇ ਉਹ ਇਸ ਜਾਂਚ ਦੇ ਵਿੱਚ ਸ਼ਾਮਲ ਹੋਈ ਹੈ ਜੀ।
ਬਿਲਕੁਲ ਜੀ, ਕੱਲ ਵੀ ਆਪਾਂ ਚਿੰਤਾ ਜ਼ਾਹਿਰ ਕੀਤੀ ਸੀ ਜਿਹੜੀ ਆਪਾਂ ਜੇ ਗੱਲ ਕਰੀਏ ਅਮਰੀਕਾ ਦੇ ਵਿੱਚ ਹੋ ਰਹੀ ਜਿਹੜੀ ਭੁੱਲ ਰਹੇ ਜ਼ਹਿਰ, ਤਾਂ ਉਸ ਜ਼ਹਿਰ ਪ੍ਰਤੀ ਜਿਹੜੀ ਥੋੜੀ ਜੀ ਕੱਲ ਜਿਹੜੇ ਟਰੰਪ ਨੇ ਵੀ ਥੋੜੀ ਜੀ ਬਿਆਨਬਾਜ਼ੀ ਕੀਤੀ ਹੈ, ਜ਼ਿਆਦਾ ਨਹੀਂ ਕੀਤੀ ਪਰ ਚਿੰਤਾ ਜ਼ਾਹਿਰ ਕੀਤੀ ਹੈ ਥੋੜੀ ਜੀ, ਤੇ ਵੀ ਇਹ ਸਹੀ ਨਹੀਂ ਹੈ। ਪਰ ਚਿੰਤਾ ਤਾਂ ਤੂੰ ਪਹਿਲਾਂ ਹੀ ਸਾਰੀ ਦੁਨੀਆ ਜ਼ਾਹਿਰ ਕਰ ਚੁੱਕੀ ਸੀ ਵੀ ਜਦੋਂ ਵੀ ਕਿਸੇ ਥਾਂ ਤੇ ਅੱਗ ਸਿੱਟੀ ਜਾਂਦੀ ਹੈ ਤਾਂ ਉਸ ਅੱਗ ਨੇ ਨੁਕਸਾਨ ਕਰਨੇ ਕਰਨਾ। ਤਾਂ ਹੁਣ ਗੱਲ ਆ ਗਈ ਜੀ FBI ਦੀ। FBI ਦਾ ਇੱਕ ਨਾਂ ਹੀ ਬੜਾ ਵੱਡਾ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ, ਇਹ ਫੁੱਲ ਫਾਰਮ ਆ ਜੀ FBI ਦੀ। ਤਾਂ ਜਦੋਂ FBI ਦਾ ਨਾਂ ਆ ਜਾਂਦਾ ਤਾਂ ਉਹ ਦੁਨੀਆ ਦੇ ਵਿੱਚ ਦੂਜੇ ਤੀਜੇ ਨੰਬਰ ਦੇ ਉੱਤੇ ਕਹਿ ਸਕਦੇ ਹਾਂ, ਪਹਿਲੇ ਨੰਬਰ ਤੇ ਤਾਂ ਨਹੀਂ ਕਹਿੰਦੇ, ਪਹਿਲੇ ਨੰਬਰ ਤੇ ਤਾਂ ਕਹਿੰਦੇ ਸਕਾਟਲੈਂਡ ਦੀ ਪੁਲਿਸ ਆ ਤੇ, ਪਰ FBI ਦੀ ਵੀ ਜਿਹੜਾ ਨੰਬਰ ਕਾਫੀ ਵੱਡੇ ਪੱਧਰ ਤੇ ਆਉਂਦਾ ਜਦੋਂ ਇੱਕ ਨਿਰਪੱਖ ਜਾਂਚ ਏਜੰਸੀਆਂ ਦੀ ਗੱਲ ਕਰਦੇ ਹਾਂ। ਪਰ ਜਿਹੜੀ ਇਹ ਗੱਲ ਹੋ ਸਕਦੀ ਹੈ ਮੇਰੇ ਤੇਰੇ ਵਰਗੇ ਲੋਕਾਂ ਲਈ ਕਿਹਾ ਜਾ ਸਕਦਾ ਵੀ ਨਿਰਪੱਖ ਆ ਜਾਂ ਇੱਦਾਂ, ਪਰ ਅਸਲੀਅਤ ਤਾਂ ਸਾਨੂੰ ਪਤਾ ਹੀ ਹੈ ਜੀ। ਹੁਣ ਅੱਜ ਪੇਪਰ ਨੇ ਵੀ FBI ਨੂੰ ਡਿਫਾਈਨ ਕਰਨ ਲਈ CBI ਦਾ ਜਿਹੜਾ ਹਵਾਲਾ ਦਿੱਤਾ ਵੀ FBI ਵੀ ਜਿਵੇਂ ਇੰਡੀਆ ਚ CBI ਆ ਤਾਂ ਉਵੇਂ FBI ਆ। ਫਿਰ ਹੁਣ ਆਪਾਂ ਅਮਰੀਕਾ ਦੀ FBI ਬਾਰੇ ਅੰਦਾਜ਼ੇ ਤਾਂ ਨਾ ਲਾਈਏ, ਪਰ ਜੇ ਇੰਡੀਆ ਦੀ CBI ਨੂੰ ਦੇਖੀਏ, ਇੱਥੇ ਕਿਤੇ ਤੁਸੀਂ ਦੇਖਿਆ ਵੀ ਇੰਡੀਆ ਦੀ CBI ਕਰਕੇ ਕੋਈ ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਕੋਈ ਮੰਤਰੀ ਜਿਹੜਾ ਉਹ ਲਮਕ ਗਿਆ ਹੋਵੇ, ਟੰਗਿਆ ਗਿਆ ਹੋਵੇ? ਹਾਂ, ਉਹ ਕੇਸਾਂ ਚ ਜ਼ਰੂਰ ਲਮਕੇ ਰਹੇ ਆ, ਉਹਨਾਂ ਦੇ CBI ਦੀ ਡਰਾਵਾ, CBI ਦੀ ਢਾਲ ਜ਼ਰੂਰ ਰੱਖੀ ਜਾਂਦੀ ਆ। ਕਾਰਨ ਇਹਦੇ ਪਿੱਛੇ ਇਹੀ ਹੁੰਦਾ ਵੀ ਜਿਹੜਾ ਅਖੀਰਲੀਆਂ ਤਾਰਾਂ ਮਿਲਦੀਆਂ ਹੁੰਦੀਆਂ ਨਾ, ਉਹ ਜਾ ਕੇ ਤਾਰਾਂ ਸਿੱਧੀਆਂ ਸਰਕਾਰ ਨਾਲ ਹੀ ਮਿਲਦੀਆਂ ਹੁੰਦੀਆਂ। ਮੌਜੂਦਾ ਸਰਕਾਰ ਆ ਜਿਹੜੀ ਉਹੀ ਉਹਦੀ ਮਾਲਕ ਹੁੰਦੀ ਆ, ਤੇ ਉਹ ਜਿਵੇਂ ਤਾਰ ਹਿਲਾਉਂਦੀ ਆ ਤੇ ਉਵੇਂ ਫਿਰ ਉਹਨਾਂ ਨੂੰ ਹਿੱਲਣਾ ਪੈਂਦਾ। ਸੋ ਮੈਨੂੰ ਨਹੀਂ ਲੱਗਦਾ ਵੀ FBI ਜਾਂਚ ਚੋਂ ਵੀ ਕੋਈ ਇਹ ਨਿਕਲ ਕੇ ਆਊਗਾ ਵੀ ਇਹ ਜਿਹੜੇ ਘਟਨਾਕ੍ਰਮ, ਤਿੰਨ ਜਾਂ ਚਾਰ ਘਟਨਾਕ੍ਰਮ ਵਾਪਰੇ ਆ ਇਹਨੇ ਤਿੰਨਾਂ ਚਾਰਾਂ ਘਟਨਾਕ੍ਰਮਾਂ ਦੇ ਵਿੱਚ, ਵੀ ਜਿਹੜਾ ਨਸਲੀ ਜਿਹੜੀ ਗੱਲ ਦੇ ਵਿੱਚ ਇਹ ਟਰੰਪ ਦਾ ਰੋਲ ਆ, ਕੋਈ ਟਰੰਪ ਦੇ ਬਿਆਨਬਾਜ਼ੀ ਕਾਰਨੇ ਹੋਇਆ। ਸੋ ਇਹਨੂੰ ਫਿਰ ਪਰਸਨਲ ਪੱਧਰ ਦੇ ਉੱਤੇ ਸਿੱਟ ਦਿੱਤਾ ਜਾਊਗਾ ਵੀ ਪਰਸਨਲ ਪ੍ਰੋਬਲਮ ਆ। ਤੁਸੀਂ ਪਿਛਲੇ ਦਿਨ ਦੇਖਿਆ ਹੋਣਾ ਇੱਕ ਵੀਡੀਓ ਬੜੀ ਫਲੋਟ ਹੋਈ ਸੀ ਨਿਊਜ਼ੀਲੈਂਡ ਦੇ ਵਿੱਚੋਂ, ਸਾਡੇ ਮਿੱਤਰ ਨੇ ਉਹਨਾਂ ਦੀ ਵੀਡੀਓ ਸੀ, ਉਹਨਾਂ ਨੇ ਇੱਕ ਪਰਸਨਲ ਵੀਡੀਓ ਪਾਈ ਸੀ, ਮੀਡੀਆ ਕਰਮੀ ਹੈ ਜੀ ਸਾਡੇ ਮਿੱਤਰ, ਤੇ ਉਹਨਾਂ ਨੇ ਕਿਤੇ ਕਿਸੇ ਗਲੀ ਚੋਂ ਲੰਘ ਰਹੇ ਸੀ ਤੇ ਆਪਣੀ ਕਾਰ ਦੇ ਵਿੱਚ ਤੇ ਇੱਕ ਕਾਰ ਧੋ ਰਿਹਾ ਸੀ, ਆਪਣੀ ਬਹਿਨ ਧੋ ਰਿਹਾ ਸੀ ਗੋਰਾ, ਤੇ ਉਹ ਗੋਰੇ ਨੇ ਉਹਦੇ ਉੱਤੇ ਨਸਲੀ ਟਿੱਪਣੀਆਂ ਕੀਤੀਆਂ ਤੇ ਉਹਨੇ ਇੱਥੇ ਖੜਕੇ ਦੀ ਵੀਡੀਓ ਬਣਾਈ, ਉਸ ਤੋਂ ਬਾਅਦ ਉਹਨੇ ਕੈਮਰਾ ਖੋਣ ਦੀ ਗੱਲ ਕੀਤੀ, ਪਰ ਇਹ ਸਾਰੀਆਂ ਗੱਲਾਂ ਦੇ ਉਹਨਾਂ ਨੇ ਰਿਕਾਰਡ ਕਰਕੇ ਪੁਲਿਸ ਤੱਕ ਵੀ ਪਹੁੰਚਾਈਆਂ। ਤਾਂ ਉਹਦੇ ਚ ਅਖੀਰ ਪੁਲਿਸ ਦਾ ਜਾਂ ਇਹੀ ਰੋਲ ਸਾਹਮਣੇ ਆਊਗਾ ਵੀ ਭਾਈ ਉਹ ਗੋਰਾ ਜਿਹੜਾ ਸੀ ਅਗਰੈਸਿਵ ਸੀਗਾ, ਉਹ ਬੰਦਾ ਆਪਦੇ ਘਰੋਂ ਡਿਪਰੈਸਡ ਸੀ ਤਾਂ ਕਰਕੇ ਉਹ ਬੋਲਿਆ। ਤੇ ਹਾਲਾਂਕਿ ਉਹਨੇ ਤਿੰਨ ਚਾਰ ਵਾਰੀ ਉਹਨੇ ਕਿਹਾ ਵੀ ਤੂੰ ਵਾਪਸ ਜਾ ਆਪਦੇ ਕੰਟਰੀ, ਤੇ ਮੂਹਰੋਂ ਉਸ ਆਪਣੇ ਮਿੱਤਰ ਨੇ ਵੀ ਕਿਹਾ ਵੀ ਨਹੀਂ ਵਾਪਸ ਕਿਉਂ ਜਾਵਾਂ ਮੈਂ ਇਸ ਕੰਟਰੀ ਦਾ, ਮੈਂ ਨਿਊਜ਼ੀਲੈਂਡ ਦਾ, ਮੈਂ ਨਹੀਂ ਜਾ ਸਕਦਾ। ਤਾਂ ਪਰ ਫਿਰ ਵੀ ਉੱਥੇ ਕਾਫੀ ਬਹਿਸਬਾਜ਼ੀ ਹੋਈ, ਉਹਨੇ ਕਾਫੀ ਕੁਛ ਬੋਲਿਆ ਚੱਲਿਆ। ਸੋ ਇਹ ਗੱਲ ਤਾਂ ਮੰਨਣੀ ਤਾਂ ਪੈਣੀ ਆ ਵੀ 5-7% ਲੋਕਾਂ ਦੀ ਮੈਂਟੈਲਿਟੀ ਇਹੋ ਜਿਹੀ ਹੁੰਦੀ ਆ ਜਿਹੜੀ ਸਾਨੂੰ ਵੀ ਅਕਸਰ ਰੋਜ਼ ਹੀ ਮਿਲਦੇ ਆ। ਪਰ ਮੈਨੂੰ ਨਹੀਂ ਲੱਗਦਾ ਵੀ ਇਹਦੀਆਂ ਸਰਕਾਰਾਂ ਦੀ ਤਾਰਾਂ ਜੋੜਨਗੇ, ਪਰ ਅਮਰੀਕਾ ਦੇ ਮਾਮਲੇ 'ਚ ਇਹ ਇੱਕ ਗੱਲ ਸੱਚ ਆ ਵੀ ਅਮਰੀਕਾ ਦੇ ਵਿੱਚ ਜਿਹੜੇ ਨਸਲੀ ਗੱਲਾਂ ਹੁੰਦੀਆਂ ਸਨ ਜਾਂ ਹੋ ਰਹੀਆਂ ਸਨ ਪਿਛਲੇ ਦੌਰ ਦੇ ਦੌਰਾਨ, ਉਹਦੇ 'ਚ ਭਾਰਤੀਆਂ ਦੇ ਉੱਤੇ ਕੋਈ ਇਹੋ ਜਿਹੀਆਂ ਗੱਲਾਂ ਬਹੁਤ ਘੱਟ ਦੇਖਣ ਨੂੰ ਸੁਣਨੀਆਂ ਮਿਲਦੀਆਂ ਸੀ ਜਿਹੜੀਆਂ ਪਿਛਲੇ ਥੋੜੇ ਦਿਨਾਂ 'ਚ 4 ਘਟਨਾਵਾਂ ਵਾਪਰ ਗਈਆਂ, ਜਿਹਦਾ ਕਾਰਨ ਮੈਂ ਤਾਂ ਸਿੱਧਾ ਹੀ ਮੰਨਦਾ ਵੀ ਜਿਹੜੀ ਟਰੰਪ ਦੀ ਜਿਹੜੀ ਉਹਨੇ ਬਿਆਨਬਾਜ਼ੀ ਜਾਂ ਜਿਹੋ ਜਿਹਾ ਉਹਨੇ ਮਾਹੌਲ ਕ੍ਰੀਏਟ ਕੀਤਾ, ਖਾਸ ਕਰਕੇ ਜਿਹੜਾ ਨਿਊਜ਼ ਆਰਕ ਏਰੀਏ ਵਾਲੇ ਸਾਈਡ ਪਾਸੇ ਜੇ ਅਮਰੀਕਾ ਦੇ ਵਿੱਚ ਗੱਲ ਕਰੀਏ ਤਾਂ ਉੱਥੇ ਜਿਹੜਾ ਮਾਹੌਲ ਟਰੰਪ ਨੇ ਕ੍ਰੀਏਟ ਕਰਤਾ ਉਹ ਆੜੇ ਆ ਰਿਹਾ ਹੈ।
ਜੀ ਜੀ ਬਿਲਕੁਲ। ਤੇ ਬਰਾੜ ਸਾਹਿਬ ਅਗਲੀ ਖਬਰ ਵੱਲ ਚਲੀਏ ਤਾਂ 84 ਮਾਮਲੇ ਤੇ ਇੱਕ ਵਾਰ ਫਿਰ ਦਿੱਲੀ ਪੁਲਿਸ ਨੂੰ ਝਾੜ ਪਾਈ ਗਈ ਹੈ ਤੇ ਦਿੱਲੀ ਦੀ ਅਦਾਲਤ ਨੇ 1984 ਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਹੜੇ ਸਿੱਖ ਵਿਰੋਧੀ ਦੰਗੇ ਜਾਂ ਕਤਲੇਆਮ ਜਿਹੜਾ ਉੱਥੇ ਹੋਇਆ ਉਹਦੀ ਜਾਂਚ ਅਜੇ ਵੀ ਪੂਰੀ ਨਾ ਕੀਤੀ ਜਾਣ ਤੇ ਸਖ਼ਤ ਝਾੜ ਜਿਹੜੀ ਉਹ ਪਾਈ ਹੈ ਜੀ ਦਿੱਲੀ ਪੁਲਿਸ ਨੂੰ।
ਬਿਲਕੁਲ ਜੀ, ਜਿੰਨਾ ਚ ਕਿ ਝਾੜਾਂ ਪੈਂਦੀਆਂ ਰਹਿਣੀਆਂ ਹੈ ਕਿ 33 ਤੋਂ 64 ਸਾਲ ਤੱਕ ਵੀ 60 ਸਾਲ ਤੱਕ ਵੀ ਜਾਊਗਾ, ਕਿਉਂਕਿ ਝਾੜ ਦਾ ਜੇ ਅਸੀਂ ਮੁਲਾਂਕਣ ਕਰੀਏ ਕਿਸੇ ਚੀਜ਼ ਨਾਲ, ਝਾੜ ਕੀ ਚੀਜ਼ ਆ, ਝਾੜ ਕਿਵੇਂ ਪਾਈ ਜਾਂਦੀ ਹੈ, ਅਦਾਲਤੀ ਝਾੜ ਖਾਸ ਕਰਕੇ, ਤਾਂ ਉਹ ਅਦਾਲਤੀ ਝਾੜ ਕਿਹੋ ਜਿਹੀ ਝਾੜ ਹੁੰਦੀ ਹੈ ਜਿਹਦੇ ਵਿੱਚ ਕੋਈ ਵੀ ਐਕਟ ਨਹੀਂ ਲਾਗੂ ਹੁੰਦਾ, ਕੋਈ ਵੀ ਉਹਦੇ ਤੇ ਐਕਟ ਦੀ ਤਲਵਾਰ ਨਹੀਂ ਧਰੀ ਜਾਂਦੀ ਵੀ ਫਲਾਨੇ ਐਕਟ ਦੇ ਤਹਿਤ ਤੈਨੂੰ ਆਹ ਕੀਤਾ ਜਾਊ ਜਾਂ ਆਹ ਕੀਤਾ ਗਿਆ ਜਾਂ ਇੰਨੇ ਦਿਨ ਤੈਨੂੰ ਦਿੱਤੇ ਗਏ, ਨਹੀਂ ਤੇਰੇ ਤੇ ਐਸ ਐਕਟ ਦੀ ਕਾਰਵਾਈ ਹੋਊਗੀ, ਇਹੋ ਜਿਹਾ ਕੁਛ ਨਹੀਂ ਹੁੰਦਾ। ਉਹ ਝਾੜ ਹੁੰਦੀ ਹੈ ਇੱਕ ਟੀਚਰ ਦੀ, ਇੱਕ ਮਾਸਟਰ ਦੀ ਕਲਾਸ ਨੂੰ ਝਾੜ, ਸੋ ਜਵਾਕ ਨੂੰ ਝਾੜ ਨਹੀਂ ਹੁੰਦੀ ਜਿਹੜੀ ਵੀ ਜੇ ਕੱਲ ਨੂੰ ਤੂੰ ਨਾ ਕਰਕੇ ਆਇਆ ਤੈਨੂੰ ਮੁਰਗਾ ਬਣਾਊਂਗਾ ਜਾਂ ਉਹ ਕਰੂੰ ਜੇ ਕਰੂੰ ਜਾਂ ਤੂੰ ਇਹ ਕੀਤਾ ਕਿਉਂ ਨਹੀਂ, ਬਸ ਇੱਥੋਂ ਤੱਕ ਸੀਮਤ ਹੁੰਦਾ, ਤਾਂ ਉਹ ਬੱਚਾ ਵੀ ਉਨੀ ਕੁ ਗੱਲ ਹੀ ਗੌਲਦਾ ਤੇ ਉਨੀ ਕੁ ਛੱਡ ਦਿੰਦਾ। ਦੂਜੀ ਇਹ ਆ ਵੀ ਹੁਣ ਮੰਨ ਲਓ ਇੱਕ ਡਿਪੈਂਡ ਹੁੰਦਾ, ਇੱਕ ਹੁੰਦਾ ਬੰਦਾ ਪਰਟੀਕੁਲਰ ਬੰਦੇ ਦੇ ਉੱਤੇ ਕੇਸ, ਮੇਰੇ ਤੇ ਮੰਨ ਲਓ ਕੋਈ ਦੋਸ਼ ਆ ਤੇ ਮੈਨੂੰ ਸਿੱਧਾ ਅਦਾਲਤ ਨਾਲ ਵਾਹ ਵਾਸਤਾ ਤੇ ਅਦਾਲਤ ਮੈਨੂੰ ਝਾੜਦੀ ਆ ਤੇ ਅਖੀਰ ਮੈਂ ਹੀ ਉਹਦਾ ਜਵਾਬ ਦੇਣਾ ਵਕਤ ਪੈ ਕੇ ਜਾਂ ਜਦੋਂ ਅਦਾਲਤ ਹੁਣ 33 ਪਹਿਲਾਂ ਛੇਵੇਂ ਨੂੰ ਉੱਥੇ ਕੋਈ ਹੋਰ ਅਫਸੂ 33 ਸਾਲ ਪੁਰਾਣੇ ਮਸਲਾ ਵੀ ਸਾਡੀ ਜਿਹੜੀ ਸਿੱਖ ਕੌਮ ਵਿਸ਼ਵਾਸ ਬਹੁਤ ਥੋੜੇ ਨਾਲ ਖੁਸ਼ ਹੋ ਜਾਂਦੇ ਆ। ਅਦਾਲਤ ਅਦਾਲਤ ਨੇ ਝਾੜ ਦਵਾਈ, ਪਰ ਇਹ ਇੱਕ ਸਿਰਫ ਅਦਾਲਤ ਅੱਧੇ ਲੰਮੀ ਹੋ ਜੇ, ਜ਼ਿਆਦਾ ਕੁਛ ਲਮਕ ਜੇ ਉਸ ਵਿੱਚ ਤਾਂ ਉਹ ਜਿਹੜੇ ਆਫਿਸਰ ਨੇ ਆਪਦੇ ਹੱਡ ਵਿਚਾਲੇ ਆ ਵੀ ਮੈਂ ਤਾਂ ਜੀ ਝਾੜ ਪਾਤੀ ਸੀਗੀ ਕਰਦਾ ਤਾਂ ਕੀ ਹੋਵੇ, ਪਰ ਇਹ ਨਹੀਂ ਹੋਣ ਦੀ ਗੱਲ ਨਹੀਂ ਹੁੰਦੀ। ਇੱਕ ਦੂਜੇ ਨੂੰ ਬਚਾਉਣ ਦੀਆਂ ਜਿਹੜੀਆਂ ਰਵਾਇਤਾਂ ਦੂਰ ਨਹੀਂ ਹੁੰਦੀਆਂ, ਉਹਨਾਂ ਚ ਇਹੀ ਚੱਲੂਗਾ। ਤੁਸੀਂ ਦੇਖ ਹੀ ਚੁੱਕੇ ਹੋ ਵੀ ਜ਼ਰੂਰ ਇੱਕ ਦੂਜੇ ਨੂੰ ਬਿਆਨਬਾਜ਼ੀ ਦੇ ਦਿੰਦੇ ਵੀ ਅਸੀਂ ਫਲਾਨੇ ਨੂੰ ਰਾਜ ਆ ਕੇ ਅੰਦਰ ਕਰ ਦਾਂਗੇ, ਧਮਕੇ ਨੂੰ ਕਰ ਦਾਂਗੇ, ਨਾ ਅੱਜ ਤਾਈਂ ਕਿਸੇ ਨੇ ਕੀਤਾ ਨਾ ਕੋਈ ਕਰੇ, ਉਹ ਤਾਂ ਕੋਈ ਵੱਡੇ ਘਫਲੇ ਜਿਹੜੇ ਫੜੇ ਜਾਂਦੇ ਆ ਤੇ ਜਿਨ੍ਹਾਂ ਚ ਸਿਆਸੀ ਲੋਕ ਵੀ ਇੱਕ ਦੂਜੇ ਤੋਂ ਹੈਲਪ ਕਰਨ ਦੇ ਵਿੱਚ ਨਾਕਾਮ ਹੋ ਜਾਂਦੇ ਆ, ਉੱਥੇ ਜਾ ਕੇ ਕੋਈ ਭਲਾ ਅੰਦਰ ਹੋ ਜੇ, ਪਰ ਇਹ ਤਾਂ ਇੱਕ ਝਾੜ ਹੀ ਹੈ ਜੀ ਕਾਗਜ਼ਾਂ ਦੀ।
ਜੀ ਜੀ ਬਿਲਕੁਲ, ਤੇ ਇਹੋ ਜੀ ਇੱਕ ਝਾੜ ਸਮਝ ਲਓ ਜਾਂ ਫਿਰ ਇੱਕ ਵੰਗਾਰ ਹੈ ਜੀ, ਅਡਵਾਨੀ ਜੋਸ਼ੀ ਤੇ ਫਿਰ ਸਾਜਿਸ਼ ਦਾ ਕੇਸ ਚੱਲ ਸਕਦਾ। ਸੋ ਅਯੁੱਧਿਆ ਵਿਵਾਦਿਤ ਢਾਂਚਾ ਜਿਹੜਾ ਉਸ ਮਾਮਲੇ ਦੇ ਉੱਤੇ ਇੱਕ ਵਾਰ ਫਿਰ CBI ਨੇ ਸੁਪਰੀਮ ਕੋਰਟ ਚ ਅਪਰਾਧਿਕ ਸਾਜਿਸ਼ ਦਾ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ।
ਬਿਲਕੁਲ ਜੀ, 92 ਤੋਂ ਜੇ ਲਾਈਏ ਤਾਂ 25 ਸਾਲ ਇਸ ਮਸਲੇ ਨੂੰ ਹੋ ਗਏ ਜੀ, ਇਹ ਮਸਲਾ ਵੀ ਕੋਈ ਛੋਟਾ ਨਹੀਂ ਹੈ। 25 ਸਾਲ ਹੋ ਗਏ ਵਿਵਾਦਿਤ ਢਾਂਚੇ ਢਾਏ ਨੂੰ, ਤੇ ਉਸ ਟਾਈਮ ਦਾ ਜਿਹੜਾ ਅਗਰੈਸਿਵ ਅਡਵਾਨੀ ਸੀਗਾ ਜਿਹਨੂੰ ਅਸੀਂ ਜਾਣਦੇ ਸੀਗੇ ਜ਼ਹਿਰ ਉਗਲਣ ਵਾਲਾ ਅਡਵਾਨੀ ਸੀ ਜਿਹੜਾ ਉਸ ਟਾਈਮ ਦਾ, ਉਹ ਅੱਜ ਅਡਵਾਨੀ ਇੱਕ ਵਿਚਾਰੇ ਦੀ ਪੋਜੀਸ਼ਨ ਚ ਆ ਚੁੱਕਿਆ ਜਿਹਨੂੰ ਅਸੀਂ ਖੁਦ ਵੀ ਉਹਨੂੰ ਵਿਚਾਰੇ ਦੇ ਤੌਰ ਤੇ ਦੇਖਦੇ ਹਾਂ ਵੀ ਯਾਰ ਵੇਟਿੰਗ ਚ ਰਿਹਾ ਕਿੰਨੇ ਚਿਰ ਚ ਪੀਐਮ ਦੀ ਚ, ਫੇਰ ਜਦੋਂ ਅਖੀਰ ਸਰਕਾਰ ਪਹੁੰਚੀ ਪੂਰਨ ਬਹੁਮਤ ਆਇਆ ਤਾਂ ਉਦੋਂ ਬੰਦੇ ਨੂੰ ਖੁੱਡੇ ਲੈਣ ਲਾ ਤਾ। ਸੋ ਕਿਸੇ ਟਾਈਮ ਦਾ ਉਹ ਅੱਖੜ ਸਿਆਸਤਦਾਨ, ਕਿਸੇ ਟਾਈਮ ਦਾ ਉਹ ਇੱਕ ਗਰਮ ਖਿਆਲੀਆ ਨੇਤਾ, ਤੇ ਜਿਹਨੇ ਇੱਥੋਂ ਤੱਕ ਵੀ ਇੱਕ ਇਤਿਹਾਸਿਕ ਢਾਂਚਾ ਵੀ ਢਵਾਉਣ ਦੇ ਵਿੱਚ ਉਹਦਾ ਮੁੱਖ ਰੋਲ ਸੀ, ਉਹ ਅੱਜ ਆਪ ਖੁਦ ਇੱਕ ਵਿਚਾਰਾ ਤੇ ਲਾਚਾਰ ਬਣ ਚੁੱਕਿਆ 25 ਸਾਲਾਂ ਬਾਅਦ। ਪਰ ਹੁਣ ਜਿਹੜੀ ਇਹ ਜਿਹੜੀ ਜਾਂਚ ਚੱਲੀ ਜਾਂਦੀ ਹੈ, ਜਾਂਚ ਹੋਰ ਜੇ 10-15 ਸਾਲ ਚੱਲ ਗਈ ਤਾਂ ਅਡਵਾਨੀ ਜੀ ਨੂੰ ਲੋੜ ਹੀ ਨਹੀਂ ਪੈਣੀ ਜੀ ਇਸ ਮਸਲੇ ਦੀ, ਉਹ ਆਪਦੀ ਜ਼ਿੰਦਗੀ ਵਧੀਆ ਗੁਜ਼ਾਰ ਕੇ ਨਿਕਲ ਜਾਣਗੇ 5-10 ਸਾਲ ਜਿਹੜੇ ਜ਼ਿੰਦਗੀ ਦੇ ਰਹਿੰਦੇ ਆ। ਸੋ ਇਹ ਅਦਾਲਤੀ ਸਿਸਟਮ ਜਿੰਨਾ ਚਿਰ ਭਾਰਤ ਦਾ ਇਹ ਰਹੂ ਆ ਨਾ, ਉਹਨਾਂ ਚਿਰ ਇਹਦਾ ਕੋਈ ਹੱਲ ਨਹੀਂ ਹੈ। ਇਹੋ ਜਿਹੇ ਹਾਦਸੇ ਵਾਪਰਦੇ ਰਹਿਣਗੇ। ਇਹਨਾਂ ਦੇ ਵਿੱਚ ਬੜੀ ਵਧੀਆ ਇੱਕ ਸੌਖੀ ਤਰੀਕ ਹੁੰਦੀ ਹੈ ਜੀ, ਦੋ ਤਰੀਕੇ ਕਰਦੇ ਆ ਇਹ। ਜਦੋਂ ਮੇਰੀ ਇੱਕ ਪੁਲਿਸ ਆਫਿਸਰ ਮੇਰਾ ਮਿੱਤਰ ਤੇ ਉਹ ਮੈਨੂੰ ਕਹਿੰਦਾ ਨਾ, ਅਸੀਂ ਸਾਡੀ ਕੀ ਕੋਸ਼ਿਸ਼ ਹੁੰਦੀ ਹੈ ਨਾ, ਜਦੋਂ ਅਸੀਂ ਕੋਈ ਰਿਪੋਰਟ FIR ਦਰਜ ਕਰਦੇ ਹਾਂ ਨਾ, ਉਦੋਂ FIR ਦਰਜ ਕਰਨ ਵੇਲੇ ਸਾਡੇ ਮਨ ਦੇ ਵਿੱਚ ਲੋਕਾਂ ਦੇ ਮਾਮਲੇ 'ਚ ਤਾਂ ਇਹ ਹੁੰਦਾ ਵੀ ਸਖ਼ਤ ਤੋਂ ਸਖ਼ਤ ਕਾਨੂੰਨ ਲਾਏ ਜਾਣ ਤੇ ਤਾਂ ਕਿ ਜਿਹੜਾ ਅਪਰਾਧੀ ਆ ਉਹ ਫੜਿਆ ਜਾ ਸਕੇ। ਤੇ ਸਾਡੇ ਮਨ ਦੇ ਵਿੱਚ ਇੱਕ ਹੋਰ ਬੈਕਗ੍ਰਾਉਂਡ ਤੇ ਕਹਿੰਦੇ ਗੱਲ ਚੱਲ ਰਹੀ ਹੁੰਦੀ ਆ, ਅਸੀਂ ਦੇਖਣਾ ਹੁੰਦਾ ਵੀ ਉਹ ਅਪਰਾਧੀ ਆ ਜਿਹੜਾ ਜਿਹਦੇ ਤੇ ਸਕੰਜਾ ਕਸਿਆ ਜਾਊਗਾ ਉਹੀ ਚੜੂਗਾ, ਉਹੀ ਪੈਸੇ ਦੇਊਗਾ, ਤੇ ਜੇ ਉਹ ਤੋਂ ਪੈਸੇ ਲਵਾਂਗੇ ਤਾਂ ਉਹਦੇ ਪੈਸੇ ਦੇ ਅਗੇਂਸਟ ਸਾਨੂੰ ਉਹਨੂੰ ਕੁਛ ਦੇਣਾ ਪਊਗਾ। ਤੇ ਉਹ ਦੇਣ ਲਈ ਅਸੀਂ ਕੀ ਹੱਲ ਕਰੀਏ, ਕੋਈ ਮੋਹਰੀ ਰੱਖੀਏ ਜਿਹੜੀ ਮੋਹਰੀ ਦੇ ਵਿੱਚ ਦੀ ਉਹਨੂੰ ਕੱਢ ਕੇ ਲੈ ਜਾਈਏ ਤੇ ਉਹ ਤੋਂ ਮੋਟੀ ਰਕਮ ਲੈ ਲਈਏ। ਕਹਿੰਦੇ ਸਾਡੀ ਸੋਚ ਇਹ ਹੁੰਦੀ ਹੈ FIR ਦਰਜ ਕਰਨ ਵੇਲੇ, ਜਿਹੜੀ ਦੇਖੋ ਹੁਣ ਫਸਟ ਇਨਫੋਰਮੇਸ਼ਨ ਰਿਪੋਰਟ ਦੇ ਆਧਾਰ ਤੇ ਕੋਰਟ ਫੈਸਲੇ ਕਰਦੇ ਆ, ਤੇ ਉੱਥੇ ਹੁਣ ਦੇਖੋ ਕਿੰਨਾ ਫਰਕ ਪੈ ਗਿਆ ਇੱਕ ਇੱਕ ਰਿਪੋਰਟ ਲਿਖਾਉਣ ਵਾਲਿਆਂ ਦੇ ਮਨ ਚ ਜਾਂ ਜਿਨ੍ਹਾਂ ਨਾਲ ਵਾਪਰਿਆ ਉਹਨਾਂ ਦੇ ਮਨ ਚ ਕੀ ਆ। ਆਫਿਸਰ ਤੁਹਾਨੂੰ ਦਿਖਾ ਰਿਹਾ ਵੀ ਮੈਂ ਵੱਧ ਤੋਂ ਵੱਧ ਸਖ਼ਤ ਕੇਸ ਪਾ ਰਿਹਾ, ਪਰ ਉਹ ਵਿੱਚ ਲੱਭ ਰਿਹਾ ਹੁੰਦਾ ਵੀ ਇਹਦੇ ਚ ਕੀ ਕੀਤਾ ਜਾਵੇ। ਮੈਂ ਉਹਨੂੰ ਸਵਾਲ ਕੀਤਾ, ਮੈਂ ਆਖਿਆ ਵੀ ਫਿਰ ਇਹੋ ਜਿਹਾ ਕਿਹੜਾ ਪੁਆਇੰਟ ਮਿਲਦਾ ਜਿਹੜਾ ਤੁਸੀਂ ਇਹੋ ਜਿਹੀਆਂ ਗੱਲਾਂ ਲਿਖ ਦਿੰਦੇ ਹੋ ਜਾਂ ਇਹੋ ਜਿਹੀਆਂ ਗੱਲਾਂ ਕਰ ਦਿੰਦੇ ਹੋ। ਕਹਿੰਦੇ ਜੀ ਫਿਰ ਅਸੀਂ ਦੋ ਤਿੰਨ ਚੀਜ਼ਾਂ ਦੇ ਟੈਕਨੀਕਲ ਪੁਆਇੰਟ ਆ ਜਿਨ੍ਹਾਂ ਤੱਕ ਸ਼ਰਾਬ ਸਾਨੂੰ ਬਹੁਤ ਕੰਮ ਆਉਂਦੀ ਆ ਕਹਿੰਦੇ, ਤੇ ਉਸ ਚ ਕਹਿੰਦੇ ਅਸੀਂ ਕਿਤੇ ਨਾ ਕਿਤੇ ਬਿਆਨਬਾਜ਼ੀ ਚ ਅਗਲੇ ਤੋਂ ਇਹ ਲਿਖਵਾ ਜਾਂਦੇ ਆ ਵੀ ਲੱਗਦਾ ਸੀ ਅਪਰਾਧੀ ਦੀ ਸ਼ਰਾਬ ਪੀਤੀ ਸੀ, ਲੱਗਦਾ ਸੀ ਮੂਰਲੇ ਦੀ ਸ਼ਰਾਬ ਪੀਤੀ ਸੀ ਜਾਂ ਮੂਰਲੇ ਦੀ ਸ਼ਰਾਬ ਪੀਤੀ ਸੀ। ਇਹ ਇੱਕ ਲਾਈਨ ਕਹਿੰਦੇ ਸਾਨੂੰ ਕੋਰਟ ਦੇ ਵਿੱਚ ਬਚਾ ਕੇ ਲੈ ਜਾਂਦੀ ਆ, ਕਿਉਂਕਿ ਇਹ ਉੱਥੇ ਕੋਰਟ ਦੇ ਵਿੱਚ ਉਹ ਅਪਰਾਧੀ ਲਈ ਇਹ ਆ ਜਾਂਦੀ ਆ ਵੀ ਸ਼ਰਾਬ ਪੀਣ ਕਰਕੇ ਉਹਦੀ ਨਾ ਜਿਹੜੀ ਸੁਰਤ ਟਿਕਾਣੇ ਨਹੀਂ ਸੀ ਤਾਂ ਕਰਕੇ ਹੋਇਆ। ਤੇ ਇੱਕ ਇੰਡੀਅਨ ਕਾਨੂੰਨ ਦੇ ਵਿੱਚ ਇਹੋ ਜਿਹੇ ਸਾਧਨ ਬਣੇ ਹੋਏ ਆ ਵੀ ਇੰਨੀ ਕੁ ਪੁਆਇੰਟ ਨਾਲ ਉਹ ਬੰਦਾ ਬਚ ਜਾਂਦਾ। ਦੂਜਾ ਕਹਿੰਦਾ ਅਸੀਂ ਅਕਸਰ ਵਰਤਦੇ ਹੁੰਦੇ ਹਾਂ ਹਨੇਰਾ, ਹਨੇਰੇ ਦਾ ਫਾਇਦਾ, ਤਾਂ ਅਸੀਂ ਕਹਿੰਦੇ ਤੁਸੀਂ ਨੋਟ ਕਰਿਓ FIR ਦੇ ਵਿੱਚ, ਤਾਂ ਉਹਦੇ ਚ ਬਾਰ ਬਾਰ ਕਿਤੇ ਨਾ ਕਿਤੇ ਜ਼ਿਕਰ ਆਉਂਦਾ ਹੁੰਦਾ ਵੀ ਉਸ ਟਾਈਮ ਹਨੇਰਾ ਹੋ ਚੁੱਕਿਆ ਸੀ, ਉਸ ਟਾਈਮ ਮੂੰਹ ਸੋਲਾ ਜਿਹਾ ਸੀ, ਉਸ ਟਾਈਮ ਇੰਨੇ ਕੁ ਸੀ। ਜਾਣੀ ਕਿ ਕੋਸ਼ਿਸ਼ ਹੁੰਦੀ ਆ ਜੇ ਕਿਤੇ ਦਿਨੇ ਵੀ ਸਾਨੂੰ ਕੋਈ ਵਾਰਦਾਤ ਕਰਨੀ ਦਾ ਕੋਈ FIR ਆ ਜਾਂਦੀ ਆ ਨਾ, ਉੱਥੇ ਵੀ ਅਸੀਂ ਕਰਦੇ ਹਾਂ ਵੀ ਉਸ ਏਰੀਏ ਚ ਵਿਜੀਬਿਲਟੀ ਘੱਟ ਸੀਗੀ ਕਿਸੇ ਕਾਰਨ ਕਰਕੇ, ਤਾਂ ਉਹ ਵੀ ਕੋਰਟ ਦੇ ਵਿੱਚ ਅਖੀਰ ਜਦੋਂ ਫੈਸਲਾ ਹੁੰਦਾ ਉਹਨੂੰ ਸ਼ੱਕ ਦੇ ਆਧਾਰ ਤੇ ਦੇ ਦਿੰਦੇ ਆ ਵੀ ਮੂਹਰਲੇ ਨੂੰ ਘੱਟ ਵੀ ਦੇਖਦਾ ਹੋ ਸਕਦਾ, ਹਨੇਰੇ ਚ ਘੱਟ ਵੀ ਦੇਖ ਰਿਹਾ ਹੋਣਾ ਜਾਂ ਉਹਦੀ ਸ਼ਕਲ ਵਾਕਈ ਉਹਨੇ ਅੰਦਾਜ਼ਾ ਲਾ ਲਿਆ ਹੋਵੇ, ਸੋ ਇਸ ਕਰਕੇ ਅਪਰਾਧੀ ਨੂੰ ਬਚਾ ਲਓ। ਸੋ ਇਹ ਜੇ ਜਿੰਨਾ ਚਿਕ ਸਾਡੀਆਂ ਆਹ ਚੀਜ਼ਾਂ ਨੀਤਾਂ ਨਹੀਂ ਨਾ ਸਾਫ਼ ਹੁੰਦੀਆਂ ਉਹਨਾਂ ਚਿਕ ਇਹ ਇਹਨਾਂ ਦੇ ਕੋਈ ਹੱਲ ਨਹੀਂ ਹੁੰਦੇ। ਇਹ ਦੁੱਖ ਤਕਲੀਫ਼ ਇਕੱਲੇ ਪੰਜਾਬ ਭਾਰਤ ਦਾ ਨਹੀਂ ਹੈ, ਇਹ ਹੋਰ ਮੁਲਕਾਂ ਚ ਵੀ ਆ। ਇਹਨੂੰ ਤੁਸੀਂ ਜੇ ਆਪਾਂ ਆਸਟ੍ਰੇਲੀਆ ਦੇ ਸਾਰਾ ਦਿਨ ਰਹਿੰਦੇ ਹਾਂ ਇੱਥੇ ਤੇ ਗੁਣਗਾਣ ਗਾਉਂਦੇ ਹਾਂ ਵੀ ਇੱਥੇ ਬੜਾ ਵਧੀਆ ਸਿਸਟਮ ਆ, ਸਾਡੇ ਆਸਟ੍ਰੇਲੀਆ ਦੇ ਮਿੱਤਰਾਂ ਨੂੰ ਵੀ ਆਪਾਂ ਬਥੇਰੇ ਪੁਲਿਸ ਦੇ ਵਿੱਚ ਹੁਣ ਤਾਂ ਉਹਨਾਂ ਨੂੰ ਲੈ ਸਕਦੇ ਹਾਂ ਲਵਾਂਗੇ, ਪਰ ਮੈਨੂੰ ਇੱਕ ਗੱਲ ਦੱਸੋ ਵੀ ਕਿਸੇ ਦੇ ਅੱਜ ਤੱਕ ਚੋਰੀ ਹੋਈ ਆ ਤੇ ਚੋਰੀ ਹੋਣ ਵਾਲੇ ਬੰਦੇ ਦੀ ਵੀਡੀਓ ਵੀ ਦੇਤੀ, ਉਹ ਵੀਡੀਓ ਦੇ ਵਿੱਚ ਮੂੰਹ ਵੀ ਨਹੀਂ ਢਕਿਆ, ਕੋਈ ਵੀ ਬਹਾਨਾ ਨਹੀਂ, ਫੇਰ ਵੀ ਕੀ ਪੁਲਿਸ ਨੇ ਤੁਹਾਡਾ ਚੋਰ ਫੜ ਕੇ ਲਿਆਤਾ ਤੁਹਾਨੂੰ ਕਿਤੇ ਜਾਂ ਕਿਤੇ ਆਸਟ੍ਰੇਲੀਆ ਦੇ ਵਿੱਚ ਹੀ ਦੱਸ ਦਿਓ ਮੈਨੂੰ ਤਾਂ ਨਹੀਂ ਲਿਆ ਕੇ ਦਿੱਤਾ, ਮੇਰੇ ਚੋਰੀ ਹੋਈ ਸੀਗੀ ਤੇ ਉਹ ਸ਼ਰੇਆਮ ਉਹਦੀ ਪਛਾਣ ਵੀ ਹੁੰਦੀ ਹੈ ਸਭ ਕੁਛ ਹੁੰਦਾ, ਕਹਿੰਦੇ ਕੋਈ ਪ੍ਰੋਬਲਮ ਨਹੀਂ ਇੰਸ਼ੋਰੈਂਸ ਨੂੰ ਕੇਸ ਲਾ ਕੇ ਆਪਦੇ ਇੰਸ਼ੋਰੈਂਸ ਲੈ ਲਾ। ਸੋ ਕਹਿਣ ਦਾ ਮੇਰਾ ਭਾਵ ਆ ਇੱਥੇ ਵੀ ਆ, ਇੱਥੇ ਥੋੜੇ ਜਿਹੇ ਕਾਰਨ ਕੁਛ ਹੋਰ ਆ, ਇੱਥੇ ਕਾਰਨ ਇਹ ਨਹੀਂ ਹੈ ਵੀ ਅਪਰਾਧੀ ਨੂੰ ਬਚਾਉਣਾ, ਇੱਥੇ ਕਾਰਨ ਹੈਗੇ ਵੀ ਇੱਥੋਂ ਦਾ ਸਿਸਟਮ ਮਹਿੰਗਾ ਤੇ ਉਸ ਸਿਸਟਮ ਦੇ ਵਿੱਚ ਇਹਨਾਂ ਨੂੰ ਲੱਗਦਾ ਵੀ ਚੋਰੀ $2,000 ਦੀ ਹੋਈ ਆ ਤੇ ਇੰਨੀ ਪੁਲਿਸ ਦੀ ਜਾਂ ਇੰਨਾ ਸਾਡਾ ਜੇ ਉੱਥੇ ਸੋਰਸਿਸ ਲੱਗ ਗਏ ਤਾਂ ਉੱਥੇ $20,000 ਲੱਗ ਜਾਣਾ, ਉਦੋਂ ਬਿਹਤਰ ਹੈ ਇਸ ਕੇਸ ਨੂੰ ਛੱਡ ਦਿਓ। ਇਹ ਤਾਂ 2-4 ਹਜ਼ਾਰ ਦੀ ਮੈਂ ਗੱਲ ਕਰਦਾ, ਮੇਰੇ ਕੋਲੇ ਉਹ ਕੇਸ ਵੀ ਆ ਜਿਹਦੇ ਚ ਕਈ ਮਿਲੀਅਨ ਦੀ ਡਰੱਗ ਫੜੀ ਗਈ ਸੀ ਤੇ ਅਖੀਰ ਉਹ ਕੇਸ ਵੀ ਰਫਾ ਦਫਾ ਕਰਨਾ ਪਿਆ ਕਿਉਂਕਿ ਉਹਦੇ ਉੱਤੇ ਕਈ ਮਿਲੀਅਨ ਲੱਗ ਚੁੱਕਿਆ ਸੀ ਉਹਨੂੰ ਸੋਲਵ ਕਰਨ ਲਈ। ਸੋ ਇਹ ਤਾਂ ਸਾਰੇ ਕਿਤੇ ਦੇ ਅੰਦਰਲੀਆਂ ਗੱਲਾਂ ਹੋਰ ਹੁੰਦੀਆਂ ਜੀ।
ਜੀ ਬਿਲਕੁਲ ਬਰਾੜ ਸਾਹਿਬ, ਗੱਲ ਉਹੀ ਆ ਜਾਂਦੀ ਹੈ ਜੇ ਭਾਰਤ ਦੇ ਵਿੱਚ ਅਸੀਂ ਕਹਿੰਦੇ ਹਾਂ ਕਿਤੇ ਨਾ ਕਿਤੇ ਨੀਅਤ ਦੀ ਕਮੀ ਆ, ਤੇ ਇੱਥੇ ਦੇ ਜਿਹੜੇ ਕੁਛ ਨਾ ਕੁਛ ਢਿੱਲੇ ਕਾਨੂੰਨ ਜਾਂ ਫਿਰ ਨੀਤੀਆਂ ਜਿਹੜੀਆਂ ਉਹ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਘਾਟ ਰਹਿ ਜਾਣ ਕਰਕੇ ਇੱਥੇ ਵੀ ਜਿਹੜੇ ਕੇਸ ਆ ਉਹ ਲੰਮੇ ਚੱਲਦੇ ਆ। ਅਪਰਾਧਕ ਕੇਸ ਜਿਹੜੇ ਆ ਉਹਨਾਂ ਦੇ ਵਿੱਚ ਬਹੁਤੀ ਵਾਰ ਦੇਖਣ ਦੇ ਵਿੱਚ ਆਉਂਦਾ ਆ ਕਿ ਅਪਰਾਧੀ ਜਿਹੜੇ ਆ ਜੀ ਉਹ ਬੇਲ ਲੈ ਕੇ ਸ਼ਰੇਆਮ ਘੁੰਮਦੇ ਆ ਹਨਾ, ਤੇ ਫਿਰ ਜਦੋਂ ਲਗਾਤਾਰ ਹੁਣ ਸਿਲਸਿਲਾ ਜਿਵੇਂ ਤੁਸੀਂ ਚੋਰੀਆਂ ਦੀ ਗੱਲ ਕੀਤੀ ਆ, ਆਏ ਦਿਨ ਹਰ ਰੋਜ਼ ਅਸੀਂ ਦੇਖਦੇ ਹਾਂ ਬਹੁਤ ਸਾਰੇ ਸਬਰਬਾਂ ਦੇ ਵਿੱਚ, ਅਸੀਂ ਆਸਟ੍ਰੇਲੀਆ ਦੀ ਵਿਕਟੋਰੀਆ ਦੀ ਗੱਲ ਕਰ ਲਈਏ, ਅਸੀਂ ਆਪਣੀ ਸਟੇਟ ਦੀ ਇੱਥੋਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਕੇਸ ਹਰ ਦਿਨ ਦੇਖਣ ਦੇ ਵਿੱਚ ਆ ਰਹੇ। ਚੋਰੀ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ, ਕ੍ਰਾਈਮ 'ਚ ਵਾਧਾ ਹੋ ਰਿਹਾ, ਪਰ ਕਿਤੇ ਨਾ ਕਿਤੇ ਬਹੁਤ ਸਾਰੀਆਂ ਜਿਹੜੀਆਂ ਤਰੁੱਟੀਆਂ ਉਹ ਸਿਸਟਮ ਦੇ ਵਿੱਚ ਨਜ਼ਰ ਆ ਰਹੀਆਂ ਆ, ਜਿਹਦੇ ਕਰਕੇ ਅਪਰਾਧ ਦੇ ਉੱਤੇ ਕਾਬੂ ਪਾਉਣਾ ਥੋੜਾ ਜਿਹਾ ਮੁਸ਼ਕਲ ਹੋ ਰਿਹਾ ਇੱਥੋਂ ਦੀਆਂ ਸਰਕਾਰਾਂ ਲਈ ਵੀ।
ਦੇਖੋ ਜੀ, ਮੈਂ ਤੁਹਾਨੂੰ ਆ ਪਿਛਲੇ 2-4 ਦਿਨਾਂ ਦੀ ਗੱਲ ਦੱਸਦਾ ਵੀ ਚਲੋ ਸਾਡੀ ਕੰਪਨੀ ਆ, ਕੰਪਨੀ ਦੇ ਤਹਿਤ ਅਸੀਂ ਵੀ ਇੰਸਟਾਲੇਸ਼ਨਾਂ ਦੇ ਕੰਮ ਕਰਦੇ ਹਾਂ, ਸੀਸੀਟੀਵੀ ਕੈਮਰਿਆਂ ਦਾ ਵੀ ਕੰਮ ਆ ਜੀ, ਸੀਸੀਟੀਵੀ ਕੈਮਰੇ ਵੀ ਲਾਉਣੇ ਆ। ਤਾਂ ਪਿਛਲੇ ਦਿਨੀ ਚਲੋ ਆਪਣੀ ਕੰਪਨੀ ਦੀ ਜੋਬ ਸੀਗੀ ਜੀ, ਇੱਥੇ ਇੱਕ ਪੈਟਰੋਲ ਸਟੇਸ਼ਨ ਤੇ ਆਪਣੇ ਪੰਜਾਬੀ ਮੁੰਡੇ ਮੇਰੇ ਦੋਸਤ ਦਾ ਹੀ ਆ, ਉਧਮ ਸਿੰਘ ਦਾ, ਆਪਣੇ ਬੜੇ ਪਿਆਰੇ ਲਿਸਨਰ ਹਰਮਨ ਰੇਡੀਓ ਦੇ, ਉਹਨਾਂ ਦਾ ਪੈਟਰੋਲ ਸਟੇਸ਼ਨ ਸੀ ਤੇ ਉੱਥੇ ਜਿਹੜੀ ਇਹ ਜੋਬ ਸੀ। ਤਾਂ ਮੈਂ ਉੱਥੇ ਚਲਾ ਗਿਆ ਜਦੋਂ ਜੋਬ ਦੇਖਦੇ ਕੰਮ ਹੁੰਦਾ ਸੀ, ਤੇ ਮੈਂ ਉੱਥੇ ਦੇਖਿਆ ਤਾਂ ਗੱਲਾਂ ਚੱਲ ਪਈਆਂ ਉਧਮ ਸਿੰਘ ਨਾਲ, ਉਹ ਕਹਿੰਦੇ ਜੀ ਚੋਰੀ ਹੋ ਗਏ ਸੀ ਕੈਮਰੇ ਲਾ ਕੇ ਲੈ ਗਏ ਸੀ, ਤੇ ਇਹਨਾਂ ਤਾਂ ਕਰਕੇ ਚਲੋ ਜੀ ਦੁਬਾਰਾ ਸਾਰਾ ਸਿਸਟਮ ਲਾਉਣੇ ਆ। ਪਰ ਜਦੋਂ ਸਾਰੀ ਇੰਸਟਾਲੇਸ਼ਨ ਅਸੀਂ ਕੀਤੀ ਹੈ ਤਾਂ ਉਹਦੇ ਚ ਕਹਿੰਦੇ ਜੀ ਇਹ ਤਾਂ ਕੈਮਰੇ ਆ ਜਿਹੜੇ, ਕਹਿੰਦੇ 2 ਦਿਨਾਂ ਚ ਲਾ ਕੇ ਲੈ ਜਾਣਗੇ ਚੋਰ, ਕਹਿੰਦੇ ਤਾਂ ਸੋਹਣੇ ਵਾਲੇ ਆ। ਤੇ ਮੈਂ ਕਿਹਾ ਫਿਰ ਹੁਣ ਇਸ ਚੀਜ਼ ਦਾ ਤਾਂ ਹੱਲ ਹੀ ਨੀ, ਮੈਂ ਕਿਹਾ ਕੈਮਰੇ ਚੋਰ ਲਈ ਤਾਂ ਬਣੇ ਹੀ ਨੀ ਹੈ, ਇਹ ਤਾਂ ਸਾਧਾਂ ਲਈ ਆ, ਜਿੰਦੇ ਵਾਲੀ ਕਹਾਣੀ ਆ, ਇਹਦਾ ਕੀ ਹੱਲ ਆ। ਤਾਂ ਉਹ ਦੱਸਣ ਲੱਗ ਗਏ ਜੀ, ਕਹਿੰਦੇ ਇੱਥੇ ਆਉਂਦੇ ਆ, ਉੱਤੋਂ ਦੀ ਰਸਤਾ ਸਿੱਟਦੇ ਆ ਤੇ ਪਾ ਕੇ ਉਹਨੂੰ ਤੋੜ ਕੇ ਨਾਲ ਲੈ ਜਾਂਦੇ ਆ। ਵੀ ਮੈਂ ਪੁਲਿਸ ਕੀ ਕਰਦੀ ਆ, ਪੁਲਿਸ ਕਹਿੰਦੀ ਆ ਜਾਂ ਤਾਂ ਕਹਿੰਦੀ ਆ ਮੂੰਹ ਢਕੇ ਆ ਜਾਂ ਪਛਾਣ ਨੀ ਆਈ, ਤੇ ਤੁਸੀਂ ਕੋਈ ਇੰਸ਼ੋਰੈਂਸ ਦਾ ਕੇਸ ਕਰਕੇ ਹੋਰ ਲਵਾ ਲਓ। ਸੋ ਕਹਿਣ ਦਾ ਮੇਰਾ ਭਾਵ ਇੱਥੇ ਆ ਵੀ ਉਸ ਟਾਈਮ ਵੀ ਜਦੋਂ ਮੈਂ ਅਸੀਂ ਲਾ ਵੀ ਰਹੇ ਸੀ, ਉਸ ਟਾਈਮ ਵੀ ਉੱਥੇ 2-4 ਬੰਦੇ ਆਏ ਤੇ ਉਹ ਆ ਕੇ ਪੁੱਛਣ ਲੱਗ ਗਏ ਕੀ ਗੱਲ, ਰੋਬਰੀ ਹੋ ਗਈ ਸੀ, ਕਿਉਂ ਕੈਮਰੇ ਲਾ ਰਹੇ ਹੋ, ਕੀ ਹੋ ਗਿਆ ਸੀ। ਤੇ ਜਦੋਂ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਜੀ ਇਹ ਖੁਦ ਹੀ ਇਹ ਕੁਛ ਕਰਦੇ ਆ, ਤੇ ਉਹਨਾਂ ਚ ਇੱਕ ਆ ਕੇ ਕਹਿੰਦਾ ਨਾ ਜੇ ਤੁਹਾਡੇ ਚੋਰੀ ਹੋਈ ਸੀ ਨਾ ਮੈਨੂੰ ਦੱਸ ਦਿਓ, ਮੈਂ ਇਸ ਨੇੜੀਏ ਦੇ ਸਾਰੇ ਏਰੀਏ ਦੇ ਚੋਰਾਂ ਨੂੰ ਜਾਣਦਾ, ਕਹਿੰਦਾ। ਤੇ ਉਹ ਹੱਸਣ ਲੱਗ ਗਏ, ਕਹਿੰਦੇ ਖੁਦ ਹੀ ਚੋਰ ਆ, ਕਹਿੰਦੇ ਇਹ ਹੁਣੇ ਕੈਮਰੇ ਦੇਖ ਗਿਆ, ਇਹੀ ਗੱਲ ਨੂੰ ਲੈ ਜੂਗਾ ਲਾ ਕੇ, ਕਹਿੰਦੇ। ਸੋ ਕਹਿਣ ਦਾ ਭਾਵ ਆ ਵੀ ਤੁਸੀਂ ਕਿੱਥੇ ਕੀ ਹੱਡ ਬਚਾਓਗੇ, ਕਿੰਨੇ ਕੁ ਵਾਰੀ ਇੰਸ਼ੋਰੈਂਸ ਤੋਂ ਲਈ ਜਾਓਗੇ। ਸੋ ਇਹ ਤਾਂ ਇਹੀ ਚੀਜ਼ ਆ ਜੀ ਵੀ ਜਾਂ ਤਾਂ ਉਹਨੂੰ ਇੰਨਾ ਕੁ ਸਟਰੋਂਗ ਕਰ ਦਿਓ ਵੀ ਚੋਰਾਂ ਲਈ ਨਹੀਂ ਹੈਗੇ ਜਿੰਦੇ, ਪਰ ਉਹ ਮਜ਼ਬੂਤ ਹੀ ਇੰਨੇ ਹੋ ਜਾਣ, ਅਖੀਰ ਚੋਰ ਵੀ ਉਹਦੇ ਲਈ ਜ਼ੋਰ ਲਾ ਕੇ ਤਾਂ ਤੋੜਨ ਨਾ ਉਹਨਾਂ ਨੂੰ। ਮੈਂ ਉਹਨਾਂ ਨੂੰ ਕਹਿ ਦਿੱਤੇ ਕਵਰ ਲਵਾ ਦੇ, ਇਹਨੂੰ ਢੱਕ ਦਿਓ, ਹੋਰ ਤਾਂ ਸਭ ਤੋਂ ਵਧੀਆ ਤਰੀਕਾ ਹੀ ਆ। ਤੇ ਜੇ ਜਾਂ ਫਿਰ ਭਾਈ ਉਹ ਇੱਕ ਜਿਹੜਾ ਕਲੰਗੀਆਂ ਵਾਲੇ ਆਪਣੇ ਜਿਹੜਾ ਅਕਾਲ ਪੁਰਖ ਦੇ ਉੱਤੇ ਛੱਡ ਦਿਓ, ਜਿਹੜੀ ਜਿਹਦੇ ਕਰਮਾਂ 'ਚ ਜਿਹੜਾ ਕੁਛ ਹੁੰਦਾ ਭਾਈ ਹੋਈ ਜਾਵੇ, ਫਿਰ ਹੁਣ ਆਪਾਂ ਕੀ ਕਰ ਸਕਦੇ ਹਾਂ।
ਜੀ ਜੀ ਬਿਲਕੁਲ। ਤੇ ਬ੍ਰਾਦਰ ਸਾਹਿਬ ਅਗਲੀ ਖਬਰ ਵੱਲ ਚੱਲੀਏ ਤਾਂ ਡੇਰਾ ਪ੍ਰੇਮੀ ਹੱਤਿਆ ਕਾਂਡ ਨੂੰ ਲੈ ਕੇ ਖਬਰ ਆਈ ਹੈ ਜੀ ਕਿ ਸੋਸ਼ਲ ਮੀਡੀਆ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਇਹਦੀ ਜ਼ਿੰਮੇਵਾਰੀ ਲਈ ਹੈ। ਮਲੇਰਕੋਟਾ ਨੇੜੇ ਜਿਹੜਾ ਜਗੇੜਾ 'ਚ ਨਾਮ ਚਰਚਾ ਘਰ 'ਚ ਡੇਰਾ ਪ੍ਰੇਮੀ ਦਾ ਕਤਲ ਹੋਇਆ ਸੀਗਾ।
ਬਿਲਕੁਲ ਜੀ, 2-3 ਦਿਨਾਂ ਦੇ ਵਿੱਚ ਗੱਲ ਸਾਹਮਣੇ ਆਜੂਗੀ, ਕਿਉਂਕਿ ਸੋਸ਼ਲ ਮੀਡੀਆ ਦੀ ਜਿਹੜੀ ਦੁਰਵਰਤੋਂ ਆ ਨਾ, ਇਹ ਉਹ ਦੁਰਵਰਤੋਂ ਦਾ ਕੇਸ ਦਿਖਾਈ ਦੇ ਰਿਹਾ, ਹੋਰ ਕੁਛ ਨਹੀਂ ਹੈ। ਜਿਹੜੀ ਉਹ ਕੋਈ ਵੀ ਬੰਦਾ ਹੁਣ ਬੈਠਾ 2 ਲਾਈਨਾਂ ਲਿਖਦੇ ਵੀ ਮੈਂ ਮਾਰਿਆ ਜੇ ਕਰਿਆ ਉਹੀ ਬਿੱਲੂ ਬੱਕਰੇ ਵਾਲੀ ਕਹਾਣੀ ਹੈ, ਤਾਂ ਜੀ ਵੀ ਮੈਂ ਕਤਲ ਕੀਤਾ ਜੀ ਤਾਂ ਕਿ ਮੈਂ ਵੱਡਾ ਬਣ ਜਾ, ਮੇਰਾ ਦਹਿਸ਼ਤ ਹੋ ਜਾਏ। ਅੱਜ ਕੱਲ੍ਹ ਇੱਕ ਇਹ ਵੀ ਗੈਂਗਵਾਰ ਚ ਬਣਿਆ ਹੋਇਆ ਨਾ ਵੀ ਜਿੰਨੇ ਵੱਧ ਤੋਂ ਵੱਧ ਤੁਸੀਂ ਦਹਿਸ਼ਤ ਫੈਲਾਓਗੇ ਓਨਾ ਹੀ ਤੁਹਾਡਾ ਸਿੱਕਾ ਚੱਲੂਗਾ। ਸੋ ਉਸੇ ਤਹਿਤ ਹੀ ਮੈਨੂੰ ਇਹ ਲੱਗ ਰਿਹਾ, ਇਸ ਤੋਂ ਵੱਧ ਕੇ ਕੁਛ ਨਹੀਂ ਹੈ। ਪਰ ਇੱਕ ਚੀਜ਼ ਤੁਹਾਨੂੰ ਮੰਨ ਲੈਣੀ ਚਾਹੀਦੀ ਆ, ਜੇ ਮਹਿਕਮਾਂ ਪੁਲਿਸ ਹੋਵੇ ਤੇ ਚਾਹੇ ਕੋਈ ਵੀ ਕਿਸੇ ਡਾਂਚ ਮਹਿਕਮੇ ਦਾ ਕੋਈ ਬੰਦਾ ਹੋਵੇ, ਤਾਂ ਕੁਛ ਵੀ ਚੀਜ਼ ਨਹੀਂ, ਸਿਰਫ 5 ਮਿੰਟਾਂ ਦੇ ਵਿੱਚ ਇਹ ਬੰਦਾ ਉਹਦੇ ਸਮੇਤ ਉਸ ਡਿਵਾਈਸ ਤੱਕ ਫੜਿਆ ਜਾਊਗਾ। ਕਿਉਂਕਿ ਕੋਈ ਵੀ ਚੀਜ਼ ਨਹੀਂ ਜਿਹੜੀ, ਕੋਈ ਵੀ IP ਐਡਰੈਸ, ਹਰੇਕ ਚੀਜ਼ ਦਾ ਇੱਕ IP ਐਡਰੈਸ ਆ, ਜਿਹਨੂੰ ਸ਼ਾਇਦ ਆਮ ਲੋਕ ਤਾਂ ਸਾਡੇ ਹੁਣ ਜਿਹੜੇ ਤਾਂ ਟੈਕਨੀਕਲੀ ਆ ਉਹ ਤਾਂ ਸਾਰੇ ਜਾਣਦੇ ਆ, ਪਰ ਆਮ ਲੋਕ ਸ਼ਾਇਦ ਨਹੀਂ ਜਾਣਦੇ ਹਜੇ ਵੀ ਜਦੋਂ ਵੀ ਤੁਸੀਂ ਕੋਈ ਵੀ ਡਿਵਾਈਸ ਲੈਂਦੇ ਹੋ ਉਹਨੂੰ ਜਦੋਂ ਵੀ ਐਕਟੀਵੇਟ ਕਰਦੇ ਹੋ, ਉਹਦੀ ਨਾਲ ਦੀ ਨਾਲ ਸਭ ਤੋਂ ਪਹਿਲਾਂ ਉਹਦਾ ਕੰਮ ਹੁੰਦਾ ਆਪਦਾ IP ਐਡਰੈਸ ਕ੍ਰੀਏਟ ਕਰਨਾ, ਤੇ ਉਹ IP ਐਡਰੈਸ ਬਣ ਜਾਂਦਾ। ਉਹ IP ਐਡਰੈਸ ਆ ਜਿਹੜਾ ਉਹ ਰਿਕਾਰਡ 'ਚ ਹੁੰਦਾ ਤੇ ਉਹ 1 ਸੈਕਿੰਡ 'ਚ ਫੁੱਟਪ੍ਰਿੰਟ ਮਿਲ ਜਾਂਦੇ ਆ ਵੀ ਕਿੱਥੋਂ ਕਿਹੜੇ ਥਾਂ ਦੇ ਉੱਤੋਂ ਇਹ ਚੱਲਿਆ ਤੇ ਕਿੱਥੇ ਉਹ IP ਬਾਕਸ ਆ ਜਿਹੜਾ ਜਾਂ IP ਜਿਹੜਾ ਡਿਵਾਈਸ ਆ ਉਹਦਾ ਉਹ ਕਿੱਥੇ ਕੰਮ ਕਰ ਰਿਹਾ। ਸੋ ਮੇਰੇ ਹਿਸਾਬ ਨਾਲ ਇਹ 5-7-10 ਮਿੰਟਾਂ ਦੀ ਖੇਡ ਆ ਜੇ ਫੜਨਾ ਹੋਵੇ, ਪਰ ਰੌਲਾ ਤਾਂ ਹੀ ਹੈ ਨਾ ਵੀ ਇਹਨਾਂ ਚੀਜ਼ਾਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਤੇ ਫਾਲਤੂ ਦੀ ਇਹ ਵੀ ਇੱਕ ਅੱਗ ਪਾਉਣ ਦੀ ਕੋਸ਼ਿਸ਼ ਆ। ਜੀ ਜੀ
ਜੀ ਜੀ ਬਿਲਕੁਲ ਬਿਲਕੁਲ। ਸੋ ਅਗਲੀ ਖਬਰ ਵੱਲ ਚਲੀਏ ਤਾਂ ਉਹ ਵੀ ਡੇਰਾ ਸਿਰਸਾ ਸੰਬੰਧੀ ਹੀ ਹੈ। ਡੇਰਾ ਸਿਰਸਾ ਸੰਬੰਧੀ ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਨੇ ਜਿਹੜੀ ਰਿਪੋਰਟ ਹੈ ਜੀ ਉਹ ਜਥੇਦਾਰ ਨੂੰ ਸੌਂਪ ਦਿੱਤੀ ਆ। ਸੋ ਪੰਜਾਬ ਵਿਧਾਨ ਸਭਾ ਦੀਆਂ 2017 ਦੀਆਂ ਜਿਹੜੀਆਂ ਚੋਣਾਂ ਦੌਰਾਨ ਡੇਰਾ ਸਿਰਸਾ ਵਿਖੇ ਗਏ ਸਿੱਖ ਸਿਆਸੀ ਆਗੂਆਂ ਦੀ ਪੜਤਾਲ ਜਿਹੜੀ ਸੀ ਜੀ ਉਹਦੇ ਬਾਰੇ ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੁਤਾਬਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਵੱਲੋਂ ਜੀ ਜਿਹੜੀ ਜਾਂਚ ਕਮੇਟੀ ਬਣਾਈ ਗਈ ਸੀ ਉਹਨਾਂ ਨੇ ਕਹਿੰਦੇ ਜੀ ਰਿਪੋਰਟ ਸੌਂਪ ਦਿੱਤੀ ਹੈ ਗਿਆਨੀ ਗੁਰਬਚਨ ਸਿੰਘ ਨੂੰ।
ਜੀ ਬਿਲਕੁਲ, ਇਸ ਖਬਰ ਦੇ ਵਿਚ ਵੀ ਮੈਂ ਦੇਖ ਰਿਹਾ ਸੀ ਵੀ ਇਹਦੇ ਵਿਚ ਇਹ ਦਿਖਾਇਆ ਜਾ ਰਿਹਾ ਵੀ ਜਿਹੜੀ ਜਾਂਚ ਕਮੇਟੀ ਬਣਾਈ ਸੀ ਇਹ ਜਾਂਚ ਕਮੇਟੀ ਬਣਾਉਣ ਤੋਂ ਪਹਿਲਾਂ ਇੱਕ ਸਪੈਸ਼ਲ ਇਨਵੀਟੇਸ਼ਨ ਦਿੱਤੇ ਗਏ ਸੀ ਸਾਰੀਆਂ ਪਾਰਟੀਆਂ ਨੂੰ ਵੀ ਇਹ ਜਿਹੜੀ ਕਮੇਟੀ ਆ ਉਹਦੇ ਵਿਚ ਜੇ ਕਿਸੇ ਵੀ ਪਾਰਟੀ ਦਾ ਕੋਈ ਗੁਰਸਿੱਖ ਨੁਮਾਇੰਦਾ ਜਿਹੜਾ ਕਿ ਸ਼੍ਰੋਮਣੀ ਕਮੇਟੀ ਦੇ ਕਿਸੇ ਕੰਮ ਚ ਹਿੱਸਾ ਲੈ ਸਕੇ ਤਾਂ ਉਹ ਉਹਦੇ ਚ ਹਿੱਸੇਦਾਰ ਬਣ ਸਕਦਾ ਜੀ, ਚੋ ਆਮ ਆਦਮੀ ਪਾਰਟੀ ਨੂੰ ਵੀ ਕਾਂਗਰਸ ਨੂੰ ਵੀ ਸਾਰੀਆਂ ਪਾਰਟੀਆਂ ਨੂੰ ਉਹਦੇ ਜਿਹੜੇ ਅਸੀਂ ਕਹਿੰਦੇ ਨੁਮਾਇੰਦਿਆਂ ਨੂੰ ਅਸੀਂ ਰਿਕੁਐਸਟ ਕੀਤੀ ਸੀ ਵੀ ਉਹ ਆਪੋ ਆਪਣੇ ਵਿਚਾਰ ਦੇਣ। ਪਰ ਕੱਲ ਬਡੂੰਗਰ ਨੇ ਜਦੋਂ ਇਹ ਰਿਪੋਰਟ ਦਿੱਤੀ ਆ ਜਥੇਦਾਰ ਸੌਂਪੀ ਆ ਰਿਪੋਰਟ ਤਾਂ ਉਸ ਰਿਪੋਰਟ ਦੇ ਵਿਚ ਕਹਿੰਦੇ ਜੀ ਨਾ ਤਾਂ ਆਮ ਆਦਮੀ ਪਾਰਟੀ ਦੇ ਬੰਦੇ ਨੇ ਨਾ ਕਿਸੇ ਨੇ ਕਾਂਗਰਸ ਨੇ ਕਿਸੇ ਨੇ ਕੋਈ ਸਾਨੂੰ ਰਾਏ ਮਸ਼ਵਰਾ ਹੀ ਨਹੀਂ ਦਿੱਤਾ, ਸਾਨੂੰ ਕੋਈ ਗੱਲ ਹੀ ਨਹੀਂ ਹੋਈ। ਸੋ ਹੁਣ ਇਹ ਤਾਂ ਦੋ ਹੀ ਤਰੀਕੇ ਆ ਜੀ, ਜਾਂ ਤਾਂ ਇਹਨਾਂ ਨੇ ਪਹਿਲਾਂ ਜਿਹੜੀ ਲੋਕਾਂ ਨੂੰ ਪਬਲਿਕਲੀ ਇਹ ਗੱਲ ਦੱਸੀ ਨਹੀਂ ਵੀ ਤੁਸੀਂ ਸਾਰੇ ਆ ਸਕਦੇ ਹੋ ਹਿੱਸਾ ਲੈ ਸਕਦੇ ਹੋ ਆਪੋ ਆਪਣੀਆਂ ਰਹਿ ਜਾਂਦੇ ਹੋ, ਤੇ ਜਾਂ ਫਿਰ ਇਹ ਆ ਵੀ ਜਿਹੜੇ ਸਾਡੇ ਦੂਜੀਆਂ ਪਾਰਟੀਆਂ ਵਾਲੇ ਬੰਦੇ ਆ ਉਹ ਰੌਲਾ ਪਾਉਣ ਜੋਗੇ ਆ, ਉਹ ਜਿਨ੍ਹਾਂ ਚ ਇਲੈਕਸ਼ਨ ਸੀ ਵੋਟਾਂ ਪ੍ਰਭਾਵਿਤ ਹੁੰਦੀਆਂ ਸੀ ਉਹਨਾਂ ਚ ਠੀਕ ਸੀ, ਜੇ ਸੱਚੀ ਕਿਸੇ ਮੁੱਦੇ ਦੇ ਉੱਤੇ ਕੋਈ ਗੱਲ ਕਰਨੀ ਸੀ ਜਾਂ ਕੋਈ ਮੁੱਦੇ ਦਾ ਮਸਲਾ ਸੀ ਤਾਂ ਉਹ ਨਾਲ ਦੀ ਨਾਲ ਗਾਇਬ ਹੋ ਗਏ। ਇਸ ਗੱਲ ਤੋਂ ਉਸ ਚ ਉਹਨਾਂ ਨੇ ਟਾਈਮ ਦੀ ਬਰਬਾਦੀ ਸਮਝੀ, ਉਹਦੇ ਚ ਕੋਈ ਹਿੱਸਾ ਵੀ ਨਹੀਂ ਲਿਆ। ਹਾਂ ਜੇ ਕੋਈ ਵੀ ਬੰਦਾ ਕਿਸੇ ਵੀ ਚੀਜ਼ ਦੀ ਰਿਟਰਨ ਦੇ ਵਿੱਚ ਕੋਈ ਵੀ ਗੱਲ ਫੀਡਬੈਕ ਦਿੰਦਾ ਸਭਿਅਕ ਤਰੀਕੇ ਨਾਲ ਦਿੰਦਾ ਤਾਂ ਹੋਰ ਨਾ ਤਾਂ ਹੋਰ ਹਿਸਟਰੀ ਚ ਤਾਂ ਰਿਕਾਰਡ ਹੁੰਦੀ ਨਾ, ਉਹ ਕਿਤੇ ਨਾ ਕਿਤੇ ਤਾਂ ਰਿਕਾਰਡ ਹੁੰਦੀ, ਚਾਰ ਦਿਨਾਂ ਨੂੰ ਆਡਿਟ ਹੁੰਦਾ ਕੁਛ ਵੀ ਹੁੰਦਾ ਉਹ ਚ ਰਿਕਾਰਡ ਤਾਂ ਹੁੰਦੀ ਵੀ ਆਹ ਚੀਜ਼ ਭਾਈ ਫਲਾਨੇ ਬੰਦੇ ਨੇ ਆ ਦਿੱਤੀ ਸੀ, ਕਿਉਂਕਿ ਅੱਜ ਕੱਲ ਗੁੱਜੀ ਤਾਂ ਕੋਈ ਰਹੀ ਨਹੀਂ ਚੀਜ਼, ਅਗਲਾ ਸੀਸੀ ਟੂ ਹਰੇਕ ਬੰਦੇ ਨੂੰ ਕਰ ਦਿੰਦਾ ਜਾਂ ਹੋਰ ਨਹੀਂ ਤਾਂ ਸੋਸ਼ਲ ਮੀਡੀਆ ਤੇ ਪਾ ਦਿੰਦਾ ਵੀ ਮੈਂ ਆਹ ਸ਼੍ਰੋਮਣੀ ਕਮੇਟੀ ਨੂੰ ਭੇਜੀ ਆ। ਸੋ ਉਹਨਾਂ ਚੀਜ਼ਾਂ ਤੋਂ ਮੁਨਕਰ ਵੀ ਨਹੀਂ ਹੋ ਸਕਦੇ, ਲੁਕ ਵੀ ਨਹੀਂ ਸਕਦੇ, ਪਰ ਕੁੱਲ ਮਿਲਾ ਕੇ ਜੀ ਇਹ ਤਾਂ ਆਪਦਾ ਇਹਨਾਂ ਨੇ ਬਣਾਇਆ। ਹੁਣ ਕੱਲ ਨੂੰ ਰਿਪੋਰਟ ਦੇ ਵਿੱਚ ਇਹ ਥੋੜਾ ਹੋਊਗਾ ਵੀ ਬਾਬੇ ਨੂੰ ਫੇਰ ਤਨਖਾਹੀਆ ਲਾਤਾ ਜਾਂ ਬਾਬੇ ਨੂੰ ਛੇਕਤਾ ਜਾਂ ਉਹ ਕਰਤਾ, ਕੋਈ ਨਾ ਕੋਈ ਹੱਡ ਬਚਾਉਣ ਦਾ ਤਰੀਕਾ ਹੋਊ ਉਹ ਵੀ ਬਾਬੇ ਦਾ।
ਜੀ ਜੀ ਬਿਲਕੁਲ। ਤੇ ਬਰਾੜ ਸਾਹਿਬ ਖਬਰਾਂ ਤਾਂ ਹੋਰ ਵੀ ਨੇ ਪਰ ਸਾਡੇ ਨਾਲ ਇੱਕ ਮਹਿਮਾਨ ਜੁੜਨ ਜਾ ਰਹੇ ਆ ਅਗਲੇ ਸਿਲਸਿਲੇ ਦੇ ਵਿੱਚ, ਤੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਵੀ ਕਰਨੀ ਬਹੁਤ ਜ਼ਰੂਰੀ ਕਿਉਂਕਿ ਉਹ ਜਾਣਕਾਰੀ ਸਾਡੇ ਲਈ ਲੈ ਕੇ ਆ ਰਹੇ ਆ ਕਿ ਜਿਹੜੇ ਸਾਡੇ ਸਟੂਡੈਂਟਸ ਵੀਰ ਆ ਉਹ ਆਇਲਟਸ ਦੀ ਜਿਹੜੀ ਸੁਵਿਧਾ ਆ ਉਹ ਕਿਵੇਂ ਲੈ ਸਕਦੇ ਆ। ਸੋ ਆਇਲਟਸ ਬਹੁਤ ਜ਼ਰੂਰੀ ਹੁੰਦਾ ਆ ਜਦੋਂ ਤੁਸੀਂ PR ਵੀ ਪਾਉਣੀ ਆ ਜਾਂ ਫਿਰ ਉਸ ਤੋਂ ਪਹਿਲਾਂ ਵੀ ਜੇ ਤੁਸੀਂ ਵਿਦਿਆਰਥੀ ਦੇ ਤੌਰ ਤੇ ਇੱਥੇ ਆਉਂਦੇ ਹੋ ਹਨਾ। ਸੋ ਉਹਦੇ ਬਾਰੇ ਉਹ ਜਾਣਕਾਰੀ ਸਾਨੂੰ ਅੱਜ ਪ੍ਰੋਗਰਾਮ ਦੇ ਜ਼ਰੀਏ ਦੇਣਗੇ। ਸੋ ਲਕਸ਼ੇ ਮਾਈਗ੍ਰੇਸ਼ਨ ਤੇ ਆਇਲਟਸ ਕੋਚਿੰਗ ਆਸਟ੍ਰੇਲੀਆ ਤੋਂ ਸਾਡੇ ਨਾਲ ਰੋਹਿਤ ਹੁਰੀ ਜੁੜਨਗੇ, ਆਪਾਂ ਕੁਛ ਪਲਾਂ ਚ ਉਹਨਾਂ ਨੂੰ ਵੀ ਲਵਾਂਗੇ। ਪਰ ਫਿਲਹਾਲ ਆਪਾਂ ਕੁਛ ਸੁਨੇਹੇ ਜਿਹੜੇ ਤੁਹਾਡੇ ਲਈ ਦੋਸਤਾਂ ਨੇ ਭੇਜੇ ਆਪਾਂ ਉਹ ਜ਼ਰੂਰ ਸ਼ਾਮਲ ਕਰੀਏ ਜੇ ਤੁਹਾਡੀ ਇਜਾਜ਼ਤ
ਹੋ। ਜੀ ਜੀ ਬਿਲਕੁਲ
ਜੀ। ਸਾਡੇ ਨਾਲ ਰਾਜਮਹਿੰਦਰ ਸਿੰਘ ਕਾਫੀ ਦੇਰ ਤੋਂ ਜੁੜੇ ਆ ਤੇ ਉਹ ਮੈਨੂੰ ਲੱਗਦਾ ਅਜੇ ਮੈਸੇਜ ਤੁਹਾਡੇ ਲਈ ਟਾਈਪ ਕਰ ਰਹੇ ਆ ਤੇ ਆਪਾਂ ਉਹਨਾਂ ਨੂੰ ਸ਼ਾਮਲ ਕਰਦੇ ਆ। ਤੇ ਅੱਗੇ ਸਾਡੇ ਨਾਲ ਪ੍ਰੀਤ ਗੁਰਾਇਆ ਹੁਰੀ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹਰਮਨ ਰੇਡੀਓ ਟੀਮ ਨੂੰ ਤੇ ਸਾਰੇ ਲਿਸਨਰਸ ਨੂੰ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ। ਤੇ ਕਹਿੰਦੇ ਵੀ ਆਰ ਅਗੇਨ 5 ਪੀਪਲ ਲਿਸਨਿੰਗ ਟੂ ਯੂਅਰ ਪ੍ਰੋਗਰਾਮ, ਕਿਆ ਬਾਤ ਹੈ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਤੇ ਕਹਿੰਦੇ ਆਲਸੋ ਵੈਲਕਮ ਬੈਕ ਮਿੰਟੂ ਬਰਾੜ ਜੀ, ਵੀ ਲਵ ਲਿਸਨਿੰਗ ਟੂ ਦਾ ਨਿਊਜ਼ ਵਿਦ ਯੂ ਐਂਡ ਦਾ ਵੇ ਯੂ ਰੀਡ ਦਾ ਨਿਊਜ਼, ਕਿਆ ਬਾਤ ਹੈ ਜੀ।
ਥੈਂਕ ਯੂ ਜੀ, ਥੈਂਕ ਯੂ
ਜੀ। ਤੇ ਅੱਗੇ ਸਾਡੇ ਨਾਲ ਜ਼ਾਹਿਦ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ ਤੇ ਜ਼ਾਹਿਦ ਹੋਰਾਂ ਨੇ ਇੱਕ ਵਾਰ ਫੇਰ ਮੈਨੂੰ ਲੱਗਦਾ ਕਿ ਉਰਦੂ ਦੇ ਵਿੱਚ ਇੱਕ ਤਸਵੀਰ ਵੀ ਜਿਹਦੇ ਤੇ ਕੋਈ ਮੈਸੇਜ ਲਿਖਿਆ ਹੋਇਆ ਉਹ ਭੇਜੀ ਆ। ਸੋ ਉਹ ਤਾਂ ਮੈਂ ਪੜ੍ਹ ਨਹੀਂ ਸਕਾਂਗੀ ਪਰ ਤਸਵੀਰ ਦਾ ਜ਼ਿਕਰ ਜ਼ਰੂਰ ਕਰ ਦਿੰਨੀ ਆ। ਮੈਨੂੰ ਲੱਗਦਾ ਕਿ ਮੱਕੇ ਦੀ ਜਿਹੜੀ ਉਹ ਤਸਵੀਰ ਆ ਤੇ ਬਿਲਕੁਲ ਸਿਜਦਾ ਕਰ ਰਹੇ ਉੱਥੇ। ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਹਰਬੰਸ ਸਿੰਘ ਜੁੜੇ ਆ, ਕਹਿੰਦੇ ਆਈ ਐਮ ਵੈਰੀ ਹੈਪੀ ਟੂ ਫਾਇੰਡ ਬਰਾੜ ਸਾਹਿਬ ਇਨ ਦਾ ਪ੍ਰੋਗਰਾਮ ਟੂਡੇ, ਵਾਹਿਗੁਰੂ ਜਲਦੀ ਤੁਹਾਨੂੰ ਸਿਹਤਯਾਬ ਕਰੇ, ਮੈਂ ਵੀ ਅੱਜ ਬਹੁਤ ਦਿਨਾਂ ਬਾਅਦ ਪ੍ਰੋਗਰਾਮ ਵੇਲੇ ਜਾਗਿਆ, ਕਹਿੰਦੇ ਖੰਨੇ ਤੋਂ ਹਰਬੰਸ ਸਿੰਘ।
ਬਹੁਤ ਮਿਹਰਬਾਨੀ, ਖੰਨੇ ਤੋਂ ਜਾਗਿਆ ਜੀ, ਤੁਹਾਡੇ ਖੰਨੇ ਦੀ ਬੜੀ ਚੜ੍ਹਤ ਰਹੀ ਆ ਕਿਸੇ ਟਾਈਮ ਦੇ ਵਿੱਚ, ਅੱਜ ਵੀ ਹੈ ਜੀ। ਖੰਨੇ ਦੀ ਮੰਡੀ ਬਹੁਤ ਮਸ਼ਹੂਰ ਰਹੀ ਆ, ਖੰਨੇ ਦੇ ਕਾਫੀ ਕਲਾਕਾਰ ਮਸ਼ਹੂਰ ਰਹੇ ਆ, ਸਰਦੂਲ ਸਿਕੰਦਰ ਹੋਏ ਚਾਹੇ ਦਵਿੰਦਰ ਖੰਨੇ ਵਾਲੇ ਹੋਣ। ਸੋ ਬਹੁਤ ਵਧੀਆ ਲੱਗਦਾ ਜੀ ਜੇ ਤੁਸੀਂ ਵੱਡੇ ਤੜਕੇ ਉੱਠ ਕੇ ਜੁੜਦੇ ਹੋ
ਜੀ। ਤੇ ਅੱਗੇ ਸਾਡੇ ਨਾਲ ਕੁਲਵੀਰ ਸਿੰਘ ਵੀ ਸ਼ਾਮਲ ਹੋਏ ਆ, ਸਤਿ ਸ੍ਰੀ ਅਕਾਲ ਬਰਾੜ ਸਾਹਿਬ ਭੈਣ ਜੀ, ਤੇ ਬਹੁਤ ਖੁਸ਼ੀ ਹੋਈ ਕਹਿੰਦੇ ਤੁਹਾਨੂੰ ਸੁਣ ਕੇ। ਬ੍ਰਿਸਬੇਨ ਤੋਂ ਕੁਲਵੀਰ ਸਿੰਘ,
ਬਹੁਤ ਮਿਹਰਬਾਨੀ ਕੁਲਵੀਰ ਭਾਈ, ਆਪਾਂ ਕੱਲ ਵੀ ਜੁੜੇ ਸੀ ਤੇ ਕੱਲ ਥੋੜਾ ਜਿਹਾ ਪਤਾ ਨੀ ਮਤਲਬ ਦਵਾਈਆਂ ਦਵਾਈਆਂ ਦਾ ਜੋਸ਼ ਸੀ, ਥੋੜੀਆਂ ਜਿਹੀਆਂ ਤੱਤੀਆਂ ਜਿਹੀਆਂ ਗੱਲਾਂ ਕਰ ਗਿਆ, ਦਿਨ ਭਰ ਥੋੜੀਆਂ ਜਿਹੀਆਂ ਮੈਸੇਜ ਸੁਨੇਹੇ ਜੇ ਵੀ ਆਉਂਦੇ ਰਹੇ, ਪਰ ਚਲੋ ਕੋਈ ਗੱਲ ਨੀ ਜੀ, ਕਈ ਵਾਰੀ ਹੋ ਜਾਂਦਾ। ਤੇ
ਜੀ
ਅੱਜ ਕੱਲ ਤਾਂ ਸੌਖਾ ਤਰੀਕਾ ਹੀ ਆ ਜੀ, ਕਹਿੰਦੇ ਮੈਂ ਤਾਂ ਬਿਮਾਰ ਸੀਗਾ ਉਦੋਂ, ਐ ਕਹਿ ਕੇ ਖੜਾ ਚੜਾ ਲੇ।
ਸੋ ਰਾਜ ਮਹਿੰਦਰ ਸਿੰਘ ਅੱਗੇ ਸਾਡੇ ਨਾਲ ਸ਼ਾਮਿਲ ਹੋਇਆ, ਕਹਿੰਦੇ ਭਾਜੀ ਵੋਟਾਂ ਸਾਰਿਆਂ ਨੂੰ ਪਿਆਰੀਆਂ ਸੀ ਪੰਥ ਨਹੀਂ। ਸੋ ਮੈਨੂੰ ਲੱਗਦਾ ਇਹਨਾਂ ਨੇ ਡੇਰਾ ਸਿਰਸਾ ਕਾਂਡ ਦੀ ਗੱਲ ਕੀਤੀ ਹੈ ਜੀ। ਜੀ ਤੇ ਅੱਗੇ ਜੀ ਜਸਪਾਲ ਰਾਮਾ ਸਿਡਨੀ ਤੋਂ ਅਸੀਂ ਉਹਨਾਂ ਨੂੰ ਵੀ ਸ਼ਾਮਿਲ ਕਰਦੇ ਆ, ਤੇ ਉਹ ਕਹਿੰਦੇ ਆ ਜੋ ਆ ਗਏ ਜੀ। ਕਹਿੰਦੇ ਸਤਿ ਸ੍ਰੀ ਅਕਾਲ ਸਭ ਨੂੰ, ਸੁਣਦੇ ਸੀ ਡਰਾਈਵਿੰਗ ਕਰਦੇ ਕਰਦੇ, ਬਹੁਤ ਵਧੀਆ ਜੀ ਪ੍ਰੋਗਰਾਮ ਤੇ ਪਸੰਦ ਕੀਤਾ ਜੀ।
ਜੀ ਜੀ ਸੋ ਅਮਰਦੀਪ ਮੈਨੂੰ ਲੱਗਦਾ ਆਪਣੇ ਗੈਸਟ ਵੀ ਜੁੜਨ ਲਈ ਕਾਹਲੇ ਆ, ਤੇ ਉਹਨਾਂ ਨੂੰ ਵੀ ਆਪਾਂ ਲੈਣਾ ਨਾਲ, ਉਹਨਾਂ ਦਾ ਕਾਲ ਲੱਗ ਚੁੱਕੀ ਆ ਤੇ ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਆ। ਪਰ ਮੈਂ ਜਾਂਦਾ ਇੱਕ ਬੇਨਤੀ ਕਰਦਾ ਜੀ, ਸਿੱਖ ਖੇਡਾਂ ਦੇ ਮਾਮਲੇ ਦੇ ਵਿੱਚ ਤੇ ਬਾਕੀ ਚੀਜ਼ਾਂ ਤਾਂ ਸਾਰੀਆਂ ਚੱਲ ਰਹੀਆਂ ਜੀ ਬਹੁਤ ਵਧੀਆ, ਪਰ ਬਹੁਤ ਸਾਰੇ ਸੱਜਣ ਮਿੱਤਰ ਕਈ ਵਾਰੀ ਨਾ ਬਾਹਰਲੇ ਸ਼ਹਿਰਾਂ ਚੋਂ ਆ ਕੇ ਆਪਣਾ ਕੋਈ ਪ੍ਰੋਡਕਟ ਡਿਸਪਲੇ ਕਰਨਾ ਚਾਹੁੰਦੇ ਆ ਜਾਂ ਵੇਚਣਾ ਚਾਹੁੰਦੇ ਆ। ਬਹੁਤ ਸਾਰੇ ਮੈਨੂੰ ਸੁਨੇਹੇ ਮੈਸੇਜ ਆ ਰਹੇ ਆ ਵੀ ਅਸੀਂ ਕੋਈ ਸੂਟਾਂ ਦੀ ਦੁਕਾਨ ਲਾਣੀ ਆ, ਕੋਈ ਕਾਸੇ ਦੀ ਦੁਕਾਨ, ਤਾਂ ਕਿਸੇ ਨੇ ਵੀ ਕੋਈ ਵੀ ਸਟਾਲ ਲਾਉਣੀ ਆ ਤਾਂ ਹਜੇ ਥੋੜੀਆਂ ਜਿਹੀਆਂ ਸਟਾਲਾਂ ਸਾਡੇ ਕੋਲ ਬਾਕੀ ਪਈਆਂ। ਸੋ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ, ਤਾਂ ਕਿ ਅਸੀਂ ਫਿਰ ਉਹਨੂੰ ਲੌਕ ਕਰ ਦੇਣਾ ਥੋੜੇ ਦਿਨਾਂ ਦੇ ਵਿੱਚ। ਦੂਜੀ ਮੈਂ ਇੱਕ ਖੁਸ਼ਖਬਰੀ ਦੱਸਦਾ ਜੀ ਵੀ ਜਿਹੜੀਆਂ ਕਿਤਾਬਾਂ ਚੱਲੀਆਂ ਹੋਈਆਂ ਸਨ ਇੰਡੀਆ ਤੋਂ ਸ਼ਿਪਮੈਂਟ ਦੇ ਜ਼ਰੀਏ, ਬਹੁਤ ਵੱਡੀ ਖੇਪ ਕਿਤਾਬਾਂ ਦੀ ਚੱਲੀ ਹੋਈ ਸੀ, ਉਹ ਕੱਲ ਪਹੁੰਚ ਗਈ ਹੈ ਜੀ ਇੱਥੇ, ਤੇ ਅੱਜ ਸਵੇਰ ਦੇ ਵਿੱਚ ਉਹਦੀ ਜਿਹੜੀ ਕਸਟਮ ਚੋਂ ਕਲੀਅਰ ਹੋ ਕੇ ਉਹ ਸਾਡੇ ਕੋਲ ਆ ਜਾਣੀਆਂ। ਸੋ ਕਿਤਾਬਾਂ ਦੇ ਸ਼ੌਕੀਨ ਵੀ ਲਿਖ ਲੈਣ ਜੀ ਗੱਲ ਵੀ 14-15-16 ਤਿੰਨ ਦਿਨ ਉੱਥੇ ਸਟਾਲ ਕਿਤਾਬਾਂ ਦੀ ਲੱਗਣੀ ਹੈ ਜੀ ਚੇਤਨਾ ਪ੍ਰਕਾਸ਼ਨ ਬੰਨੀ ਹੋ, ਤੇ ਅਸੀਂ ਛੇਤੀ ਉਹਨਾਂ ਦੀ ਲਿਸਟ ਵੀ ਜਾਰੀ ਕਰਾਂਗੇ ਕਿਤਾਬਾਂ ਦੀ, ਤੇ ਜਿਹਨੇ ਵੀ ਕਿਤਾਬਾਂ ਲੈਣੀਆਂ ਮੈਨੂੰ ਜਿੰਨੇ ਕੁ ਮੇਰੇ ਕੋਲ ਆਰਡਰ ਆ ਰਹੇ ਆ ਜਾਂ ਜਿੰਨੇ ਕੁ ਮੈਨੂੰ ਲੋਕ ਪੁੱਛ ਰਹੇ ਆ, ਤਾਂ ਉਹਨਾਂ ਮੁਤਾਬਕ ਕਿਤਾਬਾਂ ਪਹਿਲੇ ਦਿਨ ਜਾਂ ਦੂਜੇ ਦਿਨ ਹੀ ਖਤਮ ਹੋ ਜਾਣਗੀਆਂ। ਸੋ ਜਿਹੜਾ ਵੀ ਇੱਥੇ ਆ ਰਿਹਾ ਕੋਸ਼ਿਸ਼ ਕਰੋ ਆਪਣੀਆਂ ਕਿਤਾਬਾਂ ਪਹਿਲਾਂ ਲੈ ਕੇ ਕਾਰ 'ਚ ਰੱਖ ਲਿਓ, ਉਦੋਂ ਬਾਅਦ ਅਗਲਾ ਕੰਮ ਕਰਿਓ। ਸੋ ਫਿਲਹਾਲ ਮੈਨੂੰ ਇਜਾਜ਼ਤ ਦਿਓ ਜੀ, ਤੇ ਤੁਸੀਂ ਸਾਡੇ ਮਹਿਮਾਨ ਆ ਜਿਹੜੇ ਆਏ ਅੱਜ, ਉਹਨਾਂ ਨਾਲ ਜ਼ਰੂਰ ਗੱਲਬਾਤ ਜਾਰੀ ਰੱਖੋ।
ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ। ਸੋ ਦੋਸਤੋ, ਇਹ ਸਨ ਮਿੰਟੂ ਬਰਾੜ ਹੋਰੀ ਐਡੀਲੇਡ ਸਟੂਡੀਓ ਤੋਂ ਸਾਡੇ ਨਾਲ ਸ਼ਾਮਿਲ ਹੋਏ ਸੀ ਖਬਰਾਂ ਦੇ ਸਿਲਸਿਲੇ ਦੇ ਵਿੱਚ। ਬਹੁਤ ਸਾਰੇ ਹੋਰ ਦੋਸਤ ਵੀ ਸਾਡੇ ਨਾਲ ਸ਼ਾਮਿਲ ਹੋ ਰਹੇ ਪ੍ਰੋਗਰਾਮ ਦੇ ਵਿੱਚ, ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਤੇ ਜ਼ਾਹਿਦ ਹੋਰੀ ਕੁਵੈਤ ਤੋਂ ਸਾਡੇ ਨਾਲ ਸ਼ਾਮਿਲ ਹੋਏ, ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ, ਤੇ ਪ੍ਰੋਗਰਾਮ 'ਚ ਤੁਹਾਡੇ ਮੈਸੇਜਿਸ ਸ਼ਾਮਿਲ ਕਰਦੇ ਹਾਂ ਇਸ ਖਾਸ ਮੁਲਾਕਾਤ ਤੋਂ ਬਾਅਦ। ਤੇ ਇਸ ਖਾਸ ਮੁਲਾਕਾਤ ਦੇ ਬਾਰੇ ਜਿਵੇਂ ਮੈਂ ਤੁਹਾਨੂੰ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਦੱਸਦੀ ਆ ਰਹੀ ਹਾਂ ਕਿ ਅੱਜ ਅਸੀਂ ਖਾਸ ਜਾਣਕਾਰੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ। ਸੋ ਜਾਣਕਾਰੀ ਕਾਫੀ ਲਾਹੇਵੰਦ ਹੈ ਜੀ ਸਾਡੇ ਜਿਹੜੇ ਸਟੂਡੈਂਟਸ ਵੀਰ ਆ ਉਹਨਾਂ ਦੇ ਲਈ। ਸੋ ਇਹ ਜਾਣਕਾਰੀ ਜਿਹੜੀ ਆ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਲਕਸ਼ੇ ਮਾਈਗ੍ਰੇਸ਼ਨ ਤੇ ਆਇਲਟਸ ਕੋਚਿੰਗ ਆਸਟ੍ਰੇਲੀਆ ਤੋਂ ਰੋਹਿਤ ਜੀ ਉਹ ਸ਼ਾਮਲ ਹੋ ਰਹੇ ਆ ਪ੍ਰੋਗਰਾਮ ਦੇ ਵਿੱਚ। ਸੋ ਅਸੀਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਜੀ ਰੋਹਿਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ ਬਹੁਤ ਬਹੁਤ ਤੁਹਾਡਾ। ਤੇ ਆਪਾਂ ਅੱਜ ਜਾਣਕਾਰੀ ਜਿਹੜੀ ਇਹ ਦੇਣੀ ਚਾਹੁੰਦੇ ਆ ਕਿ ਆਪਾਂ ਮੈਲਬਨ ਬੇਸਡ ਸਾਡਾ ਪੀਟੀ ਤੇ ਆਇਲਟਸ ਦਾ ਕੋਚਿੰਗ ਸੈਂਟਰ ਆ, ਤੇ ਆਪਾਂ ਪਿਛਲੇ ਅਰਾਊਂਡ 6-7 ਸਾਲਾਂ ਤੋਂ ਇੱਥੇ ਚਲਾ ਰਹੇ ਆ ਆਪਣਾ ਆਇਲਟਸ ਤੇ ਪੀਟੀ ਦਾ ਸੈਂਟਰ। ਤੇ ਆਪਣੇ ਕੋਲ ਸਟੂਡੈਂਟ ਜਿਹੜੇ ਹੈ ਕਿ ਪਿਛਲੇ ਕੁਛ ਸਮੇਂ ਤੋਂ ਨਾ ਜਿੱਦਾਂ ਦੂਜੇ ਸ਼ਹਿਰਾਂ ਤੋਂ ਜਿੱਦਾਂ ਨਿਊ ਸਾਊਥ ਵੇਲਸ ਤੋਂ, ਕੈਨਬਰਾ ਤੋਂ, ਨਾਰਦਰਨ ਟੈਰੀਟਰੀ ਤੋਂ ਤੇ ਐਡੀਲੇਡ ਤੋਂ ਉਹ ਸਪੈਸ਼ਲੀ ਟਰੈਵਲ ਕਰਦੇ ਆ ਸਾਡੇ ਕੋਲ ਆ ਕੇ ਪੜ੍ਹਨ ਲਈ ਇੱਥੇ, ਕਿਉਂਕਿ ਸਾਡੇ ਜਿਹੜੇ ਟੀਚਰ ਸਮਿਤਾ ਸ਼ਰਮਾ ਉਹਨਾਂ ਦੀ ਕੁਆਲਿਟੀ ਪੜ੍ਹਾਉਣ ਦੀ ਬਹੁਤ ਵਧੀਆ ਆ, ਤੇ ਇਸ ਕਰਕੇ ਦੂਜੇ ਸ਼ਹਿਰਾਂ ਤੋਂ ਸਪੈਸ਼ਲ ਆ ਕੇ ਇੱਥੇ ਰਹਿੰਦੇ ਆ ਤਾਂ ਪੜ੍ਹਦੇ ਸੀਗੇ। ਉਹਨਾਂ ਦੀ ਨੀਡ ਨੂੰ ਦੇਖਦੇ ਹੋਏ ਆਪਾਂ ਹੁਣ ਪਿਛਲੇ ਕੁਛ ਸਮੇਂ ਤੋਂ ਆਨਲਾਈਨ ਕੋਚਿੰਗ ਸ਼ੁਰੂ ਕੀਤੀ ਆ ਕਿ ਉਹਨਾਂ ਨੂੰ ਇੰਨਾ ਟਰੈਵਲ ਨਾ ਕਰਨਾ ਪਵੇ ਤੇ ਉਹਨਾਂ ਦੀ ਸਹੂਲੀਅਤ ਦੇ ਹਿਸਾਬ ਨਾਲ ਉਹ ਘਰ ਜਦੋਂ ਵੀ ਉਹਨਾਂ ਨੂੰ ਟਾਈਮ ਲੱਗੇ ਆਪਣੇ ਆਨਲਾਈਨ ਲੌਗਇਨ ਨਾਲ ਉਹ ਪੀਟੀ ਦੀ ਤਿਆਰੀ ਕਰ ਸਕਦੇ ਆ।
ਜੀ ਜੀ, ਸੋ ਰੋਹਿਤ ਜੀ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਆਸਟ੍ਰੇਲੀਆ ਦੇ ਵਿੱਚ ਮੈਲਬਨ ਬੇਸਡ ਵੀ ਤੁਹਾਡਾ ਜਿਹੜਾ ਕੋਚਿੰਗ ਸੈਂਟਰ ਹੈਗਾ, ਸੋ ਥੋੜਾ ਜਿਹਾ ਉਹਦੇ ਬਾਰੇ ਵੀ ਦੱਸੋ। ਜੇ ਜਿਹੜੇ ਮੈਲਬਨ ਬੇਸਡ ਸਟੂਡੈਂਟ ਆ ਉਹ ਕੋਚਿੰਗ ਲੈਣਾ ਚਾਹੁਣ ਤਾਂ ਫਿਰ ਉਹ ਕਿਵੇਂ ਲੈ ਸਕਦੇ ਆ?
ਇਹ ਸਾਡਾ ਜਿਹੜਾ ਕੋਚਿੰਗ ਸੈਂਟਰ ਆ ਮੈਲਬਨ ਦੇ ਵਿੱਚ, ਇਹ ਰੈਜ਼ਰਵਰ ਦੇ ਵਿੱਚ ਆ, ਨਾਰਥਰਨ ਸਬਰਬਸ ਦੇ ਵਿੱਚ ਪੈਂਦਾ ਹੈ, ਤੇ ਐਗਜ਼ੈਕਟ ਐਡਰੈਸ ਹੈ ਇਹਦਾ 28 ਚੈਟਰ ਰੋਡ ਰੈਜ਼ਰਵਰ। ਤੇ ਜਿਹੜੇ ਵੀ ਬੱਚੇ ਜਿਹੜੇ ਮੈਲਬਨ ਬੇਸਡ ਆ ਉਹ ਤਾਂ ਸਾਡੇ ਇੱਥੇ ਆ ਕੇ ਫਿਜ਼ੀਕਲੀ ਵੀ ਪੜ੍ਹ ਸਕਦੇ ਨੇ, ਫੇਸ ਟੂ ਫੇਸ ਦਾ ਐਨੀ ਟਾਈਮ ਬੈਟਰ ਹੀ ਹੁੰਦਾ ਆ, ਤੇ ਉਹਨਾਂ ਲਈ ਤਾਂ ਸਭ ਤੋਂ ਵਧੀਆ ਸਰਵਿਸ ਆ ਕਿ ਉਹ ਆਉਣ ਤੇ ਆਪਣੀ ਜਿਹੜੀ ਆਪਣੀ ਸਾਡੇ ਜਿਹੜੇ ਟਿਊਟਰ ਆ ਸਮਿਤਾ ਸ਼ਰਮਾ ਉਹਨਾਂ ਦੀ ਜੋ ਮੇਨ ਸਟਰੈਂਥ ਇਹ ਆ ਕਿ ਉਹ ਇੰਡੀਵਿਜੁਅਲ ਅਟੈਂਸ਼ਨ ਬਹੁਤ ਜ਼ਿਆਦਾ ਦਿੰਦੇ ਆ, ਤੇ ਥੋੜਾ ਅਪਡੇਟਡ ਮਟੀਰੀਅਲ ਆ ਸਾਰਾ ਸਾਡੇ ਕੋਲ, ਤੇ ਜਿਹੜੇ ਰਿਜ਼ਲਟ ਆ ਉਹ ਉਹ ਵੀ ਬਹੁਤ ਵਧੀਆ ਨੇ ਤੇ ਜਿੰਨੇ ਵੀ ਸਟੂਡੈਂਟਸ ਆ ਉਹ ਸਾਡੇ ਫੇਸਬੁੱਕ ਦੇ ਪੇਜ ਤੇ ਜਾ ਕੇ ਆਈਐਲਟੀਐਸ ਸਰਚ ਕਰਕੇ ਉਹ ਸਾਰੇ ਰਿਜ਼ਲਟਸ ਵੀ ਉੱਥੇ ਦੇਖ ਸਕਦੇ ਨੇ
ਜੀ। ਸੋ ਜਿਵੇਂ ਤੁਸੀਂ ਰੋਹਿਤ ਜੀ ਗੱਲ ਕੀਤੀ ਹੈ ਆਨਲਾਈਨ ਜਿਹੜਾ ਪ੍ਰੋਸੀਜਰ ਹੈ ਤੁਸੀਂ ਆਈਐਲਟੀਐਸ ਦੀ ਕੋਚਿੰਗ ਦੇ ਲਈ ਇੱਕ ਨਵਾਂ ਜਿਹੜਾ ਪ੍ਰੋਗਰਾਮ ਹੈ ਉਹ ਤਿਆਰ ਕੀਤਾ ਤੇ ਇਸ ਪ੍ਰੋਗਰਾਮ ਦੇ ਲਈ ਕੋਈ ਖਾਸ ਰਿਕੁਆਇਰਮੈਂਟ ਰੱਖੀ ਗਈ ਹੈ ਜਾਂ ਕਿਸੇ ਖਾਸ ਸਮੇਂ ਦੇ ਵਿੱਚ ਵਿਸ਼ੇਸ਼ ਸਮੇਂ ਦੇ ਵਿੱਚ ਇਹਦੀ ਕੋਚਿੰਗ ਦਿੱਤੀ ਜਾਂਦੀ ਹੈ ਇਹਦੇ ਬਾਰੇ ਥੋੜਾ ਜਿਹਾ ਖੋਲ ਕੇ ਦੱਸੋ।
ਇਹਦੇ ਵਿੱਚ ਆਨਲਾਈਨ ਦੇ ਵਿੱਚ ਕੀ ਕੀਤਾ ਆਪਾਂ ਆਨਲਾਈਨ ਦੇ ਵਿੱਚ ਅਗਰ ਕੋਈ ਸਟੂਡੈਂਟ ਪੜ੍ਹਨਾ ਚਾਹੁੰਦਾ ਉਹਨਾਂ ਦੇ ਆਪਾਂ ਇੰਡੀਵਿਜੁਅਲ ਲੌਗਇਨਸ ਬਣਾ ਦਈਦੇ ਆ ਤੇ ਉਹ ਸਾਡੀ ਵੈਬਸਾਈਟ ਤੇ ਜਾ ਕੇ ਕਿਸੇ ਵੀ ਟਾਈਮ ਜਦੋਂ ਵੀ ਉਹਨਾਂ ਨੂੰ ਟਾਈਮ ਲੱਗੇ ਕੰਮ ਤੋਂ ਆ ਕੇ ਸ਼ਾਮ ਵੇਲੇ ਸਵੇਰ ਵੇਲੇ 24 ਘੰਟੇ ਕਿਸੇ ਵੀ ਟਾਈਮ ਉਹਨੂੰ ਲੌਗਇਨ ਚ ਕਰਕੇ ਤੇ ਉਹਦੇ ਵਿੱਚ ਆਪਾਂ ਬਹੁਤ ਸਾਰਾ ਲੇਟੈਸਟ ਅਪਡੇਟਡ ਮਟੀਰੀਅਲ ਪਾਇਆ ਆ ਕੁਛ ਅਰਾਊਂਡ 100 ਟੈਸਟ ਪਾਇਆ ਆ। ਉਹ ਟੈਸਟ ਵੀ ਏਦਾਂ ਹੈ ਕਿ ਐਗਜ਼ਾਮ ਬੇਸਡ ਜਦੋਂ ਹੁੰਦਾ ਪੀਜੀ ਦਾ ਟੈਸਟ ਉਸੇ ਹਿਸਾਬ ਨਾਲ ਬਣਾਇਆ ਗਿਆ ਕਿ ਉਹਨਾਂ ਨੂੰ ਏਦਾਂ ਹੀ ਲੱਗੂਗਾ ਕਿ ਉਹ ਐਗਜ਼ਾਮ ਦੇ ਰਿਹਾ ਆ ਤੇ ਉਹਨਾਂ ਕੀ ਫਾਇਦਾ ਹੁੰਦਾ ਹੈ ਕਿ ਉਹਨਾਂ ਦੀ ਤਿਆਰੀ ਬਿਲਕੁਲ ਉਸੇ ਤਰੀਕੇ ਨਾਲ ਹੁੰਦੀ ਹੈ ਜਿਸ ਤਰੀਕੇ ਨਾਲ ਐਗਜ਼ਾਮ ਦਿੱਤਾ ਜਾਂਦਾ ਹੈ ਤੇ ਉਸੇ ਟਾਈਮ ਅਵੈਲੂਏਸ਼ਨ ਵੀ ਹੋ ਜਾਂਦੀ ਆ ਤੇ ਉਹਦੇ ਨਾਲ ਨਾਲ ਆਪਾਂ ਕੀ ਕਰੀਦਾ ਆ ਕਿ ਇੰਡੀਵਿਜੁਅਲ ਟਿਪਸ ਦੇਈਦੇ ਆ ਸਾਰਿਆਂ ਨੂੰ ਉਹਨਾਂ ਦੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਕਿਉਂਕਿ ਕਈਆਂ ਨੂੰ ਜਿੱਦਾਂ 6 ਈ ਚਾਹੀਦੇ ਆ ਕਈਆਂ ਨੂੰ 7 ਈ ਚਾਹੀਦੇ ਤੇ ਕਈਆਂ ਨੂੰ 8 ਈ ਵੀ ਚਾਹੀਦੇ ਆ ਤਾਂ ਹਰ ਬੰਦੇ ਦੀ ਇੰਡੀਵਿਜੁਅਲ ਜਿਹੜੀ ਇੰਡੀਵਿਜੁਅਲ ਗੋਲ ਆ ਉਹ ਡਿਫਰੈਂਟ ਆ ਤੇ ਉਸ ਹਿਸਾਬ ਨਾਲ ਹੀ ਆਪਾਂ ਉਹਨਾਂ ਨੂੰ ਸਟ੍ਰੈਟਜੀਜ਼ ਤੇ ਟੈਕਨੀਕਸ ਦੱਸਦੇ ਆ ਕਿ ਕਿਹਦਾ ਤੁਸੀਂ ਆਪਣਾ ਰਿਜ਼ਲਟ ਲੈਣਾ ਆ ਤੇ ਇਹ ਸਟ੍ਰੈਟਜੀ ਟੈਕਨੀਕਸ ਜਿਹੜੀਆਂ ਆ ਇਹ ਆਪਾਂ ਬਹੁਤ ਯੂਜ਼ ਵੀ ਕਰ ਚੁੱਕੇ ਆ ਤੇ ਪ੍ਰੈਕਟੀਕਲੀ ਸਾਡੇ ਰਿਜ਼ਲਟ ਵੀ ਬਹੁਤ ਵਧੀਆ ਆਏ ਨੇ ਇਹਨਾਂ ਤੋਂ। ਇਹਦੇ ਨਾਲ ਨਾਲ ਇੱਕ ਚੀਜ਼ ਮੈਂ ਖੁਦ ਦੱਸਣੀ ਚਾਹੂੰਗਾ ਕਿ ਜਿੱਦਾਂ ਪੀਟੀ ਦੇ ਸੋਰੀ ਦੱਸੋ ਤੁਸੀਂ ਕੰਟੀਨਿਊ ਕਰੋ
ਜੀ ਜੀ ਨਹੀਂ ਨਹੀਂ ਤੁਸੀਂ ਕੰਟੀਨਿਊ ਕਰੋ ਜੀ।
ਅੱਛਾ ਇੱਕ ਚੀਜ਼ ਮੈਂ ਹੋਰ ਇਹ ਚ ਦੱਸਣੀ ਚਾਹੂੰਗਾ ਕਿ ਜਿਹੜੇ ਪੀਜੀ ਦੇ ਐਗਜ਼ਾਮ ਹੁੰਦੇ ਉਹ ਚ ਨਾ ਰਾਈਟਿੰਗ ਟੋਪਿਕਸ ਹਰ ਵੇਲੇ ਅਪਡੇਟ ਹੁੰਦੇ ਰਹਿੰਦੇ ਆ ਤੇ ਆਪਾਂ ਨਾ ਸਾਰੇ ਲੇਟੈਸਟ ਰਾਈਟਿੰਗ ਟੋਪਿਕਸ ਜਿਹੜੇ ਆ ਉਹ ਡਿਸਕਸ ਕਰੀਦੇ ਆ ਸਾਰੇ ਸਟੂਡੈਂਟਸ ਨਾਲ ਤੇ ਉਹਨਾਂ ਨੂੰ ਉਸੇ ਹਿਸਾਬ ਨਾਲ ਪ੍ਰਿਪੇਅਰ ਵੀ ਕਰਵਾਈਦਾ ਆ ਤੇ ਆਪਾਂ ਉਹਨਾਂ ਨੂੰ ਸੈਂਪਲ ਫਾਰਮੈਟਸ ਵੀ ਦੇਈਦੇ ਆ ਜਿੱਦਾਂ ਤੁਸੀਂ ਕੁਝ ਸੀ ਐਸੇ ਨੂੰ ਕਿਸ ਤਰੀਕੇ ਨਾਲ ਲਿਖਣਾ ਆ ਉਹ ਸਾਰਾ ਹੁੰਦਾ ਆਨਲਾਈਨ ਸਟੂਡੈਂਟਸ ਤੇ ਆਪਾਂ ਜ਼ਿਆਦਾ ਫੋਕਸ ਕਰ ਰਹੇ ਹਾਂ ਥਰੂ ਈਮੇਲ ਤੇ ਉਹਨਾਂ ਨਾਲ ਸਕਾਈਪ ਤੇ ਵੀ ਇੰਟਰਵਿਊ ਤੇ ਉਹਨਾਂ ਨਾਲ ਬਾਏ ਫੋਨ ਤੇ ਵੀ ਇੰਡੀਵਿਜੁਅਲੀ ਆਪਾਂ ਗਾਈਡ ਕਰੀਦਾ ਉਹਨਾਂ ਨੂੰ
ਜੀ ਜੀ। ਸੋ ਮੇਰਾ ਅਗਲਾ ਵੈਸੇ ਸਵਾਲ ਵੀ ਇਹੋ ਹੀ ਹੋਣਾ ਸੀਗਾ ਕਿ ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਵੀਡੀਓ ਕਾਨਫਰੰਸਿੰਗ ਦੀ ਤੋਂ ਸਕਾਈਪ ਜਿਹੜਾ ਜੀ ਉਹ ਵੀ ਇੱਕ ਵਧੀਆ ਮਾਧਿਅਮ ਹੈਗਾ ਹਨਾ। ਕਈ ਵਾਰ ਹੁੰਦਾ ਕਿ ਸਪੀਕਿੰਗ ਜਾਂ ਲਿਸਨਿੰਗ ਦੇ ਲਈ ਕਈ ਵਾਰ ਲੋੜ ਪੈਂਦੀ ਹੈ ਤੁਹਾਨੂੰ ਤੁਸੀਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉਹ ਜਿਹੜੀ ਕੋਚਿੰਗ ਆ ਉਹ ਲੈ ਸਕੋ। ਸੋ ਇਹੋ ਜਿਹੇ ਉਪਰਾਲੇ ਜਿਹੜੇ ਆ ਉਹ ਵੀ ਸਲਾਹਣਯੋਗ ਹੈ। ਤੇ ਰੋਹਿਤ ਜੀ ਸਾਡੇ ਜਿਹੜੇ ਸਰੋਤੇ ਆ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਵੀ ਇਸ ਵੇਲੇ ਸੁਣ ਰਹੇ ਹੋਣਗੇ ਤੇ ਜੇਕਰ ਉਹ ਕਿਉਂਕਿ ਹਰਮਨ ਰੇਡੀਓ ਜਿਹੜਾ ਜੀ ਉਹ ਵਰਲਡ ਵਾਈਡ ਸਾਡੇ ਸਰੋਤੇ ਸੁਣਦੇ ਆ ਤੇ ਬਹੁਤ ਸਾਰੇ ਦੋਸਤ ਜਿਹੜੇ ਆ ਵੱਖ ਵੱਖ ਸਟੇਟਸ ਤੋਂ ਇਸ ਵੇਲੇ ਸਾਡੇ ਨਾਲ ਜੁੜੇ ਵੀ ਹੋਏ ਆ। ਸੋ ਦੋਸਤੋ ਜਿਹੜੇ ਵੀ ਦੋਸਤ ਜਿਹੜੇ ਅਜੇ ਪੀ ਆਰ ਦੇ ਲਈ ਆਪਣੇ ਕੇਸ ਜਿਨ੍ਹਾਂ ਨੇ ਫਾਈਲ ਕਰਨੇ ਆ ਆਈਲਟਸ ਦੇ ਲਈ ਉਹਨਾਂ ਨੂੰ ਜ਼ਰੂਰਤ ਆ ਤੇ ਉਹ ਕੋਚਿੰਗ ਦੇ ਲਈ ਸੰਪਰਕ ਕਰ ਸਕਦੇ ਆ। ਸੋ ਰੋਹਿਤ ਜੀ ਤੁਸੀਂ ਆਪਣਾ ਸੰਪਰਕ ਨੰਬਰ ਵੀ ਜ਼ਰੂਰ ਦਿਓ।
ਦੇਖੋ ਜੇ ਕੋਈ ਸੰਪਰਕ ਕਰਨਾ ਚਾਹੁੰਦਾ ਤੇ ਆਪਣੇ ਇੰਡੀਵਿਜੁਅਲ ਸਰਕਮਸਟਾਂਸਿਸ ਲਈ ਡਿਸਕਸ ਕਰਨਾ ਚਾਹੁੰਦਾ ਆ ਤਾਂ ਉਹ ਸਾਡੇ ਜਿਹੜੇ ਮੇਨ ਟਿਊਟਰ ਆ ਸਮਿਤਾ ਸ਼ਰਮਾ ਉਹਨਾਂ ਨੂੰ ਕੰਟੈਕਟ ਕਰ ਸਕਦੇ ਆ। ਉਹਨਾਂ ਦਾ ਨੰਬਰ ਮੈਂ ਤੁਹਾਨੂੰ ਦੱਸ ਦਿੰਦਾ, ਉਹਨਾਂ ਦਾ ਨੰਬਰ ਹੈ 0404-542-518। ਮੈਂ ਰਿਪੀਟ ਕਰਦਾ 0404-542-518।
ਕੁਲਦੀਪ ਕੌਰ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਸਤਿ ਸ੍ਰੀ ਅਕਾਲ ਟੂ ਆਲ ਆਫ ਯੂ। ਮੇਰਾ ਕੁਐਸਚਨ ਹੈ ਅਗਰ ਕਿਸੇ ਕੋਈ ਵੀ ਲੈਵਲ ਨਹੀਂ ਹੈ ਇੰਗਲਿਸ਼ ਦਾ ਤੇ ਉਹਦੇ ਲਈ ਇਹਨਾਂ ਦੇ ਸੈਂਟਰ ਚ ਕੀ ਸੁਵਿਧਾ, ਕਹਿੰਦੇ ਪਲੀਜ਼ ਜ਼ਰੂਰ ਦੱਸਿਓ ਐਂਡ ਆਲਸੋ ਫੀਸ ਐਂਡ ਆਲ ਦਾ ਡਿਟੇਲਸ ਵੀ ਕਹਿੰਦੇ ਜ਼ਰੂਰ ਦੱਸਿਓ।
ਹਾਂਜੀ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਆ ਕਿ ਹਰ ਬੱਚੇ ਦਾ ਲੈਵਲ ਜਿਹੜਾ ਆ ਅੰਗਰੇਜ਼ੀ ਦਾ ਉਹ ਡਿਫਰੈਂਟ ਆ। ਜੋ ਵੀ ਸਟੂਡੈਂਟ ਆ, ਕਈ ਸਟੂਡੈਂਟ ਇਸ ਲੈਵਲ ਤੇ ਵੀ ਹੁੰਦੇ ਕਿ ਉਹਨਾਂ ਨੂੰ 5 ਈ ਚ ਲੈਣੇ ਵੀ ਔਖੇ ਹੁੰਦੇ ਆ, ਕਈ ਹੁੰਦੇ ਆ ਜਿਹਨਾਂ ਨੂੰ 8 ਈ ਚ ਵੀ ਲੈਣੇ ਪੈਂਦੇ ਅੱਜ ਕੱਲ ਕਿਉਂਕਿ ਪੀ ਆਰ ਥੋੜੀ ਔਖੀ ਕਰਦੀ ਆ। ਤੇ ਸਾਡੇ ਕੋਚਿੰਗ ਸੈਂਟਰ ਚ ਹਰ ਇੰਡੀਵਿਜੁਅਲ ਦੇ ਹਿਸਾਬ ਨਾਲ ਹੀ ਪੜ੍ਹਾਇਆ ਜਾਂਦਾ ਸਾਰਿਆਂ ਨੂੰ, ਉਹਨਾਂ ਦੀ ਵੀਕਨੈਸਿਸ ਦੇਖ ਕੇ ਤੇ ਉਹਨਾਂ ਦੀ ਸਟਰੈਂਥ ਦੇਖ ਕੇ ਉਹਨਾਂ ਨੂੰ ਸਟ੍ਰੈਟਜੀ ਦੱਸੀਆਂ ਜਾਂਦੀਆਂ ਕਿ ਕਿੱਦਾਂ ਉਹ ਆਪਣਾ ਗੋਲ ਅਚੀਵ ਕਰ ਸਕਦੇ ਆ। ਤੇ ਪਲੱਸ ਜੇ ਤਾਂ ਫੀਸ ਦੀ ਗੱਲ ਆ ਤਾਂ ਫੀਸ ਹੈ ਕਿ ਸਾਡਾ ਡਿਫਰੈਂਟ ਪੈਕੇਜਿਸ ਆ ਹਰ ਇੰਡੀਵਿਜੁਅਲ ਸਰਕਮਸਟਾਂਸਿਸ ਦੇ ਹਿਸਾਬ ਨਾਲ। ਤੇ ਉਹ ਸਾਨੂੰ ਜਿਹੜਾ ਮੈਂ ਨੰਬਰ ਦੱਸਿਆ ਸੀ ਉਹ ਤੇ ਕਾਲ ਕਰਕੇ ਉਹ ਆਪਣਾ ਡਿਸਕਸ ਕਰ ਸਕਦੇ ਆ ਕੀ ਫੀਸ ਸਟਰਕਚਰ ਉਹਨਾਂ ਨੂੰ ਅਪਲੀਕੇਬਲ ਹੋਊਗਾ। ਬਟ ਇੱਕ ਚੀਜ਼ ਮੈਂ ਦੱਸਣੀ ਚਾਹਾਂਗਾ ਕਿ ਸਾਡਾ ਜਿਹੜਾ ਫੀਸ ਸਟਰਕਚਰ ਆ ਬਹੁਤ ਹੀ ਜ਼ਿਆਦਾ ਅਫੋਰਡੇਬਲ ਆ ਜਿਸ ਜਿਸਦਾ ਵੀ ਆਪਾਂ ਕੁਆਲਿਟੀ ਪ੍ਰੋਵਾਈਡ ਕਰੀਦੀ ਹੈ।
ਜੀ ਜੀ, ਸੋ ਮੈਨੂੰ ਲੱਗਦਾ ਕੁਲਦੀਪ ਕੌਰ ਹੋਰਾਂ ਨੂੰ ਜਵਾਬ ਮਿਲ ਗਿਆ ਹੋਣਾ। ਸੋ ਕੁਲਦੀਪ, ਇਸ ਤੋਂ ਇਲਾਵਾ ਮੈਂ ਤੁਹਾਡੀ ਕੋਈ ਹੋਰ ਤੁਸੀਂ ਪੁੱਛਣਾ ਚਾਹੁੰਦੇ ਹੋ, ਕੋਈ ਹੋਰ ਇਨਕੁਆਇਰੀ ਹੋਵੇ ਤਾਂ ਤੁਸੀਂ ਦੁਬਾਰਾ ਸਾਨੂੰ ਆਪਣਾ ਜਿਹੜਾ ਸਵਾਲ ਹੈ ਉਹ ਭੇਜ ਸਕਦੇ ਹੋ। ਤੇ ਰੋਹਿਤ ਜੀ, ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਅਸੀਂ ਆਪਣੇ ਦੋਸਤਾਂ ਨੂੰ ਦੱਸਣਾ ਚਾਹਾਂਗੇ, ਜਿਵੇਂ ਤੁਸੀਂ ਫੇਸਬੁੱਕ ਪੇਜ ਦੀ ਵੀ ਗੱਲ ਕੀਤੀ ਹੈ, ਸੋ ਥੋੜਾ ਜਿਹਾ ਫੇਸਬੁੱਕ ਪੇਜ ਦੀ ਡਿਟੇਲ ਤੇ ਥੋੜਾ ਜਿਹਾ ਜਿਵੇਂ ਤੁਸੀਂ ਰੈਜ਼ਰਵਾਇਰ ਦੀ ਗੱਲ ਕੀਤੀ ਕਿ ਰੈਜ਼ਰਵਾਇਰ ਤੋਂ 2 ਮਿੰਟ ਦੀ ਵਾਕ ਤੇ ਤੁਹਾਡਾ ਜਿਹੜਾ ਕੋਚਿੰਗ ਸੈਂਟਰ ਆ, ਸੋ ਉਹਦੇ ਬਾਰੇ ਥੋੜਾ ਜਿਹਾ ਹੋਰ ਸੰਖੇਪ ਦੇ ਵਿੱਚ ਜੇ ਤੁਸੀਂ ਦੱਸੋ ਤਾਂ ਜ਼ਰੂਰ, ਤੁਹਾਡਾ ਬਹੁਤ ਧੰਨਵਾਦ। ਤੇ ਅੱਗੇ ਨਾ ਕੁਲਦੀਪ ਕੌਰ ਹੋਰਾਂ ਨੇ ਵੀ ਕਹਿੰਦੇ ਉਹੀ ਪੁੱਛਿਆ ਵੀ ਥੈਂਕਸ, ਕਹਿੰਦੇ ਤੁਸੀਂ ਜਿਹੜੀ ਡਿਟੇਲ ਸਾਨੂੰ ਦੱਸੀ ਆ, ਬਸ ਕਹਿੰਦੇ ਇੱਕ ਵਾਰ ਐਡਰੈਸ ਤੇ ਨੰਬਰ ਜ਼ਰੂਰ ਦੱਸ ਦਿਓ। ਬਿਲਕੁਲ ਜੀ, ਆਪਾਂ ਰੋਹਿਤ ਹੋਰਾਂ ਨੂੰ ਗੁਜ਼ਾਰਿਸ਼ ਕਰ ਰਹੇ ਹਾਂ ਕਿ ਉਹ ਆਪਣਾ ਫੋਨ ਨੰਬਰ, ਆਪਣਾ ਈਮੇਲ ਦਾ ਵੀ ਜਿਹੜਾ ਤੁਹਾਡਾ ਲਿੰਕ ਹੈ ਉਹ ਵੀ, ਤੇ ਐਡਰੈਸ ਜਿਹੜਾ ਜੀ ਉਹ ਜ਼ਰੂਰ ਸਾਡੇ ਸਰੋਤਿਆਂ ਨਾਲ ਕਲੀਅਰ ਕਰੋ।
ਹਾਂਜੀ ਜੀ, ਜੇ ਦੇਖੋ ਸਾਡੀ ਸਾਰੀ ਡਿਟੇਲਸ ਵੈਸੇ ਸਾਡੇ ਫੇਸਬੁੱਕ ਪੇਜ ਤੇ ਹੈਗੀ ਆ। ਫੇਸਬੁੱਕ ਪੇਜ ਆ, ਜੇ ਤੁਸੀਂ ਜਾਓਗੇ ਸਰਚ ਆਪਸ਼ਨ ਤੇ ਫੇਸਬੁੱਕ ਤੇ, ਉੱਥੇ ਸਿਰਫ ਇਹੀ ਟਾਈਪ ਕਰਨਾ ਲਕਸ਼ ਆਇਲਸ ਪੀਟੀ ਕੋਚਿੰਗ ਤਾਂ ਤੁਹਾਨੂੰ ਮਿਲ ਜਾਊਗਾ ਉਹ। ਤੇ ਉਹਦੇ ਵਿੱਚ ਸਾਡੇ ਸਾਰੇ ਕੰਟੈਕਟ ਡਿਟੇਲਸ, ਜਿੰਨੇ ਵੀ ਸਾਡੇ ਰਿਜ਼ਲਟਸ ਆਉਂਦੇ ਨੇ, ਚਾਹੇ ਉਹ 8 ਇੰਚ ਵਾਲੇ ਹੋਣ ਜਾਂ 6 ਇੰਚ ਵਾਲੇ ਹੋਣ ਜਾਂ 7 ਇੰਚ ਵਾਲੇ ਹੋਣ, ਉਹ ਸਾਰੇ ਉੱਥੇ ਤੁਸੀਂ ਦੇਖ ਸਕਦੇ ਆ ਕਿ ਤੁਹਾਨੂੰ ਪਤਾ ਲੱਗ ਜਾਊਗਾ ਕੀ ਸਾਡੀ ਕੁਆਲਿਟੀ ਅਤੇ ਕੀ ਟਰੈਕ ਰਿਕਾਰਡ ਆ ਸਾਡਾ। ਤੇ ਪਲੱਸ ਜਿਹੜਾ ਸਾਡਾ ਐਡਰੈਸ ਆ ਉਹ ਐਗਜੈਕਟ ਐਡਰੈਸ ਆ 2A ਚੈਡਰ ਰੋਡ ਰੈਜ਼ਰਵਾਰ। ਇਹ ਜਿਹੜਾ ਆ ਰੈਜ਼ਰਵਾਰ ਰੇਲਵੇ ਸਟੇਸ਼ਨ ਦੇ ਬਿਲਕੁਲ ਆਪੋਜ਼ਿਟ ਆ, 2 ਮਿੰਟ ਦੀ ਵਾਕ ਆ ਉੱਥੋਂ। ਤੇ ਕੰਟੈਕਟ ਨੰਬਰ ਆ ਸੁਮਿਤਾ ਸ਼ਰਮਾ ਦਾ 0404527518
ਜੀ। ਤੇ ਰੋਹਿਤ ਜੀ, ਸਾਡੇ ਇੱਕ ਹੋਰ ਲਿਸਨਰ ਸਵਾਲ ਕਰ ਰਹੇ ਆ, ਜਸਵਿੰਦਰ ਸਿੰਘ ਸਾਡੇ ਨਾਲ ਸ਼ਾਮਲ ਹੋਏ ਆ ਪ੍ਰੋਗਰਾਮ ਚ, ਤੇ ਕਹਿੰਦੇ ਡੂ ਯੂ ਹੈਵ ਓਨਲੀ ਇੰਗਲਿਸ਼ ਸਪੀਕਿੰਗ ਕਲਾਸਿਸ। ਮਤਲਬ ਉਹਨਾਂ ਦੇ ਇੱਕ ਦੋਸਤ ਹੈ ਜੀ, ਕਹਿੰਦੇ ਉਹ ਉਦਾਂ ਤਾਂ ਸਿਟੀਜ਼ਨ ਆ, ਹੀ ਵਾਂਟਸ ਟੂ ਸਪੀਕਿੰਗ ਓਨਲੀ, ਮਤਲਬ ਉਹ ਸਿੱਖਣਾ ਚਾਹੁੰਦੇ ਆ।
ਕਿਹਦੇ ਬਾਰੇ ਸੀ, ਇੰਗਲਿਸ਼ ਦਾ ਕੁਝ ਪੜ੍ਹਨਾ ਚਾਹੁੰਦੇ ਆ?
ਜੀ 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 ਜੀ, ਇੰਗਲਿਸ਼ ਸਪੀਕਿੰਗ ਕਲਾਸਿਸ ਲੈਣਾ ਚਾਹੁੰਦੇ ਆ ਤੁਹਾਡੇ ਤੋਂ ਜੀ।
ਦੇਖੋ ਇਹਦੇ ਵਿੱਚ ਕੀ ਹੈ, ਸਾਡੇ ਕੋਲ ਕਈ ਆਸਟ੍ਰੇਲੀਅਨ ਸਿਟੀਜ਼ਨ ਦਾ PR ਵੀ ਆਉਂਦੇ ਆ, ਪਰ ਉਹਨਾਂ ਦਾ ਇੰਡੀਵਿਜੁਅਲ ਟਾਰਗੇਟ ਜਿਹੜਾ ਆ ਉਹ ਹੁੰਦਾ ਆ। ਜਿੱਦਾਂ ਕਈਆਂ ਨੇ ਕੋਈ ਕੋਰਸ ਕਰਨਾ, ਨਰਸਿੰਗ ਦਾ ਹੋ ਗਿਆ ਜਾਂ ਟੀਚਿੰਗ ਦਾ ਹੋਣਾ, ਉਹ ਸਾਡੇ ਕੋਲ ਬਹੁਤ ਸਾਰੇ ਆਉਂਦੇ ਨੇ। ਬਟ ਜੇ ਉਹਨਾਂ ਦਾ ਪਰਪਸ ਆ ਕਿ ਕੁਛ ਏਦਾਂ ਦਾ ਕੋਰਸ ਕਰਨ ਲਈ ਉਹਨਾਂ ਨੂੰ ਬੈਂਡ ਰਿਕੁਆਇਰਮੈਂਟ ਚਾਹੀਦੀ ਹੈ, ਤਾਂ ਆਪਾਂ ਡੈਫੀਨੇਟਲੀ ਹੈਲਪ ਕਰ ਸਕਦੇ ਹਾਂ। ਬਟ ਜੇ ਉਹਨਾਂ ਨੇ ਕਿਸੇ ਨੇ ਸਿਰਫ ਆਪਣੀ ਇੰਗਲਿਸ਼ ਹੀ ਲਈ ਹੀ ਆਉਣਾ ਆ, ਤਾਂ ਅਨਫੋਰਚੁਨੇਟਲੀ ਆਪਣੇ ਕੋਲ, ਕਿਉਂਕਿ ਆਪਾਂ ਕੁਆਲਿਟੀ ਬਹੁਤ ਪ੍ਰੋਵਾਈਡ ਕਰੀ ਰਹੀ ਹੈ ਜਿਹੜੇ ਬੰਦੇ ਬੱਚੇ ਸਾਡੇ PT ਜਾਂ IELTS ਪੜ੍ਹਦੇ ਆ, ਸਾਡੇ ਕੋਲ ਅਨਫੋਰਚੁਨੇਟਲੀ ਆਪਾਂ ਇੰਗਲਿਸ਼ ਸਪੀਕਿੰਗ ਕਲਾਸਿਸ ਸਪੈਸੀਫਿਕਲੀ ਨਹੀਂ ਦੇ ਪਾਵਾਂਗੇ ਜੀ।
ਜੀ, ਸੋ ਜਸਵਿੰਦਰ ਸਿੰਘ ਜੀ, ਕੱਲੀਆਂ ਸਪੀਕਿੰਗ ਕਲਾਸਿਸ ਦਾ ਅਰੇਂਜਮੈਂਟ ਜਿਹੜਾ ਜੀ ਉੱਥੇ ਨਹੀਂ ਆ। ਸੋ ਤੁਸੀਂ ਉਹਨਾਂ ਨੇ ਜਿਵੇਂ ਦੱਸਿਆ ਰੋਹਿਤ ਜੀ ਨੇ ਕਿ ਜੇ ਕੋਰਸਿਸ ਜਿਹੜੇ ਆ ਅਲੱਗ ਅਲੱਗ ਤਰ੍ਹਾਂ ਦੇ, ਜੇ ਉਹਨਾਂ ਦੇ ਕੋਲ ਜਿਹੜੇ ਵੀ ਲੋਕ ਆਉਂਦੇ ਆ, ਸੋ ਕੋਰਸਿਸ ਦੇ ਵਿੱਚ IELTS ਦੇ ਬੈਂਡ ਆਪਣੇ ਵਧਾਉਣ ਦੇ ਲਈ ਜਾਂ ਇੰਪਰੂਵ ਕਰਨ ਦੇ ਲਈ ਜ਼ਰੂਰ ਉਹ ਆਪਣੀ ਕੋਚਿੰਗ ਲੈ ਸਕਦੇ ਆ। ਤੇ ਰੋਹਿਤ ਜੀ, ਸਾਡੇ ਬਹੁਤ ਸਾਰੇ ਜਿਹੜੇ ਦੋਸਤ ਆ ਮੈਨੂੰ ਲੱਗਦਾ ਕਿ ਇਸ ਵੇਲੇ ਸੁਣ ਰਹੇ ਆ, ਤੇ ਉਹ ਜ਼ਰੂਰ ਜਿਹੜੇ ਵੀ ਉਹਨਾਂ ਦੇ ਆਪਣੇ ਅੱਗੇ ਦੋਸਤ ਹੋਣਗੇ ਜਾਂ ਆਪਣੇ ਉਹਨਾਂ ਦੇ ਜਿਹੜੇ ਜਾਣੂ ਲੋਕ ਹੋਣਗੇ ਜਿਨ੍ਹਾਂ ਨੂੰ ਵੀ ਜਿਹੜੀ ਜ਼ਰੂਰਤ ਹੈ ਜੀ ਇਸ ਵੇਲੇ IELTS ਦੇ ਬੈਂਡ ਦੀ, ਉਹ ਜ਼ਰੂਰ ਤੁਹਾਡਾ ਜਿਹੜਾ ਸੁਨੇਹਾ ਉਹਨਾਂ ਤੱਕ ਪਹੁੰਚਾਉਣਗੇ ਤੇ ਜ਼ਰੂਰ ਸੰਪਰਕ ਕਰਨਗੇ। ਸੋ ਤੁਸੀਂ ਲਕਸ਼ਯ ਮਾਈਗ੍ਰੇਸ਼ਨ ਤੇ IELTS ਕੋਚਿੰਗ ਆਸਟ੍ਰੇਲੀਆ ਦਾ ਜਿਹੜਾ ਫੇਸਬੁੱਕ ਪੇਜ ਹੈ ਦੋਸਤੋ, ਉਹਦੇ ਤੇ ਵੀ ਜਿਹੜੀ ਬਾਕੀ ਜਾਣਕਾਰੀ ਆ ਉਹ ਤੁਸੀਂ ਲੈ ਸਕਦੇ ਹੋ। ਸੋ ਰੋਹਿਤ ਜੀ, ਜਾਣ ਤੋਂ ਪਹਿਲਾਂ ਜੇ ਕੋਈ ਹੋਰ ਮੈਸੇਜ ਤੁਸੀਂ ਸਾਡੇ ਦੋਸਤਾਂ ਨੂੰ ਦੇਣਾ ਚਾਹੁੰਦੇ ਹੋਵੋ?
ਮੈਂ ਬਸ ਇੱਕ ਲਾਸਟ ਮੈਸੇਜ ਇਹੀ ਦੇਣਾ ਚਾਹੁੰਗਾ ਕਿ ਅੱਜ ਕੱਲ ਸਾਨੂੰ ਕੁਐਸਚਨ ਬਹੁਤ ਪੁੱਛਿਆ ਜਾਂਦਾ ਹੈ ਕਿ IELTS ਤੇ ਬੈਟਰ ਆ ਜਾਂ PT, ਕਿਉਂਕਿ PT ਨਵਾਂ ਆਇਆ ਜਿਹੜਾ ਕਿ ਆਸਟ੍ਰੇਲੀਅਨ ਗਵਰਨਮੈਂਟ ਐਕਸੈਪਟ ਕਰਨਾ ਸ਼ੁਰੂ ਕੀਤਾ ਟੈਸਟ, ਜੋ ਬੈਟਰ ਕਿਹੜਾ ਆ? ਦੇਖੋ ਮੈਂ ਸੀਟੀ ਜਿਹੜਾ ਆ ਉਹ ਫਾਰ ਬੈਟਰ ਆ ਅਗਰ ਤੁਸੀਂ ਆਪਣੇ ਬੈਂਡ ਜਿਹੜੇ ਸਕੋਰ ਆ ਇੰਪਰੂਵ ਕਰਨਾ ਚਾਹੁੰਦੇ ਆ ਜੇ ਤਾਂ ਆਪਾਂ ਗੱਲ ਕਰੀਏ ਕਿ ਫਾਈਵ ਬੈਂਡ ਚਾਹੀਦੇ ਤਾਂ ਫਿਰ ਆਪਾਂ ਆਇਓਸ ਵੀ ਦੇ ਸਕਦੇ ਕਿਉਂਕਿ ਸਾਰੇ ਆਇਓਸ ਦੇ ਫਾਰਮੈਟ ਨਾਲ ਫੈਮਿਲੀਅਰ ਆ ਬਟ ਅਗਰ ਕੋਈ ਤੁਸੀਂ ਵੱਡਾ ਟਾਰਗੇਟ ਕਰ ਰਹੇ ਹੋ ਕਿ ਜਿੱਦਾਂ 7E ਚਾਹੀਦੇ ਆ ਜਾਂ 8E ਚਾਹੀਦੇ ਆ ਤਾਂ ਡੈਫੀਨੇਟਲੀ ਆਪਾਂ ਰਿਕਮੈਂਡ ਕਰੀਦਾ ਆ ਕਿ BT ਹੀ ਕਰੋ
ਜੀ ਜੀ ਸੋ ਇਹਨਾਂ ਦੋਵਾਂ ਦੇ ਵਿੱਚ ਜੇ ਤੁਸੀਂ ਚੂਜ਼ ਕਰਨਾ ਚਾਹੁੰਦੇ ਹੋ ਜੀ ਜ਼ਰੂਰ
ਤੇ ਇੱਕ ਚੀਜ਼ ਇਹ ਸੀਗੀ ਕਿ ਜੇ 6E ਚ ਵੀ ਕਿਸੇ ਦਾ ਟਾਰਗੇਟ ਆ ਤੇ ਕਿੰਨਿਆਂ ਲਈ 6E ਚ ਆਇਲਸ ਲੈਣੇ ਔਖੇ ਹੁੰਦੇ ਆ ਬਟ ਆਪਾਂ ਜੋ ਆਪਣਾ ਟ੍ਰੈਂਡ ਦੇਖਿਆ ਇੰਸਟੀਟਿਊਟ ਦਾ ਕਿ 6E ਚ ਤਾਂ ਬਹੁਤ ਹੀ ਈਜ਼ੀ ਆ ਮਤਲਬ ਕਿ ਕੋਈ ਸਟੂਡੈਂਟ ਸਾਡਾ ਏਦਾਂ ਦਾ ਨਹੀਂ ਹੋਣਾ ਮੈਨੂੰ ਲੱਗਦਾ ਕਿ ਮੇਰੇ ਨੌਲੇਜ ਹੋਵੇ ਕਿ ਜਿਹੜੇ 6E ਚ ਨਹੀਂ ਆਏ ਹੋਣ BT ਦੇ ਵਿੱਚ ਕਿ ਜਿਹਨਾਂ ਨੇ ਜਿੱਦਾਂ RSLS ਪਾਣੀ ਹੁੰਦੀ ਆ ਜਾਂ ਆਪਣਾ ਜਨਰਲ ਸਕਿੱਲ ਮਾਈਗ੍ਰੇਸ਼ਨ ਲਈ ਮਿਨੀਮਮ ਰਿਕੁਆਇਰਮੈਂਟ ਹੁੰਦੀ ਹੈ 6E ਚ ਦੀ ਤਾਂ ਉਹਨਾਂ ਨੂੰ ਤਾਂ 6E ਚ ਜਿਹੜੇ ਆ BT ਚ ਬਹੁਤ ਹੀ ਈਜ਼ੀ ਰੋਡ ਦਿਲਵਾ ਦਿੰਦੇ ਆ
ਜੀ ਸੋ ਜਿਹੜੇ ਦੋਸਤ 6E ਚ ਦੇ ਲਈ ਰੁਕੇ ਹੋਏ ਆ ਜਾਂ ਉਹਨਾਂ ਨੂੰ ਬਹੁਤ ਜ਼ਰੂਰਤ ਹੈ ਅੱਗੇ ਤੇ ਉਹ ਵੀ ਸੰਪਰਕ ਕਰ ਸਕਦੇ ਆ ਤੇ ਰੋਹਿਤ ਜੀ ਤੁਸੀਂ ਬੜੀ ਵਧੀਆ ਤਰ੍ਹਾਂ ਸਾਡੇ ਦੋਸਤਾਂ ਨੂੰ ਸਾਡੇ ਸਰੋਤਿਆਂ ਨੂੰ ਜਿਹੜੀ ਇਹ ਜਾਣਕਾਰੀ ਮੁਹੱਈਆ ਕੀਤੀ ਆ ਤੇ ਅਸੀਂ ਉਮੀਦ ਕਰਦੇ ਆ ਕਿ ਦੋਸਤ ਇਸ ਜਾਣਕਾਰੀ ਦਾ ਪੂਰਾ ਪੂਰਾ ਫਾਇਦਾ ਜਿਹੜਾ ਉਹ ਜ਼ਰੂਰ ਉਠਾਉਣਗੇ ਤੇ ਲਕਸ਼ਯ ਮਾਈਗ੍ਰੇਸ਼ਨ ਤੇ ਆਇਲਟਸ ਕੋਚਿੰਗ ਆਸਟ੍ਰੇਲੀਆ ਤੋਂ ਰੋਹਿਤ ਜੀ ਸਾਡੇ ਨਾਲ ਇਸ ਵੇਲੇ ਜਾਣਕਾਰੀ ਸਾਂਝੀ ਕਰ ਰਹੇ ਸੀਗੇ ਤੇ ਤੁਹਾਡਾ ਸਮਾਂ ਕੀਮਤੀ ਸਮਾਂ ਜਿਹੜਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਦਿੱਤਾ ਉਹਦੇ ਲਈ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ
ਨੋ ਪ੍ਰੋਬਲਮ ਜੀ ਮੈਂ ਵੀ ਇਹੀ ਦੁਆ ਕਰਦਾ ਕਿ ਆਪਣੇ ਵੀਰ ਭਰਾ ਤੇ ਭੈਣਾਂ ਜਿੰਨੀਆਂ ਵੀ ਨੇ ਜਿਨ੍ਹਾਂ ਦਾ ਕਿਸੇ ਰੀਜ਼ਨ ਕਰਕੇ ਇੰਗਲਿਸ਼ ਲੈਂਗੁਏਜ ਕਰਕੇ ਅਗਰ ਕੋਈ ਵੀਜ਼ਾ ਅਟਕਿਆ ਹੋਇਆ ਤੇ ਆਪਾਂ ਰੱਬ ਨੂੰ ਇਹੀ ਅਰਦਾਸ ਕਰਦੇ ਹਾਂ ਕਿ ਉਹਨਾਂ ਦਾ ਕੰਮ ਜਲਦੀ ਹੋਵੇ ਤੇ ਅਗਰ ਆਪਾਂ ਕਿਤੇ ਕਿਸੇ ਤਰੀਕੇ ਨਾਲ ਉਹਨਾਂ ਦੀ ਹੈਲਪ ਕਰ ਸਕੀਏ ਤਾਂ ਆਪਾਂ ਬਹੁਤ ਖੁਸ਼ ਹੋਵਾਂਗੇ
ਜੀ ਬਿਲਕੁਲ ਸੋ ਜ਼ਰੀਆ ਜਿਹੜਾ ਜੀ ਉਹ ਤੁਸੀਂ ਬਣ ਰਹੇ ਹੋ ਹਨਾ ਚਾਹੇ PR ਲੈਣ ਦੇ ਵਿੱਚ ਚਾਹੇ ਉਹਨਾਂ ਦੇ ਜਿਹੜੇ ਆਇਲਟਸ ਸਟੈਂਡ ਆ ਉਹ ਇੰਪਰੂਵ ਕਰਨ ਦੇ ਵਿੱਚ ਬਿਲਕੁਲ ਇਹ ਵੀ ਇੱਕ ਤਰ੍ਹਾਂ ਦੀ ਸੇਵਾ ਹੀ ਹੁੰਦੀ ਹੈ ਤੇ ਰੋਹਿਤ ਜੀ ਸਾਡੇ ਨਾਲ ਇੱਕ ਹੋਰ ਦੋਸਤ ਜੁੜ ਗਏ ਆ ਤੁਹਾਨੂੰ ਜਾਣ ਤੋਂ ਪਹਿਲਾਂ ਸਾਨੂੰ ਰੁਕਣਾ ਹੀ ਪੈਣਾ ਬੱਬੂ ਜੁੜੇ ਨੇ ਜੀ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਆਨਲਾਈਨ ਕੋਚਿੰਗ ਦੀ ਫੀਸ ਵੀ ਹੈ ਕੋਈ ਕਹਿੰਦੇ ਜੇ ਕੋਈ ਇੰਡੀਆ ਤੋਂ ਆਨਲਾਈਨ ਕੋਚਿੰਗ ਲੈਣਾ ਚਾਹੇ ਤਾਂ ਉਹ ਆਨਲਾਈਨ ਕੋਚਿੰਗ ਲੈ ਸਕਦਾ ਜੀ ਤੁਹਾਡੇ ਤੋਂ
ਹਾਂਜੀ ਹਾਂਜੀ ਆਪਾਂ ਜਿਹੜਾ ਕੋਚਿੰਗ ਜਿਹੜੀ ਸ਼ੁਰੂ ਕੀਤੀ ਆ ਉਹ ਵਰਲਡ ਚ ਕਿਤੇ ਵੀ ਤੁਸੀਂ ਬੈਠੇ ਹੋਵੋਗੇ ਤਾਂ ਤੁਸੀਂ ਲੈ ਸਕਦੇ ਆ ਸਾਡੇ ਕੋਲ ਕਿਉਂਕਿ ਆਪਾਂ ਆਨਲਾਈਨ ਲੌਗਇਨ ਇੰਡੀਵਿਜੁਅਲ ਪ੍ਰੋਵਾਈਡ ਕਰੀਦੇ ਆ ਤੇ ਉਹ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਜੋ ਕਿ ਆਪਾਂ ਤੁਹਾਨੂੰ ਡਿਟੇਲ ਸਾਰੀਆਂ ਪ੍ਰੋਵਾਈਡ ਕਰ ਦੇਣੀ ਆ ਕਿ ਕਿੱਦਾਂ ਕਰਨਾ ਸਿਰਫ ਵੈਬਸਾਈਟ ਤੇ ਜਾ ਕੇ ਤੁਸੀਂ ਲੌਗਇਨ ਕਰਨਾ ਤੁਸੀਂ ਇਸ ਵਰਲਡ ਦੇ ਕਿਸੇ ਵੀ ਪਾਰਟ ਚ ਬੈਠੇ ਆ ਤੁਸੀਂ ਕਰ ਸਕਦੇ ਆ ਤੇ ਜਿੰਨੇ ਵੀ ਜਿਹੜੇ ਜਿੰਨਾ ਵੀ ਆਪਾਂ ਟਿਪਸ ਟ੍ਰਿਕਸ ਸਟ੍ਰੈਟਜੀਜ ਡਿਸਕਸ ਕਰਨੀਆਂ ਚਾਹੇ ਉਹ ਰਾਈਟਿੰਗ ਬਾਰੇ ਆ ਚਾਹੇ ਸਪੀਕਿੰਗ ਬਾਰੇ ਆ ਉਹ ਸਾਰੀ ਵਾਇਆ ਈਮੇਲ ਵਾਇਆ ਸਕਾਈਪ ਜਿੱਦਾਂ ਵੀ ਕੰਫਰਟੇਬਲ ਲੱਗਦਾ ਇੰਡੀਵਿਜੁਅਲ ਕਲਾਇੰਟ ਨੂੰ ਉਸ ਹਿਸਾਬ ਨਾਲ ਕਰ ਦਿੱਤਾ ਜਾਂਦਾ ਹੈ
ਜੀ ਸੋ ਬਿਲਕੁਲ ਬੱਬੂ ਜੀ ਮੈਨੂੰ ਲੱਗਦਾ ਕਿ ਤੁਹਾਡੀ ਜਿਹੜੀ ਮੁਸ਼ਕਲ ਆ ਉਹ ਕਾਫੀ ਹੱਦ ਤੱਕ ਹੱਲ ਹੋ ਸਕਦੀ ਆ ਤੇ ਤੁਹਾਡੇ ਜਿਹੜੇ ਵੀ ਦੋਸਤ ਇੰਡੀਆ ਤੋਂ ਕੋਚਿੰਗ ਲੈਣਾ ਚਾਹੁੰਦੇ ਆ ਤੁਸੀਂ ਜ਼ਰੂਰ ਉਹਨਾਂ ਨੂੰ ਵੀ ਰਿਕਮੈਂਡ ਕਰ ਸਕਦੇ ਹੋ ਰੋਹਿਤ ਹੋਰਾਂ ਦਾ ਜਿਹੜਾ ਲਕਸ਼ਯ ਮਾਈਗ੍ਰੇਸ਼ਨ ਦਾ ਆਇਲਟਸ ਕੋਚਿੰਗ ਸੈਂਟਰ ਦੇ ਬਾਰੇ ਚ ਤੇ ਜਾਂਦੇ ਜਾਂਦੇ ਇੱਕ ਵਾਰ ਫੇਰ ਰੋਹਿਤ ਜੀ ਮੈਂ ਕਹਾਂਗੀ ਕਿ ਤੁਸੀਂ ਜਿਹੜਾ ਆਪਣਾ ਫੋਨ ਨੰਬਰ ਆ ਉਹ ਇੱਕ ਵਾਰ ਫੇਰ ਸਾਡੇ ਦੋਸਤਾਂ ਨੂੰ ਜ਼ਰੂਰ ਦੱਸੋ ਤਾਂ ਕਿ ਜੇਕਰ ਬਾਅਦ ਵਿੱਚ ਵੀ ਉਹ ਕੋਈ ਜਾਣਕਾਰੀ ਤੁਹਾਨੂੰ ਫੋਨ ਕਰਕੇ ਲੈਣਾ ਚਾਹੁੰਦੇ ਹੋਣ ਤਾਂ ਲੈ ਸਕਣ
ਹਾਂਜੀ ਬਿਲਕੁਲ ਜੀ ਫੋਨ ਨੰਬਰ ਆ ਜੀ 0404-527-518 ਮੈਂ ਰਿਪੀਟ ਕਰ ਦਿੰਦਾ ਇੰਗਲਿਸ਼ ਵਿੱਚ 0404-527-518
ਆਸਟ੍ਰੇਲੀਆ ਤੋਂ ਰੋਹਿਤ ਜੀ ਜਿਹੜੇ ਕਾਫੀ ਵਡਮੁੱਲੀ ਜਾਣਕਾਰੀ ਸਾਂਝੀ ਕਰ ਰਹੇ ਸਨ ਵਡਮੁੱਲੀ ਇਸ ਕਰਕੇ ਕਿਉਂਕਿ ਬਹੁਤੇ ਸਾਡੇ ਜਿਹੜੇ ਦੋਸਤ ਹੈ ਜੀ ਉਹ PR ਦੀ ਉਡੀਕ ਦੇ ਵਿੱਚ ਬੈਠੇ ਹੁੰਦੇ ਆ ਸੋ PR ਦੇ ਲਈ ਉਹ ਕੇਸ ਉਦੋਂ ਹੀ ਲਗਾ ਸਕਦੇ ਆ ਜਦੋਂ ਉਹ ਆਇਲਟਸ ਦੇ ਵਿੱਚ ਜਿਹੜੇ ਬੈਂਡ ਆ ਢੁਕਵੇਂ ਬੈਂਡ ਜਿਹੜੇ ਆ ਉਹ ਲੈਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਸੋ ਇੱਕ ਜ਼ਰੀਆ ਜਿਹੜਾ ਆ ਉਹ ਬਣਦੇ ਨੇ ਰੋਹਿਤ ਹੋਰਾਂ ਵਰਗੇ ਜਿਹੜੇ ਲੋਕ ਜਿਨ੍ਹਾਂ ਨੇ ਤੁਹਾਡੀ ਸੁਵਿਧਾ ਦੇ ਲਈ ਇਹੋ ਜਿਹੜੇ ਆਈਲਟਸ ਦੇ ਕੋਚਿੰਗ ਸੈਂਟਰ ਜਿਹੜੇ ਆ ਉਹ ਸ਼ੁਰੂ ਕੀਤੇ ਹੋਏ ਆ। ਸੋ ਤੁਸੀਂ ਇਹਨਾਂ ਦਾ ਪੂਰਾ ਪੂਰਾ ਫਾਇਦਾ ਜਿਹੜਾ ਉਹ ਲੈ ਸਕਦੇ ਹੋ। ਤੇ ਜੇਕਰ ਤੁਸੀਂ ਆਊਟ ਆਫ ਮੈਲਬਰਨ ਰਹਿੰਦੇ ਹੋ ਤੇ ਤੁਸੀਂ ਦੂਸਰੀਆਂ ਸਟੇਟਸ ਤੋਂ ਇਹਨਾਂ ਦੀ ਜਿਹੜੀ ਆਨਲਾਈਨ ਕੋਚਿੰਗ ਦੀ ਸੁਵਿਧਾ ਆ ਉਹਦਾ ਫਾਇਦਾ ਜਿਹੜਾ ਉਹ ਜ਼ਰੂਰ ਤੁਸੀਂ ਲੈ ਸਕਦੇ ਹੋ। ਸੋ ਇਹ ਜਿਹੜੀ ਗੱਲਬਾਤ ਹੈ ਇਹ ਜਿਹੜਾ ਸਿਲਸਿਲਾ ਹੁਣ ਆਪਾਂ ਇੱਥੇ ਖਤਮ ਕਰਦੇ ਹਾਂ ਤੇ ਅੱਗੇ ਕੁਛ ਦੋਸਤ ਸਾਡੇ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਆ, ਅਸੀਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਅੰਮ੍ਰਿਤਸਰ ਸਾਹਿਬ ਤੋਂ ਕਾਫੀ ਵੱਡੇ ਤੜਕੇ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਵੀ ਆਪਾਂ ਜੀਆਂ ਨੂੰ ਕਹਿੰਦੇ ਹਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਤੁਹਾਨੂੰ। ਤੇ ਇਹਨਾਂ ਨੇ ਬਹੁਤ ਵਧੀਆ ਇੱਕ ਵਿਚਾਰ ਸਾਡੇ ਨਾਲ ਸਾਂਝਾ ਕੀਤਾ। ਕਹਿੰਦੇ ਉਪਦੇਸ਼ ਦੇਣਾ ਸੌਖਾ, ਅਮਲ ਕਰਨਾ ਬਹੁਤ ਔਖਾ, ਦਿਲਾਸਾ ਦੇਣਾ ਸੌਖਾ, ਦੁੱਖ ਆਪਣੇ ਤੇ ਹੰਡਾਉਣਾ ਬਹੁਤ ਔਖਾ, ਪਿੱਠ ਪਿੱਛੇ ਚੁਗਲੀ ਕਰਨੀ ਸੌਖੀ ਹੈ, ਮੂੰਹ ਤੇ ਗੱਲ ਕਰਨਾ ਬਹੁਤ ਔਖਾ, ਨੀਵਾਂ ਦਿਖਾਉਣਾ ਸੌਖਾ, ਆਪ ਨੀਵੇਂ ਹੋ ਕੇ ਚੱਲਣਾ ਬਹੁਤ ਔਖਾ। ਕਿਆ ਬਾਤ ਹੈ ਜੀ, ਇਹ ਔਖੀਆਂ ਔਖੀਆਂ ਸਿਚੁਏਸ਼ਨ ਜਿਹੜੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ। ਵੈਸੇ ਪਤਾ ਗੱਲ ਕੀ ਹੁੰਦੀ ਆ, ਜਿਵੇਂ ਤੁਸੀਂ ਗੱਲ ਕੀਤੀ ਹੈ ਜੀ ਕਿ ਅਮਲ ਕਰਨਾ ਬਹੁਤ ਔਖਾ ਹਨਾ, ਕਿਉਂਕਿ ਇਹ ਸਾਡੇ ਦਿਮਾਗ ਦੀ ਆਪਣੇ ਮਾਇੰਡ ਦੀ ਹੀ ਸਿਚੁਏਸ਼ਨ ਹੁੰਦੀ ਆ, ਆਪਣੀ ਅਵਸਥਾ ਹੀ ਆ ਕਿ ਤੁਸੀਂ ਆਪਣੇ ਦਿਮਾਗ ਨੂੰ ਕਿਸ ਤਰ੍ਹਾਂ ਚਲਾ ਰਹੇ ਹਾਂ। ਸੋ ਜੇ ਅਸੀਂ ਕੋਸ਼ਿਸ਼ ਕਰ ਲਈਏ ਤੇ ਅਮਲ ਕਰਨਾ ਵੀ ਸੌਖਾ ਹੋ ਸਕਦਾ, ਪਰ ਅਸੀਂ ਚਾਹੁੰਦੇ ਨੀ, ਗੱਲ ਉਹੀ ਆ ਜਾਂਦੀ ਆ ਕਿ ਅਸੀਂ ਆਪਣੇ ਆਪ ਨੂੰ ਸਮਝਾਉਣਾ ਕਿੰਨਾ ਕੁ ਚਾਹੁੰਦੇ ਹਾਂ ਹਨਾ। ਦੂਜੇ ਪਾਸੇ ਵੀ ਦੁੱਖ ਜਿਹੜਾ ਹੰਡਾਉਣਾ ਬਹੁਤ ਔਖਾ, ਬਿਲਕੁਲ ਜਿਸ ਕਹਿੰਦੇ ਹੁੰਦੇ ਆ ਜਿਹਦੇ ਉੱਤੇ ਬੀਤਦੀ ਆ ਹਨਾ, ਜਿਸ ਤਨ ਲਾਗੇ ਸੋ ਤਨ ਜਾਣੇ, ਬਿਲਕੁਲ ਇਹ ਚੀਜ਼ ਤਾਂ ਜ਼ਿੰਦਗੀ ਦੇ ਵਿੱਚ ਚੱਲਦੀ ਆ। ਤੇ ਦੂਜੇ ਪਾਸੇ ਪਿੱਠ ਪਿੱਛੇ ਕਹਿੰਦੇ ਚੁਗਲੀ ਕਰਨੀ ਸੌਖੀ ਤੇ ਮੂੰਹ ਤੇ ਗੱਲ ਕਰਨਾ ਬਹੁਤ ਔਖਾ। ਸੋ ਅੱਜ ਕੱਲ ਨੀ, ਮੈਨੂੰ ਲੱਗਦਾ ਪਹਿਲਾਂ ਤੋਂ ਹੀ ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਆ ਰਹੀਆਂ ਹੋਣੀਆਂ ਕਿ ਪਿੱਠ ਦੇ ਪਿੱਛੇ ਬਹੁਤ ਕੁਛ ਜਿਹੜੇ ਤਿੱਖੇ ਵਾਰ ਹੁੰਦੇ ਆ ਹਨਾ, ਪਿੱਠ ਦੇ ਪਿੱਛੇ ਵਾਰ, ਜਿਹੜੀ ਚੁਗਲੀ ਕਰਨੀ ਵੀ ਇੱਕ ਤਰ੍ਹਾਂ ਦਾ ਵਾਰ ਹੀ ਹੋ ਗਿਆ। ਸੋ ਮੂੰਹ ਤੇ ਗੱਲ ਕਰਨਾ ਕਹਿੰਦੇ ਬਹੁਤ ਔਖਾ, ਕਿ ਜੇ ਹੁਣ ਮੂੰਹ ਤੇ ਤੁਸੀਂ ਗੱਲ ਕਰਦੇ ਹੋ ਤੇ ਫਿਰ ਸਾਡੇ ਵਰਗਿਆਂ ਨੂੰ ਮੂੰਹ ਫੱਟ ਵੀ ਕਿਹਾ ਜਾਂਦਾ ਹੈ ਹਨਾ। ਸੋ ਮੈਨੂੰ ਲੱਗਦਾ ਹੁੰਦਾ ਕਿ ਜੇ ਜਿਹੜੀ ਗੱਲ ਗਲਤ ਆ ਉਹਨੂੰ ਮੂੰਹ ਤੇ ਕਹਿਣ ਚ ਵੀ ਕੋਈ ਬੁਰਾਈ ਨਹੀਂ ਹੋਣੀ ਚਾਹੀਦੀ। ਸੋ ਬਹੁਤ ਵਧੀਆ ਤੁਸੀਂ ਇਹ ਵਿਚਾਰ ਸਾਡੇ ਨਾਲ ਸਾਂਝਾ ਕੀਤਾ। ਤੇ ਨੀਵਾਂ ਦਿਖਾਉਣਾ ਸੌਖਾ, ਨੀਵੇਂ ਹੋ ਕੇ ਚੱਲਣਾ ਬਹੁਤ ਔਖਾ, ਤੇ ਕੋਸ਼ਿਸ਼ ਕਰਨੀ ਚਾਹੀਦੀ ਆ। ਅਸੀਂ ਆਪ ਵੀ ਮਤਲਬ ਕੋਸ਼ਿਸ਼ ਕਰਦੇ ਆ, ਕਰੀਏ ਵੀ ਤੇ ਇਸ ਚੀਜ਼ ਦੇ ਵਿੱਚ ਵਿਸ਼ਵਾਸ ਜਿਹੜਾ ਪੂਰਾ ਰੱਖੀਏ ਵੀ ਕਿ ਅਸੀਂ ਆਪ ਕਿੰਨਾ ਕੁ ਨੀਵੇਂ ਹੋ ਕੇ ਚੱਲ ਸਕਦੇ ਹਾਂ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਬਜਾਏ। ਸੋ ਮੈਨੂੰ ਲੱਗਦਾ ਕਿ ਦੂਸਰੇ ਨੂੰ ਨੀਵਾਂ ਦਿਖਾਉਣਾ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਇੱਕ ਬੜੀ ਨੀਚੀ ਹਰਕਤ ਆ, ਕਿਉਂਕਿ ਜੇ ਦੇਖੋ ਪਰਮਾਤਮਾ ਨੇ ਸਾਰੇ ਹੀ ਜੀਵਾਂ ਨੂੰ ਇੱਕੋ ਜਿਹੇ ਹੀ ਜਿਹੜੇ ਅੰਗ ਆ ਪ੍ਰਦਾਨ ਕੀਤੇ ਆ, ਇੱਕੋ ਜਿਹੇ ਹੀ ਬਣਾਇਆ। ਸੋ ਜਦੋਂ ਅਸੀਂ ਇਨਸਾਨਾਂ ਦੀ ਗੱਲ ਕਰਦੇ ਹਾਂ ਤੇ ਸਾਰੇ ਇਨਸਾਨ ਜਿਹੜੇ ਆ ਜੀ ਉਹਨਾਂ ਨੂੰ ਜਿਹੜੇ ਗੁਣ ਆ ਉਹ ਇੱਕੋ ਜਿਹੇ ਹੀ ਦਿੱਤੇ ਹੋਏ ਆ। ਜੇ ਅਸੀਂ ਸਾਰੇ ਜਾਨਵਰਾਂ ਦੀ ਗੱਲ ਕਰਦੇ ਹਾਂ ਹਨਾ, ਉਹਨਾਂ ਨੂੰ ਜਿਸ ਤਰ੍ਹਾਂ ਦੇ ਗੁਣ ਆ ਉਹ ਇੱਕੋ ਜਿਹੇ ਹੀ ਦਿੱਤੇ ਹੋਏ ਆ, ਪਰ ਅਸੀਂ ਇੱਕ ਦੂਸਰੇ ਨੂੰ ਨੀਵਾਂ ਦਿਖਾ ਕੇ ਆਪਣੀ ਹੀ ਨੀਚੀ ਸੋਚ, ਜਿਹੜੀ ਨੀਵੀਂ ਸੋਚ ਆ ਉਹਦਾ ਵਿਖਾਵਾ ਕਰਦੇ ਹਾਂ। ਸੋ ਇਹ ਜਿਹੜਾ ਆਪਣੇ ਪਰਸਨੈਲਿਟੀ ਦੇ ਵਿੱਚੋਂ, ਆਪਣੀ ਸ਼ਖਸੀਅਤ ਦੇ ਵਿੱਚੋਂ ਜੇ ਸਾਡੇ ਅੰਦਰ ਇਹੋ ਜਿਹੀ ਕੋਈ ਵੀ ਬੁਰਾਈ ਜਾਂ ਔਗਣ ਆ ਉਹਨੂੰ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੋ ਬਹੁਤ ਸੋਹਣਾ ਵਿਚਾਰ ਦਲਜੀਤ ਸਿੰਘ ਜੀ ਤੁਸੀਂ ਸਾਡੇ ਨਾਲ ਸਾਂਝਾ ਕੀਤਾ। ਸੋ ਮੈਨੂੰ ਲੱਗਦਾ ਮੈਂ ਤਾਂ ਵਿਚਾਰ ਦੀ ਵਿਆਖਿਆ ਹੀ ਕਰਨ ਬੈਠ ਗਈ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਲਈ। ਤੇ ਅੱਗੇ ਸਾਡੇ ਨਾਲ ਜ਼ਾਹਿਦ ਇੱਕ ਵਾਰ ਫੇਰ ਸ਼ਾਮਲ ਹੋਏ ਆ, ਤੇ ਇਹਨਾਂ ਨੇ ਨਾ ਪੰਜਾਬੀ ਦੇ ਵਿੱਚ ਕਿਹਾ ਹੀ ਬਾਤ ਆ। ਉਹਨਾਂ ਨੂੰ ਮੈਂ ਕਿਹਾ ਸੀਗਾ ਕਿ ਤੁਸੀਂ ਉਰਦੂ ਦੇ ਵਿੱਚ ਮੈਨੂੰ ਜਿਹੜਾ ਸੁਨੇਹਾ ਭੇਜਿਆ ਜੀ, ਉਹ ਉਰਦੂ ਤਾਂ ਮੈਂ ਪੜ੍ਹ ਨਹੀਂ ਸਕੀ, ਪਰ ਮੈਨੂੰ ਇੰਨਾ ਜ਼ਰੂਰ ਪਤਾ ਲੱਗ ਗਿਆ ਕਿ ਮੱਕੇ ਦੇ ਵਿੱਚ ਉਹਨਾਂ ਦਾ ਜਿਹੜਾ ਧਾਰਮਿਕ ਸਥਾਨ ਆ ਉੱਥੇ ਸਜਦਾ ਕੀਤਾ ਜਾ ਰਿਹਾ, ਤੇ ਉਹਨਾਂ ਨੇ ਨਾਲ ਹੀ ਨਾਲ ਪੰਜਾਬੀ ਦੇ ਵਿੱਚ ਗੁਰਮੁਖੀ ਦੇ ਵਿੱਚ ਵੀ ਇੱਕ ਅਟੈਚਮੈਂਟ ਭੇਜੀ ਆ ਜਿਹਦੇ ਵਿੱਚ ਹੱਥ ਜੁੜੇ ਹੋਏ ਆ, ਤੇ ਮੈਨੂੰ ਮੇਰੇ ਮਾਲਕਾ ਮੇਰੀ ਔਕਾਤ ਵਿੱਚ ਰੱਖੀ। ਕਿਆ ਬਾਤ ਹੈ, ਬਹੁਤ ਹੀ ਖੂਬ ਜ਼ਾਹਿਦ ਜੀ। ਸੋ ਤੁਸੀਂ ਚਾਹੇ ਜਾਣਦੇ ਨਹੀਂ ਹੋ ਗੁਰਮੁਖੀ, ਪਰ ਫੇਰ ਵੀ ਤੁਸੀਂ ਗੁਰਮੁਖੀ ਦੇ ਵਿੱਚ ਇਹ ਵਿਚਾਰ ਜਿਹੜਾ ਭੇਜਿਆ, ਤੁਹਾਡਾ ਜਿਹੜਾ ਪਿਆਰ ਹੈ ਪੰਜਾਬੀ ਦੇ ਲਈ, ਪੰਜਾਬੀਅਤ ਦੇ ਲਈ ਇੱਥੋਂ ਝਲਕਦਾ, ਤੇ ਤੁਸੀਂ ਹਰ ਰੋਜ਼ ਜਿਹੜਾ ਪ੍ਰੋਗਰਾਮ ਵੀ ਸੁਣਦੇ ਹੋ, ਇਸ ਤੋਂ ਵੀ ਤੁਹਾਡੀ ਜਿਹੜੀ ਮੁਹੱਬਤ ਹੈ, ਤੁਹਾਡਾ ਜਿਹੜਾ ਪਿਆਰ ਹੈ, ਉਸ ਦੀ ਝਲਕ ਜਿਹੜੀ ਆ ਉਹ ਭਲੀ ਭਾਂਤ ਪੈਂਦੀ ਹੈ। ਬਹੁਤ ਬਹੁਤ ਧੰਨਵਾਦ ਜ਼ਾਹਿਦ, ਤੁਸੀਂ ਸਾਡੇ ਨਾਲ ਸ਼ਾਮਲ ਹੋਏ ਹੋ ਪ੍ਰੋਗਰਾਮ ਦੇ ਵਿੱਚ। ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਰਹੋ, ਤੇ ਆਪਾਂ ਇਕੱਠੇ ਜਿਹੜਾ ਪ੍ਰੋਗਰਾਮ ਆ ਉਹ ਅਗਲੇ ਘੰਟੇ ਤੱਕ ਲੈ ਕੇ ਜਾਵਾਂਗੇ। ਤੇ ਇਹਨਾਂ ਨੇ ਨਾਲ ਹੀ ਨਾ ਖਬਰ ਵੀ ਇੱਕ ਸਾਂਝੀ ਕੀਤੀ ਹੈ, ਕਹਿੰਦੇ ਪ੍ਰੈਜੀਡੈਂਟ ਟਰੰਪਸ ਨਿਊ ਟ੍ਰੈਵਲ ਬੈਨ, ਤੇ US ਪ੍ਰੈਜੀਡੈਂਟ ਡੋਨਾਲਡ ਟਰੰਪਸ ਐਡਮਿਨਿਸਟ੍ਰੇਸ਼ਨ ਇਸ਼ੂਡ ਏ ਰਿਵਾਈਜ਼ਡ ਇਮੀਗ੍ਰੇਸ਼ਨ ਬੈਨ ਮੰਡੇ ਦੈਟ ਟੈਂਪਰੇਰੀਲੀ ਫਰੀਜ਼ਿਸ US ਵੀਜ਼ਾ ਇੰਸ਼ੋਰੈਂਸ ਟੂ ਐਨੀਵਨ। ਸੋ ਇਹਨਾਂ ਨੇ ਪਾਕਿਸਤਾਨ ਦੇ ਇੱਕ ਟੀਵੀ ਚੈਨਲ ਦੀ ਜਿਹੜੀ ਨਿਊਜ਼ ਆ ਉਹ ਸਾਡੇ ਨਾਲ ਸਾਂਝੀ ਕੀਤੀ ਹੈ। ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਤੇ ਦੋਸਤੋ ਫਿਲਹਾਲ ਇੱਕ ਬ੍ਰੇਕ ਦਾ ਸਮਾਂ ਵੀ ਹੋ ਰਿਹਾ ਤੇ ਆਪਾਂ ਇੱਕ ਗੀਤ ਵੀ ਸੁਣਨਾ, ਗੀਤ ਤੋਂ ਬਾਅਦ ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਅਗਲੇ ਸਿਲਸਿਲੇ ਦੇ ਵਿੱਚ ਹਾਜ਼ਰ ਹੋਣਾ ਜੀ। ਤੇ ਸਾਡੇ ਨਾਲ ਅਗਲੇ ਸਿਲਸਿਲੇ ਦੇ ਵਿੱਚ ਕੰਪਨੀ ਕਰਨਗੇ, ਸਾਥ ਦੇਣਗੇ ਸਿਮਰਦੀਪ ਕੌਰ ਹੁਰੀ। ਸੋ ਸਿਮਰਦੀਪ ਕੌਰ ਹੁਰਾਂ ਨੂੰ ਅਗਲੇ ਸਿਲਸਿਲੇ ਦੇ ਵਿੱਚ ਲੈ ਕੇ ਆਉਂਦੇ ਹਾਂ ਤੇ ਕਰਦੇ ਹਾਂ ਜੀ ਢੇਰ ਸਾਰੀਆਂ ਗੱਲਾਂ ਬਾਤਾਂ ਤੇ ਜਾਣਨੇ ਚਾਹਾਂਗੇ ਤੁਹਾਡੇ ਵੀ ਵਿਚਾਰ। ਤੁਸੀਂ ਸਾਡੇ ਨਾਲ ਜੁੜੇ ਰਹਿਣਾ, ਬਣੇ ਰਹਿਣਾ, ਕਿਉਂਕਿ ਮੈਂ ਤੁਹਾਡੇ ਨਾਲ ਕੱਲ ਵੀ ਗੱਲ ਕੀਤੀ ਸੀਗੀ ਕਿ ਜਦੋਂ ਤੱਕ ਤੁਹਾਡਾ ਹੁੰਗਾਰਾ ਨੀ ਨਾ ਆਉਂਦਾ ਉਦੋਂ ਤੱਕ ਗੱਲ ਨੀ ਬਣਦੀ। ਸੋ ਗੱਲ ਤਾਂ ਹੀ ਬਣਨੀ ਆ ਜੇ ਤੁਸੀਂ ਵੀ ਅੱਗੇ ਹੁੰਗਾਰਾ ਭਰੋਗੇ। ਅਗਲੇ ਸਿਲਸਿਲੇ ਦੇ ਵਿੱਚ ਸਾਰੀਆਂ ਖੁੱਲੀਆਂ ਗੱਲਾਂ ਬਾਤਾਂ ਜਿਹੜੀਆਂ ਜੀ ਆਪਾਂ ਮਾਰਾਂਗੇ। ਫਿਲਹਾਲ ਲੈਣੇ ਆ ਜੀ ਇੱਕ ਬ੍ਰੇਕ ਤੇ ਸੁਣਦੇ ਆ ਇੱਕ ਪਿਆਰਾ ਜਿਹਾ ਗੀਤ ਤੇ ਵਾਪਸ ਆਉਂਦੇ ਆ ਬਹੁਤ ਜਲਦੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ। ਤੁਸੀਂ ਜਾਣਾ ਕਿਤੇ ਨੀ ਆ, ਤੁਸੀਂ ਬਣੇ ਰਹਿਣਾ ਆ, ਜੁੜੇ ਰਹਿਣਾ ਆ ਹਰਮਨ ਰੇਡੀਓ ਦੇ ਨਾਲ। ਤੇ ਅਸੀਂ ਇੱਕ ਵਾਰ ਜਾਣ ਤੋਂ ਪਹਿਲਾਂ ਜਿਹੜਾ ਸ਼ੁਕਰੀਆ ਜ਼ਰੂਰ ਅਦਾ ਕਰਨਾ ਚਾਹਾਂਗੇ ਸਾਡੇ ਸਪੌਂਸਰਸ ਦਾ, ਸਾਡੇ ਸਹਿਯੋਗੀਆਂ ਦਾ ਜਿਹੜੇ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਨੇ। ਸੋ ਦੋਸਤੋ ਬਹੁਤ ਜਲਦੀ ਆਉਣੇ ਆ ਜੀ ਵਾਪਸ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ। ਤੁਸੀਂ ਤਦੋਂ ਤੱਕ ਸੁਣੋ ਇੱਕ ਗੀਤ ਤੇ ਲਓ ਜੀ ਇੱਕ ਬ੍ਰੇਕ ਦਾ ਨਜ਼ਾਰਾ।
ਲੈ ਕੇ ਭੂਆ ਨੂੰ ਵੀ ਫੁੱਫੜ ਕਮਾਲ ਨੱਚਿਆ ਨੀ ਜਦੋਂ ਸੇਰੇ ਵਾਲਾ ਵੱਡੀ ਭੈਣ ਖੁੱਲੇ ਲਾਗ ਵੰਡੇ ਲਾਗੀਆਂ ਉਹ ਮਾਮੀਆਂ ਤੇ ਮਾਸੀਆਂ ਵੀ ਕਿੱਦਾਂ ਪਾਉਂਦੀਆਂ ਜਦੋਂ ਜੀਦੀ ਠੁੰਮ ਕੇ ਨੇ ਅੱਪ ਲਾਉਂਦੀਆਂ ਨੀ ਮਾਮਾ ਮਸਰਨਾ ਮਸਰਨਾ ਮੋਰਾ ਵਾਲੀ ਚਾਲ ਨੱਚਿਆ ਨੀ ਜਦੋਂ ਸੇਰੇ
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 4330102 4455 फॉर कैनेडा कॉल +1 867 675 0264। इस प्रोग्राम नु स्पॉन्सर करने लिए संपर्क करो accounts@harmanradio.com या विजिट करो साडी वेबसाइट harmanradio.com।
खबरां रोज ही सुनदे आं, सोचां दे ताणे बुणदे आं, खबरां ना बन के रह जाइए, कुछ सुन जाइए, कुछ कह जाइए। आवाज दी दुनिया दे दोस्तों, मैं अमन दी फांस जल्दी ही तुहाडे रूबरू हो रही हां। कुछ अपनी कहांगे, कुछ तुहाडी सुनांगे, कथा कहानी छुहांगे, शब्दां जरिए सांझा पावांगे। सेगमेंट रहेगा खबरसार, समा रहेगा सिडनी दे शाम वेले 7 to 9 बजे तक दा, ते मंच होवेगा तुहाडा अपना हरमन रेडियो। हुंगारे दी आस रहेगी दोस्तों, जल्दी ही मिलदे हां। खुश रहो, आबाद रहो।
टैक्स रिटर्न भरन ते अपने बिजनेस दे अकाउंट तैयार करन दी चिंता छड्डो, ए जिम्मेवारी लै रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटा लई स्पेशल डिस्काउंट, पता नोट कर लो, 3/61 रॉबिनसन स्ट्रीट डैंडीनोंग मेलबोर्न। फोन नंबर 0387590629।
रोटी हजम नहीं होंदी, वरतों गोल्डन ग्रेन फ्लोर मिलता गरेवाल चक्की आटा, ताजा घट केमिकल दी वरतों वाली कणक जेड़ी के सीधी खेतां चो मिल च लई जांदी, आस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डूआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो garhiwalgoldengrain.com.au या फोन करो 0428895564।
हरमन रेडियो दे सारे ही सत्कारत श्रोतिया नु सत श्री अकाल, मैं हरीशी गुलाटी। उंज ता एह एक कमर्शियल एड है, पर मैं अपना तजर्बा तुहाडे नाल साझा करना चाहुंदा हां। मैं केवल 45 दिनां च अपना वजन 10 किलोग्राम घटाया है। इस समय दौरान मैं संतुलित खुराक ते एक सीक्रेट ड्रॉप्स दे सुमेल दा ध्यान रखिया है।
सीक्रेट ड्रॉप्स?
जी हां, मेरे सीक्रेट ड्रॉप्स हन 1-2-3 डाइट। ड्रॉप्स खरीदन वेले हरमन रेडियो दा रेफरेंस दियो ते 2 शीशियां खरीदन ते 1 मुफ्त प्राप्त करो। एह ड्रॉप्स दुनिया भर च किते भी मंगवाए जा सकते हन। 1-2-3 डाइट दा फोन नंबर है 1-300-987-193 जा वेबसाइट विजिट करो 1-2-3-diet.com.au। याद रखो, ऋषि दे वजन घटाउन दे सीक्रेट ड्रॉप्स दा नाम
1-2-3 डाइट।
मोरिंडा मोटर्स पालपंचर ट्रकां कारां ते ट्रेलरां दी संपूर्ण तसल्लीबख्श मरम्मत करन दी पंजाबी भरावां दी वर्कशॉप। इत्थे ट्रकां कारां ते ट्रेलरां दी पूरी सर्विस, ट्रांसमिशन, बैटरियां, सस्पेंशन, हर किस्म दे मैकेनिकल ते इलेक्ट्रिकल रिपेयर, डेंटिंग पेंटिंग ते रोडवेयर दी सर्टिफिकेट दा वी पूरा इंतजाम है। समां सवेरे 8 बजे तो शाम 6 बजे तक, सोमवार तो शनिवार। एमरजेंसी लई पूरे मेलबर्न च 24 घंटे 7 दिन ऑन स्पॉट उपलब्ध ने। टो सर्विस का भी प्रबंध है। फोन करो साबी नो मोबाइल नंबर 0430179890। पता नोट करो, 15 ब्रुकलेन एवेन्यू, डैंडीनोंग, मेलबर्न। सानू कोटेशन भेजो, असि उस नु भेंट करांगे।
तुसी सुन रहे हो अपना हरमन रेडियो, 24 घंटे 7 दिन आस्ट्रेलिया दा पहला पंजाबी रेडियो। हरमन रेडियो 24 घंटे 7 दिन।
हरमन रेडियो।
जी दोस्तों, स्वागत है जी एक बार फिर तो। व्यापारक वक्फा चल रहा सीगा, व्यापारक वक्फा यानी ब्रेक दा नाम तुसी लिया, यानी ब्रेक जड़ी ओ लैनी जरूरी भी हुंदी है ना। सो ब्रेक ब्रेक दे विच कुछ खा पी लेना सी तुसी है ना, मॉर्निंग टी, क्योंकि इत्थे बड़ा रिवाज है जी मॉर्निंग टी दा। ते जदों ब्रेक्स हुंदियां आ ओदे विच ब्रेकां दे नाम जड़े आ ओह भी बड़े डिफरेंट डिफरेंट आ। स्मोकी ब्रेक हुंदी है इक है ना, ते जिन्हां ने तां स्मोक करना हुंदा ओह बेचारे स्मोक करदे। हुण जड़े बेचारे ਸਾਡੇ ਭਾਈਚਾਰੇ ਚੋਂ ਲੋਕ ਆ ਉਹ ਤਾਂ ਵਿਚਾਰੇ ਚਾਹ ਦਾ ਹੀ ਘੁੱਟ ਭਰਦੇ ਆ ਉਸ ਬ੍ਰੇਕ ਦੇ ਵਿਚ। ਖੈਰ ਇਸ ਬ੍ਰੇਕ ਦੇ ਵਿਚ ਅਸੀਂ ਤਾਂ ਜਿਹੜੇ ਆਪਣੇ ਸਹਿਯੋਗੀ ਆ ਸਾਡੇ ਜਿਹੜੇ ਵਪਾਰਕ ਸਹਿਯੋਗੀ ਜਿਨ੍ਹਾਂ ਨੇ ਆਪਣੇ ਵਪਾਰ ਦੀ ਐਡ ਕਰਨੀ ਹੁੰਦੀ ਆ ਉਹਨਾਂ ਦੇ ਇਸ਼ਤਿਹਾਰ ਜਿਹੜੇ ਤੁਹਾਡੇ ਲਈ ਲੈ ਕੇ ਆਉਂਦੇ ਹੁੰਦੇ ਆ ਸੋ ਉਹਨਾਂ ਦੀਆਂ ਦਿੱਤੀਆਂ ਹੋਈਆਂ ਸੁਵਿਧਾਵਾਂ ਕਿਸੇ ਵੀ ਸ਼ਹਿਰ ਦੇ ਵਿਚ ਜਿੱਥੋਂ ਵੀ ਉਹ ਪ੍ਰਦਾਨ ਕਰ ਰਹੇ ਆ ਤੁਹਾਨੂੰ ਲੈਣੀਆਂ ਚਾਹੀਦੀਆਂ ਆ ਤੇ ਤੁਹਾਨੂੰ ਆਪਾਂ ਉਹਨਾਂ ਦਾ ਦੇਖੋ ਸਾਰਾ ਜਿਹੜਾ ਕੰਟੈਕਟ ਆ ਉਹ ਇੱਥੇ ਸਾਂਝਾ ਕਰਦੇ ਆ ਤੇ ਅਸੀਂ ਉਮੀਦ ਕਰਦੇ ਆ ਜੀ ਕਿ ਸਾਡੇ ਸਹਿਯੋਗੀ ਜਿਹੜੇ ਆ ਜੀ ਉਹ ਜ਼ਰੂਰ ਇਸ ਬ੍ਰੇਕ ਦਾ ਜਿਹੜਾ ਫਾਇਦਾ ਉਹ ਉਠਾਉਂਦੇ ਹੋਣਗੇ ਤੇ ਨਾਲ ਹੀ ਨਾਲ ਅਸੀਂ ਧੰਨਵਾਦ ਇੱਕ ਵਾਰ ਫੇਰ ਤੋਂ ਕਰਦੇ ਆ ਸਾਡੇ ਸਪੋਂਸਰ ਦਾ ਸਾਡੇ ਸਹਿਯੋਗੀਆਂ ਦਾ ਤੇ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਅਸੀਂ ਸਵਾਗਤ ਕਰਦੇ ਆ ਜੀ ਸਾਡੇ ਬਹੁਤ ਸਾਰੇ ਦੋਸਤ ਸਰੋਤੇ ਜਿਹੜੇ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਆ ਪ੍ਰੋਗਰਾਮ ਚ ਸ਼ਾਮਲ ਵੀ ਹੋ ਰਹੇ ਆ ਤੇ ਨਾਲ ਨਾਲ ਪ੍ਰੋਗਰਾਮ ਸੁਣ ਵੀ ਰਹੇ ਆ ਚੁੱਪ ਚੁਪੀਤੇ ਕਿਉਂਕਿ ਕੰਮਾਂ ਕਾਰਾਂ ਚ ਬਿਜ਼ੀ ਆ ਜੀ ਸਾਰੇ ਤੇ ਪ੍ਰੋਗਰਾਮ ਤਾਂ ਪਰ ਸੁਣਨਾ ਆ ਨਾ ਫਿਰ ਮਜ਼ਾ ਤਾਂ ਹੀ ਆਉਂਦਾ ਜਦੋਂ ਤੁਸੀਂ ਸੁਣਦੇ ਹੋ ਜਦੋਂ ਤੁਸੀਂ ਹੁੰਗਾਰਾ ਭਰਦੇ ਹੋ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਸੀਗਾ ਹੁਣ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਹੁੰਗਾਰਾ ਜ਼ਰੂਰ ਭਰਦੇ ਰਹੋ ਸਾਡੇ ਨਾਲ ਕੁਝ ਦੋਸਤ ਸ਼ਾਮਲ ਹੋ ਗਏ ਆ ਪਰ ਉਹਨਾਂ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਅਸੀਂ ਸ਼ਾਮਲ ਕਰਨਾ ਜੀ ਆਪਣੇ ਸਾਥੀ ਨੂੰ ਸੋ ਸਾਡਾ ਸਾਥੀ ਹੈ ਜੀ ਸਿਮਰਦੀਪ ਕੌਰ ਸੋ ਸਿਮਰਦੀਪ ਕੌਰ ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਚੁੱਕੇ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ ਜੀ ਸਿਮਰਦੀਪ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿਚ ਤੇ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਅਮਰਦੀਪ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਿਮਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿੱਦਾਂ ਕਿ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਨਾ ਹੈ ਅਮਰ ਜੀ ਮੈਂ ਨਾ ਜਿੱਥੋਂ ਅੱਜ ਗੱਲ ਸ਼ੁਰੂ ਕਰਨੀ ਆ ਕੱਲ ਮੇਰੇ ਫਾਦਰ ਇਨ ਲਾ ਦਾ ਫੋਨ ਆਇਆ ਮੈਨੂੰ ਤੇ ਉਹ ਕਹਿੰਦੇ ਕਿ ਤੇਰੇ ਮਾਮਾ ਠੀਕ ਨਹੀਂ ਸੀ ਮੇਰੇ ਮਦਰ ਇਨ ਲਾ ਤੇ ਕਹਿੰਦੇ ਕਿ ਫੋਨ ਐਲਾ ਗੱਲ ਕਰ ਲਾ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਕੀ ਗੱਲ ਹੋ ਗਈ ਸਵੇਰੇ ਮੇਰੀ ਗੱਲ ਹੋਈ ਸਵੇਰੇ ਤਾਂ ਠੀਕ ਸੀਗੇ ਤੇ ਕਹਿੰਦੇ ਨਹੀਂ ਹੁਣੇ ਹਸਪੀਟਲ ਤੋਂ ਆਈ ਆ 2 ਘੰਟੇ ਲਾ ਕੇ ਤੇ ਹੁਣ ਥੋੜੀ ਬੈਟਰ ਆ ਓਦਾਂ ਤੇ ਮੈਂ ਮੈਨੂੰ ਇਕਦਮ ਲੱਗਾ ਕਿ ਪਤਾ ਨੀ ਕਿ ਜ਼ਿਆਦਾ ਪ੍ਰੋਬਲਮ ਹੋ ਗਈ ਆ ਕਿੱਦਾਂ ਤੇ ਮੈਂ ਆਪਣੇ ਫਾਦਰ ਨੂੰ ਮੈਂ ਕਿਹਾ ਕੀ ਗੱਲ ਹੋਈ ਸੀ ਕੀ ਪ੍ਰੋਬਲਮ ਕੀ ਕੋਈ ਬਿਮਾਰ ਆ ਕਿੱਦਾਂ ਹੋਇਆ ਤੇ ਉਹ ਮੈਨੂੰ ਕਹਿੰਦੇ ਨਹੀਂ ਓਦਾਂ ਤੇ ਪ੍ਰੋਬਲਮ ਕੋਈ ਨੀ ਸੀ ਇਹਨੂੰ ਤਕਲੀਫ ਸੀ ਜੇ ਮੈਂ ਕਿਹਾ ਜੇ 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 ਤਕਲੀਫ ਕਿੱਦਾਂ ਮੈਨੂੰ ਸਮਝ ਨੀ ਆਈ ਤੇ ਕਹਿੰਦੇ ਏਦਾਂ ਸੀਗਾ ਕੱਲ ਮੈਂ ਕਿਸੇ ਭੋਗ ਤੇ ਜਾਣਾ ਸੀ ਲੁਧਿਆਣੇ ਤੇ ਉੱਥੇ ਅਸੀਂ ਬਟਾਲੇ ਤੋਂ ਜਿੱਦਾਂ ਲੁਧਿਆਣੇ ਜਾਣਾ ਸੀ ਤੇ ਉੱਥੇ ਟਾਈਮ ਵੀ ਲੱਗਣਾ ਸੀ ਤੇ ਜਿਹੜੀ ਕੋਈ ਸਰਵੈਂਟ ਉਹਨਾਂ ਨੇ ਰੱਖੀ ਹੋਈ ਆ ਉਹ ਸਵੇਰ ਤੋਂ ਜਿੱਦਾਂ ਸ਼ਾਮ ਤੱਕ ਰਹਿੰਦੀ ਹੈ ਤੇ ਉਹ ਛੁੱਟੀ ਕਰ ਗਈ ਉਹ ਆਈ ਨੀ ਤੇ ਮੇਰੇ ਮਦਰ ਇਨ ਲਾ ਕੱਲੇ ਸੀ ਘਰ ਤੇ ਕਹਿੰਦੇ ਕਿ 4 ਘੰਟੇ ਘਰ ਕੱਲੀ ਸੀ ਤੇ ਇਹ 4 ਘੰਟੇ ਸਿਰਫ ਇਹੀ ਸੋਚ ਰਹੀ ਸੀ ਵੀ ਜੇ ਹੁਣ ਮੈਨੂੰ ਕੁਛ ਹੋ ਜੇ ਤੇ ਕੀ ਹੋਊਗਾ ਜੇ ਹੁਣੇ ਮੈਨੂੰ ਜੇ ਮੈਂ ਹੁਣੇ ਚੱਕਰ ਖਾ ਕੇ ਡਿੱਗ ਪਾ ਤੇ ਮੈਨੂੰ ਕੀ ਹੋਊਗਾ ਜੇ ਮੈਂ ਹੁਣੇ ਕਿਤੇ ਕੁਛ ਹੋ ਜਾਏ ਫਿਰ ਉਹਨਾਂ ਦੀ ਸੋਚ ਤੁਸੀਂ ਵੇਖੋ ਇੱਥੋਂ ਤੱਕ ਚੱਲ ਗਈ ਕਹਿੰਦੇ ਜੇ ਕਿਤੇ ਹੁਣੇ 2-4 ਬੰਦੇ ਤਲਵਾਰਾਂ ਲੈ ਕੇ ਆ ਜਾਣ ਘਰ ਤੇ ਮੇਰਾ ਇੱਥੇ ਗਲਾ ਗੁਲਾ ਘੁੱਟ ਦੇਣ ਤੇ ਮੈਨੂੰ ਕੀ ਹੋਊਗਾ ਜੇ ਹੋਇਆ ਕੁਛ ਨੀ ਬਸ ਉਹ ਜੇ ਹੋ ਜੇ ਤੇ ਕੀ ਹੋਊਗਾ ਤੇ ਉਸ ਚੱਕਰ ਸੀ ਕਹਿੰਦੇ ਇਹਨਾਂ ਦਾ ਜਦੋਂ ਮੈਂ ਘਰ ਆਇਆ ਤੇ ਇਹਨਾਂ ਦਾ ਬੀਪੀ ਇੰਨਾ ਜਿਆਦਾ ਬਲੱਡ ਪ੍ਰੈਸ਼ਰ ਹਾਈ ਹੋਇਆ ਸੀਗਾ ਕਿ ਮੈਨੂੰ ਡਾਕਟਰ ਤੇ ਖੜਨਾ ਪਿਆ ਤੇ ਫਿਰ ਡਾਕਟਰ ਨੇ ਉਹਨਾਂ ਨੂੰ 2-3 ਘੰਟੇ ਆਬਜ਼ਰਵੇਸ਼ਨ ਚ ਰੱਖਿਆ ਡ੍ਰਿਪ ਡੁਪ ਲਾਈ ਤੇ ਜਿੱਦਾਂ ਥੋੜਾ ਜਿਹਾ ਉਹਨਾਂ ਦਾ ਠੀਕ ਹੋਇਆ ਤੇ ਫੇਰ ਉਹ ਘਰ ਆਇਆ ਤੇ ਮੈਨੂੰ ਆਪਣੇ ਤੇ ਮੇਰੇ ਮਦਰ ਨੂੰ ਨੋ ਕਹਿੰਦੇ ਇਹ ਤੇਰੇ ਪਾਪਾ ਨੂੰ ਹਾਸਾ ਸੋਚਦਾ ਜੇ 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 ਲਾਈ ਆ ਉਦੋਂ ਦਾ ਵੀ ਜੇ ਮੈਨੂੰ ਕੁਛ ਹੋ ਜਾਂਦਾ ਤੇ ਮੈਨੂੰ ਕਹਿੰਦੇ ਸਿਮਰ ਤੂੰ ਆਪੇ ਸੋਚ ਜੇ ਵਾਕਈ ਮੈਨੂੰ ਕੁਛ ਹੋ ਜਾਂਦਾ ਤੇ ਕੀ ਹੁੰਦਾ
ਠੀਕ ਹੈ ਸੋ ਸਿਮਰ ਆਪਾਂ ਗੱਲ ਪਹਿਲਾਂ ਵੀ ਕਰ ਰਹੇ ਸੀਗੇ ਕਿ ਕਈ ਵਾਰ ਹੁੰਦਾ ਕਿ ਸਾਨੂੰ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਵੀ ਇੱਕ ਭੇਜਿਆ ਸੀ
ਹਾਂਜੀ
ਵਿਚਾਰ ਹਨਾ ਤੇ ਆਪਾਂ ਗੱਲ ਕਰ ਰਹੇ ਸੀ ਕਿ ਗੱਲ ਮਨ ਦੀ ਸਿਚੁਏਸ਼ਨ ਦੀ ਆ ਜਾਂਦੀ ਮਨ ਦੇ ਹਾਲਾਤ ਕਿੱਦਾਂ ਚੱਲ ਰਹੇ ਆ ਹਨਾ ਅਸੀਂ ਮਨ ਨੂੰ ਕਿੰਨਾ ਕੁ ਕਾਬੂ ਚ ਰੱਖ ਸਕਦੇ ਆ ਪਰ ਜਦੋਂ ਕਾਬੂ ਤੋਂ ਬਾਹਰ ਹੁੰਦਾ ਫਿਰ ਹਾਲਾਤ ਵੀ ਆਪੇ ਹੀ ਸਿਰਜ ਹੋ ਜਾਂਦੇ ਆ ਸੋ ਉਹ ਹਾਲਾਤ ਹੀ ਫਿਰ ਸਾਡੇ ਤੇ ਭਾਰੂ ਹੋ ਜਾਂਦੇ ਆ ਸੋ ਇਹ ਜੇ ਵਾਲੀ ਗੱਲ ਬਿਲਕੁਲ ਉਹਨਾਂ ਹਾਲਾਤਾਂ ਤੇ ਢੁਕਦੀ ਆ ਕਿ ਆਪਣੇ ਮਨ ਦੇ ਵੱਲੋਂ ਹੀ ਸਿਰਜੇ ਹੋਏ ਉਹ ਹਾਲਾਤ ਹੁੰਦੇ ਆ ਸੋ ਉਹ ਹਾਲਾਤ ਹੀ ਆਖਿਰ ਸਾਡੇ ਤੇ ਹੀ ਭਾਰੂ ਪੈ ਜਾਂਦੇ ਆ ਹਨਾ ਤੇ ਮੈਨੂੰ ਲੱਗਦਾ ਕਿ ਕੋਈ ਐਡੀ ਸੀਰੀਅਸ ਗੱਲ ਨਹੀਂ ਹੁੰਦੀ ਕੋਈ ਗੰਭੀਰ ਗੱਲ ਹੁੰਦੀ ਨਹੀਂ ਆ ਸੋ ਬਹੁਤ ਵਾਰ ਔਰਤਾਂ ਦੇ ਵਿੱਚ ਮੈਨੂੰ ਲੱਗਦਾ ਜ਼ਿਆਦਾ ਇਹ ਚੀਜ਼ਾਂ ਦੇਖਣ ਦੇ ਵਿੱਚ ਆਉਂਦੀਆਂ ਤੇ ਮੈਨੂੰ ਲੱਗਦਾ ਹੁੰਦਾ ਕਿ ਕਈ ਵਾਰ ਤੁਹਾਡਾ ਜਿਹੜਾ ਆਲਾ ਦੁਆਲਾ ਆ ਉਹ ਤੁਹਾਡੇ ਲਈ ਕਈ ਵਾਰ ਇਹੋ ਜਿਹੇ ਹਾਲਾਤ ਬਣਾ ਦਿੰਦਾ ਤੁਹਾਡੀ ਇਹੋ ਜਿਹੀ ਸੋਚ ਜਿਹੜੀ ਆ ਉਹ ਬਣਾ ਦਿੰਦਾ ਕਿ ਜਿਹਦੇ ਚੋਂ ਤੁਸੀਂ ਬਾਹਰ ਨਿਕਲਣਾ ਚਾਹੁੰਦੇ ਹੋ ਵੀ ਨਿਕਲ ਨਹੀਂ ਸਕਦੇ
ਹਾਂਜੀ ਹਾਂਜੀ ਬਿਲਕੁਲ ਅਮਰਦੀਪ ਜੀ ਮੈਂ ਤੁਹਾਨੂੰ ਇੱਕ ਇਹ ਕੋਈ ਗਿਆਨ ਨਹੀਂ ਆ ਜਿੱਦਾਂ ਪਰ ਫਿਰ ਵੀ ਮੈਂ ਇਹ ਗੱਲ ਜ਼ਰੂਰ ਦੱਸਣੀ ਚਾਹੁੰਗੀ ਜੋ ਮੈਨੂੰ ਮਹਿਸੂਸ ਹੁੰਦਾ ਉਹ ਇਹ ਹੈ ਕਿ ਜਿੱਦਾਂ ਜਿਹੜੇ ਸਾਡੇ 3 ਇਮੋਸ਼ਨਸ ਨੇ ਨਾ ਸਾਡੇ ਇੱਕ ਟੈਨਸ਼ਨ ਇੱਕ ਗੁੱਸਾ ਤੇ
ਜੀ
ਇੱਕ ਐਂਗਰਨੈਸ ਜਿੱਦਾਂ ਸਾਨੂੰ ਅਸੀਂ ਇਰੀਟੇਟ ਹੋ ਜਾਂਦੇ ਹਾਂ ਕੁਛ ਇਹ ਚੀਜ਼ਾਂ ਸਾਨੂੰ ਅਸੀਂ ਸੋਚਦੇ ਹਾਂ ਕਿ ਸਾਨੂੰ ਗੁੱਸਾ ਆਉਂਦਾ ਹੈ ਅਸੀਂ ਤਾਂ ਕਰਕੇ ਕਰਦੇ ਹਾਂ ਹਾਏ ਸਾਨੂੰ ਟੈਨਸ਼ਨ ਆ ਗਈ ਅਸੀਂ ਤਾਂ ਕਰਕੇ ਲੈਂਦੇ ਹਾਂ ਪਰ ਮੈਂ ਕਿਸੇ ਦੇ ਵਿਚਾਰ ਇਹ ਸੁਣੇ ਸੀਗੇ ਕਿ ਉਹ ਕਹਿੰਦੇ ਵੀ ਸਾਨੂੰ ਗੁੱਸਾ ਆਉਂਦਾ ਨਹੀਂ ਹੈ ਅਸੀਂ ਗੁੱਸਾ ਕਰਦੇ ਹਾਂ ਜਾਣ ਕੇ ਮਤਲਬ ਸਾਡੇ ਅੰਦਰ ਇੱਕ ਇਮੋਸ਼ਨ ਆ ਜਿਹਨੂੰ ਆਪਾਂ ਚਾਹੁੰਦੇ ਹਾਂ ਕਿ ਆਪਾਂ ਉਹ ਇਮੋਸ਼ਨ ਬਾਹਰ ਆਵੇ ਆਪਾਂ ਆਪਣੇ ਹਿਸਾਬ ਨਾਲ ਗੁੱਸਾ ਕਰਦੇ ਮਤਲਬ ਆਪਣੇ ਅਕੋਰਡਿੰਗ ਟੂ ਆਪਾਂ ਟੈਨਸ਼ਨ ਲੈ ਲੈਂਦੇ ਜੋ ਸਾਡੇ ਦਿਮਾਗ ਚ ਆਉਂਦਾ ਕਿ ਹਾਏ ਯਾਰ ਇਸ ਗੱਲ ਦੀ ਤੇ ਮੈਨੂੰ ਟੈਨਸ਼ਨ ਹੋ ਗਈ ਹਾਏ ਉਹ ਗੁਆਂਢਣ ਨੇ ਮੇਰੇ ਤੋਂ ਵਧੀਆ ਸੂਟ ਪਾ ਲਿਆ ਮਤਲਬ ਇੱਕ ਚਿੱਲੀ ਜੀ ਟੈਨਸ਼ਨ ਆਪਾਂ ਕਹਿੰਦੇ ਹਾਂ ਵੀ ਹਾਂਜੀ ਸਾਨੂੰ ਤੇ ਬਹੁਤ ਗੁੱਸਾ ਆਉਂਦਾ ਜੀ ਮੈਨੂੰ ਤੇ ਕੋਈ ਫਲਾਣਾ ਗੱਲ ਕਰਦੇ ਤੇ ਮੈਨੂੰ ਗੁੱਸਾ ਆਉਂਦਾ ਮੈਨੂੰ ਤੇ ਬੱਚੇ ਥੋੜਾ ਜਿਹਾ ਰੌਲਾ ਪਾਉਂਦੇ ਹੁਣ ਮੈਂ ਤੇ ਉਸੇ ਵੇਲੇ ਜਾ ਕੇ ਦੋ ਲਾ ਦਿੰਨੀ ਜੇ ਆਪਾਂ ਬੱਚਿਆਂ ਨੂੰ ਦੋ ਲਾ ਦਈਏ ਤੇ ਬਾਈ ਚਾਂਸ ਏਦਾਂ ਹੁੰਦਾ ਵੀ ਕਦੀ ਕਦੀ ਸਾਡੇ ਹਸਬੈਂਡ ਨੇ ਵੀ ਬੜਾ ਰੌਲਾ ਪਾਇਆ ਹੁੰਦਾ ਕਦੀ ਕਦੀ ਸਾਡੇ ਮਦਰ ਇਨ ਲਾ ਨੇ ਫਾਦਰ ਇਨ ਲਾ ਨੇ ਵੀ ਬੜਾ ਰੌਲਾ ਪਾਇਆ ਹੁੰਦਾ ਪਰ ਅਸੀਂ ਏਦਾਂ ਥੋੜੀ ਕਰਦੇ ਵੀ ਜਾ ਕੇ ਉਹਨਾਂ ਨੂੰ ਦੋ ਲਾ ਦਿੰਨੇ ਉਦੋਂ ਅਸੀਂ ਆਪਣਾ ਗੁੱਸਾ ਕੰਟਰੋਲ ਕਰ ਲੈਣੇ ਕਿਉਂਕਿ ਸਾਨੂੰ ਪਤਾ ਵੀ ਇਹਨਾਂ ਉੱਤੇ ਵੱਸ ਨਹੀਂ ਚੱਲਣਾ ਤੇ ਆਪਾਂ ਉਹਨਾਂ ਤੇ ਵੱਸ ਨਹੀਂ ਚਲਾ ਸਕਦੇ ਜਦੋਂ ਸਾਨੂੰ ਪਤਾ ਹੈ ਵੀ ਬੱਚਿਆਂ ਉੱਤੇ ਵੱਸ ਚੱਲਦਾ ਹੈ ਇਹਨੇ ਕੀ ਕਰਨਾ ਵੱਧ ਤੋਂ ਵੱਧ ਡਰ ਜੀ ਆਰਾਮ ਨਾਲ ਜਾ ਕੇ ਬਹਿ ਜੂਗਾ ਹਨਾ ਸੋ ਇੱਕ ਡਰ ਵੀ ਏਦਾਂ ਦੀ ਚੀਜ਼ ਹੈ ਜਿੰਨੀ ਆਪਾਂ ਵਧਾ ਲਈਏ ਓਨੀ ਜ਼ਿਆਦਾ ਵੱਧ ਜਾਂਦੀ ਹੈ ਗੁੱਸਾ ਵੀ ਏਦਾਂ ਦਾ ਜਿੰਨਾ ਆਪਾਂ ਵਧਾ ਲਈਏ ਵੱਧ ਜਾਂਦਾ ਤੇ ਟੈਨਸ਼ਨ ਵੀ ਏਦਾਂ ਦੀ ਚੀਜ਼ ਹੈ ਕਿ ਜਿੰਨਾ ਹੀ ਆਪਾਂ ਜ਼ਿਆਦਾ ਵਧਾ ਲਈਏ ਉਹਨੂੰ ਵੱਧ ਜਾਂਦੀ ਹੈ ਜੇ ਆਪਾਂ ਉਹਨੂੰ ਥੋੜਾ ਹੁਣ ਮੈਂ ਆਪਣੇ ਮਦਰ ਇਨ ਲਾਅ ਨੂੰ ਕਹਿ ਰਹੀ ਸੀਗੀ ਜਦੋਂ ਉਹਨਾਂ ਨੇ ਮੈਨੂੰ ਕਿਹਾ ਨਾ ਕਿ ਜੇ ਇਹ ਕਹਿੰਦੇ ਮੈਨੂੰ ਕੁਛ ਹੋ ਜਾਂਦਾ ਤੇ ਫੇਰ ਤੇਰੇ ਪਾਪਾ ਨੂੰ ਤੇ ਕਹਿੰਦੇ ਮਜ਼ਾਕ ਸੁੱਝਣ ਡਿਆ ਜੇ ਵਾਕਈ ਕੁਛ ਮੈਂ ਉਹਨਾਂ ਨੇ ਕਿਹਾ ਵੀ ਠੰਡੇ ਹੋਵੋ ਜੇ ਹੀ ਹੋ ਜਾਂਦਾ ਨਾ ਤੁਹਾਨੂੰ ਕੁਛ ਨੀ ਹੋਇਆ ਮੈਂ ਕਿਹਾ ਹੁਣ ਉਹ ਵੀ ਵਾਪਸ ਆ ਗਏ ਨੇ ਤੁਸੀਂ ਘਰ ਹੋ ਸਾਰਾ ਕੁਛ ਠੀਕ ਆ ਮੈਂ ਕਿਹਾ ਕੁਛ ਹੋਇਆ ਨਹੀਂ ਆ ਤੁਸੀਂ ਆਪਣੇ ਦਿਮਾਗ ਨੂੰ ਉਸ ਚੀਜ਼ ਚੋਂ ਕੱਢੋ ਮੈਂ ਕਿਹਾ ਕੁਛ ਨੀ ਹੋਇਆ ਸਭ ਨਾਰਮਲ ਆ ਕਿਉਂਕਿ ਉਹ ਸੋਚੀ ਜਾਣਗੇ ਮਤਲਬ ਆਪਣੇ ਮਨ ਦੀ ਇਮੋਸ਼ਨ ਦਾ ਕਿ ਤੁਸੀਂ ਜਿੰਨਾ ਮਰਜ਼ੀ ਸੋਚੋ ਹਾਏ ਜੇ ਕਿਤੇ ਕਹਿੰਦੇ ਚਾਰ ਬੰਦੇ ਆ ਜਾਂਦੇ ਅੰਦਰ ਤਲਵਾਰਾਂ ਲੈ ਕੇ ਤੇ ਮੈਂ ਕਿੱਦਾਂ ਆ ਜਾਂਦੇ ਦਰਵਾਜ਼ਾ ਤੇ ਬੰਦ ਸੀ
ਜੀ
ਪਰ ਜੇ ਆ ਹੀ ਜਾਂਦੇ
ਕਹਿੰਦੇ
ਤੇ ਮਤਲਬ ਉਹ
ਗੱਲ ਉਹ ਵੀ ਆ ਜਾਂਦੀ ਹੈ
ਹਾਂਜੀ
ਜੀ ਬਿਲਕੁਲ ਗੱਲ ਉਹੀ ਆ ਜਾਂਦੀ ਹੈ ਕਿ ਇਹ ਮਨ ਦੀ ਹੀ ਹਾਲਤ ਆ ਕਿ ਮਨ ਜਿਹੜਾ ਆ ਉਹ ਕਿੱਦਾਂ ਆਪੇ ਤੋਂ ਬਾਹਰਾ ਹੋ ਜਾਂਦਾ ਕਈ ਵਾਰ ਤੇ ਉਹਨੂੰ ਫੇਰ ਕਾਬੂ ਕਰਨਾ ਬਹੁਤ ਵਾਰ ਮੁਸ਼ਕਲ ਹੋ ਜਾਂਦਾ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਕਿ ਜਿੱਥੇ ਜ਼ੋਰ ਚੱਲਦਾ ਉੱਥੇ ਆਪਾਂ ਚਲਾ ਲੈਂਦੇ ਕਈ ਵਾਰ ਹੁੰਦਾ ਕਿ ਵੱਡਿਆਂ ਦਾ ਹੀ ਕੋਈ ਗੁੱਸਾ ਹੁੰਦਾ ਉਹ ਆਪਾਂ ਬੱਚਿਆਂ ਤੇ ਕੱਢ ਦਿੰਨੇ ਆ ਬੱਚੇ ਵਿਚਾਰੇ ਭੋਲੇ ਹੁੰਦੇ ਆ
ਹਨਾ
ਤੇ ਉਹ ਬੱਚਿਆਂ ਤੇ ਜਦੋਂ ਨਿਕਲਦਾ ਕਿਉਂਕਿ ਬੱਸ ਜਿੱਥੇ ਨਹੀਂ ਚੱਲਦਾ ਉੱਥੇ ਨਹੀਂ ਚੱਲਦਾ ਜਿੱਥੇ ਚੱਲਦਾ ਉੱਥੇ ਆਪਾਂ ਚਲਾ ਲੈਂਦੇ ਹਾਂ ਹਨਾ ਪਰ ਕੋਸ਼ਿਸ਼ ਇਹੀ ਹੋਣੀ ਚਾਹੀਦੀ ਆ ਅਸੀਂ ਬੜੀਆਂ ਸਧਾਰਨ ਆਮ ਗੱਲਾਂ ਬਾਤਾਂ ਜਿਹੜੀਆਂ ਉਹ ਕਰ ਰਹੇ ਹਾਂ ਜਿਹੜੀਆਂ ਆਪਾਂ ਹਰ ਰੋਜ਼ ਆਪਣੇ ਆਲੇ ਦੁਆਲੇ ਵਾਪਰਦੀਆਂ ਦੇਖਦੇ ਹਾਂ ਆਪਣੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹਨਾ ਇਹ ਬੜੀਆਂ ਸਧਾਰਨ ਜਿਹੀਆਂ ਗੱਲਾਂ ਔਰ ਹਰ ਇੱਕ ਦੇ ਨਾਲ ਵਾਪਰਦੀਆਂ ਇਹ ਹਨਾ ਤੇ ਜੇ ਇੱਥੇ ਆਪਣੇ ਆਪ ਨੂੰ ਸਮਝਾ ਲਿਆ ਜਾਵੇ ਨਾ ਤਾਂ ਮੈਨੂੰ ਲੱਗਦਾ ਉਹ ਜ਼ਿਆਦਾ ਫਾਇਦੇਮੰਦ ਹੁੰਦਾ ਆ ਸਾਡੇ ਨਾਲ ਸਿਮਰ ਕੁਛ ਦੋਸਤ ਵੀ ਜੁੜ ਰਹੇ ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰ ਲੈਂਦੇ ਹਾਂ ਪਹਿਲਾਂ ਤੇ ਫੇਰ ਆਪਾਂ ਗੱਲਾਂ ਬਾਤਾਂ ਜਿਹੜੀਆਂ ਅੱਗੇ ਵੀ ਚਲਾਉਂਦੇ ਹਾਂ ਤੇ ਸਾਡੇ ਦੋਸਤਾਂ ਨੂੰ ਵੀ ਆਪਾਂ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਕਿ ਤੁਸੀਂ ਵੀ ਸਾਡੀਆਂ ਗੱਲਾਂ ਬਾਤਾਂ 'ਚ ਸ਼ਾਮਲ ਹੋ ਸਕਦੇ ਹੋ ਦੋਸਤੋ ਜੇਕਰ ਤੁਸੀਂ ਕਾਲ ਕਰਨਾ ਚਾਹੋ ਤਾਂ ਕਾਲ ਕਰਨ ਦੇ ਲਈ ਸਾਡਾ ਨੰਬਰ ਹੈਗਾ ਜੀ 02-8599-2811 ਇਸ ਨੰਬਰ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਤੇ ਜੇਕਰ ਤੁਸੀਂ ਸਾਨੂੰ ਮੈਸੇਜ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਕਰ ਸਕਦੇ ਹੋ ਸਾਡਾ ਨੰਬਰ ਹੈ ਜੀ 9175080 1447 8 9 9 1 7508 0 1 4 4 8 9 ਤੇ request@harmanradio.com ਸਾਡਾ ਈਮੇਲ ਪਤਾ ਈਮੇਲ ਵੀ ਕਰ ਸਕਦੇ ਹੋ ਤੁਸੀਂ ਜੇਕਰ ਤੁਸੀਂ ਸਾਡੇ ਨਾਲ ਕੋਈ ਵਿਚਾਰ ਇਸ ਟੌਪਿਕ ਦੇ ਉੱਤੇ ਸਾਂਝਾ ਕਰਨਾ ਚਾਹੁੰਦੇ ਹੋਵੋ ਸੋ ਸਾਡੇ ਨਾਲ ਅੱਗੇ ਧਨੀ ਸਾਹਿਬ ਜੁੜੇ ਆ ਜੀ ਧਨੀ ਸਾਹਿਬ ਬਹੁਤ ਬਹੁਤ ਸਵਾਗਤ ਤੇ ਥੋੜੇ ਜਿਹੇ ਲੇਟ ਆਏ ਹੋ ਅੱਜ ਤੁਸੀਂ ਹਨਾ ਪਰ ਮਜ਼ਾ ਆ ਗਿਆ ਜੀ ਤੁਹਾਡੀ ਹਾਜ਼ਰੀ ਦੇ ਨਾਲ ਪ੍ਰੋਗਰਾਮ ਚ ਗੁੱਡ ਮਾਰਨਿੰਗ ਜੀ ਕਹਿੰਦੇ ਕਿੱਦਾਂ ਤੁਸੀਂ ਆਪਾਂ ਬਹੁਤ ਵਧੀਆ ਆਵਾਜ਼ ਠਣਕਦੀ ਹੈ ਅੱਜ ਹਨਾ ਕਿਉਂਕਿ ਮਜ਼ਾ ਆਉਂਦਾ ਜਦੋਂ ਤੁਸੀਂ ਗੱਲਾਂ ਬਾਤਾਂ ਚ ਸਾਡਾ ਸਾਥ ਦਿੰਦੇ ਹੋ ਤੇ ਇਹਨਾਂ ਨੇ ਨਾ ਵਿਚਾਰ ਵੀ ਭੇਜਿਆ ਤੇ ਇੱਕ ਚੁਟਕਲਾ ਵੀ ਭੇਜਿਆ ਪਹਿਲਾਂ ਆਪਾਂ ਵਿਚਾਰ ਸਿਮਰ ਸਾਂਝਾ ਕਰਦੇ ਹਾਂ ਕਹਿੰਦੇ ਕਿਸਮਤ ਬਣਾਉਣ ਵਾਲੇ ਨੇ ਕਮੀ ਤਾਂ ਕੋਈ ਨੀ ਰੱਖੀ ਹੁਣ ਕਿਸ ਨੂੰ ਕੀ ਮਿਲਿਆ ਇਹ ਤਾਂ ਮੁਕੱਦਰਾਂ ਦੀ ਗੱਲ ਹੈ ਕਰਮਾਂ ਦੀ ਗੱਲ ਹੈ ਕਿਆ ਬਾਤ ਹੈ ਜੀ ਬਹੁਤ ਬਹੁਤ ਸੋਹਣਾ ਵਿਚਾਰ ਹੈ ਜੀ ਜੀ ਜੇ ਇਹੋ ਗੱਲਾਂ ਸਮਝ ਆ ਜਾਣ ਨਾ ਤਾਂ ਮੈਨੂੰ ਲੱਗਦਾ ਫੇਰ ਤਾਂ ਕੋਈ ਚਿੰਤਾ ਰਹੇ ਨਾ ਪਰ ਚਿੰਤਾ ਸਾਡੀਆਂ ਆਪਣੀਆਂ ਪੈਦਾ ਕੀਤੀਆਂ ਹੋਈਆਂ ਤੇ ਅੱਗੇ ਉਹਨਾਂ ਨੇ ਨਾ ਆਪਾਂ ਨੂੰ ਹਸਾਉਣ ਦੇ ਲਈ ਵੀ ਇੱਕ ਚੁਟਕਲਾ ਭੇਜਦਾ ਆਪਾਂ ਉਹ ਵੀ ਦੋਸਤਾਂ ਨਾਲ ਸਾਂਝਾ ਜ਼ਰੂਰ ਕਰ ਦਿੰਦੇ ਆ ਕਹਿੰਦੇ ਇੱਕ ਨਾ ਨੇਤਾ ਮਰ ਕੇ ਧਰਮਰਾਜ ਕੋਲ ਗਿਆ ਉਹਨੇ ਜਾ ਕੇ ਦੇਖਿਆ ਵੀ ਕੰਧ ਤੇ ਨਾ ਟਾਈਮ ਪੀਸ ਟੰਗੇ ਹੋਏ ਸੀ ਤੇ ਉਹਨੇ ਜਮਦੂਤ ਨੂੰ ਪੁੱਛਿਆ ਵੀ ਇਹ ਕਿਉਂ ਵੀ ਇਹ ਜਿਹੜੇ ਟਾਈਮ ਪੀਸ ਟੰਗੇ ਹੋਏ ਆ ਵੀ ਇਹਨੇ ਟਾਈਮ ਪੀਸ ਕਿਉਂ ਟੰਗੇ ਆ। ਜਮਦੂਤ ਕਹਿੰਦਾ ਇਹ ਘੜੀਆਂ ਲੋਕਾਂ ਦਾ ਝੂਠ ਸੁਣ ਕੇ ਚੱਲਦੀਆਂ। ਤੇ ਨੇਤਾ ਕਹਿੰਦਾ ਆ ਜੋ ਘੜੀ ਚੱਲ ਰਹੀ ਆ ਚੱਲ ਨਹੀਂ ਰਹੀ, ਕਹਿੰਦਾ ਇਹ ਕਿਹਦੀ ਆ? ਜਮਦੂਤ ਕਹਿੰਦਾ ਇਹ ਭਗਤ ਪੂਰਨ ਦੀ ਆ। ਕਹਿੰਦਾ ਫੇਰ ਜੀ ਨੇਤਾ ਕਹਿੰਦਾ ਜੀ ਸੁਖਬੀਰ ਬਾਦਲ ਵਾਲੀ ਘੜੀ ਕਿੱਥੇ ਆ? ਫਿਰ ਜਮਦੂਤ ਕਹਿੰਦਾ ਉਹ ਅਸੀਂ ਦਫ਼ਤਰ ਚਲਾਈ ਆ, ਉਸ ਕੋਲੋਂ ਪੱਖੇ ਦਾ ਕੰਮ ਲਈਦਾ। ਜੀ ਸੋ ਦੇਖੋ ਜੀ ਮੈਨੂੰ ਲੱਗਦਾ ਵੀ ਏਦਾਂ ਦੇ ਹੋਰ ਵੀ ਬਹੁਤ ਸਾਰੇ ਲੋਕ ਹੋਣੇ ਆ ਹਨਾ। ਚਲੋ ਸੁਖਬੀਰ ਬਾਦਲ ਤਾਂ ਹੁਣ ਬਦਨਾਮ ਹੀ ਆ, ਤੇ ਏਦਾਂ ਦੇ ਹੋਰ ਬਹੁਤ ਸਾਰੇ ਲੋਕ ਹੋਣੇ ਆ ਜਿਹੜੇ ਗੱਲ ਗੱਲ ਤੇ ਝੂਠ ਬੋਲਣ ਦੇ ਆਦੀ ਹੋ ਜਾਂਦੇ। ਇਹ ਵੀ ਇੱਕ ਆਦਤ ਆ, ਜਦੋਂ ਤੁਸੀਂ ਬਣਾ ਲੈਂਦੇ ਆ ਤਾਂ ਫਿਰ ਉਸ ਆਦਤ ਤੋਂ ਮਜਬੂਰ, ਤੁਸੀਂ ਸੱਚ ਬੋਲਣਾ ਚਾਹੁੰਦੇ ਵੀ ਹੋਵੋ ਤਾਂ ਤੁਹਾਨੂੰ ਕੋਈ ਮੰਨਦਾ ਵੀ ਨਹੀਂ ਆ ਨਾ, ਤੇ ਇਹ ਇੱਕ ਆਦਤ ਦਾ ਹਿੱਸਾ ਬਣ ਜਾਂਦਾ, ਸਾਡੀ ਸ਼ਖਸੀਅਤ ਦਾ ਹਿੱਸਾ ਬਣ ਜਾਂਦਾ। ਤੇ ਅੱਗੇ ਸਾਡੇ ਨਾਲ ਜੋਧਾ ਸਿੰਘ ਧਾਲੀਵਾਲ ਮਿਲਡੂਰਾ ਤੋਂ ਸ਼ਾਮਲ ਹੋਏ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਿਮਰ।
ਹਾਂਜੀ ਸਤਿ ਸ੍ਰੀ ਅਕਾਲ ਭਾਜੀ
ਜੀ। ਤੇ ਇਹਨਾਂ ਨੇ ਨਾ ਕੁਛ ਸਤਰਾਂ ਵੀ ਸਾਨੂੰ ਭੇਜੀਆਂ ਤੇ ਆਪਾਂ ਉਹ ਸਤਰਾਂ ਜ਼ਰੂਰ ਸਰੋਤਿਆਂ ਦੇ ਨਾਲ ਸਾਂਝੀਆਂ ਕਰਦੇ ਆ। ਜ਼ਿੰਦਾ ਲਾਸ਼ਾਂ, ਕਹਿੰਦੇ ਸੜਕ ਤੇ ਪਿਆਸੀ ਕੋਈ ਤੜਫਦਾ, ਚਾਰੇ ਪਾਸੇ ਲੋਕ ਖੜੇ ਸੀ, ਅਕਲ ਤੋਂ ਲੱਗਦੇ ਅਨਪੜ੍ਹ ਉਹ ਪਰ ਸਾਰੇ ਲਿਖੇ ਪੜ੍ਹੇ ਸੀ। ਕਿਆ ਬਾਤ ਹੈ ਜੀ। ਉਹ ਖੂਨ ਨਾਲ ਲੱਥ ਪੱਥ ਸੀ, ਲੋਕ ਸੈਲਫੀਆਂ ਲੈਂਦੇ ਸੀ, ਇਸਨੇ ਨੀ ਬਚਣਾ ਹੁਣ ਇੱਕ ਦੂਜੇ ਤਾਈ ਕਹਿੰਦੇ ਸੀ। ਕਿਸੇ ਨੇ ਚੱਕਿਆ ਨਾ ਉਸਨੂੰ, ਕਿਸੇ ਨੇ ਚੱਕਿਆ ਨਾ ਉਸਨੂੰ, ਰਾਹੀ ਉੱਥੇ ਹੀ ਮਰ ਗਿਆ। ਗੱਲਾਂ ਕਰਦੇ ਸੀ ਕਿ ਜ਼ਿੰਦਗੀ ਦਾ ਉਹ ਟਾਈਮ ਪੂਰਾ ਕਰ ਗਿਆ। ਹਸਪਤਾਲ ਕੋਈ ਲੈ ਜਾਂਦਾ, ਹਸਪਤਾਲ ਕੋਈ ਲੈ ਜਾਂਦਾ, ਸ਼ਾਇਦ ਉਹ ਬਚ ਜਾਂਦਾ। ਲੋਕੀ ਨੇ ਕਿੰਨੇ ਚੰਗੇ, ਸਾਰਿਆਂ ਨੂੰ ਦੱਸ ਜਾਂਦਾ। ਲਾਸ਼ ਨੂੰ ਤਾਂ ਚੱਕੂ ਕੋਈ, ਯੋਧੇ ਨੂੰ ਆਸਾਂ ਸੀ, ਪਰ ਲਾਸ਼ ਦੇ ਕੋਲ ਖੜੀਆਂ ਸਭ ਜਿੰਦਾ ਲਾਸ਼ਾਂ ਸੀ। ਵੀਡੀਓ ਦੇਖ ਕੇ ਧਾਲੀਵਾਲ ਤੋਂ ਨਾ ਗਿਆ ਰਿਹਾ, ਕਲਮ ਨੇ ਸ਼ਬਦ ਲਿਖ ਕੇ ਆਖਿਰ ਇਹ ਸੱਚ ਕਿਹਾ। ਅੱਜ ਮੈਂ ਕੱਲ ਤੁਸੀਂ ਇੱਥੇ ਸਭ ਨੇ ਮਰਨਾ ਏ, ਅੱਜ ਮੈਂ ਕੱਲ ਤੁਸੀਂ ਇੱਥੇ ਸਭ ਨੇ ਮਰਨਾ ਏ। ਮੋਈਆਂ ਲਾਸ਼ਾਂ ਪੁੱਛਦੀਆਂ ਨੇ ਜਿੰਦਾ ਲਾਸ਼ਾਂ ਦਾ ਕੀ ਕਰਨਾ ਏ, ਮੋਈਆਂ ਲਾਸ਼ਾਂ ਪੁੱਛਦੀਆਂ ਨੇ ਜਿੰਦਾ ਲਾਸ਼ਾਂ ਦਾ ਕੀ ਕਰਨਾ ਏ। ਬਹੁਤ ਵੱਡਾ ਕਟਾਕਸ਼, ਬਹੁਤ ਵੱਡਾ ਜੀ ਜੀ ਬਿਲਕੁਲ ਜੀ। ਇਨਸਾਨੀਅਤ ਦੇ ਉੱਤੇ ਸਾਡੇ ਇੱਕ ਸਵਾਲ ਖੜਾ ਹੁੰਦਾ। ਸਾਡੇ ਨਾਲ ਇੱਕ ਲਿਸਨਰ ਜੁੜ ਰਹੇ ਆ, ਆਪਾਂ ਉਹਨਾਂ ਨੂੰ ਸ਼ਾਮਲ ਕਰਦੇ ਆ ਜੀ। ਬਹੁਤ ਬਹੁਤ ਸਵਾਗਤ, ਕੌਣ ਸਾਹਿਬ ਬੋਲ ਰਹੇ ਜੀ?
ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਤੇ ਸਾਰੇ ਲਿਸਨਰ ਨੂੰ ਜੀ ਫਤਿਹ ਪ੍ਰਵਾਨ ਕਰਿਓ ਜੀ। ਤੇ ਟੋਪਿਕ ਆਪਣਾ ਭੈਣ ਜੀ ਓਹੀ ਸੀਗਾ ਆਪਣਾ, ਆਪ ਜੀ ਵੀ ਜਾਣਦੇ ਹੋ ਉਸ ਸੰਸਥਾ ਨਾਲ ਜੁੜੇ ਹੋਏ ਆ, ਤੇ ਉਹਦੇ ਬਾਰੇ ਗੱਲਬਾਤ ਕਰਤੀ ਥੋੜੀ ਜੀ।
ਜੀ ਜ਼ਰੂਰ।
ਹਾਂਜੀ, ਤੇ ਭੈਣ ਜੀ ਉਹ ਜਿਵੇਂ ਆਪ ਸਭ ਜਾਣਦੇ ਹੋ ਕਿ ਉਹ ਜਥੇਬੰਦੀ ਚੱਲ ਰਹੀ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀ ਵਾਲਾ ਹੁਸ਼ਿਆਰਪੁਰ ਏਰੀਏ ਦੇ ਵਿੱਚ, ਤੇ ਜਿਹਦੇ ਵਿੱਚ ਬਹੁਤ ਜ਼ਿਆਦਾ ਲੋੜਵੰਦ ਪਰਿਵਾਰ ਆ ਜਿਨ੍ਹਾਂ ਦੇ ਉਹਨਾਂ ਦੇ ਬੱਚੇ ਨਹੀਂ ਚੱਲ ਰਹੇ ਜਾਂ ਉਹਨਾਂ ਦਾ ਕੋਈ ਉਹ ਪਾਹਜ ਨੇ ਜਾਂ ਵਿਧਵਾ ਨੇ, ਉਹਨਾਂ ਵਿੱਚ 400 ਪਰਿਵਾਰ ਆ ਜਿਨ੍ਹਾਂ ਦਾ ਮੰਥਲੀ ਫ੍ਰੀ ਰਾਸ਼ਨ ਦਿੱਤਾ ਜਾਂਦਾ, ਗਰੋਸਰੀ ਦਿੱਤੀ ਜਾਂਦੀ ਉਹਨਾਂ ਨੂੰ। ਤੇ ਨਾਲ ਦੀ ਨਾਲ ਇੱਕ ਉਪਰਾਲਾ ਹੋਰ ਅੱਗੇ ਆਇਆ ਸੀਗਾ ਕਿ ਰੋਡਾਂ ਤੇ ਰੋਲ ਰਹੇ ਜਿਹੜੇ ਆਪਣੇ ਵੀਰ ਮਾਨਸਿਕ ਤੌਰ ਤੇ ਪਰੇਸ਼ਾਨ ਆ ਜਿਹੜੇ, ਤੇ ਕਾਫੀ ਡਿਪਰੈਸ਼ਨ ਵਿੱਚ ਨੇ, ਉਹਨਾਂ ਦੇ ਲਈ ਇੱਕ ਆਸ਼ਰਮ ਖੋਲਿਆ ਗਿਆ ਜੀ ਉੱਥੇ
ਜੀ ਜੀ।
ਤੇ ਆਪਾਂ ਕੋਲ ਥੋੜੇ ਦਿਨਾਂ ਦੇ ਵਿੱਚ ਹੀ 4-5-7 ਜਾਣੇ ਆ ਵੀ ਚੁੱਕੇ ਆ, ਤੇ ਹਜੇ ਕਾਲਾਂ ਬਹੁਤ ਆ ਰਹੀਆਂ ਕਿਉਂਕਿ ਸਾਡੇ ਕੋਲ ਜਗ੍ਹਾ ਦੀ ਸ਼ੋਰਟੇਜ ਸੀਗੀ। ਆਪਾਂ ਕੋਸ਼ਿਸ਼ ਕੀਤੀ ਕਿਰਾਏ ਤੇ ਘਰ ਲੈ ਕੇ ਉਹਦੇ ਵਿੱਚ ਸ਼ੁਰੂ ਕੀਤਾ ਸੀਗਾ। ਤੇ ਬਾਕੀ ਗੁਰੂ ਸਾਹਿਬ ਦੇ ਗੁਣ ਗਾਉਣ ਦੀ ਗੱਲ ਕਰੀਏ ਤਾਂ ਉਹ ਕਿਵੇਂ ਨਾਲ ਦੀ ਨਾਲ ਆਪਣੇ ਆਪਣੇ ਸੰਗਤਾਂ ਨੂੰ ਜੋੜਦੇ ਜਾ ਰਹੇ, ਕਿੱਦਾਂ ਕਿੱਦਾਂ ਆਪਣੇ ਦਾਨੀ ਸੱਜਣਾਂ ਨੂੰ ਜੋੜਦੇ ਜਾ ਰਹੇ ਆ। ਕੱਲ ਹੀ ਆਪਣੇ ਵੀਰ ਮਨਜੋਤ ਸਿੰਘ ਨਾਲ ਗੱਲ ਹੋਈ, ਜਿਹੜਾ ਮੁੱਢਲਾ ਆਪਣੇ ਪ੍ਰਧਾਨ ਨੇ ਉੱਥੇ, ਜਿਹੜੇ ਜਿਹੜਾ ਮੇਨ ਮੁੱਖ ਦੇਖ ਰਹੇ ਨੇ ਸਾਰਾ ਕੁਛ। ਤੇ ਉਹਨਾਂ ਨੇ ਦੱਸਿਆ ਵੀ ਸਾਨੂੰ ਕਿਸੇ ਬਾਹਰਲੇ ਐਨ ਆਰ ਆਈ ਵੀਰ ਨੇ ਸਾਨੂੰ 1.5 ਕਨਾਲ ਜਗ੍ਹਾ ਜਿਹੜੀ ਦਾਨ ਕੀਤੀ ਆਸ਼ਰਮ ਵਾਸਤੇ। ਹਾਂਜੀ, ਤੇ ਉਹ ਕਹਿੰਦੇ ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ, ਤੇ ਚੰਗੇ ਕੰਮ ਕਰਨ ਲੱਗੇ ਆ ਵੀਰ ਉੱਥੇ ਇੰਡੀਆ ਦੇ ਵਿੱਚ। ਚਲੋ ਆਪਾਂ ਤਾਂ ਇੱਕ ਵਾਰ ਰੌਲਾ ਪਾ ਸਕਦੇ, ਪ੍ਰਚਾਰ ਥੋੜਾ ਬਹੁਤ ਕਰ ਸਕਦੇ ਨਾ ਉਹਨਾਂ ਲਈ।
ਜੀ ਜੀ
ਗੁਰੂ ਸਾਹਿਬ
ਜੀ ਜੀ ਗੁਰਿੰਦਰ ਸਿੰਘ ਜੀ ਸਾਡੇ ਨਾਲ ਪਹਿਲਾਂ ਜੋਧਾ ਸਿੰਘ ਧਾਲੀਵਾਲ ਹੋਰਾਂ ਨੇ ਕੁਝ ਸਤਰਾਂ ਸਾਂਝੀਆਂ ਕੀਤੀਆਂ ਸੀ। ਸੋ ਜਿੰਦਾ ਲਾਸ਼ਾਂ ਦੀ ਗੱਲ ਕੀਤੀ ਸੀ, ਜੇ ਅਸੀਂ ਜਿਉਂਦੇ ਜੀ ਇਨਸਾਨ ਦੀ ਜੂਨ ਹੰਢਾਉਂਦਿਆਂ ਹੋਇਆਂ ਜੇ ਅਸੀਂ ਮਾਨਵਤਾ ਦੇ ਇਹਨਾਂ ਪਰਉਪਕਾਰੀ ਕੰਮਾਂ ਦੇ ਵਿੱਚ ਆਪਣਾ ਹਿੱਸਾ ਨਹੀਂ ਪਾ ਸਕਦੇ ਤਾਂ ਫੇਰ ਮੈਨੂੰ ਲੱਗਦਾ ਕਿ ਸਾਡੇ ਜੀਣ ਦਾ ਵੀ ਕੋਈ ਫਾਇਦਾ ਨਹੀਂ ਆ, ਹਨਾ। ਸੋ ਤੁਹਾਡਾ ਜਿਹੜਾ ਇਹ ਕਾਰਜ ਆ ਬਹੁਤ ਸਲਾਹਣ ਯੋਗ ਆ, ਪਰਮਾਤਮਾ ਜਿਹੜਾ ਜੀ ਉਹ ਤੁਹਾਡੇ ਤੇ ਕਾਫੀ ਮਿਹਰਬਾਨ ਆ ਤੇ ਤੁਹਾਡੀ ਇਸੇ ਤਰ੍ਹਾਂ ਪਰਮਾਤਮਾ ਦੀ ਜਿਹੜੀ ਮਿਹਰ ਆ ਤੁਹਾਡੇ ਉੱਤੇ ਬਣੀ ਰਹੇ, ਤੁਹਾਡੇ ਸਾਰੀ ਜਥੇਬੰਦੀ ਤੇ ਬਣੀ ਰਹੇ ਤੇ ਤੁਸੀਂ ਮਾਨਵਤਾ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹੋ। ਅਸੀਂ ਇਹ ਅਰਦਾਸ ਪਰਮਾਤਮਾ ਦੇ ਅੱਗੇ ਵੀ ਕਰਦੇ ਆ ਤੇ ਚੜ੍ਹਦੀ ਕਲਾ ਜਿਹੜੇ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਤੁਸੀਂ ਇਹ ਸੇਵਾ ਨਿਭਾਓ।
ਜੀ ਭੈਣ ਜੀ, ਤੇ ਬਾਕੀ ਦੂਜੇ ਤੌਰ ਤੇ ਆਪਾਂ ਨੂੰ ਕਈ ਵਾਰੀ ਨਾ ਬੜੀਆਂ ਹਰਾਸਮੈਂਟ ਵਾਲੀਆਂ ਕਾਲਾਂ ਵੀ ਆਉਂਦੀਆਂ ਵਿੱਚੋਂ, ਕਹਿੰਦੇ ਹੋ ਤੁਸੀਂ ਕਰਦੇ ਹੋ ਤੁਸੀਂ, ਅਸੀਂ ਭੈਣ ਜੀ ਕਦੀ ਅੱਜ ਤੱਕ ਕਿਸੇ ਕੋਲ ਕੋਈ ਕੁਛ ਮੰਗ ਵੀ ਨੀ ਕੀਤੀ ਹੈਗੀ, ਕਿਉਂਕਿ ਆਪਣੇ ਨੌਜਵਾਨ
ਜੀ
ਆਪਣੇ ਹੈਗੇ ਨਾ, ਤੇ ਕਹਿ ਰਹੇ ਤੁਸੀਂ ਸੇਵਾ ਕਰਦੇ ਦਿਖਾਵਾ ਕਰਦੇ, ਚਲੋ ਆਪਾਂ ਕੁਛ ਨੀ ਬੋਲ ਰਹੇ ਹੈਗੇ, ਚਲੋ ਇਹੋ ਜਿਹਾ ਦਿਖਾਵਾ ਸੀ ਸਭ ਨੂੰ ਬਦਮਾਸ਼ੀ ਦਿਖਾਵਾ ਕਰਨਾ ਇਹੋ ਜਿਹਾ। ਤੇ ਦੂਜੇ ਰਸ ਨੂੰ ਵੱਡੀ ਖਾਂਦੀ ਹੁੰਦੀ ਹੈ ਸਾਨੂੰ ਭੈਣ ਜੀ, ਇੱਦਾਂ ਦੀਆਂ ਕਾਲਾਂ ਆਉਂਦੀਆਂ ਆ, ਉਹ ਸਾਡੀ ਬੀਬੀ ਜੀ ਉਹ ਮੈਂਟਲੀ ਅਪਸੈਟ ਹੈ ਜੀ, ਤੁਸੀਂ ਉਹਨਾਂ ਨੂੰ ਲੈ ਜਾਓ ਸਾਡਾ ਬਾਬਾ ਜੀ, ਦੁਨੀਆਦਾਰੀ ਕਿੱਥੇ ਤੱਕ ਮਿਲ ਚੁੱਕੀ ਹੈ ਜੀ,
ਜੀ ਜੀ ਜੀ
ਉਹਨਾਂ ਦੀਆਂ ਜ਼ਮੀਨਾਂ ਸਭ ਮੂਵ ਕਰ ਲੈਂਦੇ ਹੋ, ਬੜਾ ਰੋਂਦਾ ਜੀ
ਭੈਣ
ਜੀ, ਕਾਲਾਂ ਇੱਦਾਂ ਮੈਸੇਜ ਰਿਸੀਵ ਹੁੰਦੇ ਨਾ ਜੀ, ਬੜਾ ਮਨ ਦੁਖੀ ਹੁੰਦਾ। ਸੋ ਆਪਣੇ ਸਾਰੇ ਵੀਰਾਂ ਨੂੰ ਬੇਨਤੀ ਜੀ, ਸੋਚੀਏ ਬੜੇ ਧਿਆਨ ਨਾਲ ਕਹਿੰਦੇ ਇਹ ਗੱਲ ਨੂੰ, ਬੜੇ ਵਧੀਆ ਤਰੀਕੇ ਨਾਲ ਉਹਨੇ ਗੱਲ ਨੂੰ ਕਿਹਾ ਸੀਗਾ, ਤੇ ਬੜੇ ਮਹਾਂਪੁਰਸ਼ਾਂ ਨੇ ਸਮਝਾਇਆ ਕਿ ਵਾਕਈ ਉਹ ਰੱਬ ਆ, ਕਿਉਂਕਿ ਜੋ ਕੁਛ ਉੱਪਰ ਨੂੰ ਸਿੱਟੋਗੇ ਤੁਸੀਂ ਵੱਡੇ ਮੋੜਨੇ ਆ, ਫੁੱਲ ਸਿੱਟੋਗੇ ਤਾਂ ਫੁੱਲ ਹੀ ਮੋੜਨੇ ਤੁਹਾਡੇ ਵੱਲ। ਸੋ ਆਪਾਂ ਸਾਰੇ ਵੀ ਕੋਸ਼ਿਸ਼ ਕਰ ਜੀ ਆਪਣਾ ਆਪਣੇ ਬਜ਼ੁਰਗਾਂ ਨੂੰ ਜ਼ਰੂਰ ਸਾਂਭਣ, ਤੇ ਜੇ ਕੋਈ ਰੋਂਦਾ ਮਿਲਦਾ ਨੂੰ ਆਪਣੇ ਆਪਣੇ ਸੀਨੇ ਨਾਲ ਲਾਉਣ, ਪਿਆਰ ਕਰਨ। ਬਹੁਤ ਧੰਨਵਾਦ ਭੈਣ
ਜੀ। ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਗੁਰਿੰਦਰ ਸਿੰਘ ਜੀ ਸਾਡੇ ਨਾਲ ਸਾਂਝ ਪਾਉਣ ਦੇ ਲਈ। ਤਾਂ ਤੁਹਾਡੇ ਵਰਗੇ ਜਿਹੜੇ ਨੌਜਵਾਨ ਨੇ, ਉਦਮੀ ਨੌਜਵਾਨ, ਉਹ ਸੰਸਾਰ ਦੇ ਵਿੱਚ, ਸਮਾਜ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਯਤਨਸ਼ੀਲ ਨੇ। ਸੋ ਬਹੁਤ ਸਲਾਹਣਾ ਕਰਨੀ ਬਣਦੀ ਹੈ। ਬਹੁਤ ਬਹੁਤ ਸ਼ੁਕਰੀਆ ਸਾਂਝ ਪਾਉਣ ਦੇ ਲਈ। ਸਾਡੇ ਨਾਲ ਸਿਮਰ ਗੁਰਿੰਦਰ ਸਿੰਘ ਬੈਂਸ ਜੁੜੇ ਹੋਏ ਸੀ ਜੀ, ਤੇ ਇਹ ਵੀ ਕਾਫੀ ਉਦਮੀ ਨੌਜਵਾਨ ਨੇ, ਮੈਲਬਨ ਤੋਂ ਵੀ ਕਾਫੀ ਜਿਹੜਾ ਉਦਮ ਆ ਉਹ ਕਰਦੇ ਆ। ਸੋ ਪੰਜਾਬ ਦੇ ਵਿੱਚ ਗੜ੍ਹਦੀਵਾਲਾ ਦੇ ਵਿੱਚ ਇਹਨਾਂ ਦੀ ਜਿਹੜੀ ਜਥੇਬੰਦੀ ਆ ਜੀ, ਉਹ ਬੇਆਸਰਿਆਂ ਨੂੰ, ਬੇਸਹਾਰਾ ਲੋਕਾਂ ਨੂੰ ਸਹਾਰਾ ਪ੍ਰਦਾਨ ਕਰਦੇ ਆ। ਤੇ ਹੁਣ ਜਿਵੇਂ ਇਹਨਾਂ ਨੇ ਦੱਸਿਆ ਕਿ ਆਸ਼ਰਮ ਵੀ ਸ਼ੁਰੂ ਕੀਤਾ, ਤੁਸੀਂ ਉਹਨਾਂ ਦੀ ਗੱਲ ਸੁਣੀ ਹੋਣੀ ਆ। ਉਹਨਾਂ ਨੇ ਕਿਹਾ ਕਿ ਜਿਹੜੇ ਚੰਗੇ ਭਲੇ ਪਰਿਵਾਰ ਹੈ ਜੀ, ਉਹਨਾਂ ਪਰਿਵਾਰਾਂ ਦੇ ਵਿੱਚ ਵੀ ਲੋਕ ਜਿਹੜੇ ਉਹਨਾਂ ਨੂੰ ਫੋਨ ਕਾਲ ਕਰਕੇ ਕਹਿੰਦੇ ਆ ਵੀ ਸਾਡੀ ਜਿਹੜੀ ਮਾਤਾ ਆ ਉਹਦਾ ਦਿਮਾਗ ਠੀਕ ਨਹੀਂ ਆ, ਜਾਂ ਮਤਲਬ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਕਿਸੇ ਨਾ ਕਿਸੇ ਢੰਗ ਦੇ ਨਾਲ ਮੁਕਤ ਹੋਣਾ ਚਾਹੁੰਦੇ ਆ, ਹਨਾ। ਸੋ ਮੈਨੂੰ ਲੱਗਦਾ ਕਿ ਇਹ ਸਾਡੇ ਲਈ ਬੜੀ ਅਫਸੋਸਜਨਕ ਗੱਲ ਆ, ਜੇ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰੀਏ, ਹਨਾ। ਸਾਡੇ ਭਾਈਚਾਰੇ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜਾ ਬਜ਼ੁਰਗਾਂ ਦਾ ਸਤਿਕਾਰ ਆ ਉਹ ਹਮੇਸ਼ਾ ਹੀ ਬਹੁਤ ਉੱਤਮ ਮੰਨਿਆ ਗਿਆ ਆ, ਪਰ ਹਾਲਾਤ ਜਿਹੜੇ ਉਹ ਕਿਸ ਕਦਰ ਨਿਘਾਰ ਵੱਲ ਜਾ ਰਹੇ ਆ, ਕਿਸ ਕਦਰ ਡਿੱਗ ਰਹੇ ਆ, ਉਹਦਾ ਅੰਦਾਜ਼ਾ ਆਪਾਂ ਲਾ ਸਕਦੇ ਹਾਂ, ਹਨਾ, ਇਹਨਾਂ ਦੀ ਗੱਲਬਾਤ ਤੋਂ। ਤੇ ਸਾਡੇ ਨਾਲ ਅੱਗੇ ਗੁਰਸੇਵਕ ਸਿੰਘ ਹੋਰੀ ਵੀ ਜੁੜੇ ਆ, ਕੁਲਦੀਪ ਕੌਰ ਹੋਰੀ ਵੀ ਜੁੜੇ, ਆਪਾਂ ਕੁਲਦੀਪ ਕੌਰ ਹੋਰਾਂ ਨੂੰ ਸ਼ਾਮਲ ਕਰ ਲਈਏ। ਵਿਚਾਰੇ ਬਹੁਤ ਦੇਰ ਦੇ ਪ੍ਰੋਗਰਾਮ ਦੇ ਵਿੱਚ
ਹੋਏ ਆ,
ਤੇ ਇਹ ਕਹਿੰਦੇ ਜੀ ਕਿ ਜ਼ਿੰਦਗੀ ਚ ਕਹਿੰਦੇ ਹਰ ਕੋਈ ਰੀਝ ਜਿਹੜੀ ਆ ਉਹ ਪੂਰੀ ਨਹੀਂ ਹੁੰਦੀ, ਹਨਾ। ਕਿਸੇ ਦੀ ਜੇਤ, ਕਿਸੇ ਦਾ ਕਾਸ਼ ਰਹਿ ਹੀ ਜਾਂਦਾ। ਬਿਲਕੁਲ ਕਹਿੰਦੇ ਸਿਮਰ ਤੁਸੀਂ ਸੁਣਿਓ, ਕਹਿੰਦੇ ਤੁਹਾਡੇ ਮਦਰ ਇਨ ਲਾਅ ਵਾਲਾ ਹਾਲ ਕਦੀ ਕਦੀ ਐਵੇਂ ਬਹੁਤ ਵਾਰ ਮੇਰਾ ਵੀ ਹੋ ਜਾਂਦਾ, ਕਹਿੰਦੇ ਸਿਮਰ ਜੀ ਜੀ
ਨਹੀਂ ਐਕਚੁਅਲੀ ਉਹੀ ਗੱਲ ਹੈ ਕਿ ਇਹ ਮਤਲਬ ਇਹ ਬਹੁਤ ਕਾਮਨ ਪ੍ਰੋਬਲਮ ਆ ਜੇ ਆਪਾਂ ਸੋਚੀਏ ਖਾਸ ਕਰਕੇ ਬਜ਼ੁਰਗਾਂ ਚ, ਕਿਉਂਕਿ ਐਕਚੁਅਲੀ ਇੰਡੀਆ ਚ ਕੀ ਹੈ ਕਿ ਆਪਣੇ ਕੋਲ ਨਾ ਕੰਮ ਕਰਨ ਵਾਸਤੇ ਬਹੁਤ ਜਾਣੇ ਨੇ, ਆਪਾਂ 500-700 ਹਜ਼ਾਰ ਦੇ ਕੇ ਕੋਈ ਵੀ ਬੰਦਾ ਹਾਇਰ ਕਰ ਲੈਂਦੇ ਆ ਤੇ ਸਾਡੇ ਸਾਰੇ ਕੰਮ ਕਰੀ ਜਾਂਦਾ। ਉਹ ਕਹਿੰਦੇ ਹੁੰਦੇ ਨਾ ਵਿਹਲਾ ਦਿਮਾਗ ਸ਼ੈਤਾਨ ਦਾ ਘਰ, ਤੇ ਉਹ ਐਕਚੁਅਲੀ ਹੁੰਦਾ ਕੀ ਹੈ ਕਿ ਜਦੋਂ ਆਪਾਂ ਵਿਹਲੇ ਹੋ ਕੇ ਬਹਿ ਜਾਂਦੇ ਆ ਨਾ ਤੇ ਸਾਨੂੰ ਹੋਰ ਕੁਛ ਨੀ ਹੁੰਦਾ, ਸਿਰਫ ਸਾਡਾ ਦਿਮਾਗ ਚੱਲਣ ਲੱਗ ਪੈਂਦਾ, ਹੱਥ ਪੈਰ ਭਾਵੇਂ ਨਹੀਂ ਚੱਲ ਰਹੇ ਹੁੰਦੇ ਪਰ ਸਾਡਾ ਦਿਮਾਗ ਚੱਲ ਰਿਹਾ ਹੁੰਦਾ। ਤੇ ਉਹ ਦਿਮਾਗ ਜਿਹੜਾ ਸਾਡੇ ਉਹ ਕਹਿੰਦਾ ਹੈ ਕਿ ਹਰ ਇੱਕ ਬੰਦੇ ਦੇ ਜੇ ਦੇਖਿਆ ਜਾਵੇ ਤੇ ਜਿੱਦਾਂ ਹੁਣ ਭਾਈ ਸਾਹਿਬ ਹੋਣਾ ਨੇ ਕਿਹਾ ਗੁਰਿੰਦਰ ਸਿੰਘ ਹੋਣਾ ਨੇ ਕਿ ਉੱਪਰ ਨੂੰ ਦੇਖੋ ਤੇ ਰੱਬ ਆ, ਤੇ ਜੇ ਆਪਾਂ ਸੋਚੀਏ ਤੇ ਰੱਬ ਸਾਡੇ ਅੰਦਰ ਹੀ ਹੈ ਹਨਾ, ਸਾਡੇ ਮਤਲਬ ਪਰਮਾਤਮਾ ਉਹ ਜਿਹੜੀ ਸ਼ਕਤੀ ਹੈ ਉਹ ਕਿੰਨੀ ਕੁ ਜ਼ਿਆਦਾ ਸ਼ਕਤੀਮਾਨ ਹੋਏਗਾ, ਤੇ ਜੇ ਉਹ ਵਾਕਈ ਸਾਡੇ ਅੰਦਰ ਹੈ ਤੇ ਸਾਡੇ ਅੰਦਰ ਕਿੰਨੀ ਜ਼ਿਆਦਾ ਸ਼ਕਤੀ ਹੈ, ਅਸੀਂ ਆਪਣੇ ਦਿਮਾਗ ਦੇ ਫੁਰਨੇ ਕਿੰਨੇ ਕੁ ਵਧਾ ਲਈਏ, ਜਿੰਨੇ ਮਰਜ਼ੀ ਬੈਠੇ ਬੈਠੇ ਹੀ ਅਸੀਂ ਰੱਬ ਕੋਲ ਪਹੁੰਚ ਸਕਦੇ ਹਾਂ ਬੈਠੇ ਬੈਠੇ, ਤੇ ਅਸੀਂ ਨਾ ਉਹ ਚੀਜ਼ ਨੂੰ ਚੰਗੇ ਪਾਸੇ ਨੀ ਲਾਉਂਦੇ, ਅਸੀਂ ਉਹ ਜੇ ਵਾਲੇ ਪਾਸੇ ਲਾ ਦਿੰਦੇ ਹਾਂ ਵੀ ਜੇ ਪਤਾ ਨੀ ਮੈਨੂੰ ਕੁਛ ਹੋ ਹੀ ਨਾ ਜਾਵੇ, ਤੇ ਉਹ ਜਦੋਂ ਕੋਈ ਕੰਮ ਨੀ ਹੁੰਦਾ ਕੋਈ ਸੋਚਣ ਨੂੰ। ਹੁਣ ਇੱਥੇ ਵੀ ਤਾਂ ਆਪਾਂ ਜਿੱਦਾਂ ਕਰਦੇ ਹਾਂ ਸਾਰੇ ਦਿਨ ਕੰਮ, ਦਿਮਾਗ ਨੂੰ ਪੁੱਛਣ ਦਾ ਟਾਈਮ ਨੀ ਹੁੰਦਾ ਵੀ ਜੇ ਕੁਛ ਹੋਇਆ ਕਿ ਨਹੀਂ ਹੋਇਆ, ਸਾਰਾ ਦਿਨ ਕਿੱਦਾਂ ਨਿਕਲ ਜਾਂਦਾ ਸਾਨੂੰ ਪਤਾ ਹੀ ਨੀ ਹੁੰਦਾ, ਜੇ ਉਹੀ ਸਾਡੇ ਕੋਲ ਚਾਰ ਪੰਜ ਘੰਟੇ ਵਿਹਲੇ ਹੋਣ ਬਹਿਣ ਨੂੰ ਕੰਮ ਵਾਲੀਆਂ ਦੋ ਤਿੰਨ ਲੱਗੀਆਂ ਹੋਣ, ਤੇ ਫਿਰ ਤੇ ਏਦਾਂ ਹੁੰਦਾ ਜੀ, ਨਾਰਮਲ ਗੱਲ ਹੈ ਕੋਈ ਵੱਡੀ ਗੱਲ ਨੀ, ਜੇ ਹੋ ਹੀ ਜਾਂਦਾ ਕੁਛ ਨਾ ਕੁਛ
ਜੀ। ਜੇ ਤੇ ਕਾਸ਼ ਜਿਹੜਾ ਜੀ ਉਹ ਕਿਤੇ ਨਾ ਕਿਤੇ ਰਹਿ ਜਾਂਦਾ ਆ, ਪਰ ਜਿਵੇਂ ਤੁਸੀਂ ਗੱਲ ਕੀਤੀ ਨਾ ਵੀ ਇੱਥੇ ਵੀ ਸਾਡੇ ਕੋਲ ਟਾਈਮ ਨਹੀਂ ਆ, ਪਰ ਕਈ ਵਾਰ ਹੁੰਦਾ ਕਿ ਤੁਹਾਡੀ ਸ਼ਖਸੀਅਤ ਦਾ ਇੱਕ ਹਿੱਸਾ ਬਣ ਜਾਂਦੀਆਂ ਇਹ ਵੀ ਚੀਜ਼ਾਂ ਜਿਹੜੀਆਂ ਜੇ ਜਾਂ ਕਾਸ਼ ਵਾਲੀਆਂ ਜਿਹੜੀਆਂ ਚੀਜ਼ਾਂ ਇਹ ਵੀ ਸਾਡੀ ਸ਼ਖਸੀਅਤ ਦਾ ਹਿੱਸਾ ਬਣ ਜਾਂਦੀਆਂ। ਸਾਡੇ ਕੋਲ 15 ਮਿੰਟ ਵੀ ਵਿਹਲੇ ਹੋਏ ਉਹਦੇ ਵਿੱਚ ਵੀ ਬਹੁਤ ਸਾਰੀਆਂ ਬੁਣਤਾਂ ਜਿਹੜੀਆਂ ਦਿਮਾਗ ਬੁਣਨ ਲੱਗ ਜਾਂਦਾ ਹਨਾ, ਉਹ 15 ਮਿੰਟਾਂ ਦੇ ਵਿੱਚ ਵੀ ਜੋ ਸੋਚਿਆ ਹੁੰਦਾ ਆ ਉਹਦੇ ਦੌਰਾਨ, ਅਸੀਂ ਸਫ਼ਰ ਕਰ ਰਹੇ ਹਾਂ ਕਿਤੇ ਜਾ ਰਹੇ ਹਾਂ ਉਹਦੇ ਦੌਰਾਨ ਉਹ ਕਿੰਨਾ ਕੁਛ ਜਿਹੜਾ ਆ ਉਹ ਫੇਰ ਜਿੰਨੀ ਬੁਣਤ ਜਿਹੜੀ ਉਹ ਬੁਣੀ ਗਈ ਹੁੰਦੀ ਆ ਉਹ ਫੇਰ ਸਾਡੇ ਦਿਮਾਗ ਦੇ ਉੱਤੇ ਭਾਰੂ ਹੋ ਜਾਂਦੀ ਆ। ਤੇ ਇਹਨਾਂ ਚੀਜ਼ਾਂ ਤੋਂ ਮੈਨੂੰ ਲੱਗਦਾ ਬਚਾਅ ਕਰਨਾ ਬਹੁਤ ਜ਼ਰੂਰੀ ਆ। ਜਿਵੇਂ ਕੁਲਦੀਪ ਕੌਰ ਹੋਰਾਂ ਨੇ ਕਿਹਾ ਵੀ ਮੇਰੇ ਵੀ ਹਾਲਾਤ ਹੋ ਜਾਂਦੇ ਆ, ਇਹ ਜ਼ਰੂਰੀ ਨਹੀਂ ਆ ਕਿ ਬਜ਼ੁਰਗਾਂ ਦੇ ਹਾਲਾਤ ਹੋਣ। ਮੈਨੂੰ ਲੱਗਦਾ ਕਿ ਇਹ ਪਰਸਨ ਟੂ ਪਰਸਨ ਯਾਨੀ ਇਨਸਾਨ ਦੇ ਉੱਤੇ ਨਿਰਭਰ ਕਰਦਾ ਵੀ ਉਹ ਇਹਨਾਂ ਹਾਲਾਤਾਂ ਤੇ ਕਾਬੂ ਕਿੰਨਾ ਕੁ ਪਾ ਸਕਦਾ ਹਨਾ ਜੀ। ਸਾਡੇ ਨਾਲ ਉਹਨਾਂ ਨੇ ਨਾ ਇੱਕ ਅਟੈਚਮੈਂਟ ਵੀ ਸਾਂਝੀ ਕੀਤੀ ਆ ਤੇ ਵਿਚਾਰ ਉਹਨਾਂ ਦਾ ਵੀ ਆਪਾਂ ਜ਼ਰੂਰ ਸਾਂਝਾ ਕਰਦੇ ਆ। ਕੁਲਦੀਪ ਕੌਰ ਹੋਰਾਂ ਦਾ ਕਹਿੰਦੇ ਮੇਰ ਕਰੀ ਮਾਲਕਾ, ਉਹਦੇ ਵਿੱਚ ਸਿਰ ਨਵਾ ਰਹੇ ਆ ਜੀ, ਮੱਥਾ ਟੇਕ ਰਹੇ ਆ, ਔਰ ਉਹ ਜਿਹੜੇ ਇਨਸਾਨ ਸਿਰ ਨਵਾ ਰਹੇ ਆ ਉਹਨਾਂ ਦੀਆਂ ਦੋਵੇਂ ਲੱਤਾਂ ਨਹੀਂ ਆ ਹਨਾ, ਤੇ ਉਹ ਮਤਲਬ ਆਪਣੀਆਂ ਲੱਤਾਂ ਤੋਂ ਬਿਨਾਂ ਉੱਥੇ ਸਿਜਦਾ ਕਰ ਰਹੇ ਆ। ਤੇ ਕਹਿੰਦੇ ਬਿਨ ਮੰਗੇ ਜਿਹਨੂੰ ਸਭ ਕੁਝ ਮਿਲੇ ਉਹ ਕੀ ਜਾਣੇ ਕਦਰ ਕਿਹਨੂੰ ਕਹਿੰਦੇ ਨੇ, ਨੱਕ ਰਗੜ ਕੇ ਮੰਗਦੇ ਨੇ ਜੋ ਨਿਤ ਰੱਬ ਕੋਲੋਂ, ਵੀ ਉਹਨੂੰ ਪੁੱਛੋ ਸਬਰ ਕਿਹਨੂੰ ਕਹਿੰਦੇ ਨੇ। ਤੇ ਗੱਲ ਉਹੀ ਆ ਜਾਂਦੀ ਆ ਹਨਾ, ਜਿਹੜੀ ਚੀਜ਼ ਜੀ ਜੀ ਕਿ ਜੋ ਸਾਡੇ ਕੋਲ ਹੈਗਾ ਸਾਨੂੰ ਉਹਦੀ ਕਦਰ ਨਹੀਂ ਆ ਹਨਾ। ਜਿਵੇਂ ਤੁਸੀਂ ਗੱਲ ਕੀਤੀ ਆ ਵੀ ਸਾਨੂੰ ਪਤਾ ਵੀ ਐਟ ਪ੍ਰੈਜੈਂਟ ਸਾਨੂੰ ਕੋਈ ਸਮੱਸਿਆ ਨਹੀਂ ਆ ਹਨਾ, ਪਰ ਅਸੀਂ ਫਿਊਚਰ ਦੇ ਬਾਰੇ ਤੇ ਆਪਣਾ ਪ੍ਰੈਜੈਂਟ ਵੀ ਖਰਾਬ ਕਰੀ ਜਾਂਦੇ। ਜਿਹੜੀ ਘੜੀ ਜਿਹੜਾ ਪਲ ਸਾਡੇ ਕੋਲ ਹੈਗਾ ਯਾਰ ਉਹਨੂੰ ਤਾਂ ਇੰਜੋਏ ਕਰੀਏ ਅਸੀਂ ਹਨਾ, ਪਰ ਅਸੀਂ ਉਹਨੂੰ ਇੰਜੋਏ ਨਹੀਂ ਕਰ ਰਹੇ ਜਦਕਿ ਜੋ ਹੋਇਆ ਵੀ ਨਹੀਂ ਆ, ਜੋ ਪਤਾ ਵੀ ਨਹੀਂ ਆ ਕੀ ਹੋਣਾ ਆ ਉਹਦੇ ਬਾਰੇ ਅਸੀਂ ਸੋਚ ਸੋਚ ਕੇ ਫਿਕਰਮੰਦ ਹੋ ਰਹੇ ਹਾਂ, ਤੇ ਉਹਨੂੰ ਵੀ ਅਸੀਂ ਜਿਹੜਾ ਸਪੋਇਲ ਕਰ ਰਹੇ ਹਾਂ ਜਿਹੜਾ ਜੋ ਸਾਡੇ ਕੋਲ ਹੈਗਾ ਆ ਹਨਾ ਜੀ।
ਨਹੀਂ ਜੇ ਅਸਲ ਚ ਪਤਾ ਕੀ ਗੱਲ ਅਮਨ ਜੀ, ਜਿੱਦਾਂ ਆਪਾਂ ਮੈਂ ਪਹਿਲਾਂ ਵੀ ਕਿਹਾ ਵੀ ਐਂਗਰ ਡਰ ਤੇ ਆਪਾਂ ਇਮੋਸ਼ਨਸ ਨੂੰ ਆਪਾਂ ਨੂੰ ਟੈਨਸ਼ਨ ਨੂੰ ਜਿੰਨੀਆਂ ਮਰਜ਼ੀ ਵਧਾ ਲਈਏ, ਆਪਾਂ ਜਿਹੜੀ ਪ੍ਰੈਜੈਂਟ ਦੇ ਵਿੱਚ ਜਿਹੜਾ ਸਾਡੇ ਕੋਲ ਇੰਨਾ ਕੁਛ ਪਰਮਾਤਮਾ ਨੇ ਦਿੱਤਾ ਹੈ, ਜਿੱਦਾਂ ਸਤਿੰਦਰ ਸਰਤਾਜ ਦਾ ਇੱਕ ਗਾਣਾ ਉਹ ਕਹਿੰਦਾ ਕਿ ਦਾਤੇ ਦੀ ਦਿੱਤੀਆਂ ਦਾ ਸ਼ੁਕਰ ਮਨਾਉਣਾ ਸਿੱਖ, ਤੇ ਅਸੀਂ ਉਹ ਸ਼ੁਕਰ ਨਹੀਂ ਮਨਾਉਂਦੇ ਬਲਕਿ ਜਿਹੜੀ ਚੀਜ਼ ਸਾਡੇ ਕੋਲ ਨਹੀਂ ਹੈਗੀ ਨਾ ਅਸੀਂ ਉਹਦੇ ਵਾਸਤੇ ਰੋਜ਼ ਕੰਪਲੇਂਟ ਕਰਦੇ, ਰੋਜ਼ ਕੰਪਲੇਂਟ ਕਰਦੇ ਵੀ ਆਹ ਨਹੀਂ ਹੈਗਾ ਉਹ ਨਹੀਂ ਹੈਗਾ। ਆਪਾਂ ਜੇ ਥੋੜਾ ਜਿਹਾ ਸੋਚ ਕੇ ਵੇਖੀਏ ਤੇ ਆਪਾਂ ਆਪਣੇ ਥੱਲੜੇ ਪਾਸੇ ਝਾਤ ਮਾਰੀਏ ਵੀ ਕੁਛ ਲੋਕ ਉਹੋ ਜਿਹੇ ਨੇ ਜਿਨ੍ਹਾਂ ਨੂੰ ਰਾਤ ਨੂੰ ਸੌਣ ਨੂੰ ਛੱਤ ਵੀ ਨਹੀਂ ਮਿਲਦੀ, ਤੇ ਪਰਮਾਤਮਾ ਨੇ ਸਾਨੂੰ ਇੰਨੀ ਸੋਹਣੀ ਜਗ੍ਹਾ ਤੇ ਰੱਖਿਆ, ਇਹ ਵੀ ਬਹੁਤ ਵਧੀਆ ਇੱਕ ਸ਼ੁਕਰਾਨਾ ਹੈ ਮਹਾਰਾਜ ਦਾ ਕਿ ਮਹਾਰਾਜ ਤੁਸੀਂ ਜਿੱਥੇ ਰੱਖਿਆ ਸਾਨੂੰ ਉੱਥੇ ਸਭ ਨੂੰ ਰੱਖ
ਜੀ। ਜੀ ਬਿਲਕੁਲ। ਸੋ ਮੈਨੂੰ ਕਈ ਵਾਰ ਜਿਹੜਾ ਸਵਾਲ ਉਹ ਕੀਤਾ ਜਾਂਦਾ ਕਈ ਵਾਰ ਹੁੰਦਾ ਕਿ ਅੱਜ ਕੱਲ ਤਾਂ ਕੋਈ ਸਿੱਧੇ ਮਤਲਬ ਫੇਸ ਟੂ ਫੇਸ ਸਵਾਲ ਨਹੀਂ ਕਰਦਾ ਕਿਉਂਕਿ ਉਹਨਾਂ ਨੂੰ ਮੇਰਾ ਰੁੱਖ ਪਤਾ ਲੱਗ ਗਿਆ ਇਸ ਮਸਲੇ ਦੇ ਉੱਤੇ, ਕਿਉਂਕਿ ਇਹ ਵੀ ਮਸਲਾ ਬਣਾ ਲਿਆ ਜੀ ਲੋਕਾਂ ਨੇ, ਕਿਉਂਕਿ ਮੇਰੇ ਘਰ ਧੀਆਂ ਦੀ ਦਾਤ ਮੈਨੂੰ ਪਰਮਾਤਮਾ ਨੇ ਬਖਸ਼ੀ ਆ, ਤੇ ਉਹ ਕਹਿ ਦਿੰਦੇ ਆ ਜੀ ਸਾਰਾ ਕੁਛ ਪਰਮਾਤਮਾ ਨੇ ਦਿੱਤਾ, ਦੱਸ ਜੇ ਰੱਬ ਮੁੰਡਾ ਵੀ ਦੇ ਦਿੰਦਾ। ਮੈਨੂੰ ਲੱਗਦਾ ਹੁੰਦਾ ਕਿ ਸਾਡੀ ਸੋਚ ਦੇਖੋ ਹਾਂ ਨਹੀਂ, ਸਾਡੀ ਜਿਹੜੀ ਸੋਚ ਆ ਨਾ ਉਹ ਅਸਲ ਦੇ ਵਿੱਚ ਸਾਡਾ ਜਿਹੜਾ ਸਟੇਟਸ ਆਫ ਮਾਇੰਡ ਆ ਉਹ ਇੱਥੇ ਟਿਕਿਆ ਹੋਇਆ, ਤੇ ਅਸੀਂ ਉਹਨੂੰ ਹੁਣ ਜੋ ਸਾਡੇ ਕੋਲ ਹੈਗਾ ਅਸੀਂ ਉਹਨੂੰ ਉਹਦੇ ਲਈ ਸ਼ੁਕਰਾਨਾ ਕਰਨ ਦੇ ਲਈ ਤਿਆਰ ਨਹੀਂ ਆ, ਸਾਨੂੰ ਇਹਦੇ ਲਈ ਹੋਰ ਦੁਖੀ ਹੋਣ ਦੀ ਲੋੜ ਹੁੰਦੀ ਆ। ਮਤਲਬ ਕੁਛ ਇਹੋ ਜਿਹੇ ਲੋਕਾਂ ਦਾ ਇਹੋ ਜਿਹਾ ਵਿਵਹਾਰ ਬਣ ਜਾਂਦਾ ਕਿ ਉਹ ਜੋ ਹੈਗਾ ਆ ਉਹਨੂੰ ਦੇਖ ਕੇ ਖੁਸ਼ ਨੀ ਹੁੰਦੇ, ਉਹਨਾਂ ਨੂੰ ਲੱਗਦਾ ਕਿ ਜੋ ਨਹੀਂ ਹੈਗਾ ਹਨਾ ਉਹਦੇ ਲਈ ਅਸੀਂ ਦੁਖੀ ਹੋ ਲਈਏ ਹਨਾ, ਜੋ ਹੈਗਾ ਯਾਰ ਐਟ ਪ੍ਰੈਜੈਂਟ ਤੁਹਾਨੂੰ ਪਰਮਾਤਮਾ ਨੇ ਇੰਨੀ ਬਰਕਤ ਦਿੱਤੀ ਹੋਈ ਆ ਹਨਾ, ਸੋ ਉਸ ਚੀਜ਼ ਨੂੰ ਤੁਸੀਂ ਕਿਉਂ ਨਹੀਂ ਇੰਜੋਏ ਕਰਨਾ ਚਾਹੁੰਦੇ ਹਨਾ। ਤੇ ਇਸੇ ਤਰ੍ਹਾਂ ਬਹੁਤ ਵਾਰ ਕੀ ਹੁੰਦਾ ਕਿ ਕਈ ਵਾਰ ਸਾਡਾ ਜਿਹੜਾ ਸਾਡੀ ਜਿਹੜੀ ਖੁਸ਼ੀ ਆ ਉਹ ਸਿਰਫ ਕੁਛ ਜਿਹੜੀਆਂ ਦੁਨਿਆਵੀ ਪਦਾਰਥਕ ਚੀਜ਼ਾਂ ਆ ਉਹਨਾਂ ਦੇ ਵਿੱਚ ਹੀ ਫਸੀ ਰਹਿ ਜਾਂਦੀ ਆ ਹਨਾ। ਆਪਾਂ ਕਹਿੰਦੇ ਆ ਕਿ ਅਸੀਂ ਆਪਣੇ ਆਲੇ ਦੁਆਲੇ ਚ ਹੀ ਦੇਖ ਲਈਏ, ਕੁਛ ਜਿਹੜੇ ਪਰਿਵਾਰ ਸਾਨੂੰ ਜਾਣਦੇ ਆ, ਬਹੁਤ ਵਾਰ ਮੈਂ ਜਿਹੜੀਆਂ ਫਰੈਂਡ ਸਰਕਲ ਦੇ ਵਿੱਚ ਦੇਖਦੀ ਆ ਬੀਬੀਆਂ ਜਿਹੜੀਆਂ ਆਪਸ ਚ ਗੱਲਾਂ ਕਰਦੀਆਂ, ਖੈਰ ਮੇਰੀ ਜਿਹੜੀ ਥੋੜੀ ਜਿਹੀ ਆਦਤ ਆ ਉਹ ਵੱਖਰੀ ਆ, ਇਸ ਕਰਕੇ ਭਾਵੇਂ ਮਤਲਬ ਹੋ ਸਕਦਾ ਕਿ ਇਸ ਚੀਜ਼ ਨੂੰ ਕਈ ਵਾਰ ਮੰਨ ਲਿਆ ਜਾਂਦਾ ਕਿ ਸ਼ਾਇਦ ਇਹ ਹੰਕਾਰੀ ਆ, ਹੰਕਾਰੀ ਨਹੀਂ ਆ ਮੈਂ, ਪਰ ਮੈਨੂੰ ਲੱਗਦਾ ਹੁੰਦਾ ਕਿ ਇਹੋ ਜਿਹੀਆਂ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਨੂੰ ਕਰਨ ਦਾ ਕੋਈ ਫਾਇਦਾ ਨਹੀਂ ਹੈ ਨਾ, ਜਿਹਦੇ ਨਾਲ ਮੈਨੂੰ ਲੱਗਦਾ ਕਿ ਸਮਾਜ ਨੂੰ ਕੋਈ ਸੇਧ ਨਹੀਂ ਆਪਾਂ ਦੇ ਸਕਦੇ, ਜਿਹਦੇ ਨਾਲ ਅਸੀਂ ਕੋਈ ਸਮਾਜ ਦੇ ਭਲਾਈ ਦੇ ਲਈ ਯੋਗਦਾਨ ਨਹੀਂ ਪਾ ਸਕਦੇ, ਉਹਨਾਂ ਗੱਲਾਂ ਦਾ ਕੀ ਫਾਇਦਾ। ਪਰ ਕੀ ਦੇਖਣ ਦੇ ਵਿੱਚ ਆਉਂਦਾ ਕਿ ਆਪਾਂ ਬੈਠੇ ਆ ਇੱਥੇ ਕਿਸੇ ਵੀ ਓਕੇਜ਼ਨ ਦੇ ਉੱਤੇ ਆਪਾਂ ਬੈਠੇ ਆ ਤੇ ਆਪਾਂ ਡਿਸਕਸ ਕੀ ਕਰ ਰਹੇ ਹਾਂ, ਡਿਸਕਸ ਇਹ ਕਰ ਰਹੇ ਹੁੰਦੇ ਆ ਕਿ ਅਸੀਂ ਤਾਂ ਜੀ ਪੁਰਾਣੇ ਮਾਡਲ ਦੀ ਨਵੀਂ ਗੱਡੀ ਕਢਵਾਈ ਆ, ਉਹ ਜਦੋਂ ਗੱਲਾਂ ਬਾਤਾਂ ਚੱਲ ਰਹੀਆਂ ਹੁੰਦੀਆਂ ਕਿਸੇ ਦੇ ਮੂੰਹ ਦੇ ਉੱਤੇ ਤਾਂ ਮਾੜੀ ਮੋਟੀ ਮੁਸਕਾਨ ਆਉਂਦੀ ਆ, ਤੇ ਜਿਹੜਾ ਦੂਜਾ ਸੁਣ ਰਿਹਾ ਹੁੰਦਾ ਉਹਦੇ ਮੂੰਹ ਦੀ ਜਿਹੜੀ ਮਾੜੀ ਮੋਟੀ ਮੁਸਕਾਨ ਆ ਉਹ ਸੁਣ ਕੇ ਚਲੇ ਵੀ ਜਾਂਦੀ ਆ ਹਨਾ। ਔਰ ਮੈਂ ਕਈ ਵਾਰ ਉਹ ਫੇਸ ਐਕਸਪ੍ਰੈਸ਼ਨ ਨੋਟ ਕਰ ਰਹੀ ਹੁੰਦੀ ਆ ਕਿ ਸਾਡੇ ਲੋਕਾਂ ਦੀਆਂ ਦੇਖੋ ਜਿਹੜੀਆਂ ਖੁਸ਼ੀਆਂ ਆ ਨਾ ਉਹ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਫਸੀਆਂ ਹੋਈਆਂ। ਔਰ ਜੇ ਮਤਲਬ ਸਾਡੇ ਕਿਸੇ ਦੋਸਤ ਨੇ ਕੋਈ ਉਪਲਬਧੀ ਕੀਤੀ ਆ, ਕੋਈ ਪ੍ਰਾਪਤੀ ਕੀਤੀ ਆ, ਤੇ ਸਾਡਾ ਉੱਥੇ ਖੁਸ਼ ਹੋਣਾ ਬਣਦਾ ਹਨਾ। ਜੇ ਕਿਸੇ ਨੂੰ ਕੋਈ ਸਫਲਤਾ ਮਿਲੀ ਆ ਕਿਸੇ ਵੀ ਚੀਜ਼ ਦੇ ਵਿੱਚ, ਚਾਹੇ ਉਹ ਸੋਹਣਾ ਘਰ ਖਰੀਦ ਰਿਹਾ ਆ, ਚਾਹੇ ਉਹਨੂੰ ਤਰੱਕੀ ਮਿਲੀ ਆ ਉਹਦੇ ਉਹਦੀ ਨੌਕਰੀ ਦੇ ਵਿੱਚ ਕਿਸੇ ਤਰ੍ਹਾਂ ਦੀ ਤਰੱਕੀ ਮਿਲੀ ਆ, ਸਾਨੂੰ ਉਹਦੇ ਲਈ ਖੁਸ਼ ਹੋਣਾ ਬਣਦਾ। ਪਰ ਅਸੀਂ ਉਹ ਖੁਸ਼ ਨਹੀਂ ਹੁੰਦੇ, ਸਾਨੂੰ ਏਦਾਂ ਲੱਗਦਾ ਕਿ ਪਤਾ ਨੀ ਉਹਨੂੰ ਤਰੱਕੀ ਮਿਲ ਗਈ ਆ, ਹੁਣ ਸ਼ਾਇਦ ਅਸੀਂ ਛੋਟੇ ਪੈ ਗਏ ਆ ਹਨਾ। ਮਤਲਬ ਇਹ ਚੀਜ਼ਾਂ ਜਿਹੜੀਆਂ ਇਹੋ ਹੀ ਤਾਂ ਅਸਲ ਚ ਸਾਡੀ ਮਨ ਦੀ ਜਿਹੜੀ ਸਿਚੁਏਸ਼ਨ ਆ ਉਹਨੂੰ ਬਦਲ ਦਿੰਦੀਆਂ ਆ ਤੇ ਉਹ ਹੋਰ ਦੁਖਦਾਈ ਹੋ ਜਾਂਦੀ ਆ ਹਨਾ। ਤੇ ਇਹ ਚੀਜ਼ਾਂ ਜਿਹੜੀਆਂ ਗੱਲਾਂ ਬਹੁਤ ਛੋਟੀਆਂ ਛੋਟੀਆਂ ਆ ਪਰ ਅਸਲ ਚ ਸਾਡੀ ਜ਼ਿੰਦਗੀ ਦੇ ਉੱਤੇ ਬਹੁਤ ਵੱਡਾ ਅਸਰ ਕਰ ਜਾਂਦੀਆਂ ਕਈ ਵਾਰ ਇਹ।
ਹਾਂਜੀ ਹਾਂਜੀ ਬਿਲਕੁਲ, ਪਹਿਲਾਂ ਦੋਸਤਾਂ ਨਾਲ ਆਪਾਂ ਗੱਲਬਾਤ ਕਰੀਏ,
ਦੋਸਤਾਂ ਨੂੰ ਲੈਣੇ। ਚਲੋ ਠੀਕ ਹੈ ਜੀ,
ਕਦੀ ਕਦੀ ਮੈਨੂੰ ਏਦਾਂ ਲੱਗਦਾ ਹੈ ਪਹਿਲੇ ਆ ਪਹਿਲੇ ਆ ਮੈਂ ਗਾੜੀ ਨਾ ਛੁੱਟ ਜਾ।
ਦੱਸੋ ਕਿੱਦਾਂ ਲੱਗਦਾ ਜੀ, ਜੀ ਜੀ ਕਿੱਦਾਂ ਲੱਗਦਾ ਜੀ ਸਿਮਰ,
ਕਿ ਜਿਹੜੇ ਲੋਕ ਇਹ ਗੱਲਾਂ ਕਰਦੇ ਨੇ ਕਿ ਅਸੀਂ ਇਸ ਗੱਡੀ ਕਢਾਈ, ਇਹ ਇੰਨੇ ਦਾ ਅਸੀਂ ਸੂਟ ਲੈ ਲਿਆ, ਉਹ ਕਰ ਲਿਆ ਏਦਾਂ ਦਾ ਹਨਾ। ਤੇ ਕੱਲ ਪਰਸੋਂ ਨਾ ਮੇਰੇ ਜਿੱਥੇ ਅਸੀਂ ਕੰਮ ਕਰਦੇ ਹਾਂ ਉੱਥੇ ਨਾ ਦੋ ਜਾਣੀਆਂ ਲੇਡੀਜ਼ ਮਤਲਬ ਲੱਗੀਆਂ ਹੋਈਆਂ ਸੀ ਏਦਾਂ ਕਿ ਸਾਡੇ ਇੱਕ ਰਿਲੇਟਿਵ ਨੇ ਉਹ ਤੇ ਜੀ ਬਿਨਾਂ ਬ੍ਰਾਂਡ ਤੋਂ ਕੋਈ ਚੀਜ਼ ਨੀ ਖਰੀਦਦੇ ਜੀ, ਉਹਨਾਂ ਨੇ ਤੇ ਕਹਿੰਦੇ
ਜੀ
250 ਤੋਂ ਥੱਲੇ ਅੱਜ ਤੱਕ ਕਹਿੰਦੇ ਉਹਨਾਂ ਨੇ ਕੋਈ ਸਵੈਟਰ ਨੀ ਲਿਆ ਹੋਣਾ। ਤੇ ਮੈਨੂੰ ਨਾ ਮਨ ਚ ਕਦੀ ਕਦੀ ਹਾਸਾ ਜਿਹਾ ਆਉਂਦਾ ਕਿਉਂਕਿ ਚਲੋ ਹਰ ਜਗ੍ਹਾ ਤੇ ਪਰਮਾਤਮਾ ਨੇ ਸਾਨੂੰ ਰੱਖਿਆ ਹਨਾ। ਮੈਂ ਆਪਣੀ ਲਾਈਫ ਚ ਬਹੁਤ ਜ਼ਿਆਦਾ ਪੈਸੇ ਵੀ ਵੇਖੇ ਆ ਤੇ ਡਾਊਨ ਉਹ ਵੀ ਦੇਖਿਆ ਵੀ ਚਲੋ ਜਦੋਂ ਥੋੜੇ ਘੱਟ ਵੀ ਸੀ ਉਹ ਟਾਈਮ ਦੇ ਹਾਲਾਤ ਤੇ ਹਰ ਤਰ੍ਹਾਂ ਦੇ ਹਾਲਾਤ ਵੇਖੇ। ਤੇ ਭਾਵੇਂ ਮੇਰੀ ਉਮਰ ਇਸ ਗੱਲ ਨੂੰ ਬਹੁਤ ਛੋਟੀ ਆ ਪਰ ਮੈਂ ਗਿਆਨ ਵੀ ਨਹੀਂ ਦੇ ਰਹੀ, ਪਰ ਮੈਂ ਸਿਰਫ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੀ ਹਾਂ ਵੀ ਇੱਕ ਟਾਈਮ ਇਹੋ ਜਿਹਾ ਹੁੰਦਾ ਸੀਗਾ ਵੀ ਜਿੱਥੇ ਸਾਨੂੰ ਏਦਾਂ ਲੱਗਦਾ ਹੁੰਦਾ ਸੀਗਾ ਕਿ ਹਾਏ ਜੇ ਮੇਰੇ ਕੋਲ ਕਿਤੇ ਜਿੱਦਾਂ ਕੁਲਦੀਪ ਜੀ ਨੇ ਕਿਹਾ ਜੇ ਤੇ ਕਾਸ਼ ਕਦੇ ਨੀ ਪੂਰੇ ਹੁੰਦੇ ਕਿ ਜੇ ਮੇਰੇ ਕੋਲ ਟੋਮੀ ਦਾ ਸਵੈਟਰ ਹੋਵੇ, ਜੇ ਮੇਰੇ ਕੋਲ ਗੂਚੀ ਦੀ ਐਨਕਾਂ ਹੋਣਗੀਆਂ ਓਦਾਂ। ਤੇ ਹੁਣ ਇੱਕ ਟਾਈਮ ਮੇਰੀ ਲਾਈਫ ਚ ਏਦਾਂ ਦਾ ਵਾ ਤੇ ਮੈਂ ਏਦਾਂ ਸੋਚਦੀ ਹਾਂ ਕਿ ਜੇ ਮੈਂ ਗੂਚੀ ਦੇ ਉੱਤੇ $400-500 ਖਰਚਣਾ ਐਨਕਾਂ ਤੇ ਉਹੋ ਜੇ ਮੇਰੇ ਚੋਂ $200 ਕੱਢ ਕੇ ਕਿਸੇ ਗਰੀਬ ਨੂੰ ਦੇ ਦਾਂ ਤੇ ਉਹਦਾ ਪਰਿਵਾਰ ਦੋ ਟਾਈਮ ਦੀ ਰੋਟੀ ਖਾ ਲੇ, ਜਿਹੜੀ ਉਹ ਸ਼ਾਂਤੀ ਤੁਹਾਡੇ ਆਪਣੇ ਮਨ ਨੂੰ ਮਿਲੂਗੀ ਨਾ। ਮੈਂ ਦੁਨੀਆਂ ਨੂੰ ਦੱਸਣ ਦੀ ਲੋੜ ਨਹੀਂ, ਸ਼ੋਅ ਆਫ ਕਰਨ ਦੀ ਲੋੜ ਨਹੀਂ ਆ। ਮੈਂ ਨਹੀਂ ਕਹਿੰਦੀ, ਮੈਂ ਵੀ ਬਹੁਤ ਦਾਨ ਪੁੰਨ ਕਰਦੀ ਹਾਂ, ਕਿਤੇ ਮੌਕਾ ਮਿਲੇ ਕਦੇ ਹੋਣ ਕਾਸ਼ ਕਿਤੇ ਇੰਨੇ ਹੋਣ ਕਿ ਮਹਾਰਾਜ ਮੈਨੂੰ ਇੰਨੇ ਕੁ ਦਵੇ ਕਿ ਮੈਂ ਵੰਡਾ। ਪਰ ਸਟਿਲ ਮੈਂ ਕੋਸ਼ਿਸ਼ ਕਰਦੀ ਹਾਂ ਵੀ 100-50 ਬਹੁਤ ਜ਼ਿਆਦਾ ਨਹੀਂ, ਪਰ ਕਦੀ ਸੋਚ ਕੇ ਦੇਖੋ ਕਿ ਜੇ ਤੁਹਾਡੇ $200 ਨਾ ਕਿਸੇ ਬੱਚੇ ਦੀ ਸਕੂਲ ਚ ਐਡਮਿਸ਼ਨ ਹੋ ਜਾਂਦੀ ਹੈ ਤੇ ਉਹ ਇੱਕ ਚੰਗੇ ਸਕੂਲ ਚ ਪੜ੍ਹ ਰਿਹਾ ਤੇ ਵਿਦਿਆ ਪ੍ਰਾਪਤ ਕਰ ਰਿਹਾ ਤੇ ਉਹ ਭਾਵੇਂ ਕੁਛ ਕਵੇ ਨਾ ਕਵੇ, ਪਰ ਉਹ ਕਹਿੰਦੇ ਨਾ ਕਿ ਜਿਹਨੂੰ ਰੋਟੀ ਖਵਾਓ ਉਹ ਚੀਜ਼ ਦਵੇ ਨਾ ਦਵੇ ਢਿੱਡ ਜ਼ਰੂਰ ਅਸੀਸਾਂ ਦਿੰਦਾ। ਤੇ ਅਸੀਂ ਇਹਨਾਂ ਚੀਜ਼ਾਂ ਨੂੰ ਨਾ ਬਹੁਤ ਮਤਲਬ ਗੱਡੀਆਂ ਨੂੰ ਚੀਜ਼ਾਂ ਨੂੰ ਬਹੁਤ ਉੱਪਰਲੇ ਲੈਵਲ ਤੇ ਰੱਖਿਆ, ਇਹ ਚੀਜ਼ਾਂ ਬਹੁਤ ਥੱਲੇ ਨੇ ਜਿਹੜੀਆਂ ਚੀਜ਼ਾਂ ਨਾ ਮਨ ਨੂੰ ਸ਼ਾਂਤੀ ਨਹੀਂ ਦਿੰਦੀਆਂ। ਇਹ ਸਗੋਂ ਏਦਾਂ ਹੁੰਦਾ ਕਿ ਯਾਰ ਅੱਜ ਮੈਂ ਰੇਂਜ ਰੋਵਰ ਲੈ ਲਈ, ਹੁਣ ਕੱਲ ਨੂੰ ਤੇ ਆਡੀ ਲੈਣੀ ਆ, ਕੱਲ ਨੂੰ ਤੇ ਫਲਾਣ, ਮਤਲਬ ਉਹ ਖਵਾਹਿਸ਼ਾਂ ਤੇ ਵੱਧਦੀਆਂ ਜਾਂਦੀਆਂ, ਇਹਨਾਂ ਦੀ ਕਿਹੜੀ ਗੱਲ ਆ, ਜੋ ਮਰਜ਼ੀ ਲੈ ਲੋ। ਜੇ ਆਪਾਂ ਟੋਮੀ ਗੁੱਚੀ ਦੀ ਗੱਲ ਕਰਦੇ ਤੇ ਇੱਕ ਬ੍ਰਾਂਡ ਇੱਥੇ ਬੋਸ ਵੀ ਆਉਂਦਾ ਜਿਹਦੀ $2,000-4,000 ਤੋਂ ਮੇਰੇ ਖਿਆਲ ਜੈਕਟ ਜੁਕੜ ਕੇ ਸਵੈਟਰ ਸ਼ੁਰੂ ਹੀ ਹੁੰਦਾ, ਤੇ ਉਹ ਫਿਰ ਲੈਣਾ ਤੇ ਫਿਰ ਬੰਦਾ ਚੰਗੀ ਚੀਜ਼ ਹੀ ਲਵੇ, ਫਿਰ $200-250 ਦਾ ਕੀ ਸੁਣਾਉਣਾ।
ਜੀ ਜੀ, ਸੋ ਮੈਨੂੰ ਲੱਗਦਾ ਬਹੁਤ ਵਧੀਆ ਤੁਸੀਂ ਐਗਜ਼ਾਮਪਲ ਦਿੱਤੀ ਆ ਵੀ ਹਾਂ, ਬ੍ਰਾਂਡ ਜਾਂ ਮਤਲਬ ਵਿਖਾਵਾ ਜਿਹੜਾ ਆਪਾਂ ਕਰਨਾ ਹਨਾ, ਉਹਦੀ ਜਗ੍ਹਾ ਉਹੀ ਚੀਜ਼ ਜਿਹੜੀ ਆ, ਦੇਖੋ ਇੱਕ ਤਾਂ ਤੁਸੀਂ ਦਾਨ ਵੀ ਕਰਦੇ ਹੋ, ਉਹਦੇ ਨਾਲ ਇੱਕ ਮਨ ਨੂੰ ਜਿਹੜਾ ਸਕੂਨ ਮਿਲਦਾ ਉਹ ਵੱਖਰਾ ਮਿਲਦਾ, ਤੇ ਦੂਜੇ ਪਾਸੇ ਤੁਸੀਂ ਉਹ ਜਿਹੜਾ ਸ਼ੋਅ ਆਫ ਕਰਕੇ ਉਸ ਤੋਂ ਬਾਅਦ ਫੇਰ ਉਹੀ ਜਿਹੜੀ ਈਰਖਾ ਵਾਲੀ ਜਾਂ ਜਿਹੜੀ ਸਾੜੇ ਵਾਲੀ ਅਵਸਥਾ ਦੇ ਵਿੱਚ ਫੇਰ ਦੁਬਾਰਾ ਦਾਖਲ ਹੋਣਾ ਹਨਾ, ਉਹਦੇ ਤੋਂ ਤੁਸੀਂ ਬਚੇ ਰਹਿੰਦੇ ਹੋ, ਯਾਨੀ ਕਿ ਨਾਲੇ ਪੁੰਨ ਤੇ ਨਾਲੇ ਫਲੀਆਂ ਵਾਲਾ ਹਿਸਾਬ ਹੁੰਦਾ, ਜੇ ਤੁਸੀਂ ਉਧਰੋਂ ਹਟ ਕੇ ਜਿਹੜਾ ਥੋੜਾ ਜਿਹਾ ਧਿਆਨ ਆ ਉਹ ਦੂਜੀਆਂ ਚੀਜ਼ਾਂ ਵੱਲ ਕੇਂਦਰਿਤ ਕਰੋ, ਆਪਣੇ ਤੋਂ ਜਿਹੜੇ ਵਿਚਾਰੇ ਬੇਸਹਾਰਾ ਲੋਕ ਆ, ਜਿਹੜੇ ਕਰਦੇ ਜਿਨ੍ਹਾਂ ਨੂੰ ਲੋੜ ਆ ਹਨਾ, ਜਿਨ੍ਹਾਂ ਲੋੜਵੰਦ ਲੋਕਾਂ ਦੇ ਲਈ ਜੇ ਅਸੀਂ ਥੋੜਾ ਜਿਹਾ ਉਹੀ ਇੱਧਰ ਲਗਾ ਦਈਏ, ਤੇ ਆਪਣਾ ਜਿਹੜਾ ਦਿਖਾਵਾ ਆ, ਦੇਖੋ ਜੀ ਤੁਸੀਂ ਅੱਜ ਤੱਕ ਵੀ ਕਦੇ ਏਦਾਂ ਨੀ ਹੋਇਆ ਕਿ ਤੁਸੀਂ ਸਾਰਿਆਂ ਨੂੰ ਖੁਸ਼ ਕਰ ਸਕੇ ਹੋਵੋ ਹਨਾ, ਮਤਲਬ ਅਸੀਂ ਇਹ ਅਜੇ ਤੱਕ ਵੀ ਜਾਣ ਨੀ ਸਕੇ, ਇਹ ਅਜੇ ਤੱਕ ਵੀ ਆਪਣੇ ਆਪ ਨੂੰ ਨੀ ਸਮਝਾ ਸਕੇ ਕਿ ਅਸੀਂ ਦੂਜੇ ਨੂੰ ਖੁਸ਼ ਕਰਨ ਦੇ ਲਈ ਉਹ ਚੀਜ਼ਾਂ ਆ ਜਾਂ ਫਿਰ ਇਹਨੂੰ ਦੁੱਖ ਦੇਣ ਦੇ ਲਈ ਕਰਦੇ ਆ, ਇਹ ਵੀ ਇੱਕ ਬਹੁਤ ਵੱਡਾ ਭੇਦ ਜੀ ਹਨਾ। ਅਸੀਂ ਆਪਣੇ ਆਪ ਨੂੰ ਖੁਸ਼ ਕਰ ਰਹੇ ਹਾਂ, ਅਸੀਂ ਦੂਜਿਆਂ ਨੂੰ ਖੁਸ਼ ਕਰ ਰਹੇ ਹਾਂ ਉਸ ਚੀਜ਼ ਦੇ ਨਾਲ ਕਿ ਅਸੀਂ ਦੂਸਰਿਆਂ ਨੂੰ ਈਰਖਾਲੂ ਬਣਾਉਣ ਦੇ ਲਈ ਜਾਂ ਫਿਰ ਦੂਜਿਆਂ ਨੂੰ ਦੁਖੀ ਕਰਨ ਦੇ ਲਈ, ਕਿਉਂਕਿ ਅੱਜ ਕੱਲ ਸਿਮਰ ਸਮਾਂ ਏਦਾਂ ਦਾ ਆ ਕਿ ਅਸੀਂ ਨਾ ਖੁਸ਼ ਨੀ ਬਹੁਤੇ ਹੁੰਦੇ ਦੂਜੇ ਦੀ, ਕੋਈ ਸਮਾਂ ਸੀਗਾ ਸਾਡਾ ਸਭਿਆਚਾਰ ਜਿਹੜਾ ਉਹ ਏਦਾਂ ਦਾ ਹੁੰਦਾ ਸੀਗਾ, ਕੋਈ ਬੰਦਾ ਇੱਕ ਚੀਜ਼ ਲੈਂਦਾ ਸੀ ਨਾ, ਉਹ ਚੀਜ਼ ਭਾਵੇਂ ਉਹ 100 ਰੁਪਏ ਦੀ ਹੁੰਦੀ ਸੀ ਚਾਹੇ ਉਹ 400 ਦੀ ਹੁੰਦੀ ਸੀ, ਉਹਦੇ ਲਈ ਨਾ ਲੱਡੂ ਵੰਡਦੇ ਹੁੰਦੇ ਸੀ ਮੁਹੱਲੇ ਚ, ਮੈਨੂੰ ਅੱਜ ਵੀ ਯਾਦ ਆ।
ਹਾਂਜੀ ਬਿਲਕੁਲ, ਹਾਂਜੀ,
ਲੋਕ ਘਰਾਂ ਦੇ ਵਿੱਚ 4-4 ਲੱਡੂ ਹੀ ਚਾਹੇ 5-5 ਲੱਡੂ ਹੀ ਘਰਾਂ ਦੇ ਵਿੱਚ ਭੇਜਦੇ ਹੁੰਦੇ ਸੀ ਵੀ ਅਸੀਂ ਆਹ ਚੀਜ਼ ਲਈ, ਔਰ ਖੁਸ਼ੀ ਹੁੰਦੀ ਸੀ ਔਰ ਖੁਸ਼ੀ ਵੰਡਦੇ ਸੀਗੇ। ਅੱਜ ਕੱਲ ਕੀ ਹੁੰਦਾ ਆ, ਅੱਜ ਕੱਲ ਚੀਜ਼ਾਂ ਜਿਹੜੀਆਂ ਜੀ ਉਹ ਭਾਵੇਂ ਰੁਪਈਆਂ ਦੇ ਵਿੱਚ ਬਹੁਤ ਵੱਧ ਗਈਆਂ, ਡਾਲਰਾਂ ਦੇ ਵਿੱਚ ਬਹੁਤ ਵੱਧ ਗਈਆਂ, ਪਰ ਅੱਜ ਕੱਲ ਕੋਈ ਲੱਡੂ ਨੀ ਵੰਡ ਰਿਹਾ ਹਨਾ। ਉਹਦਾ ਕਾਰਨ ਕੀ, ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਜੇ ਮੇਰੇ ਕੋਲ ਸਿੰਗਲ ਸਟੋਰੀ ਆ ਤੇ ਨਾਲ ਵਾਲੇ ਕੋਲ ਜੇ ਡਬਲ ਸਟੋਰੀ ਘਰ ਆ ਗਿਆ ਤੇ ਉਹਦੀ ਖੁਸ਼ੀ ਨੀ ਆ, ਉਹਦੇ ਨਾਲ ਅੰਦਰ ਹੀ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਦੀ ਈਰਖਾ ਜਾਂ ਸਾੜਾ ਜ਼ਰੂਰ ਪਨਪਦਾ, ਮਤਲਬ ਇਹੋ ਜਿਹੀ ਗਿਰਾਵਟ ਵੱਲ, ਇਹੋ ਜਿਹੀ ਨਿਗਾਰ ਦੇ ਵੱਲ ਅਸੀਂ ਜਾ ਰਹੇ ਹਾਂ, ਇਹੋ ਜਿਹੀ ਜਿਹੜੀ ਸੋਚ ਆ ਉਹ ਬਣ ਰਹੀ ਆ। ਇਸੇ ਕਰਕੇ ਜਿਹੜੀ ਮਨ ਦੇ ਉੱਤੇ ਜੇ ਤਾਂ ਕਾਸ਼ ਵਾਲੀ ਜਿਹੜੀ ਸਿਚੁਏਸ਼ਨ ਆ ਉਹ ਕਿਤੇ ਨਾ ਕਿਤੇ ਬਣ ਜਾਂਦੀ ਆ। ਸਾਡੇ ਨਾਲ ਦੋਸਤ ਕੁਛ ਜੁੜ ਰਹੇ, ਆਪਾਂ ਉਹਨਾਂ ਨੂੰ ਜ਼ਰੂਰ ਸਿਮਰ ਲੈ ਲਈਏ। ਗੁਰਸੇਵਕ ਸਿੰਘ ਸਾਡੇ ਨਾਲ ਜੁੜੇ ਆ ਜੀ, ਸਾਡੇ ਸਾਥੀ ਪ੍ਰੈਜ਼ੈਂਟਰ ਨੇ, ਤੇ ਮੈਨੂੰ ਲੱਗਦਾ ਕਿ ਵੀਰਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਬਿਲਕੁਲ ਬ੍ਰਿਸਬੇਨ ਤੋਂ ਸਾਡੇ ਨਾਲ ਸਰੋਤਿਆਂ ਦੇ ਨਾਲ ਸਾਂਝ ਪਾਉਂਦੇ ਆ। ਤੇ ਅਕਾਲ ਭੈਣ ਜੀ ਤੇ ਆਲ ਪ੍ਰੋਗਰਾਮ ਕਹਿੰਦੇ ਗੋਇੰਗ ਵੈਰੀ ਗੁੱਡ, ਕੀਪ ਇਟ ਅਪ। ਸਾਡੇ ਦੋਵਾਂ ਵੱਲੋਂ ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰੇ ਨਾਲ ਸਿਮਰ ਜਿਹੜੇ ਆ ਜੀ ਉਹ ਵੀ ਪ੍ਰੋਗਰਾਮ ਦੇ ਵਿੱਚ ਅੱਜ ਇਸ ਸਿਲਸਿਲੇ ਦੇ ਵਿੱਚ ਸ਼ਾਮਲ ਨੇ, ਤੇ ਇਹਨਾਂ ਨੇ ਨਾ ਇੱਕ ਕਟਿੰਗ ਭੇਜੀ ਆ, ਤੇ ਸਤ ਮੈਂ ਜ਼ਰੂਰ ਦੋਨੋ ਸਾਂਝੀਆਂ ਕਰਦੀਆਂ। ਕਹਿੰਦੇ ਹਰਜੀਤ ਲਸਾੜਾ ਹੋਰਾਂ ਦੀਆਂ ਲਿਖੀਆਂ ਹੋਈਆਂ ਸਤਰਾਂ ਨੇ, ਤੇ ਹਰਜੀਤ ਲਸਾੜਾ ਹੋਰਾਂ ਦਾ ਜੇ ਮੈਂ ਜ਼ਿਕਰ ਕਰਾਂ ਤੇ ਅਸੀਂ ਇੱਕੋ ਹੀ ਕਾਲਜ ਦੇ ਵਿੱਚ ਪੜ੍ਹੇ ਹੋਏ ਆ, ਇਹ ਬ੍ਰਿਸਬੇਨ ਦੇ ਵਿੱਚ ਰੇਡੀਓ ਪ੍ਰੈਜ਼ੈਂਟਰ ਵੀ ਨੇ ਤੇ ਉਥੋਂ ਦੀ ਕਾਫੀ ਉੱਗੀ ਸ਼ਖਸੀਅਤ ਨੇ, ਜਿਹੜੀਆਂ ਸਮਾਜ ਦੀਆਂ ਸਭਿਆਚਾਰ ਦੇ ਨਾਲ ਸੰਬੰਧਿਤ ਕੁਛ ਗਤੀਵਿਧੀਆਂ ਹੁੰਦੀਆਂ ਉਹਦੇ ਵਿੱਚ ਬੜਾ ਵੱਧ ਚੜ ਕੇ ਹਿੱਸਾ ਲੈਂਦੇ ਨੇ, ਥੀਏਟਰ ਜਿਹੜਾ ਆ ਜੀ ਇੱਕ ਰਨ ਕਰ ਰਹੇ ਆ, ਤੇ ਇਹਨਾਂ ਦੀਆਂ ਜਿਹੜੀਆਂ ਸਤਰਾਂ ਮੈਂ ਜ਼ਰੂਰ ਲਵਾਂ। ਕਹਿੰਦੇ ਕੁਝ ਰਿਸ਼ਤੇ ਭਾਰੂ ਨੇ ਮੈਂ ਕਈਆਂ ਤੇ ਭਾਰ ਜਿਹਾ, ਕੁਝ ਰਿਸ਼ਤੇ ਭਾਰੂ ਨੇ ਮੈਂ ਕਈਆਂ ਤੇ ਭਾਰ ਜਿਹਾ, ਦੇ ਹੋਕਾ ਵੀ ਵੇਖ ਲਿਆ ਅਖੇ ਕੁਝ ਹੋ ਨਹੀਂ ਸਕਦਾ, ਦੇ ਹੋਕਾ ਵੀ ਵੇਖ ਲਿਆ ਅਖੇ ਕੁਝ ਹੋ ਨਹੀਂ ਸਕਦਾ। ਬਿਲਕੁਲ ਇਹ ਅਸਲ ਚ ਸਾਡੇ ਹਾਲਾਤ ਨੇ ਹਨਾ, ਕਿ ਹੋਕਾ ਵੀ ਦੇ ਕੇ ਵੇਖ ਲੈਂਦੇ ਆ ਪਰ ਲੱਗਦਾ ਏਦਾਂ ਹੁੰਦਾ ਕਿ ਨਹੀਂ, ਹੋਕਾ ਦੇਣ ਦਾ ਵੀ ਕੋਈ ਫਾਇਦਾ ਜਿਹੜਾ ਉਹ ਕਿਤੇ ਨਾ ਕਿਤੇ ਨਹੀਂ ਹੋ ਰਿਹਾ ਸਾਨੂੰ ਹਨਾ। ਤੇ ਅੱਗੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਜਿਹੜੇ ਹੋਰ ਦੋਸਤ ਜੁੜ ਰਹੇ ਉਹਨਾਂ ਨੂੰ ਵੀ ਸ਼ਾਮਲ ਕਰ ਲਈਏ।
ਹਾਂਜੀ ਬਿਲਕੁਲ, ਦੋਸਤਾਂ ਨੂੰ ਜ਼ਰੂਰ
ਜੀ। ਤੇ ਸਾਡੇ ਨਾਲ ਬਚਿੱਤਰ ਮਾਡਪੁਲਰ ਫਿਰੋਜ਼ਪੁਰ ਵਾਲੇ ਵੀ ਸ਼ਾਮਲ ਹੋ ਗਏ ਆ, ਥੋੜਾ ਜਿਹਾ ਅੱਜ ਲੇਟ ਆਏ ਆ ਪ੍ਰੋਗਰਾਮ ਚ, ਪਰ ਬਹੁਤ ਬਹੁਤ ਸਵਾਗਤ, ਬਹੁਤ ਚੰਗਾ ਲੱਗਦਾ ਬਚਿੱਤਰ ਜੀ ਪ੍ਰੋਗਰਾਮ ਚ ਤੁਸੀਂ ਸ਼ਾਮਲ ਹੁੰਦੇ ਹੋ ਤੇ ਗੱਲਬਾਤ ਚ ਹਿੱਸਾ ਲੈਂਦੇ ਹੋ। ਸਤਿ ਸ੍ਰੀ ਅਕਾਲ ਕਹਿੰਦੇ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਬਚਿੱਤਰ ਜੀ ਤੁਹਾਨੂੰ। ਤੇ ਇਹਨਾਂ ਨੇ ਨਾ ਕੇਸ਼ ਨਿਖਾਰ ਸਾਬਣ ਦੀ ਇੱਕ ਅਟੈਚਮੈਂਟ ਦੇ ਨਾਲ ਬੜਾ ਮਜ਼ੇਦਾਰ ਜਿਹਾ ਇਸ਼ਤਿਹਾਰ ਜਿਹਾ ਭੇਜਿਆ। ਕਹਿੰਦੇ ਬਚਪਨ ਚ ਨਾ ਐਤਵਾਰ ਦਾ, ਐਤਵਾਰ ਮਤਲਬ ਸਿਰ ਧੋਣ ਦਾ ਦਿਨ ਹਨਾ, ਤੇ ਉਹ ਵੀ ਦਿਨ ਸੀ ਜਦੋਂ ਕੇਸ਼ ਨਿਕਾਰ ਸਾਬਣ ਦੀ ਪੂਰੀ ਚੜਾਈ ਸੀ ਤੇ ਬਿਲਕੁਲ ਐਤਵਾਰ ਦਾ ਦਿਨ ਵਾਕਈ ਹਨਾ ਸਿਰ ਧੋਣ ਦਾ ਹੀ ਦਿਨ ਹੁੰਦਾ ਸੀਗਾ ਤੇ ਬੜਾ ਆਪਣੇ ਆਪ ਨੂੰ ਲੱਗਦਾ ਹੁੰਦਾ ਸੀ ਵੀ ਕੀ ਯਾਰ ਹਨਾ ਵੀ ਮੰਮੀ ਨੇ ਹੁਣ ਸਿਰ ਨਵਾ ਦੇਣਾ ਆ, ਸਿਰ ਨਹਾਉਣ ਤੋਂ ਹੀ ਭੱਜੀ ਜਾਈਦਾ ਸੀਗਾ ਵੀ ਸਿਰ ਨਹਾਉਣਾ ਪੈਣਾ ਆ ਹਨਾ। ਤੇ ਹੌਲੀ ਹੌਲੀ ਜਦੋਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਜੀ ਫਿਰ ਤਾਂ ਹੋਰ ਵੀ ਕਈ ਕੁਛ ਧੋਣਾ ਪੈ ਜਾਂਦਾ ਤੇ ਉਦੋਂ ਸਿਰ ਨਹਾਉਣਾ ਵੀ ਸਾਡੇ ਲਈ ਬਹੁਤ ਵੱਡਾ ਮਸਲਾ ਹੁੰਦਾ ਸੀ। ਤੇ ਇਹਨਾਂ ਦੇ ਨਾਲ ਹੀ ਨਾ ਸੋਮਵਾਰ ਦਾ ਵੀ ਜ਼ਿਕਰ ਕੀਤਾ। ਕਹਿੰਦੇ ਸੋਮਵਾਰ ਇਹੋ ਹਾਲ ਹੁੰਦਾ, ਇੱਕ ਸਕੂਲ ਬੱਚਾ ਜਾਂਦਾ ਵਿਚਾਰਾ ਰੋਂਦਾ ਜਾਣ ਡਿਆ, ਪਿੱਛੇ ਬੈਗ ਐਡਾ ਸਾਰਾ ਪਾਇਆ ਆ ਤੇ ਨਾਲ ਰੋਂਦਾ ਆ। ਕਹਿੰਦੇ ਕਿੱਥੇ ਦਿਲ ਕਰਦਾ ਸਕੂਲ ਜਾਣ ਨੂੰ, ਇਹ ਤਾਂ ਕਹਿੰਦੇ ਮੁੱਢ ਕਦੀਮ ਤੋਂ ਚੱਲਦਾ ਆਇਆ। ਸੋਮਵਾਰ ਨੂੰ ਦੇਖੋ ਸਿਮਰ, ਇੱਥੇ ਤਾਂ ਇਹਨਾਂ ਨੇ ਸਕੂਲ ਜਾਣ ਦੀ ਗੱਲ ਕੀਤੀ ਆ ਤੇ ਆਸਟ੍ਰੇਲੀਆ ਵਰਗੇ ਮੁਲਕਾਂ ਦੇ ਵਿੱਚ ਤਾਂ ਵਿਚਾਰਿਆਂ ਨੇ ਜਿਹਨਾਂ ਨੇ ਕੰਮਾਂ ਤੇ ਜਾਣਾ ਹੁੰਦਾ ਆ ਉਹਨਾਂ ਦਾ ਵੀ ਇਹੀ ਹਾਲ ਹੁੰਦਾ
ਕੰਮ ਤੇ ਜਾਣਾ। ਏਦਾਂ ਹੀ ਅਮਰਦੀਪ ਜੀ, ਐਰ ਕੀ ਮੈਂ ਮੰਡੇ ਨੂੰ ਕੰਮ ਕਰ ਰਹੀ ਸੀ ਤੇ ਮੇਰੇ ਕੋਲੋਂ ਨਾ ਦੋ ਤਿੰਨ ਵਾਰੀ ਫਾਈਲ ਕਦੀ ਥੱਲੇ ਡਿੱਗ ਪਈ, ਕਦੀ ਪੈਨ ਡਿੱਗ ਪਏ, ਪਤਾ ਨੀ ਮਤਲਬ ਏਦਾਂ ਹੀ ਬਾਈ ਚਾਂਸ ਹੋਇਆ, ਕੋਈ ਏਦਾਂ ਵੀ ਨੀ ਸੀ ਕਿ ਏਦਾਂ ਸੀ। ਤੇ ਮੇਰੇ ਮੈਨੇਜਰ ਦਾ ਕਿਤੇ ਮੇਰੇ ਵੱਲ ਧਿਆਨ ਸੀ ਤੇ ਮੈਨੂੰ ਵੇਖ ਕੇ ਕਹਿੰਦਾ ਮੰਡੇ ਮਾਰਨਿੰਗ ਆਈ ਨੋ। ਮੈਂ ਕਿਹਾ ਨਹੀਂ ਏਦਾਂ ਦੀ ਕੋਈ ਗੱਲ ਨੀ, ਮੰਡੇ ਮਾਰਨਿੰਗ ਬਸ ਏਦਾਂ ਹੀ ਹੈ। ਮੈਂ ਕਿਹਾ ਪਤਾ ਨੀ ਕਿਉਂ ਡਿੱਗੀ ਜਾਂਦੀਆਂ ਚੀਜ਼ਾਂ, ਕਦੀ ਉਹ ਜਿਹੜਾ ਰੱਖਣ ਵਾਲਾ ਹੁੰਦਾ ਆ ਜਿਹਦੇ ਚ ਆਪਾਂ ਪਿੰਸ ਰੱਖਦੇ ਹਾਂ ਮੈਗਨੇਟ ਵਾਲਾ, ਕਦੀ ਉਹ ਡਿੱਗ ਪਿਆ, ਕਦੀ ਉਹ ਪੈਨ ਹੀ ਦੋ ਤਿੰਨ ਵਾਰੀ ਹੱਥੋਂ ਹੀ ਛੁੱਟ ਗਿਆ, ਮੈਨੂੰ ਸਮਝ ਨੀ ਲੱਗੀ ਕੀ ਹੋ ਰਿਹਾ। ਤੇ ਮੇਰਾ ਮੈਨੇਜਰ ਕਹਿੰਦਾ ਹਾਂ, ਕਹਿੰਦਾ ਆਈ ਨੋ ਮੰਡੇ ਮਾਰਨਿੰਗ। ਮੈਂ ਕਿਹਾ ਨਹੀਂ ਏਦਾਂ ਦੀ ਵੀ ਕੋਈ ਗੱਲ ਨੀ, ਪਰ ਬਾਈ ਚਾਂਸ ਵੀ ਏਦਾਂ ਹੋ ਜਾਂਦਾ ਕਦੀ ਕਦੀ, ਮੰਡੇ ਨੂੰ ਬੰਦਾ ਥੋੜਾ ਡਿਸਟਰਬ ਹੀ ਹੁੰਦਾ
ਜੀ। ਸੋ ਸੋਮਵਾਰ ਜਿਹੜਾ ਨਾ ਉਹ ਹਊਆ ਬਣ ਜਾਂਦਾ ਕਈ ਵਾਰ, ਤੇ ਗੱਲ ਭਾਵੇਂ ਕੋਈ ਵੀ ਨੀ ਹੁੰਦੀ ਪਰ ਕਿਸੇ ਨਾ ਕਿਸੇ ਤਰ੍ਹਾਂ ਅਸਰ ਤਾਂ ਜ਼ਰੂਰ ਉਹਦਾ ਹੋ ਹੀ ਜਾਂਦਾ ਹਨਾ। ਤੇ ਅੱਗੇ ਸਾਡੇ ਨਾਲ ਗਗਨ ਕੌਰ ਬਹੁਤ ਦੇਰ ਤੋਂ ਜੁੜੇ ਹੋਏ ਆ। ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ ਮੈਮ ਜੀ, ਕਹਿੰਦੇ ਮੇਰੀ ਟਿਊਜ਼ਡੇ ਦੀ ਅਟੈਂਡੈਂਸ ਤੁਹਾਡੀ ਸਪੈਸ਼ਲ ਕੱਲ ਕੀਤੀ ਰਿਕੁਐਸਟ ਤੇ, ਕਿਆ ਬਾਤ ਹੈ ਜੀ। ਗਗਨ ਕੌਰ ਮੈਨੂੰ ਪਹਿਲਾਂ ਤਾਂ ਮਾਫ਼ੀ ਮੰਗਣੀ ਬਣਦੀ ਹੈ, ਤੁਸੀਂ ਕਾਫੀ ਦੇਰ ਤੋਂ ਮੈਨੂੰ ਮੈਸੇਜ ਵੀ ਕੀਤਾ ਹੋਇਆ ਇਹਨਾਂ ਨੇ ਤੇ ਮੈਸੇਜ ਮੈਨੂੰ ਲੱਗਦਾ ਕਿਤੇ ਪਿੱਛੇ ਰਹਿ ਗਿਆ ਤੇ ਪੜਿਆ ਨੀ ਗਿਆ ਮੇਰੇ ਕੋਲੋਂ, ਪਰ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਤੁਸੀਂ ਅੱਜ ਮੰਗਲਵਾਰ ਵਾਲੇ ਪ੍ਰੋਗਰਾਮ ਚ ਇੱਕ ਸਪੈਸ਼ਲ ਰਿਕੁਐਸਟ ਕੀਤੀ ਤੇ ਸ਼ਾਮਲ ਹੋਏ ਹੋ, ਤੇ ਬਹੁਤ ਬਹੁਤ ਸਵਾਗਤ ਜੀ ਤਹਿ ਦਿਲ ਤੋਂ, ਜਿੱਦਾਂ ਕਹਿੰਦੇ ਹੁੰਦੇ ਆ ਹਨਾ, ਦਿਲ ਬਾਗੋ ਬਾਗ ਹੋ ਗਿਆ ਤੁਸੀਂ ਅੱਜ ਸ਼ਾਮਲ ਹੋਣਾ ਕੀਤਾ ਪ੍ਰੋਗਰਾਮ ਚ। ਇਸੇ ਤਰ੍ਹਾਂ ਗਗਨ ਸ਼ਾਮਲ ਹੋਇਆ ਕਰੋ, ਮਜ਼ਾ ਆਉਂਦਾ ਕਿਉਂਕਿ ਦੇਖੋ ਆਪਾਂ ਭੈਣਾਂ ਭੈਣਾਂ ਹੀ ਆ। ਦੇਖੋ ਸਿਮਰ ਤੇ ਮੈਂ ਅੱਜ ਪ੍ਰੋਗਰਾਮ ਕਰ ਰਹੇ ਹਾਂ ਹਨਾ, ਗਗਨ ਸ਼ਾਮਲ ਹੋ ਰਹੇ ਆ, ਕੁਲਦੀਪ ਸ਼ਾਮਲ ਹੋ ਰਹੇ ਆ, ਸਾਡੇ ਵੀਰ ਤਾਂ ਬਹੁਤ ਸਾਰੇ ਸ਼ਾਮਲ ਹੁੰਦੇ ਹੀ ਹੁੰਦੇ, ਪਰ ਜਦੋਂ ਭੈਣਾਂ ਸ਼ਾਮਲ ਹੁੰਦੀਆਂ ਤੇ ਹੋਰ ਵੀ ਜ਼ਿਆਦਾ ਰੌਚਕ ਹੋ ਜਾਂਦਾ ਜੀ ਪ੍ਰੋਗਰਾਮ। ਤੇ ਅੱਗੇ ਸਾਡੇ ਨਾਲ ਹਰਦੇਵ ਸਿੰਘ ਹੋਰੀ ਵੀ ਸ਼ਾਮਲ ਹੋਏ ਆ। ਸਿਮਰ ਗੁੱਡ ਮਾਰਨਿੰਗ ਕਹਿੰਦੇ ਅਮਰਦੀਪ ਜੀ ਤੇ ਆਲ ਹਰਮਨ ਰੇਡੀਓ ਟੀਮ। ਤੇ ਮਿੰਟੂ ਭਾਜੀ ਦਾ ਕਹਿੰਦੇ ਕੀ ਹਾਲ ਹੈ। ਵੈਸੇ ਮਿੰਟੂ ਭਾਜੀ ਅੱਜ ਖਬਰਾਂ ਚ ਹਾਜ਼ਰੀ ਲਗਵਾ ਕੇ ਗਏ ਆ ਜੀ, ਤੇ ਮੈਨੂੰ ਲੱਗਦਾ ਤੁਸੀਂ ਅੱਜ ਥੋੜਾ ਜਿਹਾ ਲੇਟ ਲਾਇਆ ਰੇਡੀਓ। ਤੇ ਮਿੰਟੂ ਭਾਜੀ ਕਾਫੀ ਇੰਪਰੂਵ ਕਰ ਰਹੇ ਆ ਜੀ ਤੇ ਹੌਲੀ ਹੌਲੀ ਬੈਕ ਟੂ ਰੂਟੀਨ ਆ ਜਾਣਗੇ। ਤੇ ਬਾਕੀ ਕਹਿੰਦੇ ਅੱਜ ਨਿਊ ਸਾਊਥ ਵੇਲਸ ਟੈਂਪਰੇਚਰ ਜਿਹੜਾ ਜੀ ਉਹ 32 degrees ਹੈ, ਸੋ ਗਰਮੀ ਹੈ ਜੀ। ਵੈਸੇ ਨਿਊ ਸਾਊਥ ਵੇਲਸ ਦਾ ਤਾਂ ਜੀ ਮੌਸਮ ਕਿਆ ਹੀ ਬਾਤ ਹੈ, ਜਦੋਂ ਪਤਾ ਨੀ ਹੁਣ ਤੁਹਾਡੇ ਇਲਾਕੇ ਚ ਕਿੱਦਾਂ ਦਾ ਰਹਿੰਦਾ ਹੋਣਾ। ਕੌਫ ਹਾਰਬਰ ਜਾਣ ਦਾ ਸਾਨੂੰ ਇੱਕ ਵਾਰ ਮੌਕਾ ਮਿਲਿਆ ਸੀਗਾ ਸਿੱਖ ਖੇਡਾਂ ਦੇ ਉੱਤੇ, ਤੇ ਕਿਆ ਹੀ ਬਾਤ ਹੈ, ਉੱਥੇ ਤਾਂ ਜਿਹੜਾ ਕੁਦਰਤ ਆ ਉਹਨੇ ਰੰਗ ਬੰਨਿਆ ਪਿਆ ਹਨਾ, ਬੱਦਲ ਏਦਾਂ ਲੱਗਦਾ ਕਿ ਜਿੱਦਾਂ ਪੂਰੇ ਥੱਲੇ ਹੀ ਉੱਤਰ ਆਏ ਹੋਣ। ਤੇ ਜਿਹੜੀ ਹਰਿਆਲੀ ਆ ਉੱਥੇ, ਬਹੁਤ ਸਾਰੇ ਜਿਹੜੇ ਜੰਗਲ ਆ, ਬਹੁਤ ਤਰ੍ਹਾਂ ਦੇ ਜਿਹੜੇ ਬੂਟੇ ਆ, ਹਰੇ ਭਰੇ ਆ, ਬਹੁਤ ਹਰਿਆ ਭਰਿਆ ਜਿਹਾ ਜਿਹੜਾ ਉਹ ਥਾਂ ਆ ਕੌਫ ਹਾਰਬਰ ਦਾ ਜਿਹੜਾ ਏਰੀਆ, ਪਰ ਮੈਨੂੰ ਬਹੁਤ ਖੂਬਸੂਰਤ ਲੱਗਾ ਸੀਗਾ। ਸੋ ਵਿਕਟੋਰੀਆ ਦੇ ਨਾਲੋਂ ਬਹੁਤ ਸੋਹਣਾ ਸਿਮਰ ਜਿਹੜਾ ਨਿਊ ਸਾਊਥ ਵੇਲਸ ਦਾ ਜਿਹੜਾ ਏਰੀਆ, ਕਿਉਂਕਿ ਮੈਂ ਵਿਕਟੋਰੀਆ ਦੀ ਗੱਲ ਕਰਾਂ ਜਾਂ ਫਿਰ ਸਾਊਥ ਆਸਟ੍ਰੇਲੀਆ ਦੀ ਗੱਲ ਕਰਾਂ ਤਾਂ ਥੋੜਾ ਜਿਹਾ ਡਰਾਈ ਆ ਨਿਊ ਸਾਊਥ ਵੇਲਸ ਦੇ ਨਾਲੋਂ, ਪਰ ਜਿਹੜਾ ਇਹਨਾਂ ਦਾ ਇਲਾਕਾ ਆ ਉਹ ਬਹੁਤ ਖੂਬਸੂਰਤ ਆ ਜੀ। ਤੇ ਅੱਗੇ ਸਾਡੇ ਨਾਲ ਰਾਜ ਮਹਿੰਦਰ ਸਿੰਘ ਜੁੜੇ ਆ, ਤੇ ਇਹਨਾਂ ਨੂੰ ਵੀ ਨਾ ਇਹਨਾਂ ਨੇ ਮੈਨੂੰ ਲੱਗਦਾ ਸਾਡੀ ਕਿਸੇ ਗੱਲ ਚ ਹੁੰਗਾਰਾ ਭਰਿਆ, ਹੁੰਗਾਰਾ ਇਹਨਾਂ ਨੇ ਬਹੁਤ ਦੇਰ ਦਾ ਭਰਿਆ, ਪਰ ਸਾਨੂੰ ਹੁਣ ਜਵਾਬ ਜਿਹੜਾ ਜੀ ਉਹ ਹੁਣ ਦੇਣ ਦਾ ਮੌਕਾ ਮਿਲਿਆ। ਤੇ ਕਹਿੰਦੇ ਮੈਨੂੰ ਲੱਗਦਾ ਹਾ ਹਾ ਹਾ, ਪਰ ਇਹ ਹੁਣ ਮੈਨੂੰ ਨੀ ਪਤਾ ਕਿੱਥੇ ਤੁਸੀਂ ਹੁੰਗਾਰਾ ਭਰਤਾ ਜੀ, ਤੇ ਗੱਲ ਜ਼ਰੂਰ ਮਾੜੀ ਜੇ ਕਲੀਅਰ ਕਰਿਓ ਤੇ ਫਿਰ ਸਾਨੂੰ ਵੀ ਜਾਣ ਕੇ ਮਜ਼ਾ ਆਊਗਾ ਹਨਾ। ਅੱਗੇ ਗੁਰਦੀਪ ਰਾਣੂ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਸਤਿ ਸ੍ਰੀ ਅਕਾਲ ਬੋਥ ਆਫ ਭੈਣ ਜੀ, ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਜੀ,
ਬਹੁਤ ਪਿਆਰ ਭਰੀ ਸਾਡੇ ਵੱਲੋਂ ਜੀ।
ਹਾਂਜੀ,
ਕਹਿੰਦੇ ਵਟ ਇਜ਼ ਯੋਰ ਓਪੀਨੀਅਨ ਔਨ ਬੀਬੀਆਂ ਦੇ ਸੂਟਸ ਜੀ। ਇਹ ਤਾਂ ਹੁਣ ਸਾਡੇ ਤੇ ਦਵਾ ਲਾਤਾ ਜੀ ਤੁਸੀਂ ਜੀ ਹਨਾ, ਇਹ ਤਾਂ ਏਦਾਂ ਲੱਗਦਾ ਵੀ ਹੁਣ ਸਾਡੇ ਤੇ ਦਵਾ ਲੱਗ ਗਿਆ।
ਹਾਂਜੀ ਬਿਲਕੁਲ, ਇਹ ਤਾਂ ਬਿਲਕੁਲ ਫਸਾਉਣ
ਜੀ
ਆਉਣ ਵਾਲੀ ਗੱਲ ਹੋ ਗਈ ਸਾਨੂੰ ਕਿ ਵਾਟ ਇਜ ਆਰ ਓਪੀਨੀਅਨ। ਓਪੀਨੀਅਨ ਤੇ ਸੂਟਾਂ ਤੇ ਕਦੀ ਮਾੜਾ ਹੁੰਦਾ ਹੀ ਨਹੀਂ ਆ, ਓਪੀਨੀਅਨ ਤੇ ਹਮੇਸ਼ਾ ਚੰਗਾ ਹੀ ਹੁੰਦਾ। ਪਰ ਹੁਣ ਗੱਲ ਇਹ ਵੀ ਇੰਨਾ ਬੜਾ ਗਿਆਨ ਦੇ ਕੇ ਤੇ ਮੈਂ ਤੇ ਕੁਛ ਬੋਲ ਹੀ ਨਹੀਂ ਸਕਦੀ ਹੁਣ ਕਿ ਸੂਟਾਂ ਤੇ ਓਪੀਨੀਅਨ।
ਦੇਖੋ ਜੀ ਹੁਣ ਇੱਥੇ ਤਾਂ ਇਹ ਵੀ ਮਜਬੂਰ ਹੋ ਗਏ ਨਾ ਸਿਮਰ ਗੁਰੀ, ਹੁਣ ਇੱਥੇ ਤਾਂ ਫਿਰ ਜੇ ਕਾਸ਼ ਖੜਾ ਹੋ ਗਿਆ ਕੇ, ਕਿਉਂਕਿ
ਜੇ ਕਾਸ਼ ਨਾਲੇ ਜਿੱਦਾਂ ਸਾਡੇ ਸਰੋਤਿਆਂ ਨੇ ਸਾਂਝ ਪਾਈ ਸੀ, ਜਿੱਦਾਂ ਸਾਡੇ ਸਰੋਤਿਆਂ ਨੇ ਪਹਿਲਾਂ ਸਾਂਝ ਪਾਈ ਸੀ, ਕਹਿੰਦੇ ਗਿਆਨ ਵੰਡਣਾ ਬਹੁਤ ਸੌਖਾ ਹੈ ਪਰ ਵਰਤਣਾ ਬਹੁਤ ਔਖਾ, ਤੇ ਉਹ ਗੱਲ ਹੁਣ ਮੇਰੇ ਤੇ ਆ ਦਿੰਦੀ ਹੈ ਵੀ ਗਿਆਨ ਵੰਡਿਆ ਤੇ ਬਹੁਤ ਸੌਖਾ ਜਾਂਦਾ, ਕਿੱਦਾਂ ਮੈਂ ਵੰਡ ਰਹੀ ਹਾਂ ਗਿਆਨ ਇੰਨਾ ਜ਼ਿਆਦਾ ਕੁੱਟ ਕੁੱਟ ਕੇ ਜਿਹੜਾ ਮੇਰੇ ਅੰਦਰ ਭਰਿਆ। ਪਰ ਬਾਕੀ ਸੂਟਾਂ ਦੇ ਓਪੀਨੀਅਨ ਮਾੜਾ ਨਹੀਂ ਹੈ, ਪਰ ਇੱਕ ਗੱਲ ਇਹ ਹੈ ਕਿ ਇੱਕ ਗੱਲ ਜਿਹੜੀ ਮੈਨੂੰ ਚੰਗੀ ਲੱਗਦੀ ਹੈ ਤੇ ਇੱਕ ਜਿਹੜੀ ਮੈਨੂੰ ਮਾੜੀ ਲੱਗਦੀ, ਮੈਂ ਉਹ ਦੋਵੇਂ ਹੀ ਤੁਹਾਨੂੰ ਦੱਸੂਗੀ। ਚੰਗੀ ਇਹ ਲੱਗਦੀ ਹੈ ਕਿ ਜਿਹੜਾ ਆਪਣਾ ਕਲਚਰ ਹੈ ਸੂਟ ਪਾਉਣ ਦਾ, ਤੇ ਉਹ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਜਿੱਦਾਂ ਇੱਕ ਕਲਰਫੁਲ ਜੀ ਫੀਲਿੰਗ ਸਾਡੀ ਜਿਊਲਰੀ ਜਾਂ ਕੁਛ ਵੀ ਆ, ਤੇ ਇੱਕ ਸਭਿਅਤਾ ਨੂੰ ਜਿਹੜਾ ਅਸੀਂ ਆਪਣਾ ਵਿਰਸੇ ਨੂੰ ਜਿਹੜਾ ਆਪਾਂ ਪ੍ਰੈਜੈਂਟ ਕਰਦੇ ਹਾਂ, ਆਪਾਂ ਕਿਤੇ ਵੀ ਮੈਂ ਤੇ ਕਿਸੇ ਵੀ ਬਾਹਰ ਕਿਸੇ ਫੰਕਸ਼ਨ ਤੇ ਬੇਸ਼ੱਕ ਉਹ ਗੋਰਿਆਂ ਦਾ ਹੋਵੇ ਜਾਂ ਕਿੱਦਾਂ ਵੀ ਹੋਵੇ, ਤੇ ਮੈਂ ਹਮੇਸ਼ਾ ਪ੍ਰੈਫਰ ਕਰਦੀ ਹਾਂ ਕਿ ਮੈਂ ਸੂਟ ਪਾ ਕੇ ਜਾਵਾਂ, ਕਿਉਂਕਿ ਆਪਾਂ ਆਪਣਾ ਇੱਕ ਕਲਚਰ ਰੀਪ੍ਰੈਜੈਂਟ ਕਰਦੇ ਹੁੰਦੇ ਹਾਂ। ਤੇ ਐਨੀਵੇ ਸਾਰੇ ਜਿੱਦਾਂ ਚੁੰਨੀ ਲੈਣ ਦਾ, ਸਲਵਾਰ ਦਾ, ਪੰਜਾਬੀ ਜੁੱਤੀ ਦਾ ਬਹੁਤ ਵਧੀਆ ਲੱਗਦਾ ਮੈਨੂੰ ਇਹ। ਪਰ ਮਾੜੀ ਗੱਲ ਇਹ ਲੱਗਦੀ ਆ ਕਿ ਸੂਟਾਂ ਦਾ ਜਿਹੜਾ ਰੇਟ ਹੈ ਉਹ ਬਹੁਤ ਜ਼ਿਆਦਾ ਹੋ ਗਿਆ, ਤੇ ਜਿਹੜਾ ਇੱਕ ਮਨ ਚ ਆਉਂਦਾ ਹੁੰਦਾ ਹਮੇਸ਼ਾ ਬੀਬੀਆਂ ਦੇ ਕਿ ਯਾਰ ਇਹ ਸੂਟ ਤਾਂ ਅੱਗੇ ਵੀ ਦੋ ਵਾਰੀ ਪਾ ਲਿਆ, ਹੁਣ ਕੀ ਕੀਤਾ ਜਾਵੇ ਇਹਦਾ। ਤੇ ਉਹ ਮੈਂ ਤੁਹਾਨੂੰ ਦੱਸਿਆ ਨਾ ਵੀ ਜਿੱਦਾਂ ਮੈਂ ਲਾਈਫ ਚ ਸਾਰੇ ਟਾਈਮ ਦੇਖੇ ਨੇ, ਤੇ ਇੱਕ ਟਾਈਮ ਏਦਾਂ ਹੁੰਦਾ ਸੀਗਾ ਕਿ ਮੇਰੇ ਪਾਪਾ ਮੈਨੂੰ ਕਹਿੰਦੇ ਹੁੰਦੇ ਸੀਗੇ ਕਿ ਤੁਹਾਨੂੰ ਤੇ ਸੂਟ ਚਾਹੀਦੇ ਡਿਸਪੋਜ਼ੇਬਲ, ਪਾਇਆ ਤੇ ਲਾ ਕੇ ਤੇ ਬੈਂਚ ਪਾ ਤਾ, ਦੁਬਾਰਾ ਨੀ ਆਪਾਂ ਨੂੰ ਵਰਤ ਸਕਦੇ ਕੋਈ। ਆ ਕਹਿੰਦੇ ਜਿੱਦਾਂ ਕਹਿੰਦੇ ਨਾ ਭਾਂਡਾ ਹੁੰਦਾ ਉਹਨੂੰ ਧੋ ਕੇ ਵਰਤੀ ਜਾਓ, ਤੇ ਕੱਪੜਾ ਵੀ ਏਦਾਂ ਹੀ ਹੁੰਦਾ ਜਿੱਦਾਂ ਆਪਾਂ ਨੂੰ ਧੋ ਕੇ ਵਰਤ ਲਈਏ, ਕਹਿੰਦੇ ਪਰ ਤੁਹਾਨੂੰ ਤੇ ਡਿਸਪੋਜ਼ੇਬਲ ਸੂਟ ਚਾਹੀਦੇ ਨੇ, ਬਸ ਪਾਇਆ ਤੇ ਉਹਨੂੰ ਡਿਸਪੋਜ਼ ਆਫ ਕਰਤਾ, ਦੁਬਾਰਾ ਨਾ ਪਾਉਣਾ ਹੋਵੇ। ਤੇ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਲੇਡੀਜ਼ ਦਾ ਵੀ ਇਹੀ ਹਾਲ ਹੁੰਦਾ ਹੋਊਗਾ ਕਿ ਜੇ ਕਿਤੇ ਸੂਟ ਡਿਸਪੋਜ਼ੇਬਲ ਆ ਜਾਣ ਤੇ ਵਧੀਆ ਗੱਲ ਹੈ।
ਬਿਲਕੁਲ, ਫਿਰ ਡਿਸਪੋਜ਼ੇਬਲ ਦਾ ਤਾਂ ਫਿਰ ਤਾਂ ਹੀ ਫਾਇਦਾ ਜੀ, ਜਿੱਦਾਂ ਡਿਸਪੋਜ਼ੇਬਲ ਕਰੋਕਰੀ ਦੀ ਅਸੀਂ ਗੱਲ ਕਰਦੇ ਆ ਤੇ ਉਹ ਬੜੀ ਸਸਤੀ ਹੁੰਦੀ ਆ ਹਨਾ, ਤੇ ਡਿਸਪੋਜ਼ੇਬਲ ਸੂਟਸ ਦੇ ਲਈ ਮੈਨੂੰ ਲੱਗਦਾ ਫਿਰ ਜਿਹੜੇ ਡਿਜ਼ਾਈਨਰ ਆ ਹੌਲੀ ਹੌਲੀ ਬਣਾਉਣਗੇ ਆਪਣਾ ਮਨ, ਕਿਉਂਕਿ ਸੂਟਾਂ ਦੀ ਗੁਰਦੀਪ ਰਾਣੂ ਜੀ ਤੁਸੀਂ ਗੱਲ ਪੁੱਛੀ ਸੀਗੀ, ਦੇਖੋ ਹੁਣ ਸਿਮਰ ਹੋਰਾਂ ਨੇ ਜਿਹੜਾ ਆਪਣਾ ਓਪੀਨੀਅਨ ਇਹ ਦਿੱਤਾ ਵੀ ਉਹ ਸੂਟ ਪਸੰਦ ਕਰਦੇ ਆ, ਤੇ ਸੂਟਾਂ ਦੇ ਨਾਲ ਉਹਨਾਂ ਨੇ ਜਵੈਲਰੀ ਦੀ ਵੀ ਗੱਲ ਕਰਤੀ, ਉਹਨਾਂ ਨੇ ਪੰਜਾਬੀ ਜੁੱਤੀ ਦੀ ਵੀ ਗੱਲ ਕਰਤੀ, ਗੱਲ ਕੱਲੀ ਸੂਟ ਦੀ ਨੀ ਨਾ ਰਹਿ ਜਾਂਦੀ, ਫਿਰ ਸੂਟ ਦੇ ਨਾਲ ਮੈਚਿੰਗ ਜੁਐਲਰੀ ਵੀ ਚਾਹੀਦੀ ਹੁੰਦੀ ਆ, ਤੇ ਮੈਚਿੰਗ ਜੁੱਤੀ ਵੀ ਚਾਹੀਦੀ ਹੁੰਦੀ ਆ। ਸੋ ਇਛਾਵਾਂ ਜਿਹੜੀਆਂ ਸੀ ਬੜੀਆਂ ਵਿਸ਼ਾਲ ਆ ਆਪਣੀਆਂ
ਜੀ, ਪ੍ਰੋਬਲਮਸ ਵੀ ਬਹੁਤ ਨੇ ਨਾ ਗੱਲ ਕੀ
ਜੀ, ਤੇ ਉਹ ਇੱਕ ਪਾਰਟੀ ਤੇ ਫਿਰ ਜਿਹੜਾ ਸੂਟ ਆਪਾਂ ਇੱਕ ਵਾਰ ਪਾ ਲਿਆ ਤੇ ਫੇਰ ਜੇ ਅਗਲੇ ਫੰਕਸ਼ਨ ਤੇ ਵੀ ਉਹ ਆਪਣੇ ਦੋਸਤ ਮਿੱਤਰ ਉਹੀ ਹੋਣੇ ਆ, ਤੇ ਫੇਰ ਜੇ ਉਹਨਾਂ ਨੇ ਦੇਖ ਲਿਆ ਯਾਰ ਉਹਨਾਂ ਨੇ ਕਹਿਣਾ ਯਾਰ ਆਹੀ ਸੂਟ ਤੂੰ ਉੱਥੇ ਪਾਇਆ ਸੀ, ਆਹੀ ਇੱਥੇ ਪਾ ਲਿਆ, ਦੇਖੋ ਕਿੱਡਾ ਵੱਡਾ ਮਸਲਾ ਖੜਾ ਹੋ ਜਾਂਦਾ। ਇਸ ਕਰਕੇ ਭੈਣਾਂ ਦਾ ਜੀ ਇਹ
ਕਿਸੇ ਨੇ ਵਾਕਈ ਕਹਿਤਾ
ਜੀ ਜੀ ਜੀ,
ਉਹ ਹੀ ਕਹਿੰਦੇ ਨਾ ਜੇ ਕਿਸੇ ਨੇ ਵਾਕਈ ਕਹਿਤਾ ਗੱਲ
ਫੇਰ ਜੀਵ ਦੀ ਆ ਜਾਂਦੀ ਆ ਜੀ ਜੀ। ਸੋ ਗੱਲ ਸਿਮਰ ਦੀ ਨੀ ਜੀ, ਗੱਲ ਇੱਧਰ ਵੀ ਏਦਾਂ ਹੀ ਆ ਜਾਂਦੀ ਕਈ ਵਾਰ ਵੀ, ਜਿਹੜਾ ਸੂਟ ਆ ਉਹ ਜਦੋਂ ਤਿੰਨ ਕੁ ਵਾਰ ਪਾ ਲਈਦਾ ਨਾ ਤੇ ਫਿਰ ਮਨ ਜਿਹਾ ਆਪਣੇ ਆਪ ਹੀ ਚੱਕਿਆ ਜਾਂਦਾ ਯਾਰ ਹੁਣ ਬਸ ਵੀ ਹੁਣ ਕੋਈ ਹੋਰ ਦੇਖੋ, ਹੋਰ ਟਰਾਈ ਕਰੋ ਹਨਾ। ਤੇ ਇੱਛਾਵਾਂ ਆ ਕਹਿੰਦੇ ਹੁੰਦੇ ਆ ਵੀ ਇੱਛਾਵਾਂ ਜਿਹੜੀਆਂ ਉਹ ਮਰਦੀਆਂ ਨੇ, ਇਨਸਾਨ ਆ ਨਾ ਆਪਾਂ, ਆਪਾਂ ਮਤਲਬ ਸਿੱਖਿਆ ਦੇਣੀ ਜਿਹੜੀ ਆ ਉਹ ਬੜੀ ਸੌਖੀ ਸਮਝਦੇ ਆ, ਪਰ ਅਮਲ ਕਰਨਾ ਥੋੜਾ ਜਿਹਾ ਔਖਾ ਆ, ਵੈਸੇ ਮੁਸ਼ਕਲ ਨਹੀਂ ਆ, ਕਰ ਵੀ ਲਈਦਾ ਅਸੀਂ। ਸੋ ਦੇਖੋ ਜੀ ਸਿਚੁਏਸ਼ਨ ਤੇ ਡਿਪੈਂਡ ਕਰਦਾ, ਹਾਲਾਤ ਤੇ ਨਿਰਭਰ ਕਰਦਾ ਆ, ਤੇ ਏਦਾਂ ਵੀ ਨਹੀਂ ਹੁੰਦਾ ਜੇ ਅਸੀਂ ਆਪਣੇ ਬਾਰੇ ਗੱਲ ਕਰਾਂ ਤੇ ਏਦਾਂ ਵੀ ਨਹੀਂ ਹੁੰਦਾ ਵੀ ਹੁਣ ਕਿਉਂਕਿ ਉਮਰ ਦੇ ਉਸ ਦੌਰ ਚੋਂ ਜਦੋਂ ਲੰਘਦੇ ਆ ਨਾ ਤੇ ਹੁਣ ਦੇਖਦਾ ਵੀ ਆਪਣੇ ਨਾਲ ਹੁਣ ਕਈ ਵਾਰ ਬੱਚਿਆਂ ਦੀਆਂ ਜ਼ਰੂਰਤਾਂ ਜਿਹੜੀਆਂ ਉਹ ਜ਼ਿਆਦਾ ਮੈਨੂੰ ਲੱਗਦਾ ਵੱਡੀਆਂ ਦਿਸਦੀਆਂ। ਸੋ ਇਸ ਕਰਕੇ ਆਪਣੀਆਂ ਜ਼ਰੂਰਤਾਂ ਜਿਹੜੀਆਂ ਫਿਰ ਅਸੀਂ ਥੋੜਾ ਜਿਹਾ ਮਨ ਮਾਰ ਕੇ ਘਟਾ ਵੀ ਲਈਦੀਆਂ ਹਨਾ, ਫਿਰ ਮਨ ਤਾਂ ਮਾਰਨਾ ਹੀ ਪੈਂਦਾ ਤੇ ਏਦਾਂ ਹੀ ਸੂਟਾਂ ਦੀ ਗੱਲ ਆ ਜਾਂਦੀ ਆ ਤੇ ਫਿਰ ਸਾਨੂੰ ਲੱਗਦਾ ਕਿ ਨਹੀਂ ਯਾਰ ਹੁਣ ਬੱਚੇ ਵੱਡੇ ਹੋ ਰਹੇ ਤੇ ਬੱਚਿਆਂ ਦੀਆਂ ਜ਼ਰੂਰਤਾਂ ਜਿਹੜੀਆਂ ਉਹ ਪਹਿਲਾਂ ਤੇ ਆਪਣੀਆਂ ਜਿਹੜੀਆਂ ਉਹ ਦੂਜੇ ਨੰਬਰ ਤੇ ਚਲੇ ਜਾਂਦੀਆਂ। ਪਹਿਲ ਜਿਹੜੀ ਆ ਜੀ ਵੈਸੇ ਜਨਾਨੀਆਂ ਦੀ ਉਹ ਹਮੇਸ਼ਾ ਤੋਂ ਹੀ ਜਦੋਂ ਸਿਰਫ ਪੇਕੇ ਪਰਿਵਾਰ ਚ ਹੁੰਦੀਆਂ ਕੁੜੀਆਂ ਉਦੋਂ ਹੀ ਪਹਿਲ ਪਹਿਲ ਹੁੰਦੀ ਆ ਤੇ ਜਦੋਂ ਸਹੁਰੇ ਪਰਿਵਾਰ ਚ ਆ ਜਾਂਦੀਆਂ ਫੇਰ ਉਹ ਦੂਜ ਦੂਜ ਹੁੰਦੀਆਂ ਤੇ ਫਿਰ ਉਸ ਤੋਂ ਬਾਅਦ ਤੀਜ ਵੀ ਚਲੇ ਜਾਂਦੀਆਂ। ਤੇ ਦੇਖੋ ਜਦੋਂ ਪਹਿਲਾਂ ਸਹੁਰੇ ਪਰਿਵਾਰ ਦੀ ਜ਼ਿੰਮੇਵਾਰੀ ਹੁੰਦੀ ਆ, ਪਤੀ ਦੀ ਜ਼ਿੰਮੇਵਾਰੀ ਹੁੰਦੀ ਆ, ਫਿਰ ਬੱਚੇ ਹੋ ਜਾਂਦੇ ਆ, ਬੱਚਿਆਂ ਦੀ ਜ਼ਿੰਮੇਵਾਰੀ ਹੁੰਦੀ ਆ। ਸੋ ਉਹਨਾਂ ਦੀਆਂ ਜ਼ਰੂਰਤਾਂ ਸਾਨੂੰ ਹਮੇਸ਼ਾ ਵੱਡੀਆਂ ਦਿਸਦੀਆਂ, ਪਰ ਦੇਖੋ ਜ਼ਮਾਨਾ ਬਦਲ ਰਿਹਾ ਇਸ ਕਰਕੇ ਮੈਨੂੰ ਲੱਗਦਾ ਤੁਸੀਂ ਓਪੀਨੀਅਨ ਪੁੱਛੀ ਆ। ਸੋ ਅੱਜ ਦੇ ਜ਼ਮਾਨੇ ਦੇ ਵਿੱਚ ਬਹੁਤੀਆਂ ਸਾਡੀਆਂ ਭੈਣਾਂ ਇੱਦਾਂ ਦੀਆਂ ਵੀ ਹੈਗੀਆਂ ਜਿਹੜੀਆਂ ਕਹਿੰਦੀਆਂ ਕਿ ਨਹੀਂ ਮੈਂ ਵੀ ਹੈਗੀ ਆ ਕੁਛ, ਤੇ ਫਿਰ ਬਸ ਫਿਰ ਦੇਖੋ ਜੀ ਸੂਟ ਜੁੱਤੀਆਂ ਤੇ ਫਿਰ ਫਿਰ ਤਾਂ ਜੀ ਜੀ ਬਿਲਕੁਲ ਫਿਰ ਪੂਰੀਆਂ ਕਰਨੀਆਂ ਜਿਹੜੀਆਂ ਉਹ ਮਜਬੂਰੀ ਦੀ ਬਣ ਜਾਂਦੀ ਆ ਪਤੀ ਦੇਵਾਂ ਦੀ ਹਨਾ। ਸੋ ਦੇਵ ਜਿਹੜੇ ਆ ਜੀ ਉਹ ਵੀ ਅੱਜ ਕੱਲ ਪੂਰਾ ਪੂਰਾ ਧਿਆਨ ਰੱਖਦੇ ਆ ਤੇ ਮੈਨੂੰ ਲੱਗਦਾ ਭੈਣਾਂ ਦਾ। ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜ ਰਹੇ ਆ, ਸਮਾਂ ਜਿਹੜਾ ਜੀ ਉਹ ਸਾਡੇ ਕੋਲ ਘਟਦਾ ਜਾ ਰਿਹਾ ਤੇ ਦੋਸਤੋ ਆਪਾਂ ਤੁਹਾਨੂੰ ਤਾਂ ਅੱਜ ਕਾਲ ਕਰਨ ਦਾ ਮੌਕਾ ਵੀ ਪੂਰਾ ਪੂਰਾ ਦਿੱਤਾ ਸੀ ਪਰ ਤੁਸੀਂ ਕੀਤੇ ਨਹੀਂ ਆ, ਇਹ ਹੁਣ ਤੁਹਾਡੀ ਆਪਣੀ ਸਮੱਸਿਆ ਤੇ ਕਾਲ ਕਰਨ ਲਈ ਅਸੀਂ ਨੰਬਰ ਵੀ ਤੁਹਾਨੂੰ ਦੱਸਿਆ ਸੀਗਾ ਜੀ 02-85-99-28-11 ਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਸੀ ਪਰ ਤੁਸੀਂ ਕੀਤੇ ਨਹੀਂ। ਚਲੋ ਇਸ ਗੱਲ ਦਾ ਗੁੱਸਾ ਮੈਂ ਕਰ ਲੈਂਦੀ ਆ ਤੇ ਗੁੱਸਾ ਕੀਤੇ ਹੀ ਗੱਲ ਬਣਦੀ ਹੁੰਦੀ ਆ ਹਨਾ,
ਆਪਣੇ ਗੁੱਸਾ ਕੀਤਾ ਜਾਂਦਾ
ਹੋਈ ਆ ਜੀ 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 ਸਿਮਰ। ਤੇ ਸਾਡੇ ਨਾਲ ਜਗਤਾਰ ਜੋਹਲ ਹੁਰੀ ਵੀ ਸ਼ਾਮਲ ਹੋ ਗਏ ਪ੍ਰੋਗਰਾਮ ਚ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਤੁਹਾਨੂੰ। ਤੇ ਅੱਗੇ ਸਾਡੇ ਨਾਲ ਜੁੜੇ ਆ ਜੀ ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਵਾਲੇ, ਤੇ ਇਹਨਾਂ ਨੇ ਵੀ ਨਾ ਕੁਛ ਕੁ ਅਟੈਚਮੈਂਟਸ ਸਾਨੂੰ ਭੇਜੀਆਂ, ਇਹ ਬੜੀਆਂ ਮਜ਼ੇਦਾਰ ਅਟੈਚਮੈਂਟਸ ਭੇਜ ਰਹੇ ਅੱਜ, ਐਤਵਾਰ ਦੀ ਵੀ ਭੇਜ ਦਿੱਤੀ ਤੇ ਸੋਮਵਾਰ ਦੀ ਵੀ ਭੇਜ ਦਿੱਤੀ ਤੇ ਹੁਣ ਨਾ ਇੱਕ ਜਿਹੜੀ ਹੋਰ ਅਟੈਚਮੈਂਟ ਭੇਜੀ ਆ ਉਹ ਹੈਗੀ ਆ ਜੀ ਭਿੰਡੀਆਂ ਪਈਆਂ ਹੋਈਆਂ ਆ ਇੱਕ ਭਾਂਡੇ ਦੇ ਵਿੱਚ ਧੋ ਕੇ ਰੱਖੀਆਂ ਹੋਣੀਆਂ, ਸੁਕਾਉਣ ਨੂੰ ਰੱਖੀਆਂ ਹੁੰਦੀਆਂ ਨਾ ਜੀ ਭਿੰਡੀਆਂ ਤੋੜ ਕੇ ਪਿੰਡਾਂ ਦੇ ਵਿੱਚ ਮੰਜੇ ਤੇ ਰੱਖੀਆਂ ਭਾਂਡੇ ਚ, ਤੇ ਉਹ ਜਿਹੜਾ ਬੱਚਾ ਆ ਜੀ ਉਹ ਭਿੰਡੀਆਂ ਦੇ ਉੱਪਰਲੇ ਡੰਡਾ ਲਾ ਲਾ ਕੇ ਉਹ ਸਾਰੇ ਆਪਣੇ ਮੂੰਹ ਦੇ ਉੱਤੇ ਸਜਾ ਰਿਹਾ ਆ ਤੇ ਕਹਿੰਦੇ ਵੀ ਆਹ ਇਹਨਾਂ ਬਾਰੇ ਵੀ ਦੱਸੋ, ਕਹਿੰਦੇ ਹਰਮਨ ਰੇਡੀਓ ਪਰਿਵਾਰ ਚ ਕਿਸ ਕਿਸ ਨੇ ਕੀਤਾ ਹੈ ਇੱਦਾਂ। ਸਿਮਰ ਤੁਸੀਂ ਕੀਤਾ ਕਦੇ ਇੱਦਾਂ ਛੋਟੇ ਹੁੰਦੇ ਆ?
ਕੀਤਾ ਤੇ ਮੈਂ ਦੀਦੀ ਬਹੁਤ ਵਾਰੀ ਹੈ, ਪਰ ਮੈਂ ਤੈਨੂੰ ਸੱਚੀ ਗੱਲ ਦੱਸਾਂ ਇਹਨਾਂ ਨੇ ਗੱਲ ਕੀਤੀ ਹੈ ਤੇ ਮੇਰੇ ਦਿਮਾਗ ਚ ਆਇਆ, ਪਰ ਇਹ ਗੱਲਾਂ ਤੇ ਮੈਂ ਭੁੱਲ ਹੀ ਚੁੱਕੀ ਸੀ। ਸੱਚੀ ਗੱਲ ਤੇ ਇਹ ਹੈ ਕਿ
ਜੀ ਜੀ
ਉਹਨਾਂ ਨੂੰ ਭਿੰਡੀਆਂ ਨੂੰ ਚਿਪਕਾ ਚਿਪਕਾ ਕੇ ABCD ਵੀ ਲਿਖੀ ਹੋਈ ਹੈ ਤੇ ਕਾਫੀ ਕੁਝ ਭਿੰਡੀਆਂ ਨਾਲ ਕੀਤਾ ਹੋਇਆ, ਪਰ ਇਹਨਾਂ ਨੇ ਇਕਦਮ ਜਿੱਦਾਂ ਅਟੈਚਮੈਂਟ ਭੇਜੀ ਤੇ ਮੈਨੂੰ ਉਹ ਚੀਜ਼ਾਂ ਰਿਮਾਇੰਡ ਹੋ ਗਈਆਂ ਮੇਰੇ ਦਿਮਾਗ ਚ। ਪਰ ਇਹ ਚੀਜ਼ਾਂ ਤੋਂ ਆਪਾਂ ਬਹੁਤ ਜਿੱਦਾਂ ਏਦਾਂ ਲੱਗਦਾ ਸਾਡੇ ਬੱਚੇ ਉਹ ਚੀਜ਼ਾਂ ਇੰਜੋਏ ਹੀ ਨਹੀਂ ਕਰਦੇ ਜਿਹੜੀਆਂ ਚੀਜ਼ਾਂ ਅਸੀਂ ਇੰਜੋਏ ਕਰਦੇ ਸੀਗੇ।
ਜੀ ਜੀ ਬਿਲਕੁਲ, ਸਮਾਂ ਬਦਲ ਗਿਆ ਅਸਲ ਦੇ ਵਿੱਚ ਨਾ, ਤੇ ਇਸੇ ਕਰਕੇ ਉਹ ਚੀਜ਼ਾਂ ਜਿਹੜੀਆਂ ਉਹ ਇੰਜੋਏ ਨਹੀਂ ਕਰ ਪਾ ਰਹੇ ਆਪਾਂ। ਤੇ ਅੱਗੇ ਸਾਡੇ ਨਾਲ ਇਹਨਾਂ ਨੇ ਇੱਕ ਹੋਰ ਜੋਕ ਜਿਹੜਾ ਲਤੀਫਾ ਸਾਡੇ ਨਾਲ ਸਾਂਝਾ ਕੀਤਾ, ਕਹਿੰਦੇ 10 ਮੁਲਕਾਂ ਦੇ ਲੋਕ ਨਾ ਹੈਲੀਕਾਪਟਰ ਦੀ ਰੱਸੀ ਨਾਲ ਲਮਕੇ ਸੀ ਤੇ ਇਹਦੇ ਵਿੱਚ ਇੱਕ ਆਪਣਾ ਪੰਜਾਬੀ ਵੀ ਸੀ। ਪਾਇਲਟ ਕਹਿੰਦਾ ਭਾਰ ਬਹੁਤ ਜ਼ਿਆਦਾ ਹੈ, ਤੁਹਾਡੇ ਵਿੱਚੋਂ ਇੱਕ ਜਣੇ ਨੂੰ ਰੱਸੀ ਛੱਡਣੀ ਪਵੇਗੀ ਨਹੀਂ ਤਾਂ ਹੈਲੀਕਾਪਟਰ ਥੱਲੇ ਡਿੱਗ ਜਾਵੇਗਾ। ਕੋਈ ਨਹੀਂ ਬੋਲਿਆ, ਕਹਿੰਦੇ ਕਿਸੇ ਨੇ ਰੱਸੀ ਨਹੀਂ ਛੱਡੀ। ਅਖੀਰ ਪੰਜਾਬੀ ਕਹਿੰਦਾ ਮੈਂ ਰੱਸੀ ਛੱਡ ਕੇ ਜਾਨ ਦੇਵਾਂਗਾ। ਸਾਰੇ ਪੰਜਾਬੀ ਦਾ ਮੂੰਹ ਵੇਖਣ ਲੱਗ ਪਏ। ਪੰਜਾਬੀ ਕਹਿੰਦਾ ਸਾਲੇ ਉਹ ਮੂੰਹ ਕੀ ਵੇਖੀ ਜਾਂਦੇ ਹੋ, ਤਾੜੀਆਂ ਮਾਰੋ, ਮੈਂ ਤੁਹਾਨੂੰ ਬਚਾਉਣ ਵਾਸਤੇ ਆਪਣੀ ਜਾਨ ਦੇਣ ਲੱਗਾ। ਸਾਰੇ ਤਾੜੀਆਂ ਮਾਰਨ ਲੱਗੇ, ਰੱਸੀ ਛੱਡ ਕੇ ਸਭ ਦੇ ਸਭ ਥੱਲੇ ਜਾ ਪਏ। ਬਸ ਕਹਿੰਦੇ ਇੱਕ ਪੰਜਾਬੀ ਨੂੰ ਛੱਡ ਕੇ। ਓ ਮਾਈ ਗੋਡ ਜੀ,
ਪੰਜਾਬੀ ਕਦੀ ਕਦੀ ਬਸ ਕਿਵੇਂ ਹੈ,
ਉਲਟਾ ਹੋ ਗਿਆ ਜੀ ਬਿਲਕੁਲ।
ਹਾਂਜੀ,
ਤੇ ਅੱਗੇ ਸਾਡੇ
ਮੈਨੂੰ ਇੱਕ ਗੱਲ ਯਾਦ ਆ ਗਈ
ਪਾਬਲਾ ਜੀ ਜੀ ਜੀ
ਉਹ ਨਾ ਇੱਕ ਪੰਜਾਬੀ ਸੀਗਾ, ਪੰਜਾਬੀ ਸੀਗਾ ਤੇ ਉਹਨਾਂ ਨੇ ਬਹੁਤ ਹਾਂਜੀ ਉਹਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਤੇ ਕਹਿੰਦਾ ਕੋਠੇ ਤੇ ਚੜ ਗਿਆ ਤੇ ਕਿਉਂਕਿ ਉਹਨੂੰ ਬਿਲਕੁਲ ਸੁਰਤ ਨਹੀਂ ਸੀ ਤੇ ਕੋਠੇ ਦੇ ਬਨੇਰੇ ਨਹੀਂ ਸੀ ਤੇ ਉਹ ਕੋਠੇ ਤੋਂ ਥੱਲੇ ਜਾ ਪਿਆ ਤੇ ਉਹ ਸਾਰੇ ਲੋਕੀ ਬਹੁਤ ਜ਼ੋਰ ਦੀ ਆਵਾਜ਼ ਆਈ ਤੇ ਲੋਕੀ ਇਧਰ ਉਧਰੋਂ ਭੱਜ ਕੇ ਇਕੱਠੇ ਹੋ ਗਏ ਤੇ ਕਹਿੰਦੇ ਕੀ ਹੋਇਆ ਕੀ ਹੋਇਆ, ਕਹਿੰਦਾ ਯਾਰ ਮੈਨੂੰ ਤੇ ਆਪ ਨੀ ਪਤਾ, ਮੈਂ ਤੇ ਆਪ ਕਹਿੰਦਾ ਜਸਟ ਹੁਣੇ ਹੀ ਥੱਲੇ ਆਇਆ, ਕਹਿੰਦਾ ਮੈਨੂੰ ਤੇ ਆਪ ਨੀ ਪਤਾ ਕੀ ਹੋਇਆ।
ਠੀਕ ਹੈ ਜੀ, ਕਦੇ ਕਦੇ ਇੱਦਾਂ ਵੀ ਹੋ ਜਾਂਦਾ ਹਨਾ। ਤੇ ਅੱਗੇ ਸਾਡੇ ਨਾਲ ਜਸਵੀਰ ਸਿੰਘ ਪਾਵਲਾ ਸਿਮਰ ਸ਼ਾਮਲ ਹੋਏ ਆ ਤੇ ਕਹਿੰਦੇ I was attending a party last Sunday. They said, unfortunately, as soon as we enter, one lady was wearing same suit as my wife. Oh my God.
Oh my God.
Same suit as my wife wearing. So she make me to drive back home 100 kilometers to change. Oh my God. It's hard to handle. Kende. Kende, 21st century. President reality. Present reality. Welcome.
ਲਮਾਰੀ ਚ ਪਿਆ ਹੋਵੇ ਉਸ ਵੇਲੇ ਚੁੱਕ ਕੇ ਕੰਮ ਵਾਲੀ ਨੂੰ ਦੇ ਦਿੰਦੇ ਆ ਵੀ ਇਹ ਨੀ ਹੁਣ ਪਾਉਣਾ ਗੁਆਂਢਣ ਕੋਲ ਆ ਗਿਆ
ਜੀ ਤੇ ਮੈਨੂੰ ਲੱਗਦਾ ਬਹੁਤ ਵੱਡੀ ਟ੍ਰੈਜਡੀ ਹੋ ਗਈ ਆਸਟ੍ਰੇਲੀਆ ਚ ਬਿਲਕੁਲ ਜੀ ਬਿਲਕੁਲ ਬਹੁਤ ਵੱਡੀ ਟ੍ਰੈਜਡੀ ਔਰ 100 ਕਿਲੋਮੀਟਰ ਦੇਖੋ ਉਹਨਾਂ ਨੂੰ ਵਾਪਸ ਜਾਣਾ ਪਿਆ ਵੈਸੇ ਮੈਨੂੰ ਪੂਰੀ ਹਮਦਰਦੀ ਹੈ ਜਸਵੀਰ ਸਿੰਘ ਜੀ 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 ਪਰ ਮੈਨੂੰ ਬਹੁਤ ਹਮਦਰਦੀ ਹੈ ਉਹਨਾਂ ਦੇ ਨਾਲ ਦੇਖੋ ਹਨਾ ਬਹੁਤ ਵੱਡਾ ਧੱਕਾ ਹੋ ਗਿਆ ਜੀ ਜੀ ਤੇ ਅੱਗੇ ਸਾਡੇ ਨਾਲ ਤਾਂ ਜੀ
ਤੁਸੀਂ ਜਸਵੀਰ ਸਿੰਘ ਹੁਣਾਂ ਨਾਲ ਹਮਦਰਦੀ ਕਰ ਲੋ ਤੇ ਮੈਂ ਉਹਨਾਂ ਦੀ ਵਾਈਫ ਨਾਲ ਹਮਦਰਦੀ ਕਰ ਲੈਂਦੀ ਹਾਂ ਸਭ ਬਰਾਬਰ ਹੋ ਜਾਏਗਾ
ਠੀਕ ਹੈ ਜੀ ਠੀਕ ਹੈ ਹਾਂਜੀ ਦੇਖੋ ਨਹੀਂ ਮੇਰੀ ਹਮਦਰਦੀ ਉਹਨਾਂ ਦੀ ਵਾਈਫ ਦੇ ਨਾਲ ਵੀ ਪੂਰੀ ਹੈ ਐ ਨਾ ਕਰੋ ਮੈਨੂੰ ਤੁਸੀਂ ਉਹਨਾਂ ਦੇ ਨਾ ਅਗੇਂਸਟ ਕਰ ਦੋਗੇ ਜਾਂ ਉਹਨਾਂ ਨੂੰ ਮੇਰੇ ਅਗੇਂਸਟ ਕਰ ਦੋਗੇ ਯਾਰ ਗੱਲ ਨੀ ਬਣਨੀ ਬਿਲਕੁਲ ਜੀ ਮੈਨੂੰ ਤੁਹਾਡੇ ਨਾਲ ਵੀ ਪੂਰੀ ਹਮਦਰਦੀ ਹੈ ਦੇਖੋ ਤੁਹਾਡੇ ਵਾਲਾ ਹੀ ਸੂਟ ਕੋਈ ਹੋਰ ਪਹਿਲਾਂ ਹੀ ਪਾ ਕੇ ਉੱਥੇ ਪਹੁੰਚ ਗਿਆ ਤੇ ਇਹ ਤਾਂ ਗੱਲ ਨੀ ਨਾ ਬਣਦੀ ਫਿਰ ਤੇ ਜੀ ਜੀ ਅੱਗੇ ਸਾਡੇ ਨਾਲ ਧਨੀ ਸਾਹਿਬ ਜੁੜੇ ਆ ਪ੍ਰੋਗਰਾਮ ਚ ਸਮਾਂ ਜਿਹੜਾ ਜੀ ਉਹ ਲਗਭਗ ਖਤਮ ਹੈ ਤੇ ਕਹਿੰਦੇ ਕੀ ਕਹਿੰਦੇ ਆ ਧਨੀ ਸਾਹਿਬ ਕਹਿੰਦੇ ਜਿਹੜੇ ਭਾਜੀ ਨੇ ਕਾਲ ਕੀਤੀ ਉਹਨਾਂ ਨੇ ਕਿਹਾ ਸੀ ਕਿ ਕਈ ਲੋਕ ਕਹਿੰਦੇ ਤੁਸੀਂ ਦਿਖਾਵਾ ਕਰਦੇ ਹੋ ਉਹਨਾਂ ਨੂੰ ਕਹੋ ਮਹਾਰਾਜ ਤੁਸੀਂ ਅੱਗੇ ਆ ਜਾਓ ਇਹੋ ਜੇ ਲੋਕ ਨਾ ਕਰਦੇ ਆ ਤੇ ਨਾ ਕਿਸੇ ਨੂੰ ਕੁਛ ਕਰਨ ਦਿੰਦੇ ਆ ਤੇ ਭਾਜੀ ਤੁਸੀਂ ਕਹਿੰਦੇ ਖਿੱਚ ਕੇ ਰੱਖੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸੋ ਮੈਨੂੰ ਲੱਗਦਾ ਇਹਨਾਂ ਨੇ ਗੁਰਿੰਦਰ ਸਿੰਘ ਬੈਂਸ ਹੋਰਾਂ ਦੇ ਬਾਰੇ ਚ ਆਪਣੀ ਜਿਹੜੀ ਟਿੱਪਣੀ ਆ ਉਹ ਕੀਤੀ ਆ ਬਿਲਕੁਲ ਜੀ ਮੈਨੂੰ ਲੱਗਦਾ ਕਿ ਉਹ ਜਿਹੜੇ ਚਾਰ ਲੋਕ ਆ ਮੈਨੂੰ ਲੱਗਦਾ ਹੁੰਦਾ ਵੀ ਉਹ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਉਹਨਾਂ ਦੀ ਪਰਵਾਹ ਜੇ ਅਸੀਂ ਚੰਗਾ ਕੰਮ ਕਰ ਰਹੇ ਹਾਂ ਤੇ ਕਦੇ ਵੀ ਕਰਨੀ ਨਹੀਂ ਚਾਹੀਦੀ ਮੈਂ ਇਸ ਗੱਲ ਚ ਯਕੀਨ ਰੱਖਦੀ ਹਾਂ ਤੇ ਮੈਂ ਵੀ ਦੇਖੋ ਇਹਨਾਂ ਚੀਜ਼ਾਂ ਦੇ ਵਿੱਚ ਪਹਿਲਾਂ ਵਿਸ਼ਵਾਸ ਕਰਨ ਲੱਗ ਗਈ ਸੀ ਮੈਨੂੰ ਵੀ ਲੱਗਦਾ ਹੁੰਦਾ ਸੀਗਾ ਕਿ ਲੋਕ ਇੱਦਾਂ ਕਹਿਣਗੇ ਲੋਕ ਉੱਦਾਂ ਕਹਿਣਗੇ ਜਦੋਂ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਫਸਦੇ ਜਾਂਦੇ ਹੋ ਤੇ ਤੁਸੀਂ ਆਪਣਾ ਆਪ ਜਿਹੜਾ ਖਤਮ ਕਰਦੇ ਜਾਂਦੇ ਹੋ ਸੋ ਸਿਮਰ ਮੈਨੂੰ ਲੱਗਦਾ ਹੁੰਦਾ ਜੇ ਤੁਸੀਂ ਲੱਗਦਾ ਕਿ ਸਹੀ ਕੰਮ ਕਰ ਰਹੇ ਹੋ ਤੇ ਤੁਹਾਨੂੰ ਫਿਰ ਕਿਸੇ ਦੀ ਪਰਵਾਹ ਕਰਨੀ ਨਹੀਂ ਚਾਹੀਦੀ ਹਨਾ
ਹਾਂਜੀ ਬਿਲਕੁਲ
ਜੀ ਸਾਡੇ ਨਾਲ ਸਾਡੇ ਕੋਈ ਲਿਸਨਰ ਜੁੜੇ ਆ ਜੀ ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਕੌਣ ਸਾਹਿਬ ਬੋਲ ਰਹੇ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਪਾਵਲਾ ਸਾਹਿਬ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ
ਹਾਂਜੀ ਭੈਣ ਜੀ ਮੈਂ ਸਿਰਫ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕਰਨੀ ਸੀ ਜੀ ਜਿਹੜਾ ਟੂਰਨਾਮੈਂਟ ਕਬੱਡੀ ਦਾ ਸਿੰਘ ਸਭਾ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਆਉਣ ਵਾਲੇ ਐਤਵਾਰ 12 ਮਾਰਚ ਨੂੰ
ਜੀ ਜੀ ਜ਼ਰੂਰ
ਹਾਂਜੀ ਪਹਿਲਾਂ ਵੀ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕਰ ਚੁੱਕੇ ਹਾਂ ਸੋ ਇਹ ਆਖਰੀ ਪ੍ਰੋਗਰਾਮ ਹੈ ਤੁਹਾਡਾ ਆਪਣੇ ਇਵੈਂਟ ਤੋਂ ਪਹਿਲਾਂ ਸੋ ਸੋਚਿਆ ਕਿ ਇੱਕ ਵਾਰ ਫੇਰ ਜਿਹੜੀ ਜਾਣਕਾਰੀ ਸਾਂਝੀ ਕਰ ਦੇਈਏ ਸਰੋਤਿਆਂ ਦੀ ਯਾਦ ਥੋੜੀ ਜਿਹੀ ਤਾਜ਼ਾ ਕਰਵਾ ਦਿੱਤੀ ਜਾਵੇ ਕਿ ਆਉਣ ਵਾਲੇ ਐਤਵਾਰ ਨੂੰ ਇਹ ਕਬੱਡੀ ਦਾ ਟੂਰਨਾਮੈਂਟ ਹੋਣ ਜਾ ਰਿਹਾ ਐਰਿੰਗਟਨ ਰਿਜ਼ਰਵ ਪ੍ਰਿੰਸਸ ਸਟ੍ਰੀਟ ਸੈਂਟ ਆਲਬਨ ਜਿਹੜਾ ਕਿ ਬਿਲਕੁਲ ਸੈਂਟ ਆਲਬਨ ਸਟੇਸ਼ਨ ਦੇ ਸਾਹਮਣੇ ਮੈਕਡੋਨਲ ਦੇ ਨਾਲ ਲੱਗਦੀ ਕਾਰ ਪਾਰਕਿੰਗ ਜਿਹੜੀ ਹੈ ਮੈਕਡੋਨਲ ਦੀ ਉਹਦੇ ਨਾਲ ਲੱਗਦੀ ਸੀ ਗਰਾਊਂਡ ਸੋ ਉੱਥੇ ਹੋਣ ਜਾ ਰਿਹਾ ਪਿਛਲੇ ਸਾਲਾਂ ਦੀ ਤਰ੍ਹਾਂ 6ਵਾਂ ਲਗਾਤਾਰ ਇਹ ਟੂਰਨਾਮੈਂਟ ਉੱਥੇ ਹੋਣ ਜਾ ਰਿਹਾ ਜਿਹਦੇ ਵਿੱਚ ਮੈਲਬਰਨ ਬ੍ਰਿਸਬਨ ਤੇ ਸਿਡਨੀ ਦੀਆਂ ਟੀਮਾਂ ਜਿਹੜੀਆਂ ਭਾਗ ਲੈ ਜਾ ਰਹੀਆਂ ਸੋ ਜਿਹਦੇ ਵਿੱਚ ਬੱਚਿਆਂ ਦੇ ਮਨੋਰੰਜਨ ਲਈ ਵੀ ਬੱਚਿਆਂ ਲਈ ਦੌੜਾਂ ਮੁੰਡੇ ਤੇ ਕੁੜੀਆਂ ਲਈ ਅੰਡਰ 10 ਅੰਡਰ 12 ਤੇ ਅੰਡਰ 14 ਜਿਹੜੀਆਂ ਇਸ ਵਾਰ ਵਿਸ਼ੇਸ਼ ਤੌਰ ਤੇ ਸ਼ਾਮਲ ਕੀਤੀਆਂ ਗਈਆਂ ਤਿੰਨ ਕੈਟੇਗਰੀ 100 ਮੀਟਰ ਦੌੜ ਜਿਹੜੀ ਹੋਊਗੀ ਬੱਚਿਆਂ ਲਈ ਤੇ ਜਿੰਨੇ ਵੀ ਉੱਥੇ ਜਿਹੜੇ ਦਰਸ਼ਕ ਪਹੁੰਚਣਗੇ ਉਹਨਾਂ ਦੇ ਖਾਣ ਪੀਣ ਦੇ ਲਈ ਚਾਹ ਪਕੌੜੇ ਤੇ ਜਲੇਬੀਆਂ ਦਾ ਜਿਹੜਾ ਲੰਗਰ ਸਾਰਾ ਦਿਨ ਚੱਲੂਗਾ ਖੁੱਲ੍ਹਾ ਤੇ ਦੁਪਹਿਰ ਵੇਲੇ ਗੁਰੂ ਦਾ ਲੰਗਰ ਵੀ ਅਵੇਲੇਬਲ ਹੋਵੇਗਾ ਤੇ ਬਾਜਵਾ ਸਾਹਿਬ ਵੱਲੋਂ ਪਿਛਲੇ ਸਾਲ ਵੀ ਇੱਕ ਮਿੱਠੇ ਛਬੀਲ ਲਗਾਈ ਗਈ ਸੀ ਸੋ ਇਸ ਵਾਰ ਉਹਨਾਂ ਨੇ ਕਿਹਾ ਕਿ ਉਹਦੇ ਵਿੱਚ ਹੋਰ ਬਹੁਤ ਸਾਰੀਆਂ ਵਰਾਇਟੀਆਂ ਜਿਹੜੀਆਂ ਉਹਦਾ ਵਾਧਾ ਕੀਤਾ ਜਾਊਗਾ ਜੀ ਛਬੀਲ ਵੀ ਪੂਰਾ ਦਿਨ ਚੱਲੂਗੀ ਫ੍ਰੀ ਸੋ ਬੱਚਿਆਂ ਦੇ ਮਨੋਰੰਜਨ ਲਈ ਹੋਰ ਵੀ ਉੱਥੇ ਜੰਪਿੰਗ ਕਾਸਲ ਵਗੈਰਾ ਤੇ ਇੱਕ ਕਲੀਨਿਕ ਜਿਹੜੀ ਆ ਇਹ ਐਸਐਲ ਵੱਲੋਂ ਉਹ ਵੀ ਲਗਾਈ ਜਾਊਗੀ ਉੱਥੇ ਜੀ।
ਅੱਛਾ ਜੀ,
ਕੁੱਲ ਮਿਲਾ ਕੇ ਕਾਫੀ ਵੱਡਾ ਸਾਰਾ ਪ੍ਰਬੰਧ ਕੀਤਾ ਗਿਆ ਜੀ। ਸੋ ਜਿਹਦੇ ਵਿੱਚ ਟਾਈਮ ਦੇ ਮੁਤਾਬਿਕ ਦੀਦੀਆਂ ਦੇ ਮਨੋਰੰਜਨ ਲਈ ਜਿਹੜੀ ਮਿਊਜ਼ੀਕਲ ਚੇਅਰ ਰੇਸ ਜਿਹੜੀ ਆ ਉਹ ਵੀ ਕਰਵਾਈ ਜਾਊਗੀ
ਜੀ। ਕੋਈ ਸੂਟਾਂ ਸਾਟਾਂ ਦੀ ਦੁਕਾਨ ਵੀ ਲੱਗੇਗੀ ਜੀ?
ਸੂਟਾਂ ਵਾਲੇ ਕਿਸੇ ਨੇ ਸਾਨੂੰ ਅਪਰੋਚ ਨਹੀਂ ਕੀਤੀ ਅਜੇ ਤੱਕ ਵੀ ਕਿਸੇ ਦੀ ਜਿੱਦਾਂ। ਸੋ ਜੇ ਸਾਨੂੰ ਕੋਈ ਅਪਰੋਚ ਕਰੂਗਾ ਤਾਂ ਜਰੂਰ ਅਸੀਂ ਉਹ ਵੀ ਜਿੱਦਾਂ ਲਵਾਵਾਂਗੇ। ਮੇਰਾ ਖਿਆਲ ਹੈ ਵੀ ਜਰੂਰ ਇਹ ਜਰੂਰੀ ਬਣ ਜਾਂਦਾ ਜੀ ਦੀਦੀਆਂ ਦੇ ਮੇਰਾ ਖਿਆਲ ਵਿੱਚ।
ਸੂਟਾਂ ਦੇ ਬਾਰੇ ਓਪੀਨੀਅਨ ਦੱਸੋ ਕਿ ਬੀਬੀਆਂ ਦੇ ਜਿਹੜੇ ਸੂਟ ਆ ਇਹਨਾਂ ਦੇ ਬਾਰੇ ਓਪੀਨੀਅਨ ਆਪਾਂ ਸਾਂਝੇ ਕਰ ਰਹੇ ਸੀਗੇ ਤੇ ਸੋ ਇਸੇ ਕਰਕੇ ਮੈਨੂੰ ਜਿਹੜਾ ਸਿੰਘ ਸਭਾ ਦਾ ਸਪੋਰਟਸ ਟੂਰਨਾਮੈਂਟ ਹੋ ਰਿਹਾ ਉਹ ਅਸਲ ਦੇ ਵਿੱਚ ਮੈਨੂੰ ਪਤਾ ਕਿ ਉਹਦੀ ਜਿਹੜੀ ਪੂਰੀ ਬਣਤਰ ਆ ਉਹ ਇੱਕ ਮੇਲੇ ਵਰਗੀ ਹੁੰਦੀ ਆ ਨਾ, ਤੇ ਮੇਲੇ ਦੇ ਵਿੱਚ ਦੇਖੋ ਫਿਰ ਹਰ ਤਰ੍ਹਾਂ ਦੀਆਂ ਭਾਂਤ ਭਾਂਤ ਦੀਆਂ ਜਿਹੜੀਆਂ ਦੁਕਾਨਾਂ ਉਹ ਲੱਗੀਆਂ ਹੁੰਦੀਆਂ। ਤੇ ਇਸ ਕਰਕੇ ਮੇਰਾ ਜਿਹੜਾ ਪ੍ਰਸ਼ਨ ਆ ਸਵਾਲ ਆ ਉਹ ਉੱਥੇ ਚਲੇ ਗਿਆ ਅਚਾਨਕ ਆਪਣੇ ਆਪ ਹੀ ਜਿੱਦਾਂ ਕਹਿੰਦੇ ਹੁੰਦੇ ਆ ਵੀ ਆ ਗਿਆ ਨਾ ਬਾਹਰ ਆ ਗਿਆ ਉਹ।
ਜੇ ਕਿਸੇ ਭੈਣ ਬੀਬੀ ਭੈਣ ਨੇ ਸੂਟਾਂ ਦੀ ਗੱਲ ਨਾ ਕੀਤੀ ਜੀ ਫਿਰ ਉਹਨੇ ਕੁਛ ਵੀ ਨਹੀਂ ਕੀਤਾ ਜੀ। ਗੱਲ ਜਿਹੜੀ ਧਿਆਨ ਸੂਟਾਂ ਦੇ ਕੇਂਦਰਿਤ ਰਾਬਤਾ ਕਰ ਸਕਦੇ ਜੀ, ਜਰੂਰ ਅਸੀਂ ਪ੍ਰੋਵਾਈਡ ਕਰਾਂਗੇ ਉਹਨਾਂ ਨੂੰ ਜਗ੍ਹਾ। ਸੋ ਜੇਕਰ ਕੋਈ ਇਹੋ ਜਿਹਾ ਕਰਨਾ ਚਾਹੁੰਦੇ ਬੀਬੀ ਭੈਣ ਤਾਂ ਮੈਨੂੰ ਸੰਪਰਕ ਕਰ ਸਕਦੇ, ਮੈਂ ਆਪਣਾ ਫੋਨ ਨੰਬਰ ਚਾਹੋ ਤਾਂ ਦੱਸ ਦਿੰਦਾ ਜੀ ਆਪੇ।
ਜਰੂਰ ਜਰੂਰ
ਹਾਂਜੀ, 0417-035-226, 0417-035-226 ਜਿਹੜਾ ਮੇਰਾ ਮੋਬਾਇਲ ਨੰਬਰ ਹੈ ਜੀ, ਜਦੋਂ ਮਰਜ਼ੀ ਮੇਰੇ ਨਾਲ ਰਾਬਤਾ ਕਰ ਸਕਦੇ ਆ ਜੇਕਰ ਕੋਈ ਉੱਥੇ ਸੂਟਾਂ ਦਾ ਸਟਾਲ ਲਾਉਣਾ ਚਾਹੁੰਦੇ ਹੋ ਬੀਬੀ ਭੈਣ।
ਜੀ 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 ਜੀ, ਦੇਖੋ ਅਸੀਂ ਤਾਂ ਤੁਹਾਨੂੰ ਸੀਰੀਅਸ ਕਰ ਦਿੱਤਾ ਹੈ ਨਾ ਇਸ ਮਾਮਲੇ ਚ। ਤੇ ਬਾਕੀ ਬਾਬਲਾ ਸਾਹਿਬ ਮੈਂ ਪੁੱਛਣਾ ਚਾਹੁੰਦੀ ਸੀ, ਤੁਸੀਂ ਤਿੰਨ ਜਿਹੜੇ ਦੌੜਾਂ ਦੇ ਬੱਚਿਆਂ ਦੇ ਵੀ ਇਵੈਂਟ ਰੱਖੇ ਆ, ਸੋ ਉਹਦੇ ਲਈ ਰਜਿਸਟ੍ਰੇਸ਼ਨ ਜਿਹੜੀ ਆ ਉਹ ਉਸੇ ਵੇਲੇ ਉੱਥੇ ਕਰੋਗੇ ਤੁਸੀਂ ਜਾਂ ਫਿਰ ਉਸ ਤੋਂ ਪਹਿਲਾਂ ਭੇਜਣੀ ਪੈਣੀ ਆ?
ਉਹ ਉਸੇ ਵੇਲੇ ਜੀ, ਉਸ ਵੇਲੇ ਆਨ ਦਾ ਸਪੋਟ ਜਿਹੜੀ ਆ ਅਸੀਂ ਰਜਿਸਟ੍ਰੇਸ਼ਨ ਕਰਾਂਗੇ, ਕੁਝ ਟਾਈਮ ਪ੍ਰੋਵਾਈਡ ਕਰਾਂਗੇ ਬਕਾਇਦਾ ਅਨਾਉਂਸਮੈਂਟ ਕਰਕੇ ਕਿ ਇੱਕ ਘੰਟਾ ਜਾਂ ਡੇਢ ਘੰਟਾ ਜਿੰਨਾ ਵੀ ਵੱਧ ਤੋਂ ਵੱਧ ਸਮਾਂ ਦੇ ਸਕੇ ਵੀ ਪਹਿਲਾਂ ਰਜਿਸਟ੍ਰੇਸ਼ਨ ਕਰਵਾ ਦਿਓ ਹਰੇਕ ਕੈਟਾਗਰੀ ਦੇ ਵਿੱਚ, ਫਿਰ ਜਿਹੜਾ ਦੌੜਾਂ ਦਾ ਸਮਾਂ ਲੀਕ ਕੇ ਤਾਂ ਫਿਰ ਪ੍ਰਬੰਧਕ ਲਾਏ ਜਾਣਗੇ ਪਹਿਲਾਂ ਰਜਿਸਟ੍ਰੇਸ਼ਨ ਲਈ ਤੇ ਫਿਰ ਦੌੜਾਂ ਕਰਵਾਉਣ ਲਈ।
ਜੀ ਜੀ, ਤੇ ਆਪਾਂ ਵੀ ਗੁਜ਼ਾਰਿਸ਼ ਕਰ ਦਿੰਨੇ ਆ ਦੋਸਤਾਂ ਨੂੰ ਕਿ ਤੁਸੀਂ ਜੀ ਜ਼ਰੂਰ ਪਹੁੰਚੋ ਆਉਂਦੇ ਐਤਵਾਰ 12 ਮਾਰਚ ਨੂੰ ਅਰਿੰਗਟਨ ਰਿਜ਼ਰਵ ਜਿਹੜਾ ਸੈਂਟ ਐਲਬਨਸ ਦੇ ਵਿੱਚ ਪੈਂਦਾ, ਤੇ ਹਰ ਸਾਲ ਸਿੰਘ ਸਭਾ ਸਪੋਰਟਸ ਕਲੱਬ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਜਾਂਦਾ। ਅਸਲ ਦੇ ਵਿੱਚ ਇੱਕ ਖੇਡ ਮੇਲਾ ਹੁੰਦਾ ਜੀ ਇਹ, ਤੇ ਤੁਹਾਡੇ ਖਾਣ ਪੀਣ ਦਾ ਪੂਰਾ ਧਿਆਨ ਰੱਖਿਆ ਜਾਂਦਾ, ਬੱਚਿਆਂ ਦੀਆਂ ਐਕਟੀਵਿਟੀਜ਼ ਦਾ ਪੂਰਾ ਧਿਆਨ ਰੱਖਿਆ ਜਾਂਦਾ। ਤੇ ਹੁਣ ਤਾਂ ਉਹਨਾਂ ਨੇ ਇਹ ਵੀ ਗੱਲ ਕਰਤੀ ਜੀ, ਭੈਣਾਂ ਸਾਡੀਆਂ ਜਿਹੜੀਆਂ ਉਹ ਹੋਰ ਚਾਹ ਦੇ ਨਾਲ ਚਾਹਣ ਉੱਥੇ ਸੂਟਾਂ ਦੀ ਵੀ, ਜੇ ਹੋ ਸਕਦਾ ਹੋਇਆ ਤਾਂ ਉਹ ਕੋਸ਼ਿਸ਼ ਕਰਨਗੇ ਸਟਾਲ ਲੱਗ ਜਾਵੇ ਹਨਾ। ਤੇ ਬਾਕੀ ਜਿਹੜੇ ਇੰਤਜ਼ਾਮ ਹੈ ਜੀ ਹੋਰ ਵੀ ਕਈ ਤਰ੍ਹਾਂ ਦੇ, ਜਿਵੇਂ ਇਹਨਾਂ ਨੇ ਗੱਲ ਕੀਤੀ ਛਬੀਲ ਵੀ ਲੱਕੜੀਆਂ, ਸੋ ਚਾਹ ਪਕੌੜਿਆਂ ਦਾ ਲੰਗਰ ਖੁੱਲ੍ਹਾ ਵਰਤਣਾ, ਸੋ ਸਾਰੇ ਜਣੇ ਜ਼ਰੂਰ ਪਹੁੰਚੋ। ਤੇ ਪਾਬਲਾ ਸਾਹਿਬ ਤੁਸੀਂ ਜਾਂਦੇ ਜਾਂਦੇ ਕੋਈ ਹੋਰ ਮੈਸੇਜ ਦੇਣਾ ਚਾਹੁੰਦੇ ਹੋ?
ਬਸ ਜੀ, ਅਸੀਂ ਜਿਸ ਤਰ੍ਹਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਹੀ ਦੱਸਿਆ ਸੀਗਾ ਕਿ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਦੇ ਹਾਂ, ਖਾਸ ਕਰਕੇ ਵੀਰਾਂ ਨੂੰ, ਕਿ ਜਿਹੜਾ ਪਰਿਵਾਰਕ ਹੈਗਾ ਮੇਲਾ ਜਿਹੜਾ ਆ ਇਹਨੂੰ ਪਰਿਵਾਰਕ ਹੀ ਰੱਖਿਆ ਜਾਵੇ। ਸੋ ਜਿਹੜੇ ਗਲਤ ਤਰ੍ਹਾਂ ਦੀਆਂ ਕੋਈ ਵੀ ਜਿਹੜੀਆਂ ਚੀਜ਼ਾਂ ਤੁਸੀਂ ਕੀਤੀਆਂ ਸੀ ਪਹਿਲਾਂ ਉਹ ਨਾ ਇਸਤੇਮਾਲ ਕਰਨ, ਸੋ ਆਪਣਾ ਇੰਜੋਏ ਟੂਰਨਾਮੈਂਟ ਤੋਂ ਬਾਅਦ ਕਰ ਜਾ ਕੇ ਜਿਸ ਤਰ੍ਹਾਂ ਮਰਜ਼ੀ ਕਰਨ। ਸੋ ਜਿਹੜਾ ਟੂਰਨਾਮੈਂਟ ਆ ਇਹ ਬਿਲਕੁਲ ਹੀ ਨਸ਼ਿਆਂ ਤੋਂ ਰਹਿਤ ਜਿਹੜਾ ਅਸੀਂ ਚਾਹੁੰਦੇ ਹਾਂ ਇਹਨੂੰ ਰੱਖਿਆ ਜਾਵੇ। ਸੋ ਸਾਰਿਆਂ ਤੇ ਗੁਜ਼ਾਰਿਸ਼ ਹੈ ਕਿ ਸਾਰੇ ਸਹਿਯੋਗ ਲੈਣ ਤਾਂ ਜਿਹੜਾ ਇਹ ਟੂਰਨਾਮੈਂਟ ਜਿਹੜਾ ਹੋਰ ਵੀ ਵਧੀਆ ਹੋ ਸਕਦਾ ਹੈ, ਸਾਰਿਆਂ ਦੇ ਸਹਿਯੋਗ ਦੀ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਸਰੋਤੇ ਆਪੋ ਆਪਣਾ ਬਣਦਾ ਯੋਗਦਾਨ ਪਾਣਗੇ ਜੀ।
ਜੀ ਜੀ,
ਬੜੀ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਰਮਨ ਰੇਡੀਓ ਦਾ, ਤੇ ਜਿਹਨਾਂ ਨੇ ਸਾਨੂੰ ਸਮਾਂ ਦਿੱਤਾ ਜੀ। ਮੈਨੂੰ ਪਤਾ ਸ਼ਾਇਦ ਤੁਹਾਡਾ ਪ੍ਰੋਗਰਾਮ ਥੋੜਾ ਓਵਰ ਹੀ ਚੱਲ ਰਿਹਾ ਹੁੰਦਾ, ਮੈਨੂੰ ਮੋਡਰੇਟ ਕਰਨ ਦੀ ਖਾਤਰ ਮੈਂ ਤੁਹਾਡਾ ਲੇਟ ਕਾਲ ਕੀਤੀ ਆ। ਸੋ ਬਹੁਤ ਬਹੁਤ ਧੰਨਵਾਦ ਭੈਣ ਜੀ ਆਪ ਜੀ ਦਾ ਤੇ ਹਰਮਨ ਰੇਡੀਓ ਦਾ ਸੁਨੇਹਾ ਦਿੱਤਾ ਜੀ।
ਜੀ ਬਹੁਤ ਬਹੁਤ ਸ਼ੁਕਰੀਆ ਪਾਬਲਾ ਸਾਹਿਬ। ਸੋ ਇਹ ਸਨ ਸਤਨਾਮ ਸਿੰਘ ਪਾਬਲਾ, ਸਿੰਘ ਸਭਾ ਸਪੋਰਟਸ ਕਲੱਬ ਵੱਲੋਂ ਆਉਂਦੇ ਐਤਵਾਰ ਨੂੰ ਇੱਕ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੀ, ਉਹਦੇ ਚ ਤੁਸੀਂ ਵੀ ਸ਼ਮੂਲੀਅਤ ਕਰੋ, ਜ਼ਰੂਰ ਪਹੁੰਚੋ ਐਰਿੰਗਟਨ ਰਿਜ਼ਰਵ ਜਿਹੜਾ ਸੈਂਟਰ ਅਲਬਨ ਰੇਲਵੇ ਸਟੇਸ਼ਨ ਤੋਂ ਕਾਫੀ ਨੇੜੇ ਆ ਜੀ, ਤੇ ਉੱਥੇ ਤੁਸੀਂ ਪਹੁੰਚ ਕੇ ਆਪਣੀ ਹਾਜ਼ਰੀ ਲਗਾਓ, ਖੇਡ ਮੇਲੇ ਦਾ ਪੂਰਾ ਆਨੰਦ ਲਓ। ਤੇ ਸਮਾਂ ਜਿਹੜਾ ਜੀ ਉਹ ਹੱਥੋਂ ਤਾਂ ਬਹੁਤ ਦੇਰ ਦਾ ਨਿਕਲ ਗਿਆ, ਪਰ ਸਾਡੇ ਕੁਛ ਦੋਸਤਾਂ ਦੇ ਸੁਨੇਹੇ ਹਲੇ ਤੱਕ ਵੀ ਪਹੁੰਚੇ ਹੋਏ ਆ। ਸਿਮਰ, ਆਪਾਂ ਜਲਦੀ ਜਲਦੀ ਧਨੀ ਸਾਹਿਬ ਦਾ ਜਿਹੜਾ ਸੁਨੇਹਾ ਆ ਇੱਕ ਵਾਰ ਪੜ੍ਹ ਦਈਏ। ਕਹਿੰਦੇ ਬਹੁਤ ਖਰਚਾ, ਕਹਿੰਦੇ ਜਨਾਨੀਆਂ ਦਾ, ਬੰਦਾ ਵਿਚਾਰਾ ਇੱਕੋ ਹੀ ਨੀਲੀ ਪੱਗ 10 ਸਾਲ ਬੰਨ ਛੱਡਦਾ ਬਾਰ 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 ਬਾਰ। ਅੱਛਾ ਜੀ, ਕਹਿੰਦੇ ਨਾਲੇ ਨਾ ਕਹਿੰਦੇ ਜੇ ਵਾਲੀ ਗੱਲ ਸੁਣ ਕੇ ਬਹੁਤ ਹਾਸਾ ਆਇਆ। ਗੱਲ ਇਹ ਆ ਜੀ, ਤੁਹਾਡੀ ਸਾਸੂ ਮਾਂ ਆਪਣੇ ਸਾਹਿਬ ਨੂੰ ਬਹੁਤ ਲਵ ਯੂ ਕਰਦੀ ਆ। ਕਹਿੰਦੇ ਕਿਆ ਬਾਤ ਹੈ ਜੀ, ਕਹਿੰਦੇ ਇਸ ਕਰਕੇ ਉਹ ਜਦੋਂ ਬਾਹਰ ਗਏ ਹੋਣੇ ਦਿਲ ਨੀ ਲੱਗਾ ਹੋਣਾ ਉਹਨਾਂ ਦਾ।
ਹੋ ਸਕਦਾ ਨਾਨੀ ਸਾਹਿਬ ਤੁਹਾਡੀ ਗੱਲ ਠੀਕ ਹੋਵੇ
ਜੀ ਜੀ। ਦੇਖੋ ਜੀ ਇਹ ਵੀ ਹੁੰਦਾ ਆ ਨਾ, ਸਾਰੀਆਂ ਬੀਬੀਆਂ ਜਿਹੜੀਆਂ ਉਹ ਇੱਕੋ ਜਿਹੀਆਂ ਨੀ ਹੁੰਦੀਆਂ, ਕਈ ਜਿਹੜੀਆਂ ਬੜੀਆਂ ਲਾਪਰਵਾਹ ਕਿਸਮ ਦੀਆਂ ਹੁੰਦੀਆਂ, ਹਨਾ ਵੀ ਜਿੱਥੇ ਮਰਜ਼ੀ ਉਹਨਾਂ ਨੂੰ ਹੁੰਦਾ ਵੀ ਅਸੀਂ ਆਪਣੀ ਥੋੜੀ ਐਸ਼ ਹੰਢਾਉਣੀ ਆ, ਤੇ ਕਿੱਟੀਆਂ ਚੋ ਘੁੰਮਦੀਆਂ, ਤੇ ਉਹ ਘਰ ਦੀਆਂ ਵੀ ਜ਼ਿੰਮੇਵਾਰੀਆਂ ਜਿਹੜੀਆਂ ਉਹ ਤਿਆਗ ਦਿੰਦੀਆਂ ਫਿਰ। ਤੇ ਕਈ ਵਿਚਾਰੀਆਂ ਹੁੰਦੀਆਂ ਉਹ ਹਰ ਵੇਲੇ ਉਸੇ ਚੱਕਰ ਚ ਰਹਿੰਦੀਆਂ ਵੀ ਮੇਰਾ ਵਿਚਾਰਾ ਪਤੀ ਦੇਵ ਆ ਜਿਹੜਾ ਹਨਾ ਵੀ ਉਹਦਾ ਵਿਛੋੜਾ ਜਾਂ